भुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा लहरा। जिंदगी दे सफर नू तय करदिआं इक होर दिन नवा नरोया बिलकुल कोरे कागज वर्गा जिस ते असी अपनी हिम्मत विचार सोच ते इरादे दी कलम नाल कुछ भी लिख सकदे आ। सोचा विच चिरा तो पल रहे सुपनिया नू हकीकत बनाउण दा दिन शायद अज दा ही होवे। ओह सुपना कोई भी हो सकदा है, तुसी सोचो घर वसाउण दा या फिर एवें कोई गीत गुनगुनाउण दा, किसी रुस्से नू मनाउण दा या फिर किसी नू प्यार नाल सताउण दा। इस दौड़ी जांदी जिंदगी नू थोड़ा रोक इस नाल गल करन दा या चिरा तो अड़िया कोई मसला हल करन दा। दिल विच बंद उस प्यार दे एहसास नू कढ़न दा, नफरत ईरखा दे बूटे नू अपने अंदरों वड्ढन दा, लहरा प्रोग्राम विच कॉल करन दा या चुपचाप सुन इस विच हुंगारा भरन दा। सुपना तां जी सुपना है पर उदों तक जदों तक साडे ख्यालां विच हुंदा है। सो अज असी घटो घट कोई एक सुपने नू ख्यालां चो बाहर कढ इस जिंदगी विच हकीकत बनाउणा जी उस सुपने नू। सो घटो घट कोशिश ते कर सकदे आ ना। 21 फरवरी 2018 दिन बुधवार, कुछ खास होण वाला है जी क्योंकि अज कुछ सुपने इस धरती ते उतरन वाले ने, है ना। आज कोई ना कोई एक सुपने नू जरूर असी हकीकत से बनाउण दी कोशिश करांगे। ते चलो जी फिर मुस्कुरा के कर दिया इस सवेर दी शुरुआत, ते मुस्कुराउणा नहीं भुलना क्योंकि तुहाडी सारिआं दी मुस्कुराहट मैं इत्थे अडिलेड बैठी ने महसूस कर लैणी आ। तो चलो जी फिर स्माइल प्लीज, ते मैं सुखप्रीत स्माइल दे नाल तुहाडा सब दा स्वागत करदी आ प्रोग्राम लहरा विच। बिलकुल जी तुसी सुन रहे हो ऑस्ट्रेलिया दा सब तो पहला 24 घंटे 7 दिन चलन वाला रेडियो हरमन रेडियो। सो हरमन रेडियो कहता जी साडा ते हरमन परिवार है। सो अपने सारे परिवार दी सुख मंगदी होई तुहानू सारिआं नू आप जोड़ के प्यार भरी सत श्री अकाल बुलाउनी आ, ते नाल ही सरबजीत भाजी नू भी सत श्री अकाल ते उहनां दा स्पेशल वाला थैंक्स हमेशा दी तरह साडे नाल ने जी पटियाला स्टूडियो तो। सो अज प्रोग्राम दे नाल ही पता नहीं क्यों कुछ अणकहे जे सुपने याद आ गए, ते साडे नाल अक्सर हुंदा इही है ना कि जिंदगी दे बहाव विच वगदे वगदे असीं कई बार एक्चुअल च अपने जिहड़े सुपनिआं नूं नजरअंदाज कर लैंदे आ, है ना। वैसे ते प्रोग्राम विच हमेशा सांझ असीं यादां दी पाउंदे आ, ते अज वी यादां दी गल जरूर करनी आ, पर नाल ही असीं कुछ इहो जिहे सुपने वी सांझे करने आ जो देर तो साडे दिल दे किसे खूंजे च पए सानूं आवाजां मारदे रहिंदे ने, पर जी असीं कदे अपने ਆਪਣੇ ਕਿਸੇ ਡਰ ਤੋਂ ਆਪਣੇ ਕਿਸੇ ਫੀਅਰ ਤੋਂ ਜਾਂ ਫਿਰ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਦੀ ਦੁਹਾਈ ਦੇ ਕੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਜਿਹੜੇ ਸੁਪਨਿਆਂ ਨੇ ਹਕੀਕਤ ਬਣਨਾ ਹੁੰਦਾ ਜੀ ਉਹ ਤੁਹਾਨੂੰ ਚੈਨ ਨਹੀਂ ਲੈਣ ਦਿੰਦੇ। ਸੋ ਮੈਂ ਕਿਉਂ ਇਹੋ ਜਿਹੇ ਸੁਪਨਿਆਂ ਦੀ ਗੱਲ ਕਰ ਰਹੀ ਹਾਂ ਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੀ ਜਿੱਥੇ ਯਾਦਾਂ ਦੀ ਸਾਂਝ ਪਾਉਣੀ ਹੈ, ਅੱਜ ਅਸੀਂ ਉੱਥੇ ਕੁਝ ਅਜਿਹੇ ਸੁਪਨਿਆਂ ਦੀ ਸਾਂਝ ਵੀ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ ਤੁਹਾਡੇ ਸਾਰਿਆਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਸਾਥ ਨਿਭਾ ਸਕਦੇ ਹੋ ਈਮੇਲ ਕਰਕੇ ਜਾਂ ਟੈਲੀਗ੍ਰਾਮ ਰਾਹੀਂ ਆਪਣੇ ਮੈਸੇਜਸ ਭੇਜ ਕੇ। ਸੋ request@harmanradio.com ਜਿਹੜਾ ਜੀ ਈਮੇਲ ਦਾ ਪਤਾ ਹੈ, ਤੇ ਟੈਲੀਗ੍ਰਾਮ ਤੇ ਤੁਸੀਂ ਸਾਨੂੰ @harmanradio ਰਾਹੀਂ ਆਪਣੇ ਵੋਇਸ ਮੈਸੇਜਸ ਮੈਸੇਜਸ ਜਾਂ ਫੋਟੋ ਮੈਸੇਜਸ ਜਿਹੜੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਕਾਲ ਵੀ ਕਰ ਸਕਦੇ ਹੋ ਜੀ, ਨੰਬਰ ਹੈ 02-85-99-28-11। ਸੋ ਚਲੋ ਜੀ ਪ੍ਰੋਗਰਾਮ ਸ਼ੁਰੂ ਕਰਦੇ ਆ ਉਸ ਪਰਮਾਤਮਾ ਦੀ ਯਾਦ ਦੇ ਨਾਲ ਤੇ ਸਰਪਾਤੇ ਪਾਣੀ ਦੀ ਅਰਦਾਸ ਦੇ ਨਾਲ। ਪਰਮਾਤਮਾ ਅੱਜ ਦਾ ਦਿਨ ਸਾਰੀ ਲੁਕਾਈ ਸਾਰੀ ਕੁਦਰਤ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਉਸਦੀ ਯਾਦ ਦੇ ਜਿਹੜੇ ਬੁੱਲੇ ਆ ਸਾਡੇ ਦਿਲ ਵਿੱਚ ਠੰਡੇ ਮਿੱਠੇ ਵਗਦੇ ਰਹਿਣ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ, ਤੇ ਨਾਲ ਹੀ ਉਡੀਕ ਰਹੀ ਆ ਤੁਹਾਡੇ ਮੈਂ ਸੁੱਖ ਸੁਨੇਹਿਆਂ ਨੂੰ ਇੱਥੇ ਬੈਠੀ ਜੀ। ਸੁਣਦੇ ਆ ਇਹ ਗੀਤ। ਖੂਬਸੂਰਤ ਤੇ ਸੋਹਣਾ ਹੈ, ਮੇਰੇ ਪਿੰਡ ਵਰਗਾ ਨਹੀਂ। ਬਹੁਤ ਹੀ ਖੂਬਸੂਰਤ ਗੀਤ ਔਰ ਬੜੀਆਂ ਸੱਚੀਆਂ ਜਿਹੀਆਂ ਗੱਲਾਂ ਹੈ ਨਾ। ਪਰ ਇੰਨਾ ਹੁੰਦਾ ਕਿਉਂ ਹੈ ਕਿ ਜਿੰਨਾ ਸੋਹਣਾ ਮੁਲਕ, ਜਿੰਨਾ ਮਰਜ਼ੀ ਵਧੀਆ ਹੋਵੇ, ਜਿੱਥੇ ਮਰਜ਼ੀ ਤੁਸੀਂ ਵਸਦੇ ਹੋਵੋ, ਪਰ ਆਪਣਾ ਪਿੰਡ ਹੈ ਜਿਹੜਾ, ਉਹ ਹੀ ਸਭ ਤੋਂ ਪਿਆਰਾ ਲੱਗਦਾ ਹੈ ਨਾ। ਠੀਕ ਉਸੇ ਤਰ੍ਹਾਂ ਜਿਵੇਂ ਮਾਂ ਨੂੰ ਆਪਣਾ ਹੀ ਬੱਚਾ ਸੋਹਣਾ ਲੱਗਦਾ ਹੈ ਜੀ, ਹੈ ਨਾ। ਜਿੰਨਾ ਮਰਜ਼ੀ ਸੋਹਣੇ ਬੱਚੇ ਖੇਡਦੇ ਹੋਣ, ਪਰ ਜਿਹੜਾ ਪਿਆਰ ਔਰ ਜਿੰਨਾ ਸੋਹਣਾ ਉਹਨੂੰ ਆਪਣਾ ਬੱਚਾ ਲੱਗਦਾ ਨਾ, ਹੋਰ ਕੋਈ ਨੀ ਲੱਗਦਾ, ਭਾਵੇਂ ਉਹ ਜਿੰਨਾ ਮਰਜ਼ੀ ਦਿਬੜਿਆ ਤਿਬੜਿਆ ਹੋਵੇ। ਤੇ ਉਹੀ ਹਾਲ ਜੀ ਸਾਡਾ ਬਾਹਰਲੇ ਮੁਲਕਾਂ ਚ ਬੈਠੇ ਪੰਜਾਬੀਆਂ ਦਾ ਜੀ। ਜਿੰਨੇ ਵਧੀਆ ਮਰਜ਼ੀ ਸੋਹਣੇ ਦੇਸ਼ ਚ ਬੈਠੇ ਹੋਈਏ, ਪਰ ਉਹ ਪਿੰਡ ਦੀ ਜਿਹੜੀ ਯਾਦ ਹੈ, ਉਸ ਪਿੰਡ ਜਿਹਾ ਇਸ ਦੁਨੀਆਂ ਚ ਹੋਰ ਕੋਈ ਵੀ ਜਗ੍ਹਾ ਜਿਹੜੀ ਸਾਨੂੰ ਨਹੀਂ ਲੱਗਦੀ। ਪਰ ਦਿਲ ਬੜਾ ਦੁਖੀ ਹੁੰਦਾ ਜੀ, ਕਈ ਵਾਰੀ ਸੋਚਦੇ ਆ ਜਦੋਂ ਇੱਥੇ ਦੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਹੈਗੀਆਂ ਜਾਂ ਸਹੂਲਤਾਂ ਜਾਂ ਜਿਹੜੇ ਕਾਨੂੰਨ ਹੈ ਇੱਥੋਂ ਦੇ, ਉਹ ਦੇਖ ਕੇ ਲੱਗਦਾ ਕਿ ਜੇ ਸਾਡਾ ਇੰਡੀਆ ਵੀ ਜਾਂ ਸਾਡਾ ਆਪਣਾ ਦੇਸ਼ ਹੀ ਇਹੋ ਜਿਹਾ ਹੁੰਦਾ ਤੇ ਕਿਉਂ ਛੱਡ ਕੇ ਆਉਂਦੇ, ਹੈ ਨਾ। ਪਰ ਚਲੋ ਜੀ, ਜੇ ਹੁਣ ਬਾਹਰ ਆ ਗਏ ਆ ਤੇ ਮੈਨੂੰ ਲੱਗਦਾ ਕੁਛ ਕੁ ਹਿੰਮਤ ਸਾਨੂੰ ਵੀ ਦਿਖਾਉਣੀ ਚਾਹੀਦੀ ਹੈ। ਜਿਹੜੇ ਸੁਪਨਿਆਂ ਦਾ ਦੇਸ਼ ਅਸੀਂ ਆਪਣੇ ਦੇਸ਼ ਨੂੰ ਦੇਖਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਦਾ ਅਸੀਂ ਆਪਣੇ ਪੰਜਾਬ, ਆਪਣੇ ਪਿੰਡ ਨੂੰ ਦੇਖਣਾ ਚਾਹੁੰਦੇ ਹਾਂ, ਇੱਕ ਕਦਮ ਮੈਨੂੰ ਲੱਗਦਾ ਸਾਰੇ ਪੱਟਣ, ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਵੀ ਜਿਹੜੇ ਸਾਡੇ ਆਪਣੇ ਪਿੰਡ ਆ ਉਹ ਬਹੁਤ ਵਧੀਆ ਹੋ ਸਕਦੇ ਆ। ਔਰ ਜੇ ਬਿਲਕੁਲ ਇਹਨਾਂ ਦੇਸ਼ਾਂ ਵਰਗੇ ਨਹੀਂ ਹੋ ਸਕਦੇ ਤਾਂ ਕੁਛ ਨਾ ਕੁਛ ਫਰਕ ਜਿਹੜਾ ਉੱਥੇ ਵੀ ਪੈ ਸਕਦਾ। ਸੋ ਕਿੰਨਾ ਵਧੀਆ ਹੋਵੇ ਜੇ ਸਾਡੇ ਪਿੰਡਾਂ ਦੇ ਵਿੱਚ ਵੀ ਉਹੀ ਸੁੱਖ ਸੁਵਿਧਾਵਾਂ ਆ ਜਾਣ ਤੇ ਉੱਥੇ ਦੇ ਲੋਕਾਂ ਦੇ ਵਿੱਚ ਵੀ ਉਹ ਅਵੇਅਰਨੈਸ ਆ ਜਾਏ ਕਿ ਕਿਵੇਂ ਰਹਿਣਾ ਆ, ਹੈ ਨਾ। ਤੇ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਆ। ਸੋ ਬਹੁਤ ਸਾਰੇ ਜਿਹੜੇ NRIs ਆ ਉਹਨਾਂ ਨੇ ਇਹ ਜਿਹੜਾ ਉਪਰਾਲਾ ਕਰਨਾ, ਇਹ ਹਿੰਮਤ ਕਰਨੀ ਸ਼ੁਰੂ ਵੀ ਕੀਤੀ ਹੋਈ ਆ। ਆਪਣੇ ਆਪਣੇ ਕਹਿੰਦੇ ਹੁੰਦੇ ਆ ਕਿ ਤੁਸੀਂ ਆਪਣੇ ਘਰ ਤੋਂ ਹੀ ਜਿਹੜੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੇ ਤੁਸੀਂ ਇਸ ਸਮਾਜ ਨੂੰ ਬਦਲਣਾ, ਤੇ ਇੱਕ ਸ਼ੁਰੂਆਤ ਜਿਹੜੀ ਤੁਸੀਂ ਆਪਣੇ ਘਰ ਤੋਂ ਕਰੋ। ਸੋ ਉਵੇ ਹੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਹੰਬੜਾ ਮਾਰ ਰਹੇ ਨੇ, ਜਿਨ੍ਹਾਂ ਨੇ ਆਪਣੇ ਘਰ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤੀ ਹੈ ਇਹ ਲਹਿਰ। ਤੇ ਔਰ ਉਹਨਾਂ ਦੀ ਜਿਹੜੇ ਫਿਰ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ ਜੀ, ਉਹ ਤੇ ਦੂਰ ਦੂਰ ਤੱਕ ਆਉਂਦੀ ਹੈ। ਸੋ ਇਹੋ ਜਿਹੇ ਇੱਕ ਨੌਜਵਾਨ ਨਾਲ ਅੱਜ ਅਸੀਂ ਗੱਲ ਕਰਨੀ ਹੈ, ਜਿਨ੍ਹਾਂ ਨੇ ਹਿੰਮਤ ਕੀਤੀ ਹੈ, ਨੌਜਵਾਨਾਂ ਨੇ ਰਲ ਕੇ ਜਿਹੜੇ ਉਸ ਪਿੰਡ ਨੂੰ ਛੱਡ ਕੇ ਗਏ ਸੀ ਤੇ ਹੁਣ ਉਸ ਪਿੰਡ ਨੂੰ ਸੁਧਾਰਨ ਲਈ ਉਹਨਾਂ ਨੇ ਆਪ ਹੀ ਬੀੜਾ ਚੁੱਕਿਆ ਹੈ। ਕਿਉਂਕਿ ਬਹੁਤ ਦੇਰ ਤੋਂ ਏਦਾਂ ਲੱਗਦਾ ਰਿਹਾ ਕਿ ਸਰਕਾਰਾਂ ਦਾ ਕੰਮ ਹੈ ਜੀ, ਸਰਕਾਰਾਂ ਕਰਨਗੀਆਂ। ਸੋ ਕੋਸ਼ਿਸ਼ਾਂ ਵੀ ਬਹੁਤ ਕੀਤੀਆਂ ਪੰਜਾਬੀਆਂ ਨੇ ਕਿ ਚਲੋ ਜੀ ਇਹ ਸਰਕਾਰ ਤੋਂ ਬਾਅਦ ਦੂਸਰੀ ਸਰਕਾਰ ਦੇਖ ਲਈਏ, ਪਰ ਜਿਹੜੀ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਸੋ ਆਪ ਹੀ ਮੈਨੂੰ ਲੱਗਦਾ ਜਿਹੜਾ ਹਿੰਮਤ ਮਾਰਨੀ ਚਾਹੀਦੀ ਹੈ ਤੇ ਬਸ ਫਿਰ ਕਾਫਲਾ ਆਪੇ ਬਣ ਜਾਂਦਾ ਜੀ ਤੁਹਾਡੇ ਨਾਲ। ਸੋ ਗੱਲ ਕਰਨੀ ਹੈ ਜੀ ਅੱਜ ਅਸੀਂ ਇਹੀ ਜਿਹੀ ਇੱਕ ਖਾਸ ਮੁਲਾਕਾਤ ਕਰਨੀ ਹੈ ਗੁਰਮੇਲ ਸਿੰਘ ਹੁਣਾਂ ਨਾਲ, ਤੇ ਉਹਨਾਂ ਤੋਂ ਹੀ ਪੁੱਛਾਂਗੇ ਕਿ ਕਿਵੇਂ ਉਹ ਉਦਮ ਕਰ ਰਹੇ ਨੇ ਆਪਣੇ ਪਿੰਡ ਨੂੰ ਸਵਾਰਨ ਦਾ। ਸੋ ਜਲਦੀ ਹੀ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਨੂੰ ਸ਼ਾਮਿਲ ਕਰਨਾ ਹੈ ਜੀ, ਤੇ ਨਾਲ ਹੀ ਵਿਚਾਰ ਚਰਚਾ ਕਰਨੀ ਹੈ ਜੀ ਅੱਜ ਅਸੀਂ ਆਪਣੇ ਸੁਪਨਿਆਂ ਦੀ। ਸੋ ਇਸੇ ਕਰਕੇ ਮੈਂ ਸੁਪਨਿਆਂ ਦੀ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਸੁਪਨਾ ਜਿਹੜਾ ਹੁੰਦਾ ਉਹ ਇੱਕ ਮਹਿਮ ਬਣ ਜਾਂਦੀ ਹੈ। ਫਿਰ ਜਿਸ ਤਰ੍ਹਾਂ ਅੱਜ ਗੁਰਮੇਲ ਸਿੰਘ ਹੁਣਾਂ ਨਾਲ ਅਸੀਂ ਖਾਸ ਮੁਲਾਕਾਤ ਦੇ ਦੌਰਾਨ ਗੱਲ ਕਰਾਂਗੇ ਕਿ ਕਿਵੇਂ ਇੱਕ ਸੋਚ ਸੀ, ਇੱਕ ਸੁਪਨਾ ਸੀ ਆਪਣੇ ਪਿੰਡ ਨੂੰ ਸਾਫ ਸੁਥਰਾ ਕਰਨ ਦੀ ਜਾਂ ਉਸਦੀ ਤਰੱਕੀ ਦੇ ਲਈ, ਉਸਦੇ ਲੋਕਾਂ ਦੀ ਭਲਾਈ ਦੇ ਲਈ ਸੋਚਣ ਦਾ। ਸੋ ਕਿੱਥੋਂ ਸ਼ੁਰੂ ਹੋਏ ਔਰ ਕਿੱਥੋਂ ਉਹ ਇੱਕ ਬਹੁਤ ਵੱਡੀ ਮੁਹਿੰਮ ਬਣ ਗਈ ਔਰ ਹਕੀਕਤ ਦਾ ਰੂਪ ਲੈ ਲਿਆ ਉਹਨਾਂ ਦੇ ਸੁਪਨੇ ਨੇ। ਬਸ ਥੋੜੀ ਜਿਹੀ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਸੋ ਪਰਮਾਤਮਾ ਸਾਨੂੰ ਸਭ ਨੂੰ ਉਹ ਹਿੰਮਤ ਬਖਸ਼ੇ ਜੀ। ਜਲਦੀ ਹੀ ਗੁਰਮੇਲ ਸਿੰਘ ਹੁਣਾਂ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਬਰਾੜ ਸਾਹਿਬ ਦੀ ਅੱਜ ਫੇਰ ਗੈਰ ਹਾਜ਼ਰੀ ਲਗਾ ਦੇਣੀ ਹੈ ਅਸੀਂ ਪ੍ਰੋਗਰਾਮ ਦੇ ਵਿੱਚ। ਬਸ ਮੈਨੂੰ ਲੱਗਦਾ ਡੇਢ ਦੋ ਹਫ਼ਤੇ ਹੋਰ ਨੇ, ਉਸ ਤੋਂ ਬਾਅਦ ਮਿੰਟੂ ਬਰਾੜ ਭਾਜੀ ਆਪਣਾ ਪ੍ਰੋਗਰਾਮ ਜਿਹੜੇ ਆ ਉਹ ਰੈਗੂਲਰਲੀ ਸ਼ੁਰੂ ਕਰ ਲੈਣਗੇ। ਨਾਲ ਦੀ ਨਾਲ ਗੀਤ ਸੰਗੀਤ ਹੋਣਾ ਹੈ ਜੀ, ਤੇ ਯਾਦਾਂ ਜਿਹੜੀਆਂ ਉਹ ਤੇ ਗਈਆਂ ਨੀ ਕਿਤੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ। ਸੋ ਨਾਲ ਦੀ ਨਾਲ ਤੁਹਾਨੂੰ ਕੋਈ ਵੀ ਯਾਦ ਆਪਣੀ ਬਚਪਨ ਦੀ, ਆਪਣੇ ਪਿੰਡ ਦੀ, ਪੰਜਾਬ ਦੀ ਯਾਦ ਆਵੇ ਤੇ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਕੁਲਬੀਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ, ਦਲਜੀਤ ਸਿੰਘ ਭਾਜੀ ਵੀ ਆ ਗਏ ਤੇ ਕੁਲਦੀਪ ਕੌਰ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿ ਰਹੇ ਨੇ ਕਿ ਬੰਦਾ ਜਦੋਂ ਸੋਚਦਾ ਹੈ ਕਿ ਮੈਂ ਹੀ ਸਭ ਕੁਛ ਹਾਂ, ਫਿਰ ਰੱਬ ਕਹਿੰਦਾ ਹੈ ਕਿ ਮੈਂ ਵੀ ਹੈਗਾ ਆ। ਠੀਕ ਹੈ, ਬਿਲਕੁਲ ਜੀ ਹੈ, ਤੇ ਉਹ ਤੂੰ ਹੀ ਤੂੰ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਮੈਂ ਵਿੱਚ ਆ ਜਾਂਦੀ ਹੈ ਤੇ ਫਿਰ ਅਸੀਂ ਉਹਨੇ ਜੋਗੇ ਹੈ ਨਹੀਂ ਜਿੰਨਾ ਰੱਬ ਨੇ ਬਣਾਇਆ ਹੋਇਆ ਹੈ। ਸੋ ਆਪਣੀ ਡੋਰੀ ਮੈਨੂੰ ਲੱਗਦਾ ਉਸ ਪਰਮਾਤਮਾ ਤੇ ਹੀ ਛੱਡ ਦੇਣੀ ਚਾਹੀਦੀ ਹੈ, ਬਸ ਫਿਰ ਸਭ ਕੁਛ ਹੀ ਸਿੱਧਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ। ਕੁਲਬੀਰ ਸਿੰਘ ਧੰਜੂ ਹੁਣਾਂ ਨੇ ਜੀ ਇੱਕ ਖਾਸ ਜਿਹੜੀ ਰੂਲ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ, ਉਹਨਾਂ ਨੇ ਦੱਸਿਆ ਕਿ ਅੱਜ ਹੀ ਉਹ ਜਿਹੜਾ ਰੂਲ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ, ਉਹ ਹੈਗਾ ਜੀ ਮੋਬਾਈਲ ਫੋਨ ਦੇ ਬਾਰੇ ਵਿੱਚ। ਤੇ ਇਹਨਾਂ ਨੇ ਕਿਹਾ ਕਿ ਜੇ ਇਹ ਰੂਲ ਪਾਸ ਹੋਇਆ ਹੈ ਕਿ ਜੇ ਤੁਸੀਂ ਮੋਬਾਈਲ ਫੋਨ ਕਰਦੇ ਕਾਰ ਦੇ ਵਿੱਚ, ਚਲਦੀ ਕਾਰ ਦੇ ਵਿੱਚ ਜਦੋਂ ਤੁਹਾਡਾ ਇੰਜਨ ਸਟਾਰਟ ਹੈ, ਜੇ ਤੁਸੀਂ ਕਾਲ ਕਰ ਰਹੇ ਹੋ ਤੇ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਆ ਔਨ ਦੀ ਸਪੋਟ 3 ਮਹੀਨੇ ਦੇ ਲਈ ਜਿਹੜਾ ਉਹ ਤੁਹਾਡੇ ਤੋਂ ਲੈ ਲਿਆ ਜਾਏਗਾ। ਸੋ ਕੋਈ ਐਕਸਕਿਊਜ਼ ਨਹੀਂ ਇਹਦੇ ਵਿੱਚ, ਕੋਈ ਟੋਲਰੈਂਸ ਨਹੀਂ ਹੈਗੀ, ਤੇ ਪੁਲਿਸ ਆਫਿਸਰ ਕੋਈ ਮਰਸੀ ਨਹੀਂ ਹੋਏਗੀ ਉਸ ਵੇਲੇ ਜੇ ਤੁਸੀਂ ਚੱਲਦੀ ਕਾਰ ਦੇ ਵਿੱਚ, ਈਵਨ ਜੇ ਤੁਹਾਡੀ ਕਾਰ ਦਾ ਜਿਹੜਾ ਇੰਜਨ ਵੀ ਚੱਲ ਰਿਹਾ ਤੇ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ, ਤੇ ਤੁਹਾਡਾ ਲਾਇਸੈਂਸ ਕੈਂਸਲ ਹੋ ਸਕਦਾ ਹੈ ਜੀ। ਤੇ ਇਹਦੇ ਲਈ ਤੁਸੀਂ ਜਿਹੜੀ ਜਿੱਦਾਂ ਤੁਹਾਨੂੰ ਕਾਲ ਆਉਂਦੀ ਹੈ ਤੇ ਤੁਸੀਂ ਆਪਣਾ ਜਿਹੜਾ ਬਲੂਟੁੱਥ ਤੇ ਵੀ ਹੈਗੇ ਆ ਲਿਖਿਆ ਜੀ, ਐਸ ਸੂਨ ਐਸ ਯੂ ਗੈਟ ਇਨ ਟੂ ਯੂਰ ਵਹੀਕਲ ਟਰਨ ਔਨ ਦਾ ਬਲੂਟੁੱਥ ਆਫ ਦਾ ਕਾਰ ਐਂਡ ਫੋਨ, ਇਫ ਯੂ ਡੋਂਟ ਹੈਵ ਬਲੂਟੁੱਥ ਟੈਕਨੋਲੋਜੀ ਯੂ ਹੈਵ ਟੂ ਸੇਫਲੀ ਪੁੱਲ ਓਵਰ ਸਵਿਚ ਆਫ ਯੂਰ ਕਾਰ ਇੰਜਨ, ਦੈਨ ਯੂ ਮੇ ਆਨਸਰ ਯੂਰ ਮੋਬਾਈਲ ਫੋਨ, ਕੀਪ ਇਨ ਮਾਇੰਡ ਦੈਟ ਈਵਨ ਦੋ ਯੂ ਹੈਵ ਪੁਲਡ ਓਵਰ ਐਂਡ ਯੂਰ ਇੰਜਨ ਇਜ ਰਨਿੰਗ ਯੂ ਵਿਲ ਸਟਿਲ ਕੋਪ ਦਾ ਫੁੱਲ ਵਰਥ ਆਫ ਦਾ ਲਾ। ਸੋ ਬਿਲਕੁਲ ਜੀ, ਕਾਰ ਦਾ ਇੰਜਨ ਜਿਹੜਾ ਉਹ ਬੰਦ ਹੋਣਾ ਚਾਹੀਦਾ ਜੇ ਤੁਸੀਂ ਫੋਨ ਦੇ ਉੱਤੇ ਗੱਲ ਕਰਨੀ ਹੈ, ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ। ਤੇ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਸਿੰਘ ਜੀ ਇਹ ਜਿਹੜੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ, ਕਿਉਂਕਿ ਕਈ ਵਾਰੀ ਸਾਡੇ ਵਿੱਚੋਂ ਬਹੁਤੇ ਜਿਹੜੇ ਅਣਗਹਿਲੀ ਕਰ ਜਾਂਦੇ ਜੀ, ਚਲੋ ਥੋੜੀ ਦੇਰ 1-2 ਮਿੰਟ ਲਈ ਕੀ ਹੁੰਦਾ ਪਰ ਮਾੜੇ ਵੇਲੇ ਦਾ ਪਤਾ ਨਹੀਂ ਹੁੰਦਾ, ਔਰ ਇਹੋ ਜਿਹੇ ਦੇਸ਼ਾਂ ਦੇ ਵਿੱਚ ਲਾਇਸੈਂਸ ਗਵਾਉਣਾ ਤੇ ਬਸ ਏਦਾਂ ਹੁੰਦਾ ਵੀ ਤੁਸੀਂ ਆਪਣੀਆਂ ਲੱਤਾਂ ਹੀ ਗਵਾ ਲਈਆਂ। ਸੋ ਧਿਆਨ ਰੱਖੋ ਜੀ ਇਸ ਗੱਲ ਦਾ। ਕੁਲਦੀਪ ਕੌਰ ਲਓ ਜੀ ਆ ਗਏ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸੁਖਪ੍ਰੀਤ ਜੀ ਵੀ, ਸਰਬਜੀਤ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਆਪਣਾ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਕਹਿੰਦੇ ਸਵੇਰ ਦੀ ਤਾਜ਼ਗੀ ਵਿੱਚ ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ, ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਗਰਮ ਹਵਾ ਵਿੱਚ ਠੰਡੇ ਠੰਡੇ ਹਵਾ ਦੇ ਬੁੱਲਿਆ ਜਿਹਾ ਮਾਹੌਲ ਮਾਣ ਰਹੇ ਹਾਂ, ਤੇ ਇਸ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾਉਣ ਲਈ ਹਰਮਨ ਪਰਿਵਾਰ ਦਾ ਵਿਹੜਾ ਲਹਿਰਾਂ ਬਹਿਰਾਂ ਲਾਵੇਗਾ ਇਹੀ ਉਮੀਦ ਹੈ ਜੀ ਅਗਲੇ 2 ਘੰਟਿਆਂ ਲਈ। ਤੇ ਜਿਉਂਦੇ ਵਾਸਤੇ ਰਹੋ ਤੇ ਹਮੇਸ਼ਾ ਖੁਸ਼ ਰਹਿਣ, ਸਾਰੇ ਵਤਨਾਂ ਦੀ ਸੋਹਣੀ ਅਤੇ ਠੰਡੀ ਯਾਦ ਵਿੱਚ ਭਿੱਜੇ ਹੋਏ ਗਹਿਰੇ ਜਾਣ ਨੂੰ ਦਿਲ ਕਰਦਾ ਸੀ, ਤੇ ਉਹ ਹੁਣ ਉਹ ਰੀਸ ਦੀ ਪੂਰਤੀ ਲਈ ਆਪ ਸਾਰੇ ਜੋੜੀ ਗਏ ਹਾਂ। ਬਹੁਤ ਖੂਬਸੂਰਤ ਕੁੜੀ, ਬਹੁਤ ਹੀ ਪਿਆਰੇ ਸ਼ਬਦਾਂ ਦੇ ਨਾਲ ਤੁਸੀਂ ਜਿਹੜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ, ਪਰਮਾਤਮਾ ਕਰੇ ਇਹ ਦਿਨ ਬਹੁਤ ਪਿਆਰਾ ਚੜੇ ਤੁਹਾਡੇ ਲਈ। ਔਰ ਬਿਲਕੁਲ ਜੀ, ਯਾਦਾਂ ਦੇ ਜਿਹੜੇ ਬੁੱਲੇ ਆ ਸਾਨੂੰ ਸਾਡੇ ਪਿੰਡਾਂ ਤੋਂ ਸਾਡੇ ਵਤਨਾਂ ਤੋਂ ਆਉਂਦੇ ਰਹਿਣ, ਤੇ ਜ਼ਰੂਰ ਹੀ ਜੀ ਬੁੱਧਵਾਰ ਦੀ ਸਵੇਰ ਹੀ ਇਸੇ ਲਈ ਹੁੰਦੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਯਾਦਾਂ ਦੇ ਵਿੱਚ, ਉਸ ਯਾਦਾਂ ਦੀ ਬੁਛਾਰ ਦੇ ਵਿੱਚ ਭਿੱਜ ਜਾਈਏ। ਸੋ ਤਿਆਰ ਹੋ ਜੀ ਤੁਸੀਂ ਸਾਰੇ ਛਲਾਂਗਾ ਮਾਰਨ ਲਈ ਯਾਦਾਂ ਦੇ ਉਸ ਪੰਡਲ ਦੇ ਵਿੱਚ। ਜੀ ਹਾਂ ਜ਼ਰੂਰ, ਅੱਜ ਯਾਦਾਂ ਦੀ ਵੀ ਗੱਲ ਕਰਨੀ ਹੈ, ਆਪਣੇ ਪਿੰਡਾਂ ਦੀ ਵੀ ਗੱਲ ਕਰਨੀ ਹੈ, ਤੇ ਉਹਨਾਂ ਪਿੰਡਾਂ ਨੂੰ ਅਸੀਂ ਕਿਵੇਂ ਉਹਦੇ ਵਿੱਚ ਇੰਪਰੂਵਮੈਂਟ ਲਿਆ ਸਕਦੇ ਹਾਂ, ਕਿਵੇਂ ਉਹਨਾਂ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਇਕੱਠੇ ਰਲ ਕੇ, ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਜੀ। ਸੋ ਵੀਰਪਾਲ ਸਿੰਘ ਹੁਣਾਂ ਨੇ, ਸਵੀਰਪਾਲ ਮੈਲਬਨ ਤੋਂ ਆਸਟ੍ਰੇਲੀਆ ਤੋਂ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਆਈ ਐਮ ਬਲੈਸਡ ਵਿਦ ਅ ਬਿਊਟੀਫੁਲ ਬੇਬੀ ਗਰਲ ਸ਼ੇਅਰਿੰਗ ਅ ਪਿਕਚਰ ਵਿਦ ਯੂ। ਓ ਜੀ, ਬਹੁਤ ਹੀ ਪਿਆਰੀ ਜਿਹੀ ਬੱਚੀ ਦੀ ਨਾਲੇ ਫੋਟੋ ਸ਼ੇਅਰ ਕੀਤੀ ਹੈ, ਉਹ ਕਿੰਨੀ ਗੂਗਲੋ ਮੁਗਲੋ ਹੈ ਜੀ, ਮੇਰਾ ਤੇ ਗੱਲਾਂ ਵੱਟਣ ਨੂੰ ਜੀ ਕਰ ਰਿਹਾ, ਤੇ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਇਹ ਫੋਟੋ ਜ਼ਰੂਰ ਸ਼ੇਅਰ ਕਰ ਦੇਣ। ਹਰਮਨ ਪਰਿਵਾਰ ਵੱਲੋਂ ਵੀਰਪਾਲ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਪਰਮਾਤਮਾ ਕਰੇ ਬੱਚੀ ਜ਼ਿੰਦਗੀ ਚ ਖੂਬ ਤਰੱਕੀਆਂ ਕਰੇ, ਆਪਣੇ ਮਾਂ ਬਾਪ ਦਾ ਨਾਮ ਜਿਹੜਾ ਖੂਬ ਰੋਸ਼ਨ ਕਰੇ, ਪਰਮਾਤਮਾ ਇਸਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਬਹੁਤ ਬਹੁਤ ਸ਼ੁਕਰੀਆ, ਜਿਹੜੀ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰਨ ਲਈ, ਪਰਮਾਤਮਾ ਇਹ ਧੀਆਂ ਦੀ ਦਾਤ ਸਭ ਨੂੰ ਬਖਸ਼ੇ ਜੀ। ਤੇ ਤੁਸੀਂ ਨਾਮ ਜ਼ਰੂਰ ਦੱਸਿਓ ਕੀ ਹੈ ਬੇਟੀ ਦਾ। ਤੇ ਉਸ ਤੋਂ ਬਾਅਦ ਸਾਡੇ ਨਾਲ ਜੀ ਸੁਖਵਿੰਦਰ ਸੋਨ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅੱਜ ਵੀ ਡਰਾਈਵ ਕਰਦੇ ਤੁਸੀਂ ਤੇ ਡਰਾਈਵ ਸੇਫਲੀ। ਅਮਨਪ੍ਰੀਤ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਅਮਨਪ੍ਰੀਤ ਕੌਰ ਹੁਣਾਂ ਨੇ, ਬਹੁਤ ਬਹੁਤ ਸਵਾਗਤ ਅਮਨਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ। ਸੋ ਰਲ ਕੇ ਲਹਿਰਾਂ ਲਾਉਣੀਆਂ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਹਮੇਸ਼ਾ ਦੀ ਤਰ੍ਹਾਂ, ਤੇ ਰਹੋ ਜੀ ਰਾਜ ਮਹਿੰਦਰ ਸਿੰਘ ਹੁਣੇ ਵੀ ਆ ਗਏ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਕਹਿੰਦੇ ਅਗਰ ਤੁਸੀਂ ਉਸ ਇਨਸਾਨ ਦੀ ਤਲਾਸ਼ ਕਰ ਰਹੇ ਹੋ ਜੋ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਤਾਂ ਸ਼ੀਸ਼ਾ ਦੇਖੋ। ਵਾਹ ਜੀ ਵਾਹ, ਦੇਖੋ ਬਿਲਕੁਲ ਸਹੀ ਗੱਲ ਹੈ ਜੀ, ਅਸੀਂ ਆਪਣੀ ਜ਼ਿੰਦਗੀ ਸਿਰਫ ਅਸੀਂ ਆਪਣੇ ਆਪ ਹੀ ਬਦਲ ਸਕਦੇ ਹਾਂ, ਸਾਡੇ ਆਲੇ ਦੁਆਲੇ ਜਿੰਨੇ ਵੀ ਚਿਹਰੇ ਹੁੰਦੇ ਆ ਅਸੀਂ ਉਹਨਾਂ ਦੇ ਚਿਹਰਿਆਂ ਦੇ ਵਿੱਚ ਹੀ ਤਲਾਸ਼ ਕਰਦੇ ਰਹਿੰਦੇ ਆ ਕਿ ਸ਼ਾਇਦ ਇਹ ਸਾਨੂੰ ਕੋਈ, ਇਹ ਸਾਡਾ ਭਲਾ ਕਰੇਗਾ, ਇਹ ਭਲਾ ਕਰੇਗਾ, ਇਹਦੇ ਤੋਂ ਪਿਆਰ ਮਿਲੇਗਾ, ਇਹਦੇ ਤੋਂ ਖੁਸ਼ੀ ਮਿਲੇਗੀ, ਇਹਦੇ ਤੋਂ ਕੋਈ ਸੁਪਨੇ ਪੂਰੇ ਹੋਣਗੇ, ਪਰ ਬਿਲਕੁਲ ਜੀ ਸ਼ੀਸ਼ਾ ਦੇਖ ਲਓ, ਮੈਨੂੰ ਲੱਗਦਾ ਉਹੀ ਸਭ ਤੋਂ ਸਹੀ ਇਨਸਾਨ ਹੁੰਦਾ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਇਸ ਪਿਆਰੇ ਜਿਹੇ ਵਿਚਾਰ ਦੇ ਨਾਲ। ਤੇ ਸੰਦੀਪ ਰਾਏ ਹੁਣੇ ਵੀ ਆ ਗਏ। ਲਓ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸਾਡੇ ਕਹਿੰਦੇ ਸਾਡੀ ਹਾਜ਼ਰੀ ਵੀ ਕਬੂਲ ਕਰੋ। ਬਿਲਕੁਲ ਜੀ, ਹਾਜ਼ਰੀ ਕਬੂਲ ਹੈ ਤੇ ਨਾਲ ਹੀ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਅਸੀਂ ਗੱਲ ਕਰਨੀ ਹੈ ਕਿ ਕਿਵੇਂ ਅਸੀਂ ਆਪਣੇ ਪਿੰਡਾਂ ਨੂੰ ਉਹਨਾਂ ਦਾ ਮੂੰਹ ਮਹਾਂਦਰਾ ਥੋੜਾ ਹੋਰ ਬਦਲ ਸਕਦੇ ਹਾਂ, ਹਨਾ, ਕਿਉਂਕਿ ਅਸੀਂ ਉਹਨਾਂ ਪਿੰਡਾਂ ਚੋਂ ਹੀ ਆਏ ਹੋਏ ਹਾਂ, ਉਸ ਪੰਜਾਬ ਚੋਂ ਆਏ ਹੋਏ ਹਾਂ। ਸੋ ਉਹਨਾਂ ਉੱਥੇ ਦੀਆਂ ਦੁੱਖ ਤਕਲੀਫਾਂ ਜਾਂ ਜੋ ਉੱਥੇ ਲਈ ਚਾਹੀਦਾ ਹੈ, ਜੋ ਉੱਥੇ ਘਾਟ ਹੈ, ਉਹ ਅਸੀਂ ਕਿਸ ਤਰ੍ਹਾਂ ਥੋੜਾ ਬਹੁਤ ਵੀ ਜੇ ਅਸੀਂ ਉੱਥੇ ਫਰਕ ਪਾ ਸਕਦੇ ਆ ਤੇ ਕਿਵੇਂ ਪਾ ਸਕਦੇ ਆ, ਉਹਦੇ ਬਾਰੇ ਗੱਲ ਕਰਨੀ ਹੈ। ਤੇ ਨਾਲ ਹੀ ਅਸੀਂ ਇਟਲੀ ਤੋਂ ਗੁਰਮੇਲ ਸਿੰਘ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ ਤੇ ਉਹਨਾਂ ਦੇ ਨਾਲ ਬੈਠ ਕੇ ਦੇਖਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਹਿੰਮਤ ਦੇ ਉਪਰਾਲੇ ਕੀਤੇ ਨੇ ਆਪਣੇ ਪਿੰਡ ਨੂੰ ਸੁਧਾਰਨ ਦੇ ਲਈ। ਤੇ ਵੀਰਪਾਲ ਹੁਣੀ ਕਹਿ ਰਹੇ ਨੇ ਕਿ ਯਾਰ ਵਿਲੇਜ ਇਨ ਪੰਜਾਬ ਇਜ ਔਨ ਰਾਵੀ ਰਿਵਰ, ਸੋ ਵੀ ਨੇਮਡ ਹਰ ਰਾਵੀ ਕੌਰ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਨਾਮ ਰਾਵੀ, ਬਹੁਤ ਪਿਆਰਾ ਨਾਮ ਹੈ ਵੀਰਪਾਲ ਜੀ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਇਹ ਨਾਮ ਇਸ ਕਰਕੇ ਚੁਣਿਆ ਹੈ ਕਿਉਂਕਿ ਤੁਹਾਡੇ ਪੰਜਾਬ ਦੇ ਵਿੱਚ ਜਿਹੜਾ ਪਿੰਡ ਹੈ ਉਹ ਰਾਵੀ ਦਰਿਆ ਤੇ ਹੈ। ਤੋ ਜਿੱਦਾਂ ਰਾਵੀ ਦੀਆਂ ਛੱਲਾਂ, ਉੱਥੇ ਰਾਵੀ ਦਰਿਆ ਤੁਹਾਡੀ ਜ਼ਿੰਦਗੀ ਦੇ ਕੋਲ ਰਿਹਾ ਹੈ, ਇਸ ਤਰ੍ਹਾਂ ਇਹ ਰਾਵੀ ਤੁਹਾਡੀ ਜ਼ਿੰਦਗੀ ਦੇ ਹਮੇਸ਼ਾ ਨਾਲ ਨਾਲ ਚੱਲੇਗੀ ਜੀ। ਸੋ ਬਹੁਤ ਪਿਆਰਾ ਨਾਮ, ਬਹੁਤ ਖੂਬਸੂਰਤ। ਜਗਤਾਰ ਗਿੱਲ ਭਾਜੀ ਵੀ ਆ ਗਿਆ। ਲਓ ਜੀ, ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਹਿ ਰਹੇ ਨੇ। ਬਹੁਤ ਹੀ ਖੂਬਸੂਰਤ ਜਿਹੜੀ ਤਸਵੀਰ ਉਹਨਾਂ ਨੇ ਭੇਜੀ ਹੈ ਤੇ ਨਾਲ ਹੀ ਲਿਖਿਆ ਹੈ ਕਿ ਕਹਿੰਦੇ ਜ਼ਿੰਦਗੀ ਵਿੱਚ ਨਵਾਂ ਦਿਨ ਇੱਕ ਰੰਗੀਨ ਤਸਵੀਰ ਦੀ ਤਰ੍ਹਾਂ ਹੁੰਦਾ ਹੈ। ਅਰਦਾਸ ਨਾਲ ਇਸ ਵਿੱਚ ਲਕੀਰਾਂ ਮਾਰੋ, ਗਲਤੀਆਂ ਨੂੰ ਮੁਆਫੀਆਂ ਨਾਲ ਮੋਟੇ ਠਰਮੇ ਨਾਲ ਬ੍ਰਸ਼ ਨੂੰ ਰੰਗ ਵਿੱਚ ਡੋਬੋ, ਪਿਆਰ ਤੇ ਸਤਿਕਾਰ ਨਾਲ ਉਸ ਵਿੱਚ ਰੰਗ ਭਰੋ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ। ਜ਼ਿੰਦਗੀ ਦਾ ਜਿਹੜਾ ਦਿਨ ਸਾਨੂੰ ਕੋਰੇ ਕਾਗਜ਼ ਵਰਗਾ ਮਿਲਦਾ ਹੈ, ਉਹਦੇ ਉੱਤੇ ਕਿਸ ਤਰ੍ਹਾਂ ਅਸੀਂ ਆਪਣੇ ਰੰਗ ਭਰਨੇ ਨੇ ਉਹ ਇਹਨਾਂ ਨੇ ਸਾਨੂੰ ਦੱਸਿਆ। ਕਹਿੰਦੇ ਬਹੁਤ ਹੀ ਖੂਬਸੂਰਤ ਅਰਦਾਸ ਨਾਲ ਕਹਿੰਦੇ ਤੇ ਲਕੀਰਾਂ ਮਾਰੋ, ਗਲਤੀਆਂ ਨੂੰ ਮੁਆਫੀਆਂ ਨਾਲ ਮੋਟੇ ਠਰਮੇ ਨਾਲ ਬ੍ਰਸ਼ ਨੂੰ ਰੰਗ ਵਿੱਚ ਡੋਬੋ ਤੇ ਪਿਆਰ ਤੇ ਸਤਿਕਾਰ ਨਾਲ ਉਸ ਵਿੱਚ ਰੰਗ ਭਰੋ। ਬਿਲਕੁਲ ਜੀ, ਜੇ ਇਹ ਵੱਲ ਸਾਨੂੰ ਆ ਜਾਵੇ, ਜੇ ਇਹ ਹੁਨਰ ਸਾਨੂੰ ਆ ਜਾਵੇ ਆਪਣੀ ਜ਼ਿੰਦਗੀ ਦੇ ਉੱਤੇ ਇਸ ਤਰ੍ਹਾਂ ਦੀ ਪੇਂਟਿੰਗ ਕਰਨ ਦਾ, ਤੇ ਕੋਈ ਸ਼ੱਕ ਨੀ ਇਹਦੇ ਵਿੱਚ ਕਿ ਜ਼ਿੰਦਗੀ ਬਹੁਤ ਹੀ ਖੂਬਸੂਰਤ, ਬਹੁਤ ਹੀ ਰੰਗੀਨ, ਬਹੁਤ ਹੀ ਪਿਆਰ ਭਰੀ ਹੋ ਜਾਏਗੀ। ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਇੰਨੇ ਖੂਬਸੂਰਤ ਵਿਚਾਰਾਂ ਦੇ ਲਈ। ਤੇ ਅੱਜ ਸਾਨੂੰ ਹੋਰ ਵੀ ਤੁਹਾਡੇ ਵਿਚਾਰਾਂ ਦੀ ਲੋੜ ਹੈ, ਕਿਉਂਕਿ ਤੁਸੀਂ ਹਮੇਸ਼ਾ ਉਹ ਉਦਮ ਕਰਦੇ ਰਹਿੰਦੇ ਹੋ ਜੀ, ਔਰ ਆਪਣੇ ਪਿੰਡ ਨਾਲ ਵੀ ਜੁੜੇ ਹੋਏ ਹੋ। ਸੋ ਅੱਜ ਅਸੀਂ ਗੱਲ ਕਰਨੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਥੋੜਾ ਬਹੁਤਾ ਬਦਲਾਵ ਜਿਹੜਾ ਅਸੀਂ ਲਿਆ ਸਕਦੇ ਹਾਂ। ਸੋ ਇਹੀ ਸੁਪਨੇ ਆ ਜੀ, ਸੁਪਨੇ ਨੂੰ ਹਕੀਕਤ ਚ ਬਣਾਉਣ ਦਾ ਵੀ ਅੱਜ ਅਸੀਂ ਉਪਰਾਲਾ ਕਰਨਾ, ਤੇ ਨਾਲ ਦੀ ਨਾਲ ਯਾਦਾਂ ਦਾ ਜਿਹੜਾ ਹੱਥ ਹੈ ਉਹ ਅਸੀਂ ਫੜੀ ਰੱਖਣਾ ਪ੍ਰੋਗਰਾਮ ਦੇ ਵਿੱਚ। ਸੋ ਸੁਣਦੇ ਆ ਜੀ ਇੱਕ ਗੀਤ ਤੇ ਮੁੜਦੇ ਆ ਆਪਣੇ ਪਿੰਡ ਨੂੰ ਜੀ।
ਤੈਨੂੰ ਕੱਢਦੀ ਜਾਂਦਾ ਮੇਰਾ ਓ ਮੁੱਕਦਾ ਤੇਰਾ ਇਹ ਵੀ ਥੋੜਾ ਇਹ ਵੀ ਥੋੜਾ ਹੀ ਓ ਮੁੱਕਦਾ ਤੇਰਾ ਇਹ ਵੀ ਥੋੜਾ ਇਹ ਵੀ ਥੋੜਾ ਹੀ ਓ ਮੁੱਕਦਾ ਹੋ
ਜੀ ਤੇਰਾ ਇਹ ਵੀ ਛੋੜਾ ਇਹ ਵੀ ਛੋੜਾ ਨਹੀਂ ਭੁੱਲਦਾ ਕਿਵੇਂ ਲੱਗਾ ਗੀਤ ਬਿਲਕੁਲ ਜੀ ਇਹ ਤਾਂ ਹੁਣ ਸਾਡੇ ਪਰਦੇਸੀਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਇਹ ਜਿਹੜਾ ਵੀ ਛੋੜਾ ਹੈ ਸੋ ਸੰਜੋਗ ਵੀ ਜੋਗ ਕੋਈ ਕਾਰ ਚਲਾਵੇ ਲਿਖਿਆ ਵੇ ਪਾਗ ਸੋ ਜੀ ਮਿਲਣ ਦੀ ਇੱਕ ਤਾਂਘ ਜਿਹੀ ਵੀ ਰਹਿੰਦੀ ਹੈ ਸਾਨੂੰ ਤੇ ਉੱਥੋਂ ਆਉਣ ਦਾ ਜਿਹੜਾ ਵੀ ਛੋੜਾ ਦਰਦ ਹੈ ਉਹ ਵੀ ਰਹਿੰਦਾ ਇੱਕ ਅਜੀਬ ਜਿਹੀ ਸਿਚੁਏਸ਼ਨ ਦੇ ਵਿੱਚ ਹੁੰਦੇ ਹਾਂ ਅਸੀਂ ਜਦੋਂ ਇਹ ਦੇਸ਼ ਛੱਡ ਕੇ ਜਾਣਾ ਹੁੰਦਾ ਉਦੋਂ ਵੀ ਲੱਗਦਾ ਹੈ ਥੋੜਾ ਜਿਹਾ ਦਿਲ ਭਾਰੀ ਹੁੰਦਾ ਹੈ ਖੁਸ਼ੀ ਵੀ ਬਹੁਤ ਹੁੰਦੀ ਹੈ ਕਿ ਪੰਜਾਬ ਜਾ ਰਹੇ ਹਾਂ ਪਰ ਫੇਰ ਵੀ ਘਰ ਪਰਿਵਾਰ ਇੱਥੇ ਹੈ ਸੋ ਉਹ ਜਿਹੜੀਆਂ ਕਬੀਲਦਾਰੀਆਂ ਇੱਥੇ ਨਾਲ ਜੁੜੀਆਂ ਹੋਈਆਂ ਉਹਨਾਂ ਦਾ ਖਿਆਲ ਵੀ ਹੁੰਦਾ ਹੈ ਤੇ ਉੱਥੇ ਪਹੁੰਚਦੇ ਆ ਤੇ ਉੱਥੇ ਜਾ ਕੇ ਜਦੋਂ ਫੇਰ ਤੋਂ ਸਾਰਾ ਕੁਝ ਯਾਦ ਆ ਜਾਂਦਾ ਹੈ ਤੇ ਯਾਦ ਆ ਜਾਂਦਾ ਹੈ ਕਿ ਅਸੀਂ ਕਿੱਥੇ ਕਿੱਥੋਂ ਦੇ ਆ ਹਨਾ ਜੋ ਵੀ ਹੈ ਜੜਾਂ ਕਿੱਥੋਂ ਦੀਆਂ ਹੈ ਸਾਡੀਆਂ ਤੇ ਫੇਰ ਜਦੋਂ ਜੜਾਂ ਉਹ ਦੁਬਾਰਾ ਫੁੱਟ ਹੁੰਦੀਆਂ ਜਦੋਂ ਦੁਬਾਰਾ ਉਹ ਜਿਹੜਾ ਆਪਣਾ ਪੰਜਾਬ ਛੱਡਣਾ ਪੈਂਦਾ ਹੈ ਨਾ ਤੇ ਤੁਹਾਨੂੰ ਸੱਚੀ ਦੱਸਾਂ ਬਿਲਕੁਲ ਜੀ ਨਹੁੰਆਂ ਨਾਲ ਉਹ ਮਾਸ ਵੱਖ ਹੋਣ ਵਾਲੀ ਗੱਲ ਹੁੰਦੀ ਹੈ ਉਹ ਗੱਲਾਂ ਸੁਣੀ ਦੀਆਂ ਹੁੰਦੀਆਂ ਸੀ ਪਰ ਉਹ ਐਕਚੁਅਲ ਚ ਜਿਹੜਾ ਅਹਿਸਾਸ ਆ ਮੈਨੂੰ ਉਦੋਂ ਹੀ ਹੁੰਦਾ ਜਦੋਂ ਮੈਂ ਪੰਜਾਬ ਛੱਡ ਕੇ ਦੁਬਾਰਾ ਫੇਰ ਇੱਧਰ ਆਉਂਦੀ ਹਾਂ ਔਰ ਪਤਾ ਨਹੀਂ ਸੀ ਕਿ ਜ਼ਿੰਦਗੀ ਦੇ ਵਿੱਚ ਕਿਹੜੀਆਂ ਮਜਬੂਰੀਆਂ ਹੁੰਦੀਆਂ ਜਿਨ੍ਹਾਂ ਬਾਰੇ ਸੋਚੀ ਦਾ ਹੁੰਦਾ ਸੀਗਾ ਵੀ ਲੈ ਐਡੀ ਕਿਹੜੀ ਮਜਬੂਰੀ ਹੁੰਦੀ ਹੈ ਬੰਦੇ ਨੂੰ ਹਨਾ ਜੋ ਆਪਣੇ ਤਰੀਕੇ ਨਾਲ ਜੀ ਨਾ ਸਕੇ ਪਰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਜਿੱਥੇ ਤੁਸੀਂ ਆ ਕੇ ਫਸ ਜਾਂਦੇ ਹੋ ਜੀ ਸੋ ਐਨੀਵੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਜੀ ਜਿਹੜੇ ਵੀ ਸਾਡੀਆਂ ਆਪਣੀਆਂ ਚੋਇਸਿਸ ਨੇ ਜ਼ਿੰਦਗੀ ਨੂੰ ਜੀਣ ਦੀਆਂ ਸੋ ਇਹਨਾਂ ਦੇ ਨਾਲ ਹੀ ਰਹਿਣਾ ਪੈਣਾ ਹੈ ਔਰ ਇਹਨਾਂ ਨੂੰ ਖਿੜੇ ਮਿੱਥੇ ਸਵੀਕਾਰ ਵੀ ਕਰਨਾ ਪੈਣਾ ਹੈ ਸੋ ਕਈ ਵਾਰੀ ਤੇ ਖੁਸ਼ੀ ਵੀ ਹੁੰਦੀ ਹੈ ਜੀ ਕਿ ਦੋ ਸਭਿਅਤਾਵਾਂ ਦੋ ਸੰਸਕ੍ਰਿਤੀਆਂ ਦੇ ਮਾਲਕ ਆ ਅਸੀਂ ਇੱਥੇ ਦੀ ਜਿਹੜੀ ਆਜ਼ਾਦੀ ਹੈ ਉਹ ਵੀ ਮਾਣ ਰਹੇ ਹਾਂ ਤੇ ਪੰਜਾਬ ਦਾ ਜਿਹੜਾ ਪਿਆਰ ਹੈ ਉਹ ਸੱਭਿਆਚਾਰ ਹੈ ਉਹ ਵੀ ਸਾਡੇ ਨਾਲ ਜੁੜਿਆ ਹੋਇਆ ਪਰ ਕੋਸ਼ਿਸ਼ ਕਰੀਏ ਕਿ ਇਹਨਾਂ ਦੋਨਾਂ ਦਾ ਹੱਥ ਫੜ ਕੇ ਰੱਖੀਏ ਕਿਉਂਕਿ ਅਸੀਂ ਦੋਨੇ ਪਾਸੇ ਹੱਥ ਜਿਹੜੇ ਫੜੇ ਹੋਏ ਆ ਔਰ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਪੈਂਡੇ ਤੈਅ ਕਰ ਰਹੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਗੁਰਮੇਲ ਸਿੰਘ ਹੁਣਾਂ ਨਾਲ ਇੱਕ ਖਾਸ ਮੁਲਾਕਾਤ ਕਰਨੀ ਹੈ ਸੋ ਪ੍ਰੋਗਰਾਮ ਚ ਮੇਰੇ ਨਾਲ ਨੇ ਉਹ ਉਹਨਾਂ ਦਾ ਸਵਾਗਤ ਕਰਦੀ ਹਾਂ ਮੈਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਗੁਰਮੇਲ ਜੀ
ਆਓ ਅੱਜ ਮੈਂ ਗੱਲ ਸੁਣਾਉਣਾ ਆਪਣੇ ਸੋਹਣੇ ਪਿੰਡ ਦੀ ਆਓ ਅੱਜ ਮੈਂ ਗੱਲ ਸੁਣਾਵਾ ਆਪਣੇ ਸੋਹਣੇ ਪਿੰਡ ਦੀ ਪਿੰਡ ਦੀ ਜਿੱਥੇ ਖੇਡੇ ਪੜੇ ਲਿਖੇ ਹਰ ਖੁਸ਼ੀ ਮਾਣੀ ਐਸੇ ਪਿੰਡ ਨੂੰ ਸੁਰਗ ਬਣਾਈਏ ਮੇਰੇ ਮਿੱਤਰਾਂ ਢਾਣੀ ਮੇਰੇ ਤੇ ਮੇਰੇ ਪਿੰਡ ਦੀ NRI ਸੇਵਾ ਸੋਸਾਇਟੀ ਮੂਨਕਲਾਂ ਵੱਲੋਂ ਹਰਮਨ ਦੇ ਰੇਡੀਓ ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
ਬਹੁਤ ਬਹੁਤ ਸ਼ੁਕਰੀਆ ਜੀ ਔਰ ਇੱਕ ਗੱਲ ਹੈ ਗੁਰਵੇਲ ਜੀ ਕਿ ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਆ ਨਾ ਕਿ ਕਿਸੇ ਚੀਜ਼ ਦਾ ਜਿਹੜਾ ਪਿਆਰ ਹੁੰਦਾ ਉਹ ਬੰਦੇ ਨੂੰ ਸ਼ਾਇਰ ਬਣਾ ਦਿੰਦਾ ਆ ਔਰ ਮੈਂ ਦੇਖਿਆ ਕਿ ਸਾਡੇ ਵਰਗੇ ਬਹੁਤ ਜਿਹੜੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਪੰਜਾਬ ਦੇ ਪਿਆਰ ਨੇ ਸ਼ਾਇਰੀ ਸਿਖਾਈ ਹੁੰਦੀ ਹੈ ਨਾ ਆਪਣੇ ਪਿੰਡਾਂ ਦੇ ਪਿਆਰ ਨੇ ਸਾਨੂੰ ਥੋੜੀ ਬਹੁਤੀ ਜਿਹੜੀ ਸ਼ਾਇਰੀ ਆ
ਆਪਣੇ ਪਿੰਡਾਂ ਦੀ ਸ਼ਾਇਰੀ ਜਿਹੜੀ ਆ ਭਾਵੇਂ ਇੰਨੀ ਦੂਰ ਵੀ ਆ ਵਤਨਾਂ ਤੋਂ ਤੇ ਫਿਰ ਵੀ ਸਾਨੂੰ ਜਿਹੜੀ ਆ ਵਾਲੀ ਯਾਦ ਵੀ ਉੱਥੇ ਜੁੜੀ ਆ ਤੇ ਸਾਨੂੰ ਜੋ ਵੀ ਅਸੀਂ ਬੋਲਦੇ ਆ ਲਿਖਦੇ ਆ ਇਹ ਸਭ ਪਿੰਡਾਂ ਤੋਂ ਹੀ ਸਿੱਖਿਆ ਜੀ
ਬਿਲਕੁਲ ਸਹੀ ਕਿਹਾ ਸੋ ਗੁਰਮੇਲ ਜੀ ਮੈਂ ਇਸ ਤੋਂ ਪਹਿਲਾਂ ਗੱਲ ਸ਼ੁਰੂ ਕਰਾਂ ਮੇਰੇ ਤੋਂ ਕੁਝ ਮੈਸੇਜ ਆਏ ਹੋਏ ਨੇ ਉਹ ਲੈਣੇ ਆ ਤੇ ਉਸ ਤੋਂ ਬਾਅਦ ਅਸੀਂ ਫੇਰ ਸ਼ੁਰੂ ਕਰਦੇ ਆ ਗੱਲਾਂ ਬਾਤਾਂ ਦਾ ਸਿਲਸਿਲਾ ਸੋ ਅਰਸ਼ਮਲੀ ਹੁਣਾਂ ਨੇ ਸਾਨੂੰ ਇੱਕ ਫੋਟੋ ਮੈਸੇਜ ਭੇਜਿਆ ਜੀ ਤੇ ਨਾਲ ਇੱਕ ਵਿਚਾਰ ਲਿਖਿਆ ਹੋਇਆ ਕਹਿੰਦੇ ਮੈਂ ਭੁੱਲਿਆ ਨਹੀਂ ਕਿਸੇ ਨੂੰ ਮੇਰੇ ਦੋਸਤ ਤੋਂ ਬਸ ਥੋੜੀ ਜਿਹੀ ਜ਼ਿੰਦਗੀ ਉਲਝ ਗਈ ਹੈ ਦੋ ਵਕਤ ਦੀ ਰੋਟੀ ਕਮਾਉਣ ਵਿੱਚ ਬਹੁਤ ਹੀ ਖੂਬਸੂਰਤ ਬਿਲਕੁਲ ਜੀ ਭੁੱਲਦੇ ਅਸੀਂ ਕਿਸੇ ਨੂੰ ਨੀ ਪਰ ਜ਼ਿੰਦਗੀ ਥੋੜੀ ਉਲਝ ਜਾਂਦੀ ਹੈ ਪਰ ਜ਼ਿੰਦਗੀ ਨੂੰ ਅਸੀਂ ਜ਼ਿਆਦਾ ਖੁਦ ਹੀ ਉਲਝਾ ਲੈਂਦੇ ਆ ਹਨਾ ਤੇ ਬਸ ਜਿਵੇਂ ਕਹਿੰਦੇ ਹੁੰਦੇ ਆ ਕਿ ਗੁਜ਼ਾਰੇ ਜੋਗਾ ਮਿਲਦਾ ਰਹੇ ਬਹੁਤ ਹੈ ਉਸ ਤੋਂ ਬਾਅਦ ਜਦੋਂ ਫੇਰ ਸਾਡੀ ਦੌੜ ਸ਼ੁਰੂ ਹੁੰਦੀ ਹੈ ਉਦੋਂ ਜਿਹੜੀ ਗੱਲ ਖਰਾਬ ਹੋ ਜਾਂਦੀ ਹੈ ਸੋ ਕੁਲਦੀਪ ਕੌਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਇੱਕ ਪੰਜਾਬ ਬਾਰੇ ਉਹਨਾਂ ਨੇ ਕੁਛ ਲਿਖਿਆ ਹੈ ਬਣਤਰ ਪੰਜਾਬ ਦੀ ਬਾਰੇ ਦੱਸਿਆ ਹੈ ਲਿਖਿਆ ਕਿ ਪੰਜਾਬ ਕੀ ਕਰਾਂ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰਾ ਹਰਿਆਲੀ ਹਰਿਓਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਭਾਰਤ ਦੇ ਸਿਰ ਤੇ ਛਤਰ ਤੇਰਾ ਤੇਰੇ ਸਿਰ ਛਤਰ ਹਿਮਾਲਿਆ ਦਾ ਮੋਢੇ ਤੇ ਚਾਦਰ ਬਰਸ਼ਾਂ ਬਰਫਾਂ ਦੀ ਸੀਨੇ ਵਿਚ ਸੇਕ ਜਵਾਲਾ ਦਾ ਖੱਬੇ ਹੱਥ ਵਰਸ਼ੀ ਜਮਨਾ ਦੀ ਤੇ ਸੱਜੇ ਹੱਥ ਖੜਗ ਅਟਕਦਾ ਹੈ ਪਿਛਵਾੜੇ ਬੰਨ ਚਟਾਨਾਂ ਦਾ ਕੋਈ ਬੈਰੀ ਤੋੜ ਨਾ ਸਕਦਾ ਹੈ ਅਰਸ਼ੀ ਬਰਕਤ ਰੂਹ ਵਾਂਗ ਉੱਤਰ ਚਾਂਦੀ ਢੇਰ ਲਗਾਉਂਦੀ ਹੈ ਤੇ ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ। ਤੇ ਪੰਜਾਬ ਦੀਆਂ ਬਰਕਤਾਂ ਬਾਰੇ ਗੁਰਮੇਲ ਜੀ ਨੇ ਏਦਾਂ ਕਿਹਾ ਹੈ ਕਿ ਸਿਰ ਸਾਹਿਬਾਨ ਹੈ ਅੰਬਾ ਦਾ ਮਸਲੰਦ ਮਖਮਲੀ ਘਾਵਾਂ ਦੀ ਚੱਪੇ ਚੱਪੇ ਤੇ ਫੈਲ ਰਹੀ ਦੌਲਤ ਤੇਰੀ ਦਰਿਆਵਾਂ ਦੀ ਘਰ ਤੇਰੇ ਗਊਆਂ ਮਈਆਂ ਨੇ ਦੁੱਧ ਘਿਓ ਦੀ ਲਹਿਰ ਲਗਾਈ ਹੈ ਬਾਹਰ ਬਲਦਾਂ ਦੀਆਂ ਜੋਗਾਂ ਨੇ ਖਲਕਤ ਦੀ ਅੱਗ ਬੁਝਾਈ ਹੈ ਰੌਣਕ ਤੇਰੀ ਦੀਆਂ ਰਿਸ਼ਮਾਂ ਨੇ ਜ਼ਰਰਾ ਜ਼ਰਰਾ ਚਮਕਾਇਆ ਹੈ ਯੂਰਪ ਅਮਰੀਕਾ ਭੁੱਲ ਗਿਆ ਜਿਸ ਤੇਰਾ ਦਰਸ਼ਨ ਪਾਇਆ ਹੈ ਸ਼ਿਮਲਾ ਡਲਹੌਜ਼ੀ ਮਰੀ ਤੇਰੇ ਕਸ਼ਮੀਰ ਤੇਰਾ ਗੁਲਮਰਗ ਤੇਰਾ ਦਿੱਲੀ ਤੇਰੀ ਲਾਹੌਰ ਤੇਰਾ ਅੰਮ੍ਰਿਤਸਰ ਸੋਹੇ ਸਵਰਗ ਤੇਰਾ ਤੇ ਸਖਾਵਤ ਬਾਰੇ ਕਿਹਾ ਹੈ ਕਿ ਕਿਸ ਦਿਲ ਵਿੱਚ ਤੂੰ ਆਬਾਦ ਨਹੀਂ ਕਿਸ ਰਣ ਵਿੱਚ ਨਹੀਂ ਨਿਸ਼ਾਨ ਤੇਰਾ ਕਿਸ ਮੂੰਹ ਵਿੱਚ ਤੇਰਾ ਅੰਨ ਨਹੀਂ ਕਿਸ ਸਿਰ ਤੇ ਨਹੀਂ ਅਹਿਸਾਨ ਤੇਰਾ ਕਿਸ ਕਿਸ ਦੀ ਰਾਹ ਲਾਲ ਨਾ ਟਪਕੀ ਹੈ ਸ਼ੌਕਤ ਤੇ ਰਹਿਮਤ ਤੇਰੀ ਤੇ ਲੱਖ ਮਖੀਰ ਪਏ ਪਲਦੇ ਨੇ ਤੇਰਿਆਂ ਫੁੱਲਾਂ ਦੀ ਢੇਰੀ ਤੇ ਤੂੰ ਤਖ਼ਤ ਤਾਊਸ ਕਰੋੜਾਂ ਦਾ ਸਿਰ ਦਾ ਸਦਕਾ ਮਨਸਾ ਦਿੱਤਾ ਕੋ ਨੂਰ ਤਲੀ ਤੇ ਧਰ ਕੇ ਤੂੰ ਦਿਲ ਆਪਣਾ ਚੀਰ ਵਿਖਾ ਦਿੱਤਾ ਹਰ ਮੁਸ਼ਕਿਲ ਵੇਲੇ ਤੇਰੇ ਤੇ ਉੱਠਦੀ ਹੈ ਨਿਗਾਹ ਜ਼ਮਾਨੇ ਦੀ ਸਿਰ ਝੂਮ ਰਿਹਾ ਹੈ ਮਸਤੀ ਦਾ ਪੀ ਪੀ ਤੇਰੇ ਮੈਖਾਨੇ ਦੀ ਸੋ ਬਹੁਤ ਹੀ ਪਿਆਰੀਆਂ ਜੀ ਇਹਨਾਂ ਨੇ ਹੋਰ ਵੀ ਉਹਨਾਂ ਦੇ ਸੁਭਾਅ ਬਾਰੇ ਲਿਖਿਆ ਹੈ ਕਿ ਤੂੰ ਅੰਦਰੋਂ ਬਾਹਰੋਂ ਨਿਗਾਹ ਹੈ ਨਾ ਗਰਮੀ ਹੈ ਨਾ ਪਾਲਾ ਹੈ ਨਾ ਬਾਹਰ ਕੋਈ ਦਿਖਾਵਾ ਹੈ ਨਾ ਅੰਦਰ ਕਾਲਾ ਕਾਲਾ ਹੈ ਜੋ ਵੀ ਵਿੱਚ ਝਲਕ ਜਲਾਲੀ ਹੈ ਨੈਣਾ ਵਿੱਚ ਮਟਕ ਨਿਰਾਲੀ ਹੈ ਹਿੱਕਾਂ ਵਿੱਚ ਹਿੰਮਤ ਆ ਲਈ ਹੈ ਤੇ ਚਿਹਰੇ ਤੇ ਗਿੱਠ ਗਿੱਠ ਲਾ ਲਈ ਹੈ ਸੋ ਬਹੁਤ ਹੀ ਪਿਆਰੀਆਂ ਸਤਰਾਂ ਦੇ ਨਾਲ ਇਹਨਾਂ ਨੇ ਜਿਹੜਾ ਪੰਜਾਬ ਦਾ ਵਿਖਿਆਨ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਤੇ ਨਰਿੰਦਰ ਸਿੰਘ ਰਾਠੌਰ ਹੁਣਾਂ ਨੇ ਵੀ ਸਾਂਝ ਬਣਾ ਲਈ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਾਰਿਆਂ ਨੂੰ ਤੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਰਾਠੌਰ ਜੀ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਗੁੱਡ ਮਾਰਨਿੰਗ ਟੂ ਆਲ ਜੀ ਕਹਿੰਦੇ ਪਲੀਜ਼ ਇਹ ਦਾ ਸੌਂਗ ਜਾਣੇ ਕਿਉਂ ਲੋਕ ਮੁਹੱਬਤ ਕੀਆ ਕਰਦੇ ਹੈ ਲਤਾ ਮੰਗੇਸ਼ਕਰ ਦਾ ਬਿਲਕੁਲ ਜੀ ਇਹ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਪਰ ਇਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਜੀ ਮੈਨੂੰ ਕਾਲਾ ਬਾਬਾ ਦੇ ਨਾਮ ਤੋਂ ਈਮੇਲ ਆਈ ਹੈ ਬਸ ਸੋ ਜ਼ਰੂਰ ਜੀ ਇਹ ਬੜਾ ਪਿਆਰਾ ਗੀਤ ਲਤਾ ਮੰਗੇਸ਼ਕਰ ਦਾ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਾ ਦੇਵਾਂਗੇ ਤੁਹਾਡੀ ਫਰਮਾਇਸ਼ ਬਾਜੀ ਤੱਕ ਪਹੁੰਚ ਗਈ ਹੈ ਤੇ ਗੁਰਪ੍ਰੀਤ ਸਿੰਘ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ ਸੋ ਸਵਾਗਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸੋ ਗੁਰਮੇਲ ਜੀ ਗੱਲ ਕਰਦੇ ਹਾਂ ਹੁਣ ਅਸੀਂ ਆਪਣੇ ਪੰਜਾਬ ਦੀ ਤੇ ਅੱਜ ਅਸੀਂ ਆਪਣੇ ਕੁਝ ਸੁਪਨਿਆਂ ਦੀ ਗੱਲ ਕਰ ਰਹੇ ਸੀ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਕਿੱਥੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਪੰਜਾਬ ਦੇ ਵਿੱਚ
ਮੈਂ ਜੀ ਮੇਰਾ ਪਿੰਡ ਮੋਨਕ ਕਲਾਂ ਡਿਸਟ੍ਰਿਕਟ ਹੁਸ਼ਿਆਰਪੁਰ ਪੈਂਦਾ ਤਹਿਸੀਲ ਟਾਂਡਾ ਉਣ ਮੁੜ ਪੈਂਦੀ ਆ ਜਦੋਂ ਅਸੀਂ ਪਠਾਨਕੋਟ ਜਲੰਧਰ ਤੋਂ ਪਠਾਨਕੋਟ ਨੂੰ ਜਾਈਏ ਤੇ ਰਾਹ ਦੇ ਵਿੱਚ ਸ਼ਹਿਰ ਆਏਗਾ ਟਾਂਡਾ ਉੜੋ ਉਸ ਦੇ ਨਾਲ ਹੀ 2 ਕਿਲੋਮੀਟਰ ਤੇ ਪਿੰਡ ਮੋਨਕ ਕਲਾਂ ਵੱਜਦਾ ਹੈ ਜੀ ਇਹ ਜੀ ਟੀ ਰੋਡ ਦੇ ਖੱਬੇ ਪਾਸੇ
ਜੀ ਬਿਲਕੁਲ ਔਰ ਮੂਨਕ ਕਲਾਂ ਦੇ ਵਿੱਚ ਮੈਨੂੰ ਲੱਗਦਾ ਬੜੀ ਮਾਨਤਾ ਹੈ ਟਾਹਲੀ ਸਾਹਿਬ ਗੁਰਦੁਆਰੇ ਦੀ ਉੱਥੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਹੁਣਾਂ ਦਾ ਇਤਿਹਾਸਿਕ ਗੁਰਦੁਆਰਾ ਵੀ ਹੈ ਉੱਥੇ ਜੇ ਮੈਂ ਗਲਤ ਨਹੀਂ
ਹਾਂਜੀ ਗੁਰਦੁਆਰਾ ਹਾਂਜੀ ਗੁਰਦੁਆਰਾ ਟਾਹਲੀ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਮੇਰੀ ਪੀਰੀ ਦੇ ਮਾਲਕ ਦਾ ਸਾਡੇ ਪਿੰਡ ਦੇ ਵਿੱਚ ਆ
ਜੀ ਸੋ ਇਸ ਵੇਲੇ ਕਿੱਥੇ ਰਹਿ ਰਹੇ ਹੋ ਤੁਸੀਂ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਪੰਜਾਬ ਛੱਡਿਆ
ਮੈਂ ਇਟਲੀ ਦੇ ਵਿੱਚ ਰਹਿ ਰਿਹਾ ਜੀ ਡਿਸਟ੍ਰਿਕਟ ਮੇਰਾ ਇੱਥੇ ਮੋਦਨਾ ਪੈਂਦਾ ਤੇ ਮੈਨੂੰ ਤਕਰੀਬਨ ਇੱਥੇ 18.5 ਸਾਲ ਇਟਲੀ ਦੇ ਵਿੱਚ ਹੋ ਗਏ ਇੱਥੇ ਆਇਆ ਨੂੰ ਤੇ ਰਹਿ ਰਹੇ ਆਪਣੀ ਫੈਮਿਲੀ ਇੱਥੇ ਪਰਿਵਾਰ ਸਾਰਾ ਬੱਚੇ ਫੈਮਿਲੀ ਇੱਥੇ ਆ ਉਹਦੇ ਨਾਲ ਹੀ ਵਧੀਆ ਜ਼ਿੰਦਗੀ ਜਿਹੜੀ ਆਪਣੀ ਇੰਜੋਏ ਜਿਹੜੀ ਆ ਕਰ ਰਹੇ ਆ ਕਿਰਤ ਕਰ ਰਹੇ ਆ ਤੇ ਵਧੀਆ ਫੈਮਿਲੀ ਆ ਜੀ ਇੱਥੇ ਵਧੀਆ ਚੱਲ ਰਹੀ
ਹੈ ਸੋ ਇਨ੍ਹਾਂ 18 ਸਾਲਾਂ ਦੇ ਵਿੱਚ ਕਦੀ ਕੋਈ ਇਹੋ ਜਿਹਾ ਦਿਨ ਹੋਇਆ ਜਿੱਦਣ ਪੰਜਾਬ ਨਾ ਯਾਦ ਆਇਆ ਹੋਵੇ ਆਪਣਾ ਪਿੰਡ ਨਾ ਯਾਦ ਆਇਆ ਹੋਵੇ
ਇਹ ਤਾਂ ਜੀ ਕਦੀ ਤੁਸੀਂ ਦਿਨ ਕਹਿੰਦੇ ਕਦੀ ਰਾਤ ਵੀ ਇਹੋ ਜਿਹੀ ਨਹੀਂ ਲੰਘੀ ਹੋਊਗੀ ਕਿ ਜਦੀ ਚੇਤੇ ਨਾ ਆਵੇ ਆਪਣਾ ਪਿੰਡ ਵਾਲੇ ਕਿਉਂਕਿ ਰਾਤ ਵੀ ਜਿਹੜੇ ਸੁਪਨੇ ਜਿਹੜੇ ਰਾਤ ਦੇ ਵੀ ਸੁਪਨੇ ਹੁੰਦੇ ਆ ਉਹ ਹੀ ਆਪਣੇ ਪਿੰਡ ਦੇ ਹੀ ਹੁੰਦੇ ਆ ਪਿੰਡ ਦੀਆਂ ਲੋਕਾਂ ਦੀਆਂ ਸੱਜਣਾ ਹਵੇਲੀਆਂ ਦੀਆਂ ਉਹ ਹੀ ਗਲੀਆਂ ਜਿਹੜੀਆਂ ਜਿੱਥੇ ਜ਼ਿੰਦਗੀ ਬਚਪਨ ਖੇਡੇ ਜਾਂ ਤੁਹਾਨੂੰ ਪਹਿਲੇ ਵੀ ਤੁਸੀਂ ਕਹਿੰਦੇ ਵੀ ਸ਼ਹਿਰੀ ਜਿਹੜੀ ਸਭ ਸਿਖਾਤੀ ਉਹ ਪਿੰਡ ਨੇ ਮੂਨਕਾਂ ਨੇ ਸਭ ਕੁਛ ਸਿਖਾ ਦਿੱਤਾ ਉਹਨਾਂ ਦੀਆਂ ਪਿੰਡ ਦੀਆਂ ਯਾਦਾਂ ਗਲੀਆਂ ਜਿਹੜੀਆਂ ਉਹਨਾਂ ਨੇ ਸਾਨੂੰ ਸ਼ਹਿਰੀ ਸਭ ਕੁਛ ਜਿਹੜਾ ਉਹ ਜੀ ਸਿਖਾ ਦਿੱਤਾ ਹਾਂਜੀ ਭਾਜੀ
ਬਿਲਕੁਲ ਜੀ, ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਗੁਰਮੇਲ ਜੀ ਕਿ ਜਦੋਂ ਅਸੀਂ ਬਚਪਨ ਵਿੱਚ ਉਸ ਪਿੰਡ ਵਿੱਚ ਖੇਡਦੇ ਹੁੰਨੇ ਆ, ਪੜ੍ਹਦੇ ਹੁੰਨੇ ਆ ਜਾਂ ਆਪਣੇ ਨਾਲ ਯਾਰਾਂ ਦੋਸਤਾਂ ਨਾਲ ਹੁੰਨੇ ਆ, ਤੇ ਸਾਨੂੰ ਕਿੱਥੇ ਪਤਾ ਸੀ ਕਿ ਉਹ ਪਿੰਡ ਦੀ ਇੰਨੀ ਅਹਿਮੀਅਤ ਹੋਏਗੀ, ਸਾਡੀ ਜ਼ਿੰਦਗੀ ਦਾ ਏਡਾ ਅਹਿਮ ਹਿੱਸਾ ਬਣ ਜਾਏਗਾ ਇੱਕ, ਕਿ ਬਾਕੀ ਸਾਰੀਆਂ ਚੀਜ਼ਾਂ ਤੋਂ ਪਰੇ ਹਨਾ, ਸਭ ਤੋਂ ਇੱਕ ਉੱਚੀ ਚੀਜ਼ ਇੱਕ ਮੰਦਿਰ ਵਾਂਗੂ ਸਾਨੂੰ ਆਪਣਾ ਇੱਕ ਗੁਰਦੁਆਰੇ ਵਾਂਗੂ ਪਿੰਡ ਲੱਗਦਾ ਹੈ। ਔਰ ਹੁਣ ਬੈਠ ਕੇ ਜਦੋਂ ਅਸੀਂ ਯਾਦ ਹੀ ਕਰਦੇ ਹਾਂ ਤਾਂ ਉਹ ਯਾਦ ਦੇ ਨਾਲ ਹੀ ਬਸ ਇੱਕ ਖੁਸ਼ੀ ਜਿਹੀ ਮਿਲ ਜਾਂਦੀ ਹੈ, ਜਦੋਂ ਯਾਦ ਆਉਂਦਾ ਕਿ ਅਸੀਂ ਛੋਟੇ ਛੋਟੇ ਉਹਨਾਂ ਪਿੰਡਾਂ ਵਿੱਚ ਕਿੱਦਾਂ ਖੇਡਦੇ ਹੁੰਦੇ ਸੀ, ਕਿੱਦਾਂ ਰਲ ਕੇ ਸਕੂਲ ਜਾਈਦਾ ਹੁੰਦਾ ਸੀਗਾ, ਕਿੱਦਾਂ ਇਲਤਾਂ ਕਰੀਦੀਆਂ ਸੀ, ਕਿੱਦਾਂ ਲੜਾਈਆਂ ਕਰੀਦੀਆਂ ਸੀ, ਤੇ ਫਿਰ ਕਿੱਦਾਂ ਇੱਕ ਦੂਜੇ ਨੂੰ ਮਨਾਈਦਾ ਸੀ, ਉਹ ਕੋਠੇ ਟੱਪ ਕੇ ਘਰੋ ਘਰੀ ਕਿਤੋਂ ਦੇ ਕਿਤੇ ਪਹੁੰਚ ਜਾਣਾ ਤੇ ਉਹ ਇਕੱਠੇ ਖੁੱਲੇ ਵਿਹੜੇ, ਸਭ ਕੁਛ ਯਾਦ ਆ ਜਾਂਦਾ ਹੈ ਨਾ।
ਹਾਂਜੀ ਬਿਲਕੁਲ ਜੀ, ਉਹੀ ਯਾਦਾਂ ਜਿਹੜੀਆਂ ਅੱਜ ਲੈ ਕੇ ਇੱਥੇ ਬੈਠੇ ਹੋਏ ਆ ਤੇ ਤੁਹਾਡੇ ਨਾਲ ਆਪਣੀਆਂ ਕੋਈ ਯਾਦਾਂ ਜਿਹੜੀਆਂ ਅੱਜ ਰੋਲਾਂਗੇ, ਕੋ ਤੁਹਾਡੀਆਂ ਸੁਣਾਂਗੇ, ਕੋ ਆਪਣੀਆਂ ਸੁਣਾਵਾਂਗੇ, ਕੋ ਸਰੋਤਿਆਂ ਦੀਆਂ ਵੀ ਸੁਣਾਂਗੇ ਵਿੱਚ ਸਾਰਿਆਂ ਦੀਆਂ।
ਜੀ ਜੀ ਬਿਲਕੁਲ, ਸੋ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਜੀ, ਜ਼ਰੂਰ ਤੁਸੀਂ ਆਪਣੇ ਪਿੰਡ ਨਾਲ ਜੁੜੀਆਂ ਕੋਈ ਯਾਦਾਂ ਜਿਹੜੀਆਂ ਹੈਗੀਆਂ, ਜਾਂ ਤੁਸੀਂ ਤੁਹਾਨੂੰ ਲੱਗਦਾ ਹੈ ਕੀ ਹੋਣ ਵਾਲਾ ਹੈ ਤੁਹਾਡੇ ਪਿੰਡ ਵਿੱਚ, ਉਹਦੇ ਬਾਰੇ ਵੀ ਜ਼ਰੂਰ ਸੋਚੀਏ, ਕਿਉਂਕਿ ਅਸੀਂ ਹਮੇਸ਼ਾ ਯਾਦ ਕਰਦੇ ਰਹਿੰਦੇ ਉਹਨਾਂ ਪਿੰਡਾਂ ਨੂੰ, ਪਰ ਅੱਜ ਜਿੱਥੇ ਉਹ ਪਿੰਡ ਖੜੇ ਨੇ, ਅੱਜ ਵੀ ਸਾਡਾ ਦੇਖਣਾ ਫਰਜ਼ ਬਣਦਾ ਹੈ, ਸਾਡੇ ਮਾਪਿਆਂ ਵਾਂਗੂ ਹੈ ਸਾਡੇ ਪਿੰਡ ਵੀ ਜੀ, ਸੋ ਉਹਨਾਂ ਬਾਰੇ ਵੀ ਦੇਖਣਾ ਸਾਡਾ ਫਰਜ਼ ਬਣਦਾ, ਜੇ ਅੱਜ ਪਰਮਾਤਮਾ ਨੇ ਸਾਨੂੰ ਗੁਜ਼ਾਰੇ ਜੋਗੀ ਰੋਟੀ ਕਮਾਉਣ ਦੇ ਕਾਬਿਲ ਕਰ ਦਿੱਤਾ ਤਾਂ ਇੰਨੇ ਵੀ ਕਾਬਿਲ ਆ ਕੇ ਚਲੋ ਜੀ ਚਾਰ ਪੈਸੇ ਅਸੀਂ ਕਿਤੇ ਲਗਾ ਵੀ ਸਕੀਏ, ਤੇ ਜ਼ਰੂਰੀ ਭਾਗੀਦਾਰ ਬਣਨਾ ਚਾਹੀਦਾ ਇਹੋ ਜਿਹੇ ਕੰਮਾਂ ਦਾ। ਸੋ ਗੁਰਮੇਲ ਜੀ, ਜਿਵੇਂ ਮੈਨੂੰ ਪਤਾ ਕਿ ਤੁਸੀਂ ਆਪਣੇ ਪਿੰਡ ਦੇ ਲਈ ਬਹੁਤ ਕੁਛ ਕਰ ਰਹੇ ਹੋ ਹਨਾ, ਸੋ ਇਹ ਲਹਿਰ ਕਿੱਦਾਂ ਚੱਲੀ, ਇਹ ਇੱਕ ਸੁਪਨਾ ਇੱਕ ਜਿਹੜੀ ਸੋਚ ਸੀ ਉਹਨੂੰ, ਕਿਉਂਕਿ ਸੋਚਾਂ ਤਾਂ ਹਰ ਕੋਈ ਸੋਚਦਾ, ਮੈਂ ਵੀ ਜ਼ਿੰਦਗੀ ਚ ਬੜੀਆਂ ਸੋਚਾਂ ਸੋਚਦੀ ਹਾਂ ਆਹ ਕਰੀਏ ਆਹ ਕਰੀਏ, ਪਰ ਗੱਲ ਇਹ ਹੁੰਦੀ ਹੈ ਕਿ ਉਸ ਸੋਚ ਨੂੰ ਹਕੀਕਤ ਦਾ ਰੂਪ ਦੇਣ ਲਈ ਜਿਹੜਾ ਪਹਿਲਾ ਕਦਮ ਚੁੱਕਣਾ ਹੁੰਦਾ ਉਹ ਬੜਾ ਔਖਾ ਹੁੰਦਾ, ਸੋ ਇਹ ਕਿਵੇਂ ਸ਼ੁਰੂ ਕੀਤਾ ਤੁਸੀਂ?
ਭੈਣ ਜੀ ਇਹਦੇ ਏਦਾਂ ਹੈ ਕਿ ਅਸੀਂ ਸ਼ੁਰੂ ਤੋਂ ਹੀ ਜਿੱਦਾਂ ਸਾਡੇ ਪਿੰਡ ਦੇ ਵਿੱਚ ਇੱਕ ਬਖਸ਼ਿਸ਼ ਹੀ ਮੰਨ ਲਓ ਕਿ ਹੁਣ ਵੀ ਜਿਹੜੇ ਉੱਥੇ ਬੱਚੇ ਆ ਜਾਂ ਜਵਾਨ ਆ ਉਹ ਪਿੰਡ ਦੇ ਵਿੱਚ ਰਹਿੰਦੇ ਆ, ਹਜੇ ਵੀ ਉਹਨਾਂ ਦੀ ਸਾਨੂੰ ਜਿੱਦਾਂ ਵਿਰਾਸਤ ਦੇ ਵਿੱਚ ਇੱਕ ਸਮਝ ਲਓ ਕਿ ਸਾਡੇ ਪਿੰਡ ਨੂੰ ਇੱਕ ਵਰਦਾਨ ਹੀ ਆ ਜਿੱਦਾਂ ਮਿਲਿਆ ਹੋਇਆ ਕਿ ਪਿੰਡ ਦੇ ਵਿੱਚ ਜਿਹੜੇ ਕਾਰਜ ਇਹੋ ਜਿਹੇ ਕਰਨੇ, ਸੇਵਾ ਕਰਨੀ ਜਾਂ ਹਰ ਕੰਮ ਦੇ ਪਾਸੇ ਅੱਗੇ ਪਾਸੇ ਇਲਾਕੇ ਦੇ ਵਿੱਚ ਵੀ ਜੇ ਤੁਸੀਂ ਸਾਡੇ ਸੁਣੋ ਤੇ ਸਾਡਾ ਮੋਨਕਾ ਜਿਹੜਾ ਪਿੰਡ ਆ ਕਾਫੀ ਜਿਹੜਾ ਮਸ਼ਹੂਰ ਆ, ਹੁਣ ਦਾ ਨੀ ਹੈਗਾ ਕੋਈ, ਸਾਡੇ ਦਾਦਿਆਂ ਪੜਦਾਦਿਆਂ ਤੋਂ ਅਸੀਂ ਜੋ ਆ ਸੁਣਦੇ ਆਏ ਆ, ਲੇਕਿਨ ਸਾਡਾ ਇਹ ਹੈਗਾ ਕਿ ਅਸੀਂ ਜਿੱਦਾਂ ਬਾਹਰ ਆਏ ਸੀ, ਦੇਖੋ ਕਿ ਤੁਹਾਨੂੰ ਦੱਸਦੇ ਕਿ ਅਸੀਂ ਮੈਨੂੰ 18.5 ਸਾਲ ਹੋ ਗਏ ਆਏ ਨੂੰ, ਕੋਈ ਮੇਰੇ ਤੋਂ 2 ਸਾਲ ਪਹਿਲੇ ਆਏ, ਕੋਈ 4 ਸਾਲ ਪਹਿਲੇ, ਕੋਈ 5 ਸਾਲ ਪਹਿਲੇ ਅੱਗੇ ਪਿੱਛੇ ਅਸੀਂ ਆਏ ਆ, ਤੇ ਇੱਥੇ ਆ ਕੇ ਵੀ ਉਹੀ ਜਿੱਦਾਂ ਇੱਕ ਦੂਜੇ ਨੂੰ ਅਸੀਂ ਸੱਜਣਾ ਮਿੱਤਰਾਂ ਨੂੰ ਫੋਨ ਕਰਦੇ ਰਹਿੰਦੇ ਹਾਂ, ਇੰਡੀਆ ਵੀ ਕਰਦੇ, ਇੱਥੇ ਜਿਹੜੇ ਆਪਣੇ ਜਿੰਨੇ ਵੀ ਸਾਡੇ NRI ਆ ਜਿੱਥੇ ਜਿੱਥੇ ਵੀ ਕੋਈ ਹੈਗਾ ਉੱਥੇ ਅਸੀਂ ਫੋਨ ਕਰਦੇ ਰਹਿੰਦੇ ਉਹਨਾਂ ਨੂੰ, ਅਸੀਂ ਇੱਥੇ ਫੋਨ ਕਰਦੇ ਕਰਦੇ ਇੱਕ ਦੂਜੇ ਦੇ ਨਾਲ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਸੀ, ਤੇ ਉਹ ਹੀ ਸਾਡੀ ਯਾਨੀ ਕਿ ਜਿੱਦਾਂ ਪਹਿਲੇ ਵੀ ਸ਼ੁਰੂਆਤ ਉੱਥੇ ਸੀ ਕਿ ਜਿਹੜੀ ਖਿੱਚ ਆ ਉਹ ਪਿੰਡ ਦੇ ਨਾਲ ਜੁੜੀ ਹੋਈ ਆ, ਤੇ ਅਸੀਂ ਇਹ ਸੋਚਿਆ ਕਿ ਅਸੀਂ ਆਪਣੇ ਪਿੰਡ ਨੂੰ ਜਿੱਦਾਂ ਪਹਿਲੇ ਸਾਡੇ ਕੋਲ ਜਿਹੜੇ ਬਜ਼ੁਰਗ ਸੀਗੇ ਜਾਂ ਕੋਈ ਸਾਡੇ ਭਰਾ ਆ ਉਹ ਉੱਥੇ ਵੀ ਹੀਲੇ ਕਰੇ, ਅਸੀਂ ਵੀ ਕੋਈ ਬਾਹਰੋਂ ਜਿਹੜਾ ਹੀਲਾ ਕਰੀਏ, ਫਿਰ ਅਸੀਂ ਇੱਦਾਂ ਥੋੜਾ ਸੋਚ ਕੇ ਥੋੜੀ ਆਪਣੇ ਆਪਣੇ ਪਿੰਡ ਦੀ ਇੱਕ ਬਾਹਰਲਾ ਜਿੱਦਾਂ ਗਰੁੱਪ ਸਾਰੇ ਜਿੰਨੇ ਵੀ NRI ਬੰਦੇ ਸੀ ਸਾਨੂੰ ਇਟਲੀ ਦੇ ਵਿੱਚ ਆ, ਸਪੇਨ ਦੇ ਵਿੱਚ ਸੀ, ਫਰਾਂਸ ਦੇ ਵਿੱਚ ਸੀ, ਆਸਟ੍ਰੇਲੀਆ ਦੇ ਵਿੱਚ ਸੀ, ਤੁਹਾਡੇ ਇੱਥੇ ਅਮੈਰੀਕਾ ਤੋਂ, ਕਨੇਡਾ ਤੋਂ, ਸਵਿਟਜ਼ਰਲੈਂਡ ਤੋਂ, ਗੋਲਫ ਦੇ ਵਿੱਚੋਂ, ਜਿੱਥੇ ਵੀ ਕਵੈਦ ਬੰਦੇ ਬੈਠੇ ਆ, ਡਬਈ ਬੈਠੇ ਸੀ, ਸਾਊਦੀ, ਜਿੱਥੇ ਜਿੱਥੇ ਵੀ ਕੋਈ ਸਾਡੇ ਪਿੰਡ ਦਾ ਬੰਦਾ ਬੈਠਾ ਸੀ ਅਸੀਂ ਉਹ ਸਾਰੇ ਬੰਦਿਆਂ ਦੇ ਨਾਲ ਜਿਹੜਾ ਕੰਟੈਕਟ ਕਰਨੇ ਹੌਲੀ ਹੌਲੀ ਸ਼ੁਰੂ ਕਰ ਦਿੱਤੇ, ਤੇ ਅਸੀਂ ਉਹਨਾਂ ਨੂੰ ਕਿਹਾ ਅਸੀਂ ਇੱਕ ਗਰੁੱਪ ਬਣਾਈਏ, ਅਸੀਂ ਮੁੜ ਕੇ ਦੁਆਰਾ ਉਹਦੀ ਇੱਕ ਕਮੇਟੀ ਬਣਾਈਏ, ਇਹਨੂੰ ਕੋਈ ਸਾਡੇ ਦਾ ਵਕਤ ਨੂੰ ਕੋਈ 2-2.5 ਮਹੀਨੇ ਲੱਗ ਗਿਆ, ਇਹ ਸੀਗਾ ਕਿ ਸਾਨੂੰ ਪਹਿਲੇ ਸ਼ੁਰੂਆਤ ਥੋੜੀ ਜਿਹੀ ਕਰਨੀ ਜਿਹੜੀ ਆ ਉਹ ਮੁਸ਼ਕਲ ਲੱਗਦੀ, ਲੇਕਿਨ ਕੋਈ ਇੱਡੀ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਤੁਹਾਨੂੰ ਪਹਿਲੇ ਦੱਸਿਆ ਕਿ ਇੱਕ ਖੂਨ ਦੇ ਵਿੱਚ ਇਹ ਰਚਿਆ ਹੋਇਆ ਹੈ ਕਿ ਇਹਨਾਂ ਕੰਮਾਂ ਨੂੰ ਜਿਹੜੀ ਆ ਪਹਿਲ ਦੇਣੀ, ਔਰ ਜਿਹੜੇ ਬੰਦੇ ਨੂੰ ਕਿਹਾ ਜੇ ਅਸੀਂ ਉਹਨੂੰ ਕਿਹਾ ਵੀ ਗਰੁੱਪ ਦੇ ਵਿੱਚ ਐਡ ਕਰੋ, ਇੱਕ ਬੰਦੇ ਨੂੰ ਅਸੀਂ ਐਡ ਕੀਤਾ ਹੋਊਗਾ, 4 ਬੰਦੇ ਐਡ ਕਰਦਾ ਗਿਆ, ਇਦਾਂ ਕਰਦੇ ਕਰਦੇ ਸਾਡੀ ਗਿਣਤੀ ਜਿਹੜੀ 100 ਤੋਂ ਵੀ ਉੱਪਰ ਵੱਧ ਗਈ ਬੰਦਿਆਂ ਦੀ, ਕਿਉਂਕਿ ਪਿੰਡ ਵੱਡਾ ਹੋਣ ਕਰਕੇ ਕਾਫੀ ਬੰਦੇ ਜਿਹੜੇ ਸਾਡੇ ਬਾਹਰ ਆ ਮਤਲਬ ਫੋਰਨਰ ਆ ਬੰਦੇ ਸਾਰੇ, ਉਹ ਸਾਰੇ ਬੰਦੇ ਜਿਹਨੂੰ ਦੱਸਿਓ ਜਿੱਦਾਂ ਇੱਕ ਚਾਵਾਂ ਦਾ ਤਰੀਕਾ ਹੁੰਦਾ ਕਿ ਇੱਕ ਅਸੀਂ ਸਾਨੂੰ ਇੰਨਾ ਚਾਅ ਚੜ ਗਿਆ ਕਿ ਪਿੰਡ ਦੇ ਸਾਡੇ ਜਿਹੜੇ ਜਵਾਨ ਸੀ ਜਾਂ ਕੋਈ ਪਹਿਲੇ ਵੀ ਸਾਡੇ ਤੋਂ ਆਏ ਸੀ ਕਿ ਅਸੀਂ ਦੇਖੋ ਜੀ ਇਹਨਾਂ ਨੇ ਜੇ ਕੰਮ ਸ਼ੁਰੂ ਕਰਨ ਲੱਗੇ ਆ ਤੇ ਅਸੀਂ ਇਹ ਕੰਮ ਦਾ ਜਿਹੜਾ ਸਾਥ ਦਈਏ ਸਾਰੇ, ਇਸ ਕਰਕੇ ਗਰੁੱਪ ਨੇ ਸਾਰਾ ਸਾਡਾ ਜਿਹੜਾ ਇਹਦਾ ਸਾਥ ਖੇਡਦਿਆਂ ਨੇ ਦੇਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਹੌਲੀ ਹੌਲੀ ਇੱਕ ਗਰੁੱਪ ਜਿਹੜਾ ਓਹਨੂੰ ਪੈਰਾਂ ਤੇ ਖੜਾ ਮਤਲਬ ਕਰ ਦਿੱਤਾ।
ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਉਪਰਾਲਾ ਹੈ ਨਾ। ਬਿਲਕੁਲ, ਇੱਕ ਸੋਚ, ਇੱਕ ਸੁਪਨੇ ਨੂੰ ਕਿੱਦਾਂ ਹਕੀਕਤ ਦਾ ਜਾਮਾ ਪਹੁੰਚਾਉਣਾ ਪਹਿਨਾਉਣਾ ਹੁੰਦਾ, ਕੋਈ ਜ਼ਿਆਦਾ ਔਖੀ ਗੱਲ ਨਹੀਂ ਹੁੰਦੀ। ਬਸ ਇੱਕ ਥੋੜੀ ਜਿਹੀ ਹਿੰਮਤ ਹੁੰਦੀ ਹੈ, ਇੱਕ ਕੋਸ਼ਿਸ਼ ਹੁੰਦੀ ਹੈ। ਸੋ ਕੋਸ਼ਿਸ਼ ਜ਼ਿੰਦਗੀ ਚ ਜ਼ਰੂਰ ਕਰਦੇ ਰਹਿਣਾ ਚਾਹੀਦਾ। ਔਰ ਕਿਵੇਂ ਤੁਸੀਂ ਦੱਸਿਆ ਕਿ ਇੱਕ ਸੋਚ ਦੇ ਨਾਲ ਨਾਲ ਇਸ ਵੇਲੇ ਤੁਹਾਡੇ ਕੋਲ 100 ਤੋਂ ਉੱਪਰ ਬੰਦਾ ਜਿਹੜਾ ਪਿੰਡ ਦਾ ਉਹ ਇਕੱਠਾ ਹੋ ਗਿਆ ਹਨਾ, ਜਿਹੜਾ ਬਾਹਰ ਹੈ। ਸੋ ਇਹ ਤਾਂ NRIs ਦੀ ਗੱਲ ਹੋ ਗਈ, ਪਰ ਗੱਲ ਇਹ ਹੁੰਦੀ ਹੈ ਕਿ ਇਕੱਲੇ ਜਿਹੜੇ ਉਸ ਪਿੰਡ ਤੋਂ ਬਾਹਰ ਬੈਠੇ ਹੋਏ ਆ ਉਹ ਕੁਛ ਨਹੀਂ ਕਰ ਸਕਦੇ। ਉਹ ਸਿਰਫ ਮਾਲੀ ਸਹਾਇਤਾ ਥੋੜੀ ਬਹੁਤੀ ਕਰ ਸਕਦੇ ਆ, ਜਾਂ ਹੱਲਾ ਸ਼ੇਰੀ ਦੇ ਸਕਦੇ ਆ, ਜਾਂ ਉਹਨਾਂ ਨੂੰ ਕੁਛ ਟਿਪਸ ਦੇ ਸਕਦੇ ਆ ਕਿ ਏਦਾਂ ਨਹੀਂ ਏਦਾਂ ਕਰਦੇ ਆ, ਹੈਨਾ। ਕਿਉਂਕਿ ਇੱਥੇ ਆ ਕੇ ਸਾਨੂੰ ਕਈ ਚੀਜ਼ਾਂ ਇਹੋ ਜਿਹੀਆਂ ਦੇਖਦੇ ਆ ਵੀ ਜਿਹੜੀਆਂ ਸਾਡੇ ਪਿੰਡਾਂ ਚ ਵੀ ਹੋ ਸਕਦੀਆਂ। ਪਰ ਇਹਦੇ ਨਾਲ ਦੇ ਨਾਲ ਉਸ ਪਿੰਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਵੀ ਇੱਕ ਅਹਿਮ ਯੋਗਦਾਨ ਮੈਨੂੰ ਲੱਗਦਾ ਜ਼ਰੂਰ ਹੋਵੇਗਾ। ਉੱਥੇ ਦੇ ਲੋਕਾਂ ਨੇ ਤੁਹਾਨੂੰ ਕਿੱਦਾਂ ਸਹਿਯੋਗ ਦਿੱਤਾ, ਜਿਹੜੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਨੇ?
ਹਾਂਜੀ, ਪਹਿਲੇ ਤੇ ਸਭ ਤੋਂ ਪਹਿਲੇ ਜਦੋਂ ਦੇਖੋ ਅਸੀਂ ਇਹਨੂੰ ਗਰੁੱਪ ਨੂੰ ਏਦਾਂ ਖੜਾ ਕੀਤਾ ਬਣਾਇਆ, ਫੇਰ ਅਸੀਂ ਸੋਚਿਆ ਕਿ ਹੁਣ ਇਹਦੀ ਅਗਲੀ ਜਿਹੜੀ ਪਲੈਨਿੰਗ ਕੀ ਹੋਊਗੀ। ਜਿੱਦਾਂ ਸਾਰੇ ਬੰਦਿਆਂ ਦੀ ਅਸੀਂ ਰਾਏ ਲਈ ਗਈ ਪਿੰਡਿਆਂ ਦੀ ਕਿ ਕੀ ਰਾਏ ਅਸੀਂ ਇਹਦੇ ਬਾਰੇ, ਕਿੱਦਾਂ ਇਹਦਾ ਅਸੀਂ ਜਿਹੜਾ ਕੰਮ ਆ ਸ਼ੁਰੂਆਤ ਕਰਨੀ ਆ, ਤੇ ਸਾਨੂੰ ਜਿੱਦਾਂ ਸੁਝਾਅ ਮਿਲਦੇ ਗਏ। ਅਸੀਂ ਇੱਕ ਪਿੰਡ ਦੇ ਵਿੱਚ 7 ਮੈਂਬਰੀ ਕਮੇਟੀ ਬਣਾਈ, ਉਹ ਜਿਹੜੀ ਕਮੇਟੀ ਬਣਾਈ ਉਹਦੇ ਤੇ ਹਾਂਜੀ ਉਹਦੇ ਤੇ ਅਸੀਂ ਕੀ ਕੀਤਾ ਕਿ ਉਹਦੇ ਤੇ ਅਸੀਂ ਹਰ ਵਰਗ ਦਾ ਬੰਦਾ ਜਿਹੜਾ ਲੈਣ ਦੀ ਕੋਸ਼ਿਸ਼ ਕੀਤੀ ਆ ਕਿ ਜਵਾਨ ਵੀ ਹੋਵੇ, ਯਾਨੀ ਕਿ ਜੋਸ਼ ਵੀ ਹੋਵੇ ਤੇ ਤਜਰਬਾ ਵੀ ਹੋਵੇ ਜੀ। ਦੋਨੇ ਚੀਜ਼ਾਂ ਨੂੰ ਅਸੀਂ ਰੱਖਿਆ ਕਿ ਹਾਂਜੀ ਦੋਨੇ ਚੀਜ਼ਾਂ, ਕਿਉਂਕਿ ਸਾਨੂੰ ਜੋਸ਼ ਦੀ ਵੀ ਲੋੜ ਸੀ ਤੇ ਤਜਰਬੇ ਦੀ ਵੀ ਲੋੜ ਸੀ। ਤਜਰਬਾ ਸਾਨੂੰ ਕਿਸ ਤੋਂ ਮਿਲ ਸਕਦਾ ਸੀ? ਜਿਹੜਾ ਬੰਦਾ 70-80 ਸਾਲ ਦਾ ਆ। ਜੋਸ਼ ਕਿੱਥੋਂ ਮਿਲ ਸਕਦਾ ਸੀ? ਜਵਾਨੀ ਤੋਂ ਮਿਲ ਸਕਦਾ, ਜੋਸ਼ ਜਵਾਨੀ ਤੋਂ ਮਿਲ ਸਕਦਾ ਸੀ। ਅਸੀਂ ਉਹ ਜਿਹੜੀ 7 ਬੰਦਿਆਂ ਦੀ ਕਮੇਟੀ ਲਈ ਉਹਦੇ ਵਿੱਚ ਅਸੀਂ ਜਵਾਨ ਨੂੰ ਤੋਂ ਲੈ ਕੇ 70-80 ਸਾਲ ਤੱਕ ਦੇ ਬੰਦੇ ਜਿਹੜੇ ਆ ਅਸੀਂ ਮਤਲਬ ਭਾਵੇਂ 7 ਹੀ ਬੰਦੇ ਸੀਗੇ ਉਹ ਕਮੇਟੀ ਦੇ, ਲੇਕਿਨ ਅਸੀਂ ਉਹਨਾਂ ਦੇ ਵਿੱਚ ਹਰ ਚੀਜ਼ ਜਿਹੜੀ ਆ ਹਰ ਕੁਆਲਿਟੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ। ਔਰ ਦੂਸਰਾ ਇਹ ਦੇਖਿਆ ਕਿ ਉਹ ਬੰਦੇ ਜਿਹੜੇ ਅਸੀਂ 7 ਸੀਗੇ ਬਿਲਕੁਲ ਇੱਕ ਤੁਹਾਨੂੰ ਕੀ ਦੱਸੀਏ ਕਿ ਸਾਰੇ ਬੰਦੇ ਬਿਲਕੁਲ ਸਰਵਿਸਮੈਨ ਪੜ੍ਹੇ ਲਿਖੇ ਬੰਦੇ ਜਿਹੜੇ, ਉਹਨਾਂ ਦੇ ਵਿੱਚੋਂ 3 ਬੰਦੇ ਤੇ ਬਿਜਲੀ ਵਾਲੇ ਸੀਗੇ, 3 ਟੀਚਰ ਸਾਹਿਬਾਨ ਚੰਗੀਆਂ ਪੋਸਟਾਂ ਦੇ ਉੱਤੇ, ਤੁਸੀਂ ਦੇਖੋ ਕਿ ਹੈਡਮਾਸਟਰ ਮਤਲਬ ਹੈਡਮਾਸਟਰ ਦੀ ਪੋਸਟ ਦੇ ਉੱਤੇ, ਇੱਕ ਸਾਡੇ ਅੰਕਲ ਜੀ ਮਤਲਬ ਕੈਪਟਨ ਸਾਹਿਬ ਰਿਟਾਇਰ ਹੋਏ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਇਹ ਤੁਹਾਨੂੰ ਜਿਹੜਾ ਇਹ ਕੰਮ, ਹਾਂਜੀ ਅਸੀਂ ਉਹਨਾਂ ਨੂੰ ਇਹ ਮਤਲਬ ਪਹਿਲ ਦਿੱਤੀ ਕਿ ਅਸੀਂ ਇਹ ਤੁਹਾਨੂੰ ਇਹ ਜਿਹੜਾ ਕੰਮ ਅਸੀਂ ਦਿਆਂਗੇ, ਲੇਕਿਨ ਅਸੀਂ ਇਹਦਾ ਇੱਕ ਪ੍ਰੋਸੀਜਰ ਬਣਾਵਾਂਗੇ ਬੜਾ। ਲੇਕਿਨ ਉਹਨਾਂ ਨੇ ਵੀ ਕੋਈ ਇੰਨਾ ਸਾਨੂੰ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਬੱਚੇ ਇੱਥੋਂ ਕੰਮ ਕਰਦੇ ਗਏ ਆ, ਇਹਨਾਂ ਦੇ ਜੇ ਸਾਨੂੰ ਇਹ ਨਹੀਂ ਕਿਹਾ ਆ ਤੇ ਇਹ ਬਾਕੀ ਕੰਮ ਕਰਕੇ ਕੁਛ ਨਾ ਕੁਛ ਦਿਖਾਉਣਗੇ। ਨਾਲੇ ਜਦੋਂ ਦੇਖਿਆ ਕਿ ਪਿੰਡ ਇੱਕ ਜੁੱਟ ਹੋ ਚੁੱਕਾ ਆ ਬਾਹਰ, ਜਿਹੜਾ NRI ਜਿਹੜਾ ਇਹ ਪਿੰਡ ਇਹਨਾਂ ਨੇ ਪਿੰਡ, ਕਿਉਂਕਿ ਇਸ ਵਕਤ ਨੂੰ 4-5-6 ਮਹੀਨੇ ਜਿਹੜੇ ਲੱਗ ਗਏ ਸੀ ਸਾਰਾ ਪ੍ਰੋਸੀਜਰ ਇਕੱਠੇ ਕਰਦਿਆਂ ਨੂੰ, ਉਹਨਾਂ ਨੂੰ ਵੀ ਇਸ ਗੱਲ ਦਾ ਪਿੰਡ ਦੇ ਵਿੱਚ ਵੀ ਹਰ ਜਿੱਦਾਂ ਇੱਕ ਚਾਹ ਹੁੰਦਾ, ਇੱਕ ਚਾਹ ਦਾ ਮਾਹੌਲ ਜਿੱਦਾਂ ਬਣ ਗਿਆ ਕਿ ਬਾਹਰ NRI ਕਮੇਟੀ ਬਣ ਗਈ ਆ, ਕੋਈ ਕੁਛ ਨਾ ਕੁਛ ਪਿੰਡ ਦਾ ਜਿਹੜਾ, ਕਿਉਂਕਿ ਪਹਿਲੇ ਕੰਮ ਜਿਹੜੇ ਹੁੰਦੇ ਸੀ ਉਹ ਵੀ ਕੰਮ ਹੁੰਦੇ ਸੀ, ਲੇਕਿਨ ਉਹ ਥੋੜੇ ਹੋਰ ਟਾਈਪ ਦੇ ਹੁੰਦੇ ਸੀ, ਜਿੱਦਾਂ ਕਿਉਂਕਿ ਉਹ ਜਿੰਨੀ ਦੇਰ ਤੁਹਾਨੂੰ ਪਤਾ ਹੀ ਆ ਇੰਡੀਆ ਦੇ ਵਿੱਚ ਕਿੰਨੀ ਕੁ ਕਮਾਈ ਆ, ਕਿੰਨੀ ਕੁ ਮਹਿੰਗਾਈ ਆ, ਕਿੰਨਾ ਕੁ ਖਰਚਾ ਆ, ਗੌਰਮੈਂਟਾਂ ਕਿੰਨਾ ਕੁ ਦਿੰਦੀਆਂ ਆ ਸਾਨੂੰ, ਤੇ ਗਲੀਆਂ ਨਾਲੀਆਂ ਤਾਂ ਕਿ ਸੀਮਤ, ਉਹਨਾਂ ਨਾਲ ਗਲੀ ਬਣਾ ਲੈ, ਨਾਲੀ ਬਣਾ ਲੈ ਜੀ, ਚਲੋ ਪੈਸੇ ਪਾ ਲੈ, ਸਾਡੀ ਗਲੀ ਨਹੀਂ ਬਣਦੀ ਹੈਗੀ, ਅਸੀਂ ਆਪਣੇ ਨਾਲੀ ਬਣਾ ਲਓ, ਪੈਸੇ ਪਾ ਕੇ ਜਾਂ ਗਲੀ ਬਣਾ ਲਓ, ਜਾਂ ਕੋਈ ਹੋਰ, ਹਾਂਜੀ ਜਾਂ ਕੋਈ ਹੋਰ ਏਦਾਂ ਮਾੜਾ ਮੋਟਾ ਹੈਗਾ ਜਿਹੜੇ ਕੰਮ ਆ, ਗੁਰੂ ਘਰ ਬਣਾ ਲਓ, ਜਾਂ ਇਹੋ ਜਿਹਾ ਕੰਮ ਜਿਹੜੇ ਪਹਿਲੇ ਸਾਡੇ ਪਿੰਡਾਂ ਦੇ ਵਿੱਚ ਸ਼ੁਰੂ ਤੋਂ ਹੀ, ਜਾਂ ਲੰਗਰ ਲਾ ਲਏ, ਇਹੋ ਜਿਹਾ ਜਿਹੜੇ ਉਹ ਕੰਮ ਤਾਂ ਸ਼ੁਰੂ ਤੋਂ ਹੀ ਚੱਲਦੇ ਆਏ ਆ, ਅਸੀਂ ਨਿੱਕੇ ਹੁੰਦਿਆਂ ਤੋਂ ਸਾਡੇ ਦਾਦੇ ਪੜਦਾਦੇ ਵੀ ਇਹੀ ਕੰਮ ਅਸੀਂ ਸੁਣਦੇ ਆਏ ਆ, ਉਹ ਕਰਦੇ ਹੁੰਦੇ ਸੀ, ਅਸੀਂ ਵੀ ਗਾਹ ਹੋਏ ਉਹਨਾਂ ਦੇ ਕੰਮ ਜਿਹੜੇ ਸਾਂਭੇ ਹੋਏ ਸੀ ਕਰਦੇ ਸੀ, ਉਹ ਫੇਰ ਅਸੀਂ ਉਹ 7 ਬੰਦਿਆਂ ਦੀ ਪੈਂਦੀ ਜਿਹੜੀ ਕਮੇਟੀ ਆ ਉਹਨੂੰ ਅਸੀਂ ਬਣਾਇਆ, ਉਹ 7 ਬੰਦਿਆਂ ਦੀ ਕਮੇਟੀ ਨੂੰ ਅਸੀਂ ਪਹਿਲੇ ਇੱਕ ਪੂਰਾ ਮਤਲਬ ਜਿਹੜਾ ਵੀ ਕੰਮ ਕੀਤਾ ਅੱਜ ਤੱਕ ਕੀਤਾ ਉਹਨੂੰ ਕੰਮ ਨੂੰ ਕੋਈ ਐਸਾ ਨਹੀਂ ਕੀਤਾ ਕਿ ਕੰਮ ਜਿਹੜਾ ਕਿਸੇ ਕਿਸਮ ਦੀ ਕੱਲ ਨੂੰ ਕੋਈ ਪ੍ਰੋਬਲਮ ਆਵੇ, ਕਿਉਂਕਿ ਜਿਹੜੀ ਕਮੇਟੀ ਸੀ ਨਾ ਉਹਨੂੰ ਇਸੇ ਕਰਕੇ ਤੁਹਾਨੂੰ ਪਹਿਲੇ ਮੈਂ ਦੱਸਿਆ ਕਿ ਉਹਦੇ ਵਿੱਚ ਇੱਕ ਜੋਸ਼ ਤੇ ਇੱਕ ਟੈਕਨੋਲੋਜੀ ਤੇ ਇੱਕ ਅਸੀਂ ਤਜਰਬਾ ਲਿਆ, ਇਹ ਤਜਰਬਾ ਵੀ ਹੋਣਾ ਚਾਹੀਦਾ। ਹਰ ਬੰਦਾ ਜਿਹੜਾ ਆ ਪੜ੍ਹਿਆ ਲਿਖਿਆ ਆਪਣੀ ਜਿਹੜੀ ਦਊਗਾ ਬਾਹਰ ਦੁਨੀਆਂ ਦੇ ਵਿੱਚ ਵਿਚਰਦਾ ਉਹਨੂੰ ਪਤਾ ਆਊਗਾ ਕਿੱਦਾਂ, ਅਸੀਂ ਉਹ ਕਮੇਟੀ ਜਿਹੜੀ ਕਮੇਟੀ ਸੀ ਉਹਨੂੰ ਬਕਾਇਦਾ ਅਸੀਂ ਗੌਰਮੈਂਟ ਤੋਂ ਮਨਜ਼ੂਰੀ ਲੈ ਕੇ ਰਜਿਸਟਰ ਕਰਾਇਆ, ਜਿਹਦਾ ਇੱਕ ਚੈਰੀਟੇਬਲ ਟਰੱਸਟ ਬਣਾਇਆ ਉਹਦਾ। ਉਹ ਸੱਤ ਬੰਦਿਆਂ ਦੇ ਪੂਰੇ, ਕਿਸੇ ਨੂੰ ਪ੍ਰਧਾਨਗੀ ਦਿੱਤੀ, ਕਿਸੇ ਨੂੰ ਵਾਈਸ ਪ੍ਰਧਾਨ ਹੋਇਆ, ਕੋਈ ਕੈਸ਼ੀਅਰ ਬਣਾਇਆ, ਕੋਈ ਸਲਾਹਕਾਰ, ਹਰ ਜਿਹੜੇ ਸੱਤ ਬੰਦੇ ਸੀ ਉਹਨਾਂ ਨੂੰ ਪੂਰਿਆਂ ਨੂੰ ਉਹਨਾਂ ਦਾ ਪੂਰਾ ਡਿਟੇਲਸ ਦੇ ਵਿੱਚ ਉਹਨਾਂ ਨੂੰ ਅਸੀਂ ਰਜਿਸਟਰਡ ਕਰਾਈ ਜਿਹੜੀ ਸਾਡੀ ਕਮੇਟੀ। ਫਿਰ ਸਾਨੂੰ ਗੌਰਮੈਂਟ ਨੇ ਜਦੋਂ ਮਤਲਬ ਸਰਟੀਫਿਕੇਟ ਦਿੱਤਾ, ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਆਪਣੇ ਕੰਮ ਆ ਉਹ ਰੰਭਣੇ ਕੀਤੇ ਆ। ਤੇ ਇਸ ਤਰ੍ਹਾਂ ਅਸੀਂ ਜਿਹੜੀ ਕਮੇਟੀ ਬਣਾਈ ਆ, ਤੇ ਹਾਂਜੀ ਫਿਰ ਅਸੀਂ ਜਿਹੜੀ ਕਮੇਟੀ ਬਣਾਈ ਆ ਉਸ ਲਈ, ਫਿਰ ਜਦੋਂ ਸਾਡੀ ਕਮੇਟੀ ਰਜਿਸਟਰਡ ਹੋ ਗਈ ਆ, ਫਿਰ ਅਸੀਂ ਇੱਕ ਪੂਰਾ ਜਿੱਦਾਂ ਸਮਝ ਲਓ ਕਿ ਇੱਕ ਆਪਣੇ ਡਿਸਟ੍ਰਿਕਟ ਦਾ ਜਾਂ ਰਾਜ ਦਾ ਜਾਂ ਮੰਨ ਲਓ ਜਾਂ ਆਪਣੀ ਸਟੇਟ ਦਾ ਅਸੀਂ ਇੱਕ ਸੰਵਿਧਾਨ ਲਿਖਦੇ ਹਾਂ। ਅਸੀਂ ਇੱਕ ਪੂਰਾ ਪੇਜ ਜਿਹੜਾ ਉਸ ਸੰਵਿਧਾਨ ਉਹਦੇ 14-15 ਕੋਲਮ ਅਸੀਂ ਬਣਾਏ ਕਿ ਇਹ ਕਮੇਟੀ ਜਿਹੜੀ ਆ ਹਰ ਬੰਦੇ ਦੇ ਉਹਦੇ ਥੱਲੇ ਸਾਈਨ ਹੋਏ ਆ। ਜਿਹੜੇ ਬੰਦੇ ਬਾਹਰ ਵੀ ਸੀਗੇ ਔਰ ਉਸ ਟਾਈਮ ਦੇ ਵਿੱਚ ਜਿਹੜੇ 5-7 ਬੰਦਿਆਂ ਨੇ ਬਾਹਰੋਂ ਵੀ ਇਹ ਗਰੁੱਪ ਨੂੰ ਖੜਾ ਕੀਤਾ ਸੀ, ਉਹਨਾਂ ਬੰਦਿਆਂ ਦੇ ਵੀ ਅਸੀਂ ਇੱਥੋਂ ਸਾਈਨ ਜਿਹੜੇ ਆ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਭੇਜੇ ਆ, ਜਾਂ ਉੱਥੋਂ ਵੀ ਉਹ ਕਮੇਟੀ ਦੇ ਸਾਈਨ ਕਰਿਆ ਕਿ ਇਹ ਜਿਹੜੇ ਵੀ ਅਸੀਂ ਸੰਵਿਧਾਨ ਲਿਖੇ ਗਏ ਆ ਇਹ ਤੋਂ ਕੋਈ ਵੀ ਬੰਦਾ ਜਿਹੜਾ ਆ ਨਾ ਬਾਹਰ ਨਹੀਂ ਹੋ ਸਕਦਾ, ਮਤਲਬ ਕੋਈ ਬੰਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ। ਜੇ ਹੁਣ ਅਸੀਂ ਦੇਖਿਆ ਕਿ 14-15 ਬੰਦੇ ਅਸੀਂ ਸੀਗੇ, 14-15 ਦੇ ਵਿੱਚੋਂ ਜੇ ਅਸੀਂ ਦੇਖਦੇ ਹਾਂ ਕਿ ਸਾਡੇ ਬੰਦੇ ਜਿਹੜੇ ਆ 10 ਤੋਂ ਉੱਪਰ ਟੱਪ ਜਾਂਦੇ ਆ, ਅਸੀਂ ਉਸ ਕੰਮ ਨੂੰ ਜਿਹੜੀ ਮਨਜ਼ੂਰੀ ਆ ਦਿੰਨੇ ਆ। ਫਿਰ ਅਸੀਂ ਜਿਹੜਾ ਸਾਡਾ 100 ਤੋਂ ਬੰਦੇ ਦਾ ਉੱਪਰਲਾ ਗਰੁੱਪ ਆ ਉਹ ਇੱਕ ਵੱਖਰਾ ਬਣਾਇਆ ਹੋਇਆ, ਅਸੀਂ ਉਹਦੇ ਵਿੱਚ ਉਹ ਗੱਲ ਦਾ ਪੂਰਾ ਪਹਿਲੇ ਸਾਰੇ ਜਿੰਨੇ ਵੀ ਪਿੰਡ ਦੇ, ਕਿਉਂਕਿ ਸਹਿਯੋਗ ਪਿੰਡ ਦੇ ਰਹੇ ਆ, ਕਰ ਸਾਰੇ ਵੀਰ ਪਿੰਡ ਦੇ ਰਹੇ ਆ ਕੰਮ ਜਿਹੜਾ ਕਰ ਰਹੇ, ਸਾਨੂੰ ਅਸੀਂ ਉਹਨਾਂ ਨੂੰ ਸਾਰਾ ਦੱਸੀਦਾ ਆ ਕਿ ਅਸੀਂ ਆਹ ਕੰਮ ਕਰਨ ਲੱਗੇ ਆ ਜੀ, ਕੀ ਸਾਰਿਆਂ ਦੀ ਰਜ਼ਾਮੰਦੀ ਆ। ਜੇ ਉਹਦੇ ਚ ਵੀ ਅਸੀਂ ਦੇਖੀਦਾ ਆ ਕਿ ਜੇ 100 ਬੰਦਾ ਹੈਗਾ ਆ ਕਿ ਸਾਨੂੰ 65-70 ਬੰਦਿਆਂ ਨੇ ਜਿਹੜਾ ਇਹਦੇ ਤੇ ਜੈਸ ਕੀਤੀ ਆ, ਤੇ ਸਾਨੂੰ ਉਹ ਜਿਹੜਾ ਕੰਮ ਆ ਉਹ ਅਸੀਂ ਉਹਨੂੰ ਸ਼ੁਰੂ ਕਰੀਦਾ ਜਾਂ ਉਹ ਸਾਨੂੰ ਕਰਨਾ ਚਾਹੀਦਾ, ਉਹ ਅਸੀਂ ਕੰਮ ਜਿਹੜੇ ਆ ਏਦਾਂ ਭੈਣ ਜੀ ਇਹਨੂੰ ਕਮੇਟੀ ਨੂੰ ਬਣਾਇਆ, ਏਦਾਂ ਸ਼ੁਰੂਆਤ ਕੀਤੀ ਆ, ਪੂਰਾ ਇੱਕ ਪ੍ਰੋਸੀਜਰ ਜਿੱਦਾਂ ਅਸੀਂ ਉਹਦਾ ਬਣਾਇਆ। ਹਾਂਜੀ
ਬਿਲਕੁਲ। ਔਰ ਜਿਵੇਂ ਗੱਲ ਕਹੀ ਕਿ ਤੁਹਾਨੂੰ ਲੱਗਦਾ ਹੈ ਤੁਹਾਡੀਆਂ ਗੱਲਾਂ ਸੁਣ ਕੇ ਕਿ ਇਹ ਚੀਜ਼ ਤੁਹਾਨੂੰ ਵਿਰਸੇ ਚ ਮਿਲੀ ਹੋਈ ਹੈ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਬਜ਼ੁਰਗ ਹੁੰਦੇ ਸੀ ਉਹ ਆਪ ਵੀ ਉੱਦਮ ਕਰਦੇ ਹੁੰਦੇ ਸੀ, ਹੈ ਨਾ, ਚਾਹੇ ਉਹ ਲੰਗਰ ਲਗਾਉਣ ਦਾ ਹੋਵੇ ਜਾਂ ਪਿੰਡ ਦੀਆਂ ਗਲੀਆਂ ਸਾਫ ਕਰਨ ਦਾ ਜਾਂ ਬਣਾਉਣ ਦਾ ਹੋਵੇ। ਸੋ ਇਹ ਚੀਜ਼ਾਂ ਬਿਲਕੁਲ ਜੀ ਸਾਨੂੰ ਕਿਤੇ ਨਾ ਕਿਤੇ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਹਾਂ, ਔਰ ਉਹ ਚੀਜ਼ਾਂ ਨੂੰ ਤੁਸੀਂ ਵੀ ਹਜੇ ਪਕੜ ਕੇ ਰੱਖਿਆ ਹੋਇਆ ਔਰ ਉਹਦੇ ਤੇ ਅਟਲ ਹੋ, ਔਰ ਉਹ ਚੀਜ਼ਾਂ ਤੁਸੀਂ ਆਪਣੇ ਪਿੰਡ ਤੋਂ ਬਾਹਰ ਰਹਿੰਦੇ ਹੋਏ ਵੀ ਆਪਣੇ ਪਿੰਡ ਦੇ ਲਈ ਸੋਚ ਰੱਖਦੇ ਹੋ, ਕਰਦੇ ਹੋ, ਬਹੁਤ ਵੱਡੀ ਗੱਲ ਹੈ ਜੀ। ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ। ਸੋ ਮੂਨਕਾ ਪਿੰਡ ਦੇ ਨਾਲ ਮੇਰਾ ਵੀ ਬੜਾ ਗਹਿਰਾ ਰਿਸ਼ਤਾ ਹੈ ਜੀ। ਜੇ ਮੈਂ ਦੱਸਾਂ ਤੇ ਮੇਰੀਆਂ ਇੱਥੇ ਮੇਰੇ ਭੂਆ ਜੀ ਵੀ ਰਹਿੰਦੇ ਆ, ਤੇ ਮੇਰੇ ਮੰਮੀ ਦੇ ਭੂਆ ਜੀ ਦਾ ਪਿੰਡ ਵੀ ਮੂਨਕਾ, ਤੇ ਮੇਰੇ ਡੈਡੀ ਦੇ ਭੂਆ ਜੀ ਵੀ ਉੱਥੇ ਹੀ ਨੇ। ਸੋ ਸਾਡਾ ਤੇ ਭੂਆ ਪਿੰਡ ਆ ਜੀ ਮੂਨਕ ਕਲਾਂ, ਔਰ ਬਚਪਨ ਚ ਜਾਂਦੇ ਵੀ ਰਹੇ ਆ ਉਸ ਪਿੰਡ ਦੇ ਵਿੱਚ, ਛੁੱਟੀਆਂ ਵੀ ਕੱਟਣ ਜਾਂਦੇ ਹੁੰਦੇ ਸੀ ਔਰ ਰਹਿੰਦੇ ਰਹੇ ਉਸ ਪਿੰਡ ਦੇ ਵਿੱਚ। ਔਰ ਸੱਚੀ ਮੁੱਚੀ ਜਿਸ ਤਰ੍ਹਾਂ ਕਿ ਇੱਕ ਤਰ੍ਹਾਂ ਤੇ ਉਹ ਇਤਿਹਾਸਿਕ ਗੁਰਦੁਆਰਾ ਵੀ ਹੈ, ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਤੇ ਇੱਕ ਬੜੀ ਕਿਰਪਾ ਹੈ ਉਸ ਪਿੰਡ ਦੇ ਉੱਤੇ, ਔਰ ਬੜਾ ਇੱਕ ਮਿਲਾਪੜੇ ਜਿਹੇ ਨੇ ਸਾਰੇ, ਔਰ ਪਿੰਡ ਦੇ ਵਿੱਚ ਸਾਰੇ ਇੱਕ ਦੂਜੇ ਦੇ ਨਾਲ ਜ਼ਰੂਰ ਇਕੱਠੇ ਹੁੰਦੇ ਆ, ਇੱਕ ਦੂਜੇ ਦੀ ਸਾਂਝ ਜਿਹੜੀ ਆ ਉਹਨਾਂ ਦੀ ਆਪਸ ਦੇ ਵਿੱਚ ਉਹ ਬਿਲਕੁਲ ਬਾ ਕਮਾਲ ਹੈ। ਔਰ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਅਜੇ ਤੱਕ ਵੀ ਉੱਦਾਂ ਹੀ ਆ, ਬੇਸ਼ੱਕ ਤੁਸੀਂ ਜਿਹੜੇ ਨੌਜਵਾਨ ਉਸ ਪਿੰਡ ਨੂੰ ਛੱਡ ਕੇ ਜਾ ਵੀ ਚੁੱਕੇ ਹੋ, ਪਰ ਫਿਰ ਵੀ ਤੁਹਾਡੀ ਸਾਂਝ ਜਿਹੜੀ ਉਸ ਪਿੰਡ ਦੇ ਨਾਲ ਜਿਉਂਦੀ ਤੇ ਉਹ ਕਾਇਮ ਹੈ। ਸੋ ਬਹੁਤ ਵਧੀਆ ਜੀ। ਸਾਡੇ ਨਾਲ ਨਰਿੰਦਰ ਰਾਠੌਰ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਉਹਨਾਂ ਨੇ ਦੱਸਿਆ ਹੈ ਕਿ just letting all Australian know that they might received a missed call from Cuba Madagascar. Please don't call back on this number. You will charge premium call rate from your providers. It's scam. Don't call back on this number. They will try to keep you on phone so they can get money from you. Just ignore this call. So, ਇਹੋ ਜਿਹੀਆਂ ਬੜੀਆਂ ਹੀ ਚੀਜ਼ਾਂ ਆਉਣ ਲੱਗ ਗਈਆਂ ਕਿ ਕੋਈ ਮਿਸਡ ਕਾਲ ਆ ਗਈ ਹੈ, ਮੈਸੇਜਿਸ ਆ ਗਏ ਤੇ ਫੋਨ ਹੈਕ ਹੋ ਗਿਆ, ਹੈ ਨਾ। ਇਹ ਟੈਕਨੋਲੋਜੀ ਜਿੱਥੇ ਸਹੀ ਗੱਲ ਆ ਵਧੀਆ ਕੰਮ ਤੁਹਾਡੇ ਲਈ ਕਰਦੀ, ਉੱਥੇ ਕੁਛ ਨਾ ਕੁਛ ਮੁਸੀਬਤਾਂ ਵੀ ਜਿਹੜੀਆਂ ਖੜੀਆਂ ਹੋ ਜਾਂਦੀਆਂ। ਸੋ ਜਿਹੜੀ ਕਾਲਾ ਬਾਬਾ ਦੀ ਈ ਮੇਲ ਆਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਆਪਣਾ ਨਾਮ ਦੱਸਿਆ, ਸੋ ਦਵਿੰਦਰ ਜੀ ਕੈਲੀਫੋਰਨੀਆ ਤੋਂ ਉਹਨਾਂ ਨੇ ਮੈਸੇਜ ਕੀਤਾ ਸੀ। ਸੋ ਬਿਲਕੁਲ ਜੀ, ਗੀਤ ਲਤਾ ਮੰਗੇਸ਼ਕਰ ਦਾ ਸੁਣਨਾ ਚਾਹਿਆ, ਜਾਣੇ ਕਿ ਲੋਕ ਮੁਹੱਬਤ ਕਿਆ ਕਰਤੇ ਹੈ। ਸੋ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਤੇ ਬਚਿੱਤਰ ਮੋਰਬੁਲਰ ਹੁਣੀ ਫਿਰੋਜ਼ਪੁਰ ਤੋਂ, ਅੱਜ ਕਿੱਦਾਂ ਯਾਦ ਆ ਗਈ ਸਾਡੀ ਬਚਿੱਤਰ ਮੋੜ ਜੀ ਤੁਹਾਨੂੰ, ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਆ ਜੀ ਤੁਸੀਂ। ਸੋ ਗੁਡ ਮਾਰਨਿੰਗ ਗੁਲਾਰੇ ਸਾਰੇ ਹਰਬਨ ਰੇਡੀਓ ਪਰਿਵਾਰ ਨੂੰ, ਸੋ ਵੈਲਕਮ ਬੈਕ ਜੀ ਤੁਹਾਡਾ ਵੀ ਇਸ ਪਰਿਵਾਰ ਦੇ ਵਿਚ। ਉਮੀਦ ਕਰਦੀ ਹਾਂ ਤੁਸੀਂ ਰਾਜੀ ਖੁਸ਼ੀ ਹੋਵੋਗੇ, ਬਹੁਤ ਦੇਰ ਗੈਰ ਹਾਜ਼ਰ ਰਹੇ ਤੁਸੀਂ ਹਰਬਨ ਪਰਿਵਾਰ ਤੋਂ, ਔਰ ਫਿਕਰ ਵੀ ਹੋ ਜਾਂਦੀ ਸੀ ਕਈ ਵਾਰੀ ਤੇ ਠੀਕ ਠਾਕ ਹੋਣ। ਸੋ ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿਚ। ਸੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਤੁਹਾਡਾ। ਤੇ ਦਲਜੀਤ ਸਿੰਘ ਭਾਜੀ ਕਹਿ ਰਹੇ ਨੇ ਜੀ ਇਹ ਮਹਿਤਾ ਚੌਂਕ ਤੋਂ ਨੇ ਗੁਰਮੇਲ ਜੀ, ਤੇ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵੀ ਇਹ ਹੈਡ ਨੇ ਇੱਕ ਤਰ੍ਹਾਂ ਹਰਮਨ ਰੇਡੀਓ ਤੇ। ਉਸ ਤੋਂ ਇਲਾਵਾ ਬਹੁਤ ਹੀ ਚੰਗੇ ਇਨਸਾਨ, ਬਹੁਤ ਹੀ ਪਿਆਰੇ ਇਨਸਾਨ ਨੇ। ਤੇ ਇਹਨਾਂ ਨੇ ਇਹ ਮੈਸੇਜ ਕੀਤਾ, ਕਹਿ ਰਹੇ ਨੇ ਕਿ 29 ਸਾਲ ਪਹਿਲਾਂ ਮੈਂ ਸਰਕਾਰੀ ਹਸਪਤਾਲ ਟਾਂਡਾ ਵਿੱਚ ਨੌਕਰੀ ਜੁਆਇਨ ਕੀਤੀ ਸੀ ਤਾਂ ਮੂਨਕ ਪਿੰਡ ਦਾ ਰਣਧੀਰ ਸਿੰਘ ਮੇਰਾ ਦੋਸਤ ਬਣਿਆ ਸੀ। ਕਹਿੰਦੇ ਸ਼ਾਇਦ ਉਹ ਵੀ ਇਸ ਵੇਲੇ ਵਿਦੇਸ਼ ਰਹਿ ਰਿਹਾ ਹੈ। ਤੁਸੀਂ ਜਾਣਦੇ ਹੋ
ਕਿਹੜੀ ਕੰਟਰੀ ਦੇ ਵਿੱਚ ਰਹਿ ਰਿਹਾ ਜੀ?
ਨਹੀਂ ਜਿਹੜੇ ਮੂਨਕਾਂ ਦੇ ਵਿਚ ਕਹਿੰਦੇ, ਕਹਿੰਦੇ ਮੂਨਕਾਂ ਦੇ ਵਿਚ ਰਣਧੀਰ ਸਿੰਘ ਸੀਗਾ ਮੇਰਾ ਦੋਸਤ ਕੋਈ ਡਾਕਟਰ ਰਣਧੀਰ ਮੇਰੇ ਖਿਆਲ ਚ।
ਭਾਜੀ ਏਦਾਂ ਤਾਂ ਨਹੀਂ ਹੁਣ ਮੇਰੇ ਦਿਮਾਗ ਦੇ ਵਿਚ ਆਉਣਾ, ਕਿਉਂਕਿ ਪਿੰਡ ਵੀ ਤੁਸੀਂ ਦੇਖਣਾ ਹੋ, ਤੁਸੀਂ ਕਹਿੰਦੇ 25 ਸਾਲ ਪਹਿਲੇ ਦੀ ਗੱਲ ਆ, ਮੇਰੀ ਉਮਰ 40।
ਬਿਲਕੁਲ
ਸਾਡੇ ਕੋਲ ਗਰੁੱਪ ਦੇ ਵਿਚ ਐਡ ਵੀ ਹੋਣ, ਤੇ ਕਿਉਂਕਿ ਸਾਡੇ ਕੋਲ ਐਸੇ ਵੀ ਬੰਦੇ ਜਿਹੜੇ ਗਰੁੱਪ ਦੇ ਵਿਚ ਐਡ ਆ ਜਿਨ੍ਹਾਂ ਦੀਆਂ ਹਜੇ ਤੱਕ ਮੈਂ ਸ਼ਕਲਾਂ ਨਹੀਂ ਦੇਖੀਆਂ, ਉਹਨਾਂ ਨੂੰ 35-35, 40-40 ਸਾਲ ਜਿਹੜੇ ਆ ਉਹ ਹਾਂਜੀ ਪਿੰਡ ਨੂੰ ਛੱਡੇ ਨੂੰ ਹੋ ਗਏ ਆ, ਉਹ ਆਏ ਹੋਏ ਆ, ਕੋਈ ਇੱਥੇ ਇੰਗਲੈਂਡ ਆ, ਕੋਈ ਕੈਨੇਡਾ ਆ, ਕੋਈ ਅਮੈਰੀਕਾ ਕਿਤੇ ਆ, ਕੋਈ 35-40 ਸਾਲ ਦੇ ਜਿਹੜੇ ਹੈਗਾ ਬੰਦੇ ਉਹ ਪਲ ਹਜੇ ਇੱਥੇ, ਅਸੀਂ ਉਹਨਾਂ ਨੂੰ ਵੀ ਸ਼ਕਲਾਂ ਦੇਖਿਆ ਜੇ ਕਦੇ ਇੰਡੀਆ ਉਹ ਜਾਂਦੇ ਆ, ਅਸੀਂ ਕਈ ਵਾਰੀ ਅੱਗੇ ਪਿੱਛੇ ਉਹਨੇ ਇਸ ਕਰਕੇ ਨਹੀਂ ਇੰਨਾ ਜਾਣਦੇ। ਲੇਕਿਨ ਗਰੁੱਪ ਦੇ ਵਿੱਚ ਇਹ ਹੈਗਾ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ 100 ਤੋਂ ਉੱਪਰ ਬੰਦਾ ਐਡ ਆ, ਹਰ ਬੰਦਾ ਆਪਣਾ ਯੋਗਦਾਨ ਪਾ ਰਿਹਾ ਆ, ਹੋ ਸਕਦਾ ਸਾਡੇ ਕੋਲ ਹੋ ਸਕਦਾ ਬਾਅਦ ਦੇ ਵਿੱਚ ਜਿੱਦਾਂ ਮੈਂ ਬਾਅਦ ਵਿੱਚ ਚੇਤੇ ਕਰਾਂ ਜਦੋਂ ਖਤਮ ਹੋ ਗਿਆ ਤੇ ਸਾਡੇ ਗੁਆਂਢੀ ਹੋਣ ਮੈਨੂੰ ਏਦਾਂ ਵੀ ਪਿੰਡ ਵੱਡਾ ਆ, ਪਿੰਡ ਵੱਡਾ ਤੁਸੀਂ ਵੀ ਜਾਣਦੇ ਹੋ ਪਿੰਡ ਵੱਡਾ ਆ, ਹਾਂਜੀ ਪਿੰਡ ਕਾਫੀ ਵੱਡਾ ਹੋਣ ਕਰਕੇ। ਤੇ ਇੱਕ ਜਿਹੜੀ ਆ ਕੇ ਬੰਦੇ ਬਹੁਤ ਜਿਆਦਾ ਜਿਹੜੇ ਆ ਬਾਹਰ ਆ, ਕੋਈ ਐਸਾ ਘਰ ਆ ਜਿਹਦੇ ਵਿੱਚੋਂ ਕੋਈ ਬੰਦਾ ਜਿਹੜਾ NRI ਨਹੀਂ ਹੈਗਾ ਮੂਲਕਾ ਦੇ ਵਿੱਚ।
ਬਿਲਕੁਲ ਜੀ ਦੁਆਬਾ ਤੇ ਕਹਿ ਲੋ ਭਾਈ ਅੱਧੇ ਤੋਂ ਜਿਆਦਾ ਬਾਹਰ ਹੀ ਆ ਹੁਣ।
ਹਾਂਜੀ ਬਾਕੀ ਤੁਸੀਂ ਦੇਖੋ ਸਾਡੇ ਪਿੰਡਾਂ ਨੂੰ ਕਹਿੰਦੇ ਜਾਂਦੇ ਆ, ਤੇ ਤੁਹਾਨੂੰ ਵੀ ਇਸ ਗੱਲ ਲਈ ਹੋਣਾ ਚਾਹੀਦਾ ਕਿ ਸਾਡਾ ਪਿੰਡ ਜਿਹੜਾ ਕੋਈ ਕਿਤੇ ਐਸਾ ਘਰ ਰਹਿ ਗਿਆ ਹੈ ਕਿ ਜਿਹੜਾ ਨਹੀਂ ਬਾਹਰ ਹੈਗਾ ਜਾਂ ਸਰਵਿਸਮੈਨ ਨਹੀਂ ਹੈਗਾ, ਕਿਉਂਕਿ ਸਾਡੇ ਪਿੰਡ ਦੇ ਸ਼ੁਰੂ ਤੋਂ ਹੀ ਬਹੁਤ ਜ਼ਿਆਦੇ ਜਿੱਦਾਂ ਪੰਨ ਦੇ ਵਿੱਚ ਟੀਚਰ ਬਹੁਤ ਰਹੇ ਆ, ਜਾਂ ਬਿਜਲੀ ਬੋਰਡ ਦੇ ਵਿੱਚ ਜਾਂ ਚੰਗੀਆਂ ਚੰਗੀਆਂ ਪੋਸਟਾਂ, ਇੱਥੇ ਤੱਕ ਤੁਸੀਂ ਦੇਖ ਲਓ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਤਾਂ ਸਾਡੇ ਪਿੰਡ ਦੇ ਜੱਜ ਤੱਕ ਵੀ ਮਤਲਬ ਜਿਹੜੇ ਬੰਦੇ ਆ ਉਹ ਗਏ ਆ, ਤੇ ਵਧੀਆ ਨਾਂ ਖੱਟਿਆ ਐਕਸੀਅਰ, ਹਾਂਜੀ ਵਧੀਆ ਬਿਜਲੀ ਬੋਰਡ ਦੇ ਵਿੱਚ ਵਗੈਰਾ ਜਿੰਨੇ ਸੀ ਸਾਰੇ ਤਕਰੀਬਨ ਸਾਡੇ ਪਿੰਡ ਦੇ ਉਥੋਂ ਰਹੇ ਆ, ਕਿਉਂਕਿ ਕਾਫੀ ਪੜ੍ਹਿਆ ਲਿਖਿਆ ਪਿੰਡ ਸੀਗਾ ਤੇ ਉਹਦੀ ਵਜ੍ਹਾ ਦੇ ਨਾਲ ਕਾਫੀ ਜਿਹੜਾ ਮੁਲਾਜ਼ਮ ਸਾਡੇ ਪਿੰਡ ਦਾ ਰਿਹਾ।
ਸੋ ਸੰਦੀਪ ਰਾਏ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਵੀ ਇਸ ਗੱਲ ਦੀ ਜਿਹੜੀ ਸਾਨੂੰ ਨਰਿੰਦਰ ਰਾਠੌਰ ਹੁਣਾਂ ਨੇ ਇੱਕ ਕਾਲ ਕਹੀ ਹੈ ਆਉਂਦੀ ਉਹਦੇ ਤੇ ਇਹਨਾਂ ਨੇ ਹਾਮੀ ਭਰੀ ਹੈ। ਕਹਿੰਦੇ ਆਈ ਵਾਜ ਆਲਰੇਡੀ ਗੈਟਿੰਗ ਸੇਮ ਕਾਇੰਡ ਆਫ ਕਾਲਸ ਫਰੋਮ ਕਪਲ ਆਫ ਮੰਥਸ, ਕਹਿੰਦੇ ਡਿਡ ਨਾਟ ਰਿਸੀਵ ਸਿੰਗਲ ਕਾਲ ਦੈਨ ਨਾਓ ਸਟੋਪ ਗੈਟਿੰਗ ਦੈਮ ਈਵਨ, ਕਹਿੰਦੇ ਮਾਈ ਵਾਈਫ ਆਲਸੋ ਗੋਟ ਸੇਮ ਇਸ਼ੂਜ ਐਵਰੀ ਟਾਈਮ ਦੇ ਕਾਲ ਯੂ ਫਰੋਮ ਡਿਫਰੈਂਟ ਨੰਬਰਸ ਤੇ ਐਵਰੀ ਟਾਈਮ ਵੀ ਬਲੋਕ ਦੈਮ। ਸੋ ਬਿਲਕੁਲ ਜੀ ਇਹੋ ਜਿਹੀਆਂ ਕਾਲਾਂ ਨੂੰ, ਇਹੋ ਜਿਹੇ ਮੈਸੇਜਸ ਜਿਹੜੇ ਆਉਂਦੇ ਇਹਨਾਂ ਨੂੰ ਅਣਗੌਲਿਆ ਹੀ ਕਰਨਾ ਚਾਹੀਦਾ। ਤੇ ਬਹੁਤ ਬਹੁਤ ਸ਼ੁਕਰੀਆ ਸੰਦੀਪ ਰਾਏ ਜੀ ਤੇ ਸਾਡਾ ਧਿਆਨ ਦਵਾਉਣ ਦਾ ਇਸ ਇਸ਼ੂ ਵੱਲ। ਸੋ ਇੱਕ ਮੈਨੂੰ ਲੱਗਦਾ ਗੁਰਮੇਲ ਜੀ ਗੀਤ ਸੁਣਨਾ ਬਣਦਾ ਹੈ ਹੁਣ ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਬਾਅਦ ਅਸੀਂ ਫੇਰ ਗੱਲਬਾਤ ਕਰਦੇ ਹਾਂ ਪਿੰਡ ਦੀਆਂ ਗੱਲਾਂ ਦੀ ਔਰ ਜੋ ਪਿੰਡ ਵਿੱਚ ਤੁਸੀਂ ਉਪਰਾਲੇ ਕੀਤੇ ਨੇ ਉਹਨਾਂ ਦੇ ਬਾਰੇ।
ਠੀਕ ਹੈ ਜੀ ਲਾਓ ਜੀ ਗੀਤ ਵਧੀਆ ਜਿਹਾ ਸੁਣੋ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ।
ਸਾਦੀ ਦੀਆਂ ਬਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
ਪਿੰਡ ਪਿੰਡ ਚੋਂ ਨਿਕਲਦਾ ਚਾਹੇ ਪਿੰਡ ਚੋਂ ਨਿਕਲਿਆ ਮੈਂ ਬਿਲਕੁਲ ਜੀ ਪਿੰਡ ਨੂੰ ਛੱਡ ਕੇ ਆ ਗਏ ਆ ਪਰ ਉਹ ਜਿਹੜਾ ਪਿੰਡ ਆ ਉਹ ਸਾਡੇ ਵਿੱਚੋਂ ਨਹੀਂ ਨਿਕਲਦਾ ਪਿਆ ਔਰ ਨਾ ਹੀ ਨਿਕਲਣਾ ਜੀ ਇਹ ਤੇ ਇੱਕ ਸਰੀਰ ਤੇ ਰੂਹ ਵਾਲੀ ਗੱਲ ਹੋ ਜਾਂਦੀ ਹੈ ਰੂਹ ਸਾਡਾ ਉਹ ਪਿੰਡ ਹੀ ਹੈ ਇੱਥੇ ਅਸੀਂ ਸਰੀਰ ਲਈ ਬੈਠੇ ਆ ਸੋ ਬਿਲਕੁਲ ਜੀ ਫਰਜ਼ ਬਣਦਾ ਸਾਡਾ ਵੀ ਉਹਨਾਂ ਪਿੰਡਾਂ ਦੇ ਲਈ ਕੁਛ ਕਰਨ ਦਾ ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਜਿਹੜਾ ਗੁਜ਼ਾਰਿਆ ਸੋ ਅੱਜ ਇਸ ਬਾਰੇ ਹੀ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਅਸੀਂ ਆਪਣੇ ਪਿੰਡਾਂ ਦੇ ਬਾਰੇ ਚ ਸੋਚ ਸਕਦੇ ਹਾਂ ਕਿਵੇਂ ਥੋੜਾ ਜਿਹਾ ਆਪਣੀ ਹਿੰਮਤ ਦੇ ਨਾਲ ਉੱਥੇ ਕੁਛ ਬਦਲਾਵ ਲਿਆ ਸਕਦੇ ਹਾਂ ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਜੀ ਰਿਕੁਐਸਟ ਐਟ harmanradio.com ਰਾਹੀਂ ਜਾਂ ਐਟ harmanradio ਟੈਲੀਗ੍ਰਾਮ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਆਪਣੇ ਸੁਝਾਵ ਆਪਣੇ ਵਿਚਾਰ ਜਿਹੜੇ ਭੇਜ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਕਾਲ ਕਰਕੇ ਵੀ ਦੱਸ ਸਕਦੇ ਹੋ ਜੇ ਤੁਸੀਂ ਵੀ ਇਹੋ ਜਿਹਾ ਕੋਈ ਉਦਮ ਉਪਰਾਲਾ ਆਪਣੇ ਪਿੰਡ ਲਈ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤੇ ਜ਼ਰੂਰੀ ਸਾਡੇ ਨਾਲ ਸਾਂਝਾ ਕਰੋ ਜੀ 02-85-99-28-11 ਇਹ ਸਾਡਾ ਆਸਟ੍ਰੇਲੀਆ ਦਾ ਨੰਬਰ ਹੈ ਜੀ ਇਹਦੇ ਤੇ ਕਾਲ ਕਰ ਸਕਦੇ ਹੋ ਤੁਸੀਂ ਸਾਨੂੰ ਸੋ ਸਾਡੇ ਨਾਲ ਅੱਜ ਗੁਰਮੇਲ ਸਿੰਘ ਹੁਣ ਇਟਲੀ ਤੋਂ ਜਿਨ੍ਹਾਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਉਹਨਾਂ ਨੇ ਇੱਕ ਕੋਸ਼ਿਸ਼ ਕਰਕੇ ਆਪਣੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਪਿੰਡ ਦੇ ਉਹ ਹੋਰ ਭਾਈਚਾਰਾ ਉਹਨਾਂ ਦੇ ਨਾਲ ਮਿਲ ਕੇ ਕਿਵੇਂ ਉਹ ਆਪਣੇ ਪਿੰਡ ਨੂੰ ਸਵਾਰ ਰਹੇ ਨੇ ਉਹਦੇ ਬਾਰੇ ਅੱਜ ਗੱਲਬਾਤ ਕਰ ਰਹੇ ਹਾਂ ਸੁਖਮੇਲ ਜੀ, ਤੁਸੀਂ ਦੱਸਿਆ ਕਿ ਕਿਵੇਂ ਤੁਸੀਂ ਆਪਣੇ ਪਿੰਡ ਦੇ ਵਿੱਚ ਹਨਾ ਇੱਕ ਸੋਚ ਦੇ ਨਾਲ ਉਹ ਸਾਰੇ ਲੋਕਾਂ ਨੂੰ ਫਿਰ ਤੋਂ ਜੋੜ ਲਿਆ, ਇੱਕ ਗਰੁੱਪ ਬਣਾ ਲਿਆ ਕਿ ਚਲੋ ਅਸੀਂ ਆਪਣੇ ਪਿੰਡ ਲਈ ਕੁਛ ਕਰਦੇ ਹਾਂ, ਠੀਕ ਹੈ ਸ਼ੁਰੂ ਹੋ ਗਈ, ਤੁਸੀਂ ਇੱਕ ਕਮੇਟੀ ਵੀ ਬਣਾ ਲਈ, ਉਹਨੂੰ ਰਜਿਸਟਰ ਵੀ ਕਰ ਲਿਆ, ਉਸ ਤੋਂ ਬਾਅਦ ਸਭ ਤੋਂ ਜਿਹੜਾ ਮੇਨ ਚੀਜ਼ ਹੈ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਨਾ ਤੇ ਕਹਿੰਦੇ ਹੁੰਦੇ ਜੀ ਪੈਸਾ ਸਭ ਕੁਛ ਨਹੀਂ ਪਰ ਪੈਸਾ ਬਹੁਤ ਕੁਝ ਹੈ, ਸੋ ਔਰ ਜਿੱਥੇ ਕਹਿ ਲੋ ਕਿ ਲੜਾਈ ਝਗੜੇ ਵੀ ਬਣਦੇ ਆ ਉਹ ਵੀ ਪੈਸੇ ਤੋਂ ਹੀ ਬਣਦੇ ਆ, ਸੋ ਉਹ ਪੈਸਾ ਕਿੱਦਾਂ ਆਉਂਦਾ ਹੈ ਤੁਹਾਨੂੰ ਔਰ ਕਿੱਦਾਂ ਕਿੱਥੇ ਤੁਸੀਂ ਇਕੱਠਾ ਕਰਦੇ ਹੋ ਔਰ ਕਿਸ ਤਰ੍ਹਾਂ ਸਾਂਭ ਸੰਭਾਲ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਇੰਨੇ ਵੱਡੇ ਲੈਵਲ ਤੇ ਕੰਮ ਕਰਦੇ ਹੋ ਹਰ ਕਿਸੇ ਨੂੰ ਇਹ ਵੀ ਹੁੰਦਾ ਮੈਂ ਜਿੱਥੇ ਪੈਸਾ ਦੇ ਰਿਹਾ ਆ ਉਹ ਸਹੀ ਜਗ੍ਹਾ ਤੇ ਖਰਚ ਵੀ ਹੋ ਰਿਹਾ ਜਾਂ ਨਹੀਂ, ਸੋ ਉਹ ਪੈਸਾ ਕਿਵੇਂ ਆਉਂਦਾ ਤੇ ਤੁਸੀਂ ਉਹਦਾ ਕਿਵੇਂ ਹਿਸਾਬ ਕਿਤਾਬ ਰੱਖਦੇ ਹੋ?
ਪੈਸਾ ਭੈਣ ਜੀ ਏਦਾਂ ਆਉਂਦਾ ਕਿ ਜਿੰਨਾ ਵੀ ਸਾਡੇ ਪੈਸਾ ਆਉਂਦਾ ਹੈ ਨਾ ਅਸੀਂ ਜਿਹੜਾ NRI ਆ ਉਹਨੂੰ ਇੱਕ ਸਾਲ ਦੀ ਦੋ ਵਾਰੀ ਕਲੈਕਸ਼ਨ ਜਿਹੜੀ ਕਰਦੇ 6 ਮਹੀਨੇ ਦਾ ਟਾਈਮ ਦਿੱਤਾ ਹੋਇਆ, 1 ਦਸੰਬਰ ਤੇ 1 ਅਗਸਤ ਮਹੀਨਾ ਦੋਨੇ 2 ਮਹੀਨੇ ਅਸੀਂ ਮਤਲਬ ਦਿੱਤੇ ਹੋਏ ਆ, ਹਜੇ ਤੱਕ ਸਾਡਾ ਜਿਹੜਾ ਇਹ ਬਣਿਆ ਸੀਗਾ ਅਸੀਂ ਸਿਰਫ ਹਜੇ ਤੱਕ ਦੂਸਰੀ ਜਿਹੜੀ ਕਲੈਕਸ਼ਨ ਅਸੀਂ ਕੀਤੀ ਆ, ਕਿਉਂਕਿ ਪਹਿਲੀ ਕਲੈਕਸ਼ਨ ਜਿਹੜੀ ਕੀਤੀ ਸੀ ਉਹਦੇ ਵਿੱਚ ਵੀ ਸਾਡਾ ਬਹੁਤ ਜ਼ਿਆਦਾ ਜਿੱਦਾਂ ਸਾਥ ਜਿਹੜਾ ਕਿ ਦੱਸੀਏ ਕਿ ਕੋਈ ਵੀ NRI ਜਿਹੜਾ ਕੋਈ ਕਿਤੇ ਬਿਰਲਾ ਰਹਿ ਗਿਆ ਜਿਹੜੀ ਬਿਲਕੁਲ ਮਜਬੂਰੀ ਹੋਵੇ, ਦੂਸਰਾ ਅਸੀਂ ਇਹ ਰੱਖਿਆ ਹੈ ਕਿ ਕੋਈ ਵੀ ਜਿਹੜਾ NRI ਆ ਉਹਨੂੰ ਕੋਈ ਪੱਕਾ ਨੀ ਹੈਗਾ ਕਿ ਤੂੰ ਭਾਈ ਇੰਨੇ ਹੀ ਦੇਣੇ, ਜੋ ਵੀ ਕਿਸੇ ਦਾ ਯੋਗਦਾਨ ਹੈਗਾ, ਕੋਈ ਇਹੋ ਜਿਹੇ ਵੀ ਬੰਦੇ ਸਾਡੇ ਕੋਲ ਆ 1,000 ਤੋਂ ਲੈ ਕੇ 1,00,000 ਰੁਪਏ ਤੱਕ, ਕਈ ਬਹੁਤ ਬੰਦੇ ਇਹੋ ਜਿਹੇ ਆ ਜਿਹਨੇ 1,00,000 ਰੁਪਇਆ ਵੀ ਦਿੱਤਾ ਤੇ ਬਹੁਤ ਬੰਦੇ ਇਹੋ ਜਿਹੇ ਆ ਜਿਹਨੇ 1,000 ਰੁਪਇਆ ਵੀ ਦਿੱਤਾ, ਲੇਕਿਨ ਉਹ ਜਿਹੜਾ 1,000 ਰੁਪਇਆ ਦਿੱਤਾ ਸਾਨੂੰ ਉਹ ਵੀ 1,00,000 ਦੇ ਬਰਾਬਰ, ਕਿਉਂਕਿ ਉਹ ਸਾਡੇ ਨਾਲ ਜੁੜਿਆ ਹੋਇਆ ਆ ਬੰਦਾ, ਅਸੀਂ ਉਹਦਾ ਵੀ ਸਤਿਕਾਰ ਜਿਹੜਾ ਪੂਰਾ ਓਨਾ ਕੀਤਾ ਕਿ ਜੇ ਕੋਈ ਬੰਦਾ ਰਹਿ ਗਿਆ ਉਹਨੇ ਆਪਣੀ ਮਜਬੂਰੀ ਦੱਸੀ ਕਿ ਮੈਂ ਇਸ ਵਾਰੀ ਨਹੀਂ ਦੇ ਸਕਦਾ ਮੈਂ ਅਗਲੀ ਵਾਰੀ ਦਊਂਗਾ, ਉਹਨੂੰ ਵੀ ਅਸੀਂ ਜੀ ਆਇਆਂ ਨੂੰ ਕਿਹਾ ਜੀ ਬਹੁਤ ਵਧੀਆ ਪਿੰਡ ਤੁਹਾਡਾ, ਤੁਸੀਂ ਵੀ ਉਦਾਂ ਦਾ ਸਾਡਾ ਹੈ ਉਦਾਂ ਦਾ ਤੁਹਾਡਾ, ਤੁਸੀਂ ਪਿੰਡ ਦੇ ਨਾਲ ਜੁੜੇ ਰਹੋ। ਤੇ ਅਸੀਂ ਪਿਛਲੀ ਵਾਰੀ ਵੀ ਹਾਂਜੀ ਅਸੀਂ ਪਿਛਲੇ ਅਗਸਤ ਦੇ ਵਿੱਚ ਵੀ ਏਦਾਂ ਹੀ ਜਿਹੜੀ ਸੀ ਕਲੈਕਸ਼ਨ ਕਰਕੇ ਜਦੋਂ ਇੱਥੋਂ ਭੇਜੀ ਤੇ ਪਿੰਡ ਦੇ ਵਿੱਚ ਅਸੀਂ ਕੰਮ ਸ਼ੁਰੂ ਕਰ ਦਿੱਤੇ, ਜਦੋਂ ਸਾਡੇ ਪਿੰਡ ਦੇ ਨੇ ਦੇਖਿਆ ਕਿ ਜੇ ਬਾਹਰਲੇ ਜਿਹੜੇ ਆ ਇਹ 6 ਮਹੀਨਿਆਂ ਬਾਅਦ ਇਹਦਾ ਪੈਸਾ ਜਿਹੜੀ ਆਪਣਾ ਪ੍ਰੋਸੀਜਰ ਬਣਾ ਲਿਆ ਇਹ ਕਰਨਗੇ ਤੇ ਕਿਉਂ ਨਾ ਅਸੀਂ ਵੀ ਯੋਗਦਾਨ ਪਾਈਏ। ਦੇਖੋ ਅਸੀਂ ਇੱਕ ਕਮੇਟੀ ਦਾ ਜਿਹੜੀ ਸੀ ਬਣਾਇਆ ਚੈਰੀਟੇਬਲ ਟਰਸਟ, ਇਹਦਾ ਨਾਂ ਸੀ NRI ਸੇਵਾ ਸੋਸਾਇਟੀ ਰੱਖਿਆ ਸੀ ਅਸੀਂ, ਲੇਕਿਨ ਪਿੰਡ ਦੇ ਵਿੱਚੋਂ ਕੀ ਇੱਦਾਂ ਸਰਵਿਸ ਵੀ ਬਹੁਤ ਸੀ ਬੰਦਾ ਜਾਂ ਜਿਹੜੇ ਵੀ ਕਿਸੇ ਬਹੁਤ ਬੰਦੇ ਇਹੋ ਜਿਹੇ ਹੋਏ ਜਿਹੜੇ ਬੰਦਿਆਂ ਨੇ ਆਪਣਾ ਮਹੀਨੇ ਦਾ ਲਾ ਲਿਆ, ਕਿਸੇ ਨੇ 6 ਮਹੀਨੇ ਲਾ ਲਿਆ, ਕੋਈ ਬੰਦਾ ਪੈਨਸ਼ਨ ਲੈਂਦਾ ਆ, ਬਹੁਤੇ ਬੰਦੇ ਐਸੋ ਜਿਹੜੇ ਬੰਦੇ ਪੈਨਸ਼ਨ ਲੈਂਦੇ ਸੀ ਉਹਨੇ ਕਹਿ ਦਿੱਤਾ ਸੀ ਅਸੀਂ ਆਪਣੀ ਜਿੱਦਾਂ ਸਾਨੂੰ ਪੈਨਸ਼ਨ ਮਿਲਦੀ ਮਹੀਨੇ ਬਾਅਦ ਅਸੀਂ ਵੀ ਆਪਣਾ 100, 200, 500 ਰੁਪਇਆ ਦਸਵੰਧ ਜਿਹੜਾ ਦਿਆ ਕਰਾਂਗੇ। ਇੱਦਾਂ ਜਿਹੜੇ ਸਰਵਿਸਮੈਨ ਬੰਦੇ ਸੀ ਉਹਨਾਂ ਨੇ ਵੀ ਏਦਾਂ ਹੀ ਜੁੜ ਗਏ, ਕਿਉਂਕਿ ਜਦੋਂ ਹਰ ਬੰਦੇ ਨੂੰ ਇਹ ਹੁੰਦਾ ਕਿ ਜੇ ਦੇਖੋ ਇਹ ਜਿਹੜੇ ਸਾਡੇ ਬੱਚੇ ਜਾਂ ਸਾਡੇ ਪੁੱਤ ਭਤੀਜੇ ਜਿਹੜੇ ਕਰ ਰਹੇ ਆ ਕੰਮ ਇਹ ਸਾਡੇ ਲਈ ਕਰ ਰਹੇ ਆ ਕੰਮ ਜਿਹੜਾ ਆ, ਉੱਥੋਂ ਵੀ ਲੋਕਾਂ ਨੇ ਜਿਹੜਾ ਸਾਡੇ ਨਾਲ ਸਹਿਯੋਗ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਹੁਣ ਅਸੀਂ ਇਸ ਵਾਰੀ ਦਸੰਬਰ ਦੇ ਵਿੱਚ ਜਿਹੜੀ ਦੂਸਰੀ ਕਲੈਕਸ਼ਨ ਕੀਤੀ ਸੀ, ਜਿਹੜੀ ਅਗਸਤ ਵਿੱਚ ਕੀਤੀ ਸੀ ਐਤਕੀ ਦਸੰਬਰ ਦੇ ਵਿੱਚ ਉਸ ਤੋਂ ਕਿਤੇ ਜ਼ਿਆਦਾ ਜਿਹੜਾ ਉਹਦਾ ਰਿਸਪੋਂਸ ਵਧੀਆ ਮਿਲਿਆ, ਕਿਤੇ ਅੰਕੜੇ ਜ਼ਿਆਦੇ ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜੇ ਅੰਕੜੇ ਆ ਉਹਦੇ ਟੱਪੇ ਗਏ, ਮਤਲਬ ਇਕੱਠੇ ਕਰਨ ਦੇ ਪੈਸੇ
ਬਹੁਤ ਵਧੀਆ।
ਹਾਂਜੀ ਇਹ ਇਹ ਹੈਗਾ ਕਿ ਜਿੱਦਾਂ ਅਸੀਂ ਥੋੜੇ ਇੱਥੇ ਜਿੱਦਾਂ ਅਸੀਂ 5 ਕੁ ਬੰਦੇ ਜਿਹੜੇ ਆ ਹੈਗੇ ਆ ਤੇ ਕੁਛ ਕੈਨੇਡਾ ਤੋਂ ਆ, ਅਮੈਰੀਕਾ ਤੋਂ ਆ, ਇੱਥੋਂ ਮੈਂ ਹੈਗਾ, ਅਸੀਂ ਕੁਛ ਬੰਦੇ ਜਿਹੜੇ ਆ ਵੰਡੇ ਆ ਕਿ ਜਿੱਦਾਂ ਅਸੀਂ ਹਰ ਬੰਦੇ ਨੂੰ ਜਦੋਂ ਇੱਕ ਵਾਰ ਤਾਂ ਗਰੁੱਪ ਵਿੱਚ ਉਦਾਂ ਕਹਿ ਦਿੰਦਾ, ਫਿਰ ਟੈਲੀਫੋਨ ਵੀ ਕਰੀਦਾ ਕਿ ਭਾਈ ਅਸੀਂ ਇੱਦਾਂ ਕਰੀਏ ਤਾਂ ਪੈਸੇ ਜਿੱਦਾਂ ਅਸੀਂ ਇਟਲੀ ਦੇ ਆ ਪੈਸੇ ਜਿਹੜੇ ਆ ਜਾਂ ਅਸੀਂ ਯੂਰਪ ਦਾ ਇੱਥੇ ਬਣਾਇਆ ਕਿ ਪ੍ਰੋਸੀਜਰ ਕਿ ਯੂਰਪ ਦੇ ਪੈਸੇ ਜਿਹੜੇ ਅਸੀਂ ਇੱਥੇ ਇਕੱਠੇ ਕਰਕੇ ਜਾਂ ਅਕਾਊਂਟ ਵਿੱਚ ਅਸੀਂ ਇੱਕ ਵਾਰੀ ਪੈਸੇ ਜਿਹੜੇ ਉਹ ਭੇਜ ਦਈਏ ਇਕੱਠੇ ਕਰਦੇ, ਬਾਕੀ ਜੇ ਕਿਸੇ ਨੇ ਬਣਾਉਣਾ ਜਾਂ ਕਰਨਾ ਉਹ ਆਪਣਾ ਸਿੱਧੇ ਵੀ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਪਾ ਸਕਦਾ ਆ, ਅਸੀਂ ਅਕਾਊਂਟ ਨੰਬਰ ਬਕਾਇਦਾ ਦਿੱਤਾ ਆ, ਹਰ ਚੀਜ਼ ਅਕਾਊਂਟ ਖੁਲਾਇਆ ਹੋਇਆ ਆ, ਬੈਂਕ ਦਾ ਬਕਾਇਦਾ ਆਪਣੀ ਸੋਸਾਇਟੀ ਦੇ ਨਾਂ ਦੇ, ਕਿਸੇ ਬੰਦੇ ਦੇ ਨੀ ਬਿਲਕੁਲ ਸੋਸਾਇਟੀ ਦੇ ਨਾਲ NRI ਸੇਵਾ ਸੋਸਾਇਟੀ ਜਿਹੜੀ ਆ ਉਹਦੇ ਨਾਂ ਤੇ ਅਸੀਂ ਬੈਂਕ ਦੇ ਵਿੱਚ ਉੱਤੇ ਆਪਣੇ ਟਾਂਡੇ ਅਕਾਊਂਟ ਜਿਹੜਾ ਖੁਲਾਇਆ ਉਹਦਾ ਬਿਲਕੁਲ ਸਾਰਾ ਸਵਿਸ ਕੋਡ ਨੰਬਰ ਹਰ ਚੀਜ਼ ਜਿਹੜੀ ਜਿਹੜੀ ਦਾ ਪਾਇਆ ਕਿ ਬਾਹਰੋਂ ਕੋਈ ਵੀ ਬੰਦਾ ਪੈਸਾ ਪਾਵੇ ਉਹਨੂੰ ਵਿੱਚ ਪੈਸਾ ਜਾਣਾ ਚਾਹੀਦਾ, ਉਹਦੇ ਵਿੱਚ ਜੇ ਕਿਸੇ ਨੇ ਆਪਣੀ ਮਰਜ਼ੀ ਨਾ ਪਾਉਣੇ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਪਾ ਦੇ। ਫਿਰ ਅਸੀਂ ਇੱਕ ਪ੍ਰੋਸੀਜਰ ਇਹ ਰੱਖਿਆ ਹੈ ਕਿ ਜਦੋਂ ਵੀ ਕੋਈ ਵੀ ਪੈਸਾ ਜਿਹੜਾ ਜਾਂਦਾ ਆ ਪਹਿਲੇ ਉਹ ਪੈਸਾ ਜਿਹੜਾ ਅਕਾਊਂਟ ਦੇ ਵਿੱਚ ਆਊਗਾ, ਚਾਹੇ ਇੰਡੀਆ ਜਿਹੜਾ ਸਾਡਾ ਸੈਕਟਰੀ ਆ ਉਹਨੂੰ ਦੇਵੇ, ਚਾਹੇ ਇੱਥੇ ਕਿਸੇ ਵੀ ਜਿਹੜੇ ਅਸੀਂ ਬਾਹਰ ਐਨ ਆਰ ਆਈ ਜਿਹਦੇ ਕੋਈ ਚਾਰ ਪੰਜ ਬੰਦੇ ਬਹੁਤ ਵਾਰ ਬਣਾਏ ਹੋਏ ਆ ਜਾਂ ਉਹਨਾਂ ਨੂੰ ਦਵੇ, ਉਹ ਬੰਦੇ ਨੇ ਜਿਸ ਬੰਦੇ ਨੇ ਦਿੱਤੇ ਆ ਉਹਦਾ ਪੈਸਾ ਪਹਿਲੇ ਜਿੰਨੀ ਦੇਰ ਸਾਡਾ ਇੰਡੀਆ ਵਾਲਾ ਸੈਕਟਰੀ ਜਿਹੜਾ ਆ ਉਹਦੀ ਬਕਾਇਦਾ ਰਸੀਦ ਬੋਰਡ ਦੇ ਉੱਤੇ ਬੁੱਕ ਦੇ ਉੱਤੇ ਉਹਦੀ ਬਕਾਇਦਾ ਚਾੜ ਕੇ ਆਪਣੀ ਐਂਟਰੀ ਪਾਊਗਾ, ਪੈਸਾ ਬੈਂਕ ਦੇ ਵਿੱਚ ਜਮਾਂ ਹੋ ਜਾਊਗਾ ਖਾਤੇ ਚ, ਫੇਰ ਉਹ ਪੈਸਾ ਜਿਹੜਾ ਆ ਉਹਦਾ ਟੋਟਲ ਆਉਂਦਾ, ਕਿਉਂਕਿ ਉਹ ਬਾਹਰ ਬੰਦਿਆਂ ਨੂੰ ਅੱਜ ਕੱਲ ਤੁਹਾਨੂੰ ਪਤਾ ਇਲੈਕਟ੍ਰੋਨਿਕ ਮੀਡੀਆ ਆ, ਉਹ ਜਦੋਂ ਬੈਂਕ ਦੇ ਵਿੱਚ ਪੈਸਾ ਜਾਂਦਾ ਬਾਹਰ ਸਾਨੂੰ ਪਤਾ, ਬਾਹਰ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਅਕਾਊਂਟ ਦੇ ਵਿੱਚੋਂ ਕਿੰਨਾ ਪੈਸਾ ਇਸ ਲਈ ਚਿਲ ਗਿਆ ਜਾਂ ਕਿੰਨਾ ਪੈਸਾ ਸਾਡੇ ਨਿਕਲ ਰਿਹਾ, ਕਿਉਂਕਿ ਅੱਜ ਕੱਲ ਬੈਂਕਾਂ ਵਾਲੇ ਜਿਹੜੇ ਆ ਉਹ ਮੇਲ ਵੀ ਭੇਜਦੇ ਆ, ਮੈਸੇਜ ਵੀ ਭੇਜਦੇ, ਅਸੀਂ ਆਪਣੇ ਟੈਲੀਫੋਨ ਨੰਬਰ ਦਿੱਤੇ ਆ, ਜਿੱਦਾਂ ਹੀ ਕਿਸੇ ਨੇ ਕੋਈ ਪੈਸਾ ਉਹਦੇ ਵਿੱਚ ਜਮਾਂ ਕਰਾਇਆ ਉਸ ਨਾਂ ਦੀ ਸਾਨੂੰ ਉਸੇ ਵੇਲੇ ਜਿਹੜਾ ਜਵਾਬ ਆ ਜਾਂਦਾ ਕਿ ਇਸ ਨਾਂ ਦੇ ਇੰਨੇ ਵਜੇ ਇੰਨੀ ਤਰੀਕ ਨੂੰ ਪੈਸਾ ਜਿਹੜਾ ਜਮਾਂ ਹੋਇਆ, ਅਸੀਂ ਉਹਦੀ ਜਿਹੜੀ ਰਸੀਦ ਆ ਸਾਡਾ ਸੈਕਟਰੀ ਜਿਹੜਾ ਇੰਡੀਆ ਆ ਉਹ ਕੱਟਦਾ, ਰਸੀਦ ਕੱਟ ਕੇ ਉਹ ਸਾਨੂੰ ਪਾ ਦਿੰਦਾ, ਅਸੀਂ ਉਸ ਬੰਦੇ ਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਦੀ ਰਸੀਦ ਜਿਹੜੀ ਵੀ ਉਹ ਕੰਟਰੀ ਦੇ ਵਿੱਚ ਬੈਠਾ ਹੈ, ਚਾਹੇ ਇੱਥੇ ਤੁਹਾਡੇ ਆਸਟ੍ਰੇਲੀਆ ਹੈ, ਚਾਹੇ ਅਮਰੀਕਾ, ਕੈਨੇਡਾ, ਕਿਤੇ ਵੀ ਕੰਟਰੀ ਚ ਬੈਠਾ, ਕਿਉਂਕਿ ਇਹਦੇ ਵਿੱਚ ਸਾਰੇ ਵਰਲਡ ਦੇ ਵਿੱਚ ਬੰਦੇ ਜਿਹੜੇ ਆ ਸਾਡੇ ਪਿੰਡ ਦੇ ਫੈਲੇ ਹੋਏ ਆ, ਤਿੰਨ ਵਾਲੇ ਜਿੱਥੇ ਜਿੱਥੇ ਬੈਠਾ, ਉਹ ਜਿਹੜੀ ਰਸੀਦ ਆਵੇ ਅਸੀਂ ਉਹਨੂੰ ਜਿਹੜੀ ਪਾ ਦੇਈਦੀ ਆ ਕਿ ਆ ਭਾਈ ਤੇਰੀ ਜਿਹੜੀ ਰਸੀਦ ਆ ਤੇਰਾ ਪੈਸਾ ਪਹੁੰਚ ਗਿਆ ਤੇ ਤੈਨੂੰ ਜਿਹੜੀ ਮਿਲ ਗਈ ਆ ਉਹਦੀ,
ਬਿਲਕੁਲ।
ਤੇ
ਪੂਰੀ ਟ੍ਰਾਂਸਪੇਰੈਂਸੀ ਰੱਖੀ ਹੋਈ ਹੈ, ਪੂਰੀ ਪਾਰਦਰਸ਼ਿਤਾ ਹੈ ਜਿਹੜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਹਨਾ ਉਹਦੇ ਵਿੱਚ। ਸੋ ਇਹ ਬਹੁਤ ਵਧੀਆ ਗੱਲ ਹੈ ਕਿ ਇੱਕ ਦੋ ਬੰਦਿਆਂ ਦੇ ਹੱਥ ਵਿੱਚ ਨਹੀਂ ਹੈ ਹਰ ਕਿਸੇ ਦੇ, ਕਿਉਂਕਿ ਫਿਰ ਵਿਸ਼ਵਾਸ ਵੀ ਤਾਂ ਹੀ ਬਣਦਾ ਮੈਨੂੰ ਲੱਗਦਾ ਕੋਈ ਵੀ ਕੰਮ ਕਰਨ ਦੇ ਲਈ ਹਨਾ। ਸੋ
ਉਹਦੇ ਵਿੱਚ ਇਹ ਆ ਕਿ ਜਿਹੜੀ ਸਾਡੀ ਉਹ ਵੀ ਹਰ ਵਾਰੀ ਇਸ ਗੱਲ ਦਾ ਚੈਲੰਜ ਕਰਦੀ ਰਹਿੰਦੀ ਹੈ ਕਿ ਉਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਕੰਪਿਊਟਰ ਚ ਵੀ ਮੰਨ ਲਓ ਸਾਰਾ ਐਡ ਕਰਦੇ ਆ ਉਹ, ਨਾਲ ਉਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਰਜਿਸਟਰ ਲਾਏ ਹੋਏ ਆ, ਜਿੰਨੇ ਵੀ ਕੰਮ ਕਰਦੇ ਉਹਨਾਂ ਨੇ ਵੱਖਰੇ ਵੱਖਰੇ ਰਜਿਸਟਰ ਲਾਏ, ਉਹਦੇ ਤੇ ਉਹ ਆਪਣਾ ਵੱਖਰਾ ਜਿਹੜਾ ਰਜਿਸਟਰ ਕਰਦੇ ਆ। ਫਿਰ ਜਿਹੜੀ 7 ਮੈਂਬਰੀ ਕਮੇਟੀ ਆ, ਇਹ ਨੀ ਹੈਗਾ ਕਿ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕੋਈ ਵੀ ਪਰਚੀ ਕੱਟੀ ਜਾਵੇ 7 ਦੇ ਵਿੱਚੋਂ, ਨਹੀਂ ਜੀ, ਉਹਦੇ ਚ ਸਿਰਫ ਜਿਹੜਾ ਇੱਕ ਸੈਕਟਰੀ ਬਣਾਇਆ ਹੋਇਆ ਆ, ਇਹ ਸਾਰੀ ਜ਼ਿੰਮੇਵਾਰੀ ਜਿਹੜੀ ਸੈਕਟਰੀ ਦੀ ਆ, ਚਾਹੇ ਕਮੇਟੀ ਦੇ ਕਿਸੇ ਮੈਂਬਰ ਨੂੰ ਕੋਈ ਵੀ ਬੰਦਾ ਇੰਡੀਆ ਤੋਂ ਆਪਣੇ ਪਿੰਡੋਂ ਵੀ ਪੈਸਾ ਦੇ ਦਿੰਦਾ ਉਹ ਸੈਕਟਰੀ ਨੂੰ ਦਊਗਾ, ਉਹਦੀ ਡਿਊਟੀ ਬਣਦੀ ਆ ਕਿ ਉਹਨੇ 24 ਘੰਟਿਆਂ ਦੇ ਵਿੱਚ ਵਿੱਚ ਉਹ ਜਿਹੜੀ ਉਹਨੂੰ ਪੈਸਾ ਜਿਹੜਾ ਪਹੁੰਚਾਉਣਾ ਆ, ਪਹੁੰਚਾ ਕੇ ਉਹਦੀ ਜਿਹੜੀ ਪਰਚੀ ਆ ਉਹ ਉਹਨੂੰ ਦੇਣੀ ਆ, ਪਰਚੀ ਜਿਹੜੀ ਆ ਸਿਰਫ ਇੱਕ ਰਸੀਦ ਬੋਲ ਕੇ ਆ, ਉਹ ਸਿਰਫ ਭਾਵੇਂ ਜਿੰਨੇ ਮਰਜ਼ੀ ਬੰਦੇ ਬਾਹਰ ਵੀ ਐਨ ਆਰ ਆਈ ਐਡ ਆ ਜਾਂ ਉੱਥੋਂ ਵੀ ਜਿਹੜੀ 7 ਮੈਂਬਰੀ ਕਮੇਟੀ ਆ, ਲੇਕਿਨ ਸਿਰਫ ਸੈਕਟਰੀ ਸਾਹਿਬ ਹੀ ਕੱਟਣਗੇ ਉਹਦੀ ਜਿਹੜੀ ਪਰਚੀ ਆ, ਉਹਦਾ ਜੇ ਪੈਸਾ ਨਕਦ ਦਿੱਤਾ ਗਿਆ ਤੇ ਉਹ ਜਿਹੜੇ ਦਿਨ ਉਹਨੂੰ ਅਕਾਊਂਟ ਵਿੱਚ ਜਮਾਂ ਕਰਾਉਣਗੇ, ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੈਕਟਰੀ ਤੇ, ਕੋਈ ਦੂਸਰਾ ਬੰਦਾ ਨੀ ਹੈਗਾ ਕਿ ਉਹਦੇ ਵਿੱਚ ਕਰਾ ਸਕਦਾ। ਜਦੋਂ ਉਹਦੇ ਵਿੱਚ ਅਕਾਊਂਟ ਦੇ ਪੈਸਾ ਕਢਾਉਣਾ ਆ, ਘੱਟ ਤੋਂ ਘੱਟ ਜਿਹੜੀ ਉਹ ਕਮੇਟੀ ਉਸ ਅਥਾਰਟੀ 3 ਬੰਦੇ ਜਿਹੜੇ ਅਸੀਂ ਦਿੱਤੇ ਹੋਏ ਆ ਕਿ ਜਿੰਨੀ ਜਿਹੜੇ 3 ਬੰਦਿਆਂ ਦਾ, ਪਹਿਲੇ ਤਾਂ ਇਹ ਹੈ ਕਿ ਜੀ ਉਹ ਜਦੋਂ ਵੀ ਕਰਨਾ ਉਹਦਾ ਮਤਾ ਪਾਇਆ ਜਾਊਗਾ, ਕੋਈ ਵੀ ਕੰਮ ਕਰਨਾ ਮਤਾ ਕਮੇਟੀ ਜਿਹੜੀ ਉਹ ਪਾਊਗੀ, ਸਾਨੂੰ ਬਾਹਰ ਦੱਸੂਗੀ ਕਿ ਹਾਂ ਜੀ ਅਸੀਂ ਆਹ ਕੰਮ ਕਰਨ ਲੱਗੇ ਹਾਂ, ਇਹਦੇ ਤੇ ਜੇ ਉਹਨੇ ਫਰਜ ਕੀਤਾ ਕੋਈ ਚੀਜ਼ ਲੈਣੀ ਆ, ਉਹ 20 ਘੱਟ ਤੋਂ ਘੱਟ ਲਿਖਿਆ ਹੋਇਆ ਕਿ ਘੱਟ ਤੋਂ ਘੱਟ 10 ਜਾਂ 20 ਦੁਕਾਨਾਂ ਤੇ ਉਹ ਮਾਰਕੀਟ ਦੇ ਵਿੱਚ ਪੁੱਛੂਗੇ ਕਿ ਕਿਤੇ ਕੀ ਰੇਟ ਆ, ਕਿਤੇ ਕੀ ਰੇਟ ਆ, ਚੈੱਕ ਦੁਆਰਾ ਜਿਹੜੀ ਆ ਉਹਦੀ ਜਿਹੜੀ ਆ ਅਦਾਇਗੀ ਹੋਊਗੀ, ਕੋਈ ਵੀ ਨਕਦ ਨਹੀਂ ਹੋਊਗੀ, ਚਾਹੇ ਕੰਮ ਛੋਟਾ ਆ ਚਾਹੇ ਕੰਮ ਵੱਡਾ ਆ, ਚੈੱਕ ਦੇ ਥਰੂ ਹੀ ਹੋਊਗੀ, ਕੋਈ ਵੀ ਪੈਸਾ ਬਾਹਰੋਂ ਬਾਹਰ ਨਹੀਂ ਹੋਊਗਾ ਕਿ ਸੈਕਟਰੀ ਸਾਹਿਬ ਨੂੰ ਕੋਈ ਉੱਥੇ 5000 ਰੁਪਇਆ ਦੇ ਗਿਆ ਤੇ ਉਹਨਾਂ ਨੇ ਅਕਾਊਂਟ ਦੇ ਵਿੱਚ ਜਮਾਂ ਕਰਾਇਆ ਨੀ ਤੇ ਉਹਨਾਂ ਨੇ ਜੀ ਬਾਹਰੋਂ ਬਾਹਰ ਹੀ ਉਹਦੀ ਕਰਤੀ ਵੀ ਚਲੋ ਜੀ ਸੁੱਧਾ ਸੁੱਧਾ, ਨਹੀਂ ਜੀ ਉਹ 5000 ਰੁਪਇਆ ਜਿਹੜਾ ਉਹ ਪਹਿਲੇ ਅਕਾਊਂਟ ਦੇ ਵਿੱਚ ਜਾਊਗਾ, ਉਸ ਤੋਂ ਬਾਅਦ ਨਿਕਲੂਗਾ, ਭਾਵੇਂ ਉਸਦੇ ਕਢਾ ਵੀ ਆ 5000 ਰੁਪਇਆ ਜਿਹੜਾ ਉਹਨਾਂ ਦੇ ਘੋਲ ਵੀ ਪਿਆ ਆ, ਲੇਕਿਨ ਉਹ 5000 ਨਹੀਂ ਵਰਤਿਆ ਜਾਊਗਾ
ਬਿਲਕੁਲ। ਟ੍ਰਾਂਸਪੇਰੈਂਸੀ ਹੈ ਸਾਰਾ ਹਿਸਾਬ ਕਿਤਾਬ ਜਿਹੜਾ ਆ ਉਹ ਸੈਕਟਰੀ ਕੋਲ ਹੀ ਹੁੰਦਾ। ਸੋ ਬਿਲਕੁਲ ਜੀ, ਇੱਕ ਬੰਦੇ ਤੇ ਜ਼ਿੰਮੇਦਾਰੀ ਹੋਵੇ ਤਾਂ ਗੱਲ ਵੀ ਸਹੀ ਰਹਿੰਦੀ ਹੈ। ਸੋ ਬਹੁਤ ਹੀ ਵਧੀਆ ਉਪਰਾਲਾ ਜੀ, ਗੱਲ ਹੋਈ ਕਿ ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਸੋ ਇੱਕ ਕੋਸ਼ਿਸ਼ ਦੀ ਲੋੜ ਹੁੰਦੀ ਹੈ, ਇੱਕ ਪਹਿਲ ਦੀ ਲੋੜ ਹੁੰਦੀ ਹੈ। ਸੋ ਤੁਹਾਡੇ ਵਿੱਚੋਂ ਵੀ ਕੋਈ ਵੀ ਉਹ ਪਹਿਲ ਕਰ ਸਕਦਾ ਤੇ ਜ਼ਰੂਰੀ ਨਾਲ ਜਿਹੜਾ ਕਾਫਲਾ ਬਣ ਜਾਂਦਾ ਹੌਲੀ ਹੌਲੀ ਤੁਰਦਿਆਂ। ਸੋ ਗੁਰਮੇਲ ਜੀ, ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਤੋਂ ਨੇ ਜੀ ਇਹ, ਇਹਨਾਂ ਨੇ ਸਾਨੂੰ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਨੇ ਦੁਆਬਾ ਇਲਾਕਾ ਪੰਜਾਬ ਚ ਪ੍ਰਵਾਸ ਕਰਨ ਚ ਮੋਰੀ ਰਿਹਾ ਹੈ, ਕਾਰਨ ਕਹਿੰਦੇ ਕੁਝ ਵੀ ਹੋ ਸਕਦੇ ਨੇ, ਪੰਜਾਬੀਆਂ ਦੀ ਵਿਰਤੀ ਰਹੀ ਹੈ ਕਿ ਜਦੋਂ ਜਦੋਂ ਆਪਣਾ ਢਿੱਡ ਭਰਿਆ ਹੈ ਨਾਲ ਦੀ ਨਾਲ ਦੂਸਰੇ ਨੂੰ ਵੀ ਨਾਲ ਤੁਰਨ ਦੀ ਹਿੰਮਤ ਦਿੱਤੀ ਹੈ। ਸੋ ਇਹਨਾਂ ਨੇ ਪੁੱਛਿਆ ਕਿ ਗੁਰਮੇਲ ਵੀਰੇ ਇਹ ਇਟਲੀ ਬਾਰੇ ਕਹਿੰਦੇ ਕਾਫੀ ਪੜਿਆ ਸੁਣਿਆ, ਸਕੂਲ ਸਮੇਂ ਇੱਕ ਕਹਾਣੀ ਵੀ ਪੜ੍ਹਦੇ ਹੁੰਦੇ ਸੀ ਵੀਨਸ ਤੇ ਵਪਾਰੀ, ਕਹਿੰਦੇ ਇੱਥੇ ਕੰਮ ਕਾਰ ਕਿਸ ਤਰ੍ਹਾਂ ਹੈ ਤੇ ਪ੍ਰਵਾਸੀ ਤਬਕਾ ਆਪਣੀ ਜ਼ਿੰਦਗੀ ਕਿਵੇਂ ਬਸਰ ਕਰ ਰਿਹਾ ਹੈ। ਸੋ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਇਟਲੀ ਬਾਰੇ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਉੱਥੇ ਕੰਮਕਾਰ ਹੈਗਾ ਆ ਤੇ ਜਿਹੜੇ ਆਪਣੇ ਮਾਈਗ੍ਰੈਂਟਸ ਹੈਗੇ ਆ ਜਿਹੜੇ ਆਪਣੇ ਪੰਜਾਬੀ ਆ ਪ੍ਰਵਾਸੀ ਤਬਕਾ ਆ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਉੱਥੇ ਬਤੀਤ ਕਰ ਰਹੇ ਨੇ।
ਇੱਕ ਭੈਣ ਜੀ ਇਟਲੀ ਜੇ ਤੁਸੀਂ ਦੇਖੋ ਨਾ ਕਿ ਦੇਖੋ ਮੇਰੇ ਕੋਲ ਵੀ ਇਟਲੀ ਦੀ ਜਿਹੜੀ ਨੈਸ਼ਨੈਲਿਟੀ ਆ ਕਿਉਂਕਿ ਮੈਨੂੰ ਇੰਨਾ ਅਰਸਾ ਹੋ ਗਿਆ ਇੱਥੇ ਤੇ ਮੈਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਆ ਮੈਨੂੰ ਤਕਰੀਬਨ ਤੇਲ ਜਿਹੜੇ ਆ ਕੰਮ ਉਸ ਫੈਕਟਰੀ ਦੇ ਵਿੱਚ ਹੋ ਗਿਆ ਕਰਦੀ। ਦੇਖੋ ਮੇਰੀ ਵਾਈਫ ਜਿਹੜੀ ਘਰ ਆ ਬੱਚੇ ਜਿਹੜੇ ਸਕੂਲ ਵਿੱਚ ਜਾਂਦੇ ਆ ਘਰ ਮੈਂ ਮੁੱਲ ਲਿਆ ਹੋਇਆ ਕਿਸ਼ਤ ਵੀ ਜਾਂਦੀ ਆ ਨਾਲ ਗੱਡੀ ਆ ਹਰ ਚੀਜ਼ ਆ ਹਰ ਜਿੱਦਾਂ ਇੱਕ ਵਧੀਆ ਆਪਣੀ ਜਿਹੜੀ ਜ਼ਿੰਦਗੀ ਆ ਇੰਜੋਏ ਜਿਹੜੀ ਕਰ ਰਹੇ ਆ। ਹਾਂ ਜਦੋਂ ਅਸੀਂ ਆਏ ਸੀ ਪੇਪਰਾਂ ਤੋਂ ਬਗੈਰ ਸੀ ਦੋ ਤਿੰਨ ਸਾਲ ਜਿਹੜੇ ਆ ਉਹ ਥੋੜੇ ਔਖੇ ਕੱਟੇ ਸੀ ਕਿਉਂਕਿ ਪੇਪਰਾਂ ਤੋਂ ਬਗੈਰ ਜਿਹੜੇ ਬੰਦੇ ਆ ਉਹਨਾਂ ਨੂੰ ਥੋੜਾ ਔਖਾ ਆ ਉਹ ਥੋੜਾ ਜਿੱਦਾਂ ਦੂਸਰੀ ਸਾਈਡ ਦੇ ਉੱਤੇ ਜਿੱਦਾਂ ਖੇਤਾਂ ਦੇ ਵਿੱਚ ਜਿਹੜਾ ਕੰਮ ਆ ਕਰਦੇ ਆ ਕਿਉਂਕਿ ਇੰਡਸਟਰੀ ਜਿਹੜੀ ਆ ਉਹ ਪੇਪਰਾਂ ਤੋਂ
ਇਟਲੀ ਦੀਆਂ ਡੋਂਕੀਆਂ ਬਾਰੇ ਬੜਾ ਸੁਣਿਆ ਹੋਇਆ ਕਿ ਇਟਲੀ ਦੀਆਂ ਜਿਹੜੀਆਂ ਡੋਂਕੀਆਂ ਲੱਗਦੀਆਂ ਹੁੰਦੀਆਂ ਸੀ ਉਹ ਬੜੀਆਂ ਔਖੀਆਂ ਹੁੰਦੀਆਂ ਸੀ।
ਜਿਹੜੀਆਂ ਨਹੀਂ ਭੁੱਲ ਸਕਦੇ ਕਿਉਂਕਿ ਉਹ ਵੀ ਇੱਕ ਬੜੇ ਔਖੇ ਦਿਨ ਸੀ ਤੇ ਉਹ ਵੀ ਇੱਕ ਬਹੁਤ ਜਿੱਦਾਂ ਕਸ਼ਟ ਵੀ ਸਮਝ ਲਓ ਕਿ ਆਪਣੇ ਸਰੀਰ ਦੇ ਉੱਤੇ ਭੁੱਖੇ ਰਹਿ ਰਹੇ ਕਿ ਤੇ ਬਹੁਤ ਔਖੇ ਹੋ ਕੇ ਇੱਥੇ ਆਏ ਆ ਤੇ ਸਮਝ ਲਓ ਕਿ ਮੈਂ ਵੀ ਮੇਰਾ ਵੀ ਦੇਖ ਲਓ ਕਿ ਜਿੱਦਾਂ ਮੈਂ ਰਸ਼ੀਆ ਤੋਂ ਤੁਰ ਸਮਝ ਲਓ ਰਸ਼ੀਆ ਤੋਂ ਤੁਰ ਕੇ ਹੀ ਆਇਆ ਰਸ਼ੀਆ ਤੱਕ ਹੀ ਮੈਂ ਵਾਈ ਫਲਾਈਟ ਆਇਆ ਸੀ ਉਸ ਤੋਂ ਬਾਅਦ ਨਾ ਕਦੀ ਨਹਾਤਾ ਸੀ ਨਾ ਹੀ ਕਦੀ ਨਹਾਉਂਦਾ ਕਿਤੇ ਪਾਣੀ ਪਾਣੀ ਪੀਣ ਨੂੰ ਨੀ ਮਿਲਿਆ ਤੇ ਨਹਾਉਣਾ ਕਿੱਥੇ ਸੀ ਤੇ ਸਾਢੇ ਕੁ ਸੱਤਾਂ ਮਹੀਨਿਆਂ ਦੇ ਮੈਂ ਮਤਲਬ ਇਟਲੀ ਦੇ ਵਿੱਚ ਪਹੁੰਚਾ ਸੀ ਇੱਥੇ ਤੇ ਉਹ ਬੜਾ
ਯਾਨੀ ਰਸ਼ੀਆ ਤੋਂ ਇਟਲੀ ਪਹੁੰਚਣ ਲਈ ਸਾਢੇ ਸੱਤ ਮਹੀਨੇ ਲੱਗ ਗਏ ਔਰ ਉਹ ਤੁਸੀਂ ਰਸਤਾ ਜਿਹੜਾ ਸਾਰਾ ਪੈਦਲ ਹੀ ਗਾਇਆ ਇੱਕ ਤਰ੍ਹਾਂ ਹੈ
ਏਦਾਂ ਹੀ ਪੈਦਲ ਹੀ ਰਾਤ ਨੂੰ ਤੁਰ ਪੈਣਾ ਤੇ ਸਵੇਰੇ ਇੱਥੇ ਬਹਿ ਜਾਣਾ ਕਿਤੇ ਜੰਗਲਾ ਜਵਾਰਾਂ ਵਿੱਚ ਇੱਕ ਬੰਦੇ ਛੱਡਣਾ ਉਹਨੇ 20 ਕਿਲੋਮੀਟਰ 25 ਦਾ ਸਫ਼ਰ ਤੈਅ ਕਰਾਉਣਾ ਉਸ ਤੋਂ ਬਾਅਦ ਦੂਸਰਾ ਬੰਦੇ ਲੈ ਲੈਣਾ ਜਿੱਥੇ ਦਿਨ ਚੜ ਗਿਆ ਉਹਨੇ ਉੱਥੇ ਜੰਗਲ ਜੁੰਗਲ ਦੇ ਵਿੱਚ ਬਿਠਾ ਦੇਣੇ ਉੱਥੇ ਦਿਨੇ ਬੈਠੇ ਰਹਿਣਾ ਤੇ ਰਾਤ ਨੂੰ ਦੂਜੇ ਨਿਆਣੇ ਲਾਉਣੇ ਫੇਰ ਲੈ ਕੇ ਤੁਰ ਜਾਣਾ ਨਹੀਂ ਤਾਂ ਜੀ ਏਦਾਂ ਹੀ ਤੇ ਬਾਕੀ ਇਟਲੀ ਦਾ ਹੈਗਾ ਹੈ ਕਿ ਇਟਲੀ ਵੀ ਇੱਕ ਜਿਹੜੀ ਕੰਟਰੀ ਹੈ ਜਿੱਦਾਂ ਤੁਸੀਂ ਸਵਾਲ ਪੁੱਛਿਆ ਸੀ ਕਿ ਦੇਖੋ ਜੀ ਸਾਡੇ ਲਈ ਜਿਹਦੇ ਕੋਲ ਕੰਮ ਆ ਉਹਨੂੰ ਤਾਂ ਹੈਗੀ ਆ ਵਧੀਆ ਇਹ ਹੈਗਾ ਕਿ ਜਿੱਦਾਂ ਪਿੱਛੇ ਜੇ ਥੋੜੀ ਜਿਹੀ ਕੰਮਾਂ ਦੀ ਸ਼ੋਰਟੇਜ ਆਈ ਕਿ ਲੈ ਖੈਰ ਹੁਣ ਕੰਮ ਜਿਹੜੇ ਆ ਚੱਲ ਵੀ ਪਏ ਆ ਵਧੀਆ ਹੋ ਗਏ ਆ ਕੰਮ ਤੇ ਇੱਕ ਹੁਣ ਮੈਂ ਦੇਖੋ ਮੈਂ ਕੱਲਾ ਬੰਦਾ ਜਿਹੜਾ ਆਪਣੇ ਘਰ ਦੇ ਵਿੱਚ ਮੇਰੇ ਇਕੱਲੇ ਬੰਦੇ ਦੀ ਸੈਲਰੀ ਆ ਕੱਲਾ ਮੈਂ ਕਮਾਉਣ ਵਾਲਾ ਤੇ ਮੇਰਾ ਸਾਰਾ ਪਰਿਵਾਰ ਦੋਨੇ
ਤੋਂ ਇਹ ਵੀ ਹੈ ਕਿ ਮੈਨੂੰ ਲੱਗਦਾ ਲੇਡੀਜ਼ ਦੇ ਜ਼ਿਆਦਾ ਕੰਮ ਹੈ ਵੀ ਨਹੀਂ ਉੱਥੇ ਇੱਕ ਤੇ ਲੈਂਗੁਏਜ ਦੀ ਪ੍ਰੋਬਲਮ ਕਰਕੇ ਵੀ ਹੋ ਸਕਦੀ ਹੈ ਵਜ੍ਹਾ ਮੈਨੂੰ ਲੱਗਦਾ ਇੱਕ ਬੰਦਾ ਹੀ ਜਿਹੜਾ ਪਿੰਡ
ਨਹੀਂ ਹੈਗੀ ਲੈਂਗੁਏਜ ਦੀ ਨਹੀਂ ਹੈਗੀ ਇਹਨੇ ਪਰ ਲੇਡੀਜ਼ ਦੇ ਕੰਮ ਥੋੜੇ ਘੱਟ ਵੀ ਕਿਉਂਕਿ ਕੰਮ ਜਿਹੜੇ ਥੋੜੇ ਭਾਰੇ ਆ ਜਿੱਦਾਂ ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਮੇਰੇ ਵੀ ਜਿੱਦਾਂ ਮੇਰਾ ਭਾਣਜਾ ਰਹਿੰਦਾ ਆ ਉਹ ਦੱਸਦੇ ਆ ਕਿ ਜਿੱਦਾਂ ਆਮ ਨੋਰਮਲ ਆਪਣੇ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਆ ਜਾਂ ਪਿਜ਼ਰੀਆ ਦੇ ਹੋਲ ਇਹੋ ਜਿਹੇ ਕੰਮ ਕਰਦੇ ਇੱਥੇ ਕੰਮ ਜਿਹੜੇ ਆ ਭਾਰੇ ਆ ਥੋੜੇ ਤੇ ਲੇਡੀਜ਼ ਲਈ ਥੋੜੇ ਔਖੇ ਵੀ ਹੈਗੇ ਆ ਦੂਸਰਾ ਇਹ ਵੀ ਹੈਗਾ ਕਿ ਜਿੱਦਾਂ ਸਰ ਵੀ ਜਾਂਦਾ ਜੇ ਤੁਹਾਨੂੰ ਕਹੀਏ ਕਿ ਬਾਕੀ ਕੰਟਰੀਆਂ ਦੇ ਵਿੱਚ ਇੰਨੀ ਮਹਿੰਗਾਈ ਵੀ ਬਹੁਤ ਜ਼ਿਆਦਾ ਇੱਥੇ ਜਿਹੜਾ ਆ ਸਰ ਵੀ ਜਾਂਦਾ ਕਿ ਮੈਂ ਇਕੱਲਾ ਬੰਦਾ ਕੋਈ ਨਾ ਵਧੀਆ ਇਹਨੂੰ ਰੱਬ ਦੀ ਕਿਰਪਾ ਜੀ ਪੂਰੀ ਰੋਟੀ ਵੀ ਰੱਜ ਕੇ ਖਾਈ ਦੀ ਆ ਚੰਗੀ ਖਾਈ ਦੀ ਆ ਤੇ
ਵਾਪਸ ਵੀ ਭੇਜਦੇ ਆ ਆਪਣੇ ਯਾਨੀ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣਾ ਖਾ ਕਮਾ ਕੇ ਵੀ ਤੁਸੀਂ ਜਿਹੜਾ ਵਾਪਸ ਪਿੰਡ ਚ ਵੀ ਲਾਉਂਦੇ ਆ ਸੋ ਕਿਰਤ ਤਾਂ ਕਰਦੇ ਹੀ ਕਰਦੇ ਆ ਉਹਦੇ ਨਾਲ ਵੰਡ ਕੇ ਵੀ ਛਕਦੇ ਆ ਹਨਾ
ਦੇਖੋ ਜੀ ਜੇ ਤੁਹਾਡੇ ਕੋਲ ਕੋਈ ਤੁਹਾਡੇ ਜੇਲ ਦੇ ਵਿੱਚ ਪਰਮਾਤਮਾ ਦੇ ਰਿਹਾ ਤਾਂ ਤੁਹਾਡਾ ਆਹ ਜਿਹੜੇ ਇਹੋ ਜਿਹੇ ਕੰਮ ਕਰਨ ਨੂੰ ਵੀ ਤੁਹਾਡਾ ਜੀ ਤਾਂ ਹੀ ਜੀ ਕਰਦਾ ਜੇ ਤੁਹਾਡੀ ਜੇਲ ਦੇ ਵਿੱਚ
ਤਾਂ ਹੀ ਕਰਦਾ ਬਿਲਕੁਲ ਸਹੀ
ਗੱਲ ਨੂੰ ਇੱਕ ਨੂੰ ਜਰੂਰ ਕਰੋ ਜਿੱਥੇ ਮਰਜ਼ੀ ਕੋਈ ਬੈਠਾ ਆ ਬੰਦਾ ਲੇਕਿਨ ਇਹ ਜਰੂਰ ਆ ਕਿ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਗੱਲ ਹੈਗੀ ਆ ਕਿ ਅਸੀਂ ਇਹ ਜਿਹੜੇ ਆ ਕੰਮ ਆ ਕਰਦੇ ਆ ਵੱਧ ਚੜ ਕੇ ਕਰਦੇ ਆ ਲੇਕਿਨ ਇਹ ਵੀ ਆ ਕਿ ਹਰ ਬੰਦੇ ਨੇ ਜੇ ਉਹਨੂੰ ਆਪ ਨੂੰ ਰੋਟੀ ਨੀ ਮਿਲਦੀ ਖਾਣ ਨੂੰ ਤਾਂ ਉਹਨੇ ਦੂਸਰੇ ਨੂੰ ਕਿੱਥੋਂ ਦੇਣੀ ਹੈ ਉਹ ਦੂਸਰੇ ਲਈ ਕੀ ਕਰ ਸਕਦਾ ਹੈ ਇਹ ਵੀ ਇੱਕ ਬਾਕੀ ਇਹ ਸ਼ੁਰੂ ਤੋਂ ਹੀ ਮੰਨਿਆ ਗਿਆ ਕਿ ਜਿਹੜਾ ਸਾਡਾ ਪੰਜਾਬੀ ਆ ਉਹ ਹਰ ਥਾਂ ਜਿੱਥੇ ਵੀ ਕਿਤੇ ਆਪਣਾ ਕੋਈ ਨਾ ਕੋਈ ਵਸੀਲਾ ਜਿਹੜਾ ਬਣਾ ਲੈਂਦਾ ਆ ਉਹਨੇ ਕੋਈ ਨਾ ਕੋਈ ਰਾਹ ਜਿਹੜਾ ਆ ਲੱਭ ਲੈਣਾ ਚਾਹੇ ਉਹ ਕਹਿੰਦਾ ਮੈਂ ਆਪ ਭੁੱਖਾ ਵੀ ਰਹਿ ਲਵਾਂ ਤੇ ਮੈਂ ਇਹੋ ਜਿਹੇ ਕੰਮ ਜਿਹੜੇ ਜਾਂ ਗੁਰਦੁਆਰਾ ਬਣਾਉਣਾ ਹੈ ਗੁਰੂ ਦਾ ਜਿਹੜਾ ਸੋਨੇ ਦਾ ਹੋਵੇ ਉਹ ਦੇਖ ਲਓ ਕਿ ਆਪ ਉਹਦੇ ਘਰ ਭਾਵੇਂ ਰੋਟੀ ਵੀ ਨਾ ਪੱਕਦੀ ਹੋਵੇ ਤੇ ਉਹ ਗੁਰੂ ਘਰ ਜਿਹੜਾ ਲੰਗਰ ਦੇਣ ਤੁਰਿਆ ਹੁੰਦਾ ਇਹ ਸਾਡੇ ਇੱਕ ਪੰਜਾਬੀ ਆ ਜਿਹੜੇ ਪੰਜਾਬੀਆਂ ਦੀ ਇੱਕ ਵਿਰਾਸਤੀ ਆ ਸਾਡੀ ਕਿ ਦੇਖੋ ਅਸੀਂ ਇੰਨੀਆਂ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ
ਗੁਰੂਆਂ ਨੇ ਬਿਲਕੁਲ ਜੀ ਬਿਲਕੁਲ ਪਿਰਤ ਸਾਡੇ ਗੁਰੂਆਂ ਨੇ ਪਾਈ ਹੋਈ ਆ ਜੀ, ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਵੰਡ ਕੇ ਛਕੋ। ਸੋ ਇਹ ਜਿਹੜਾ ਵੱਲ ਆ ਇਹ ਉਦਮ ਸਾਨੂੰ ਸਾਰਿਆਂ ਨੂੰ ਪਰਮਾਤਮਾ ਬਖਸ਼ੇ ਔਰ ਇਹ ਕਰ ਲਈਏ ਤਾਂ ਜ਼ਿੰਦਗੀ ਬੜੀ ਪਿਆਰੀ ਜਿਹੜੀ ਬੜੀ ਖੁਸ਼ਗਵਾਰ ਹੋ ਸਕਦੀ ਹੈ। ਸੋ ਗੱਲਬਾਤ ਕਰ ਰਹੇ ਜੀ ਅੱਜ ਗੁਰਮੇਲ ਸਿੰਘ ਹੁਣਾਂ ਨਾਲ ਇਟਲੀ ਤੋਂ, ਜਿਨ੍ਹਾਂ ਨੇ ਇਟਲੀ ਚ ਰਹਿੰਦੇ ਹੋਏ ਵੀ ਆਪਣੇ ਬਾਕੀ ਸਾਰੇ ਭਾਈਚਾਰੇ ਨੂੰ ਇਕੱਠਾ ਕੀਤਾ ਹੋਇਆ, ਆਪਣੇ ਪਿੰਡ ਦੇ ਬਾਕੀ ਲੋਕਾਂ ਨੂੰ ਜਿਹੜੇ ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿ ਰਹੇ ਨੇ, ਸੋ ਸਾਰੇ ਇਕੱਠੇ ਹੋ ਕੇ ਮਿਲ ਜੁਲ ਕੇ ਉਪਰਾਲਾ ਕਰ ਰਹੇ ਨੇ ਤੇ ਆਪਣੇ ਪਿੰਡ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਤੁਹਾਡੇ ਵਿੱਚੋਂ ਵੀ ਕੋਈ ਇਹੋ ਜਿਹੀ ਜੇ ਸ਼ੌਂਕ ਰੱਖਦਾ ਹੈ, ਸੁਪਨਾ ਰੱਖਦਾ ਹੈ, ਜਾਂ ਫਿਰ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ ਆਲਰੇਡੀ ਕਿ ਜਿਹਦੇ ਨਾਲ ਉਹਨਾਂ ਦੇ ਪਿੰਡ ਦਾ ਕੁਛ ਭਲਾ ਹੋ ਜਾਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ, ਕਿਉਂਕਿ ਕਈ ਵਾਰ ਹੁੰਦਾ ਕਿ ਦੂਸਰਿਆਂ ਨੂੰ ਸੁਣ ਕੇ ਅਸੀਂ ਸਾਡੇ ਵਿੱਚ ਵੀ ਇੱਕੋ ਚੀਜ਼ ਆਉਂਦੀ ਹੈ ਕਿ ਕਿਉਂ ਨਾ ਅਸੀਂ ਵੀ ਕਰੀਏ, ਜੇ ਉਹ ਕਰ ਸਕਦੇ ਆ ਉਹ ਆਪਣੇ ਪਿੰਡ ਲਈ ਕਰ ਸਕਦੇ ਆ ਤੇ ਅਸੀਂ ਵੀ ਕਰ ਸਕਦੇ ਆ। ਸੋ ਜਿੱਥੇ ਅਸੀਂ ਬੈਠ ਕੇ ਆਪਣੇ ਪਿੰਡ ਦੀਆਂ ਯਾਦਾਂ ਅੱਜ ਤੱਕ ਯਾਦ ਕਰਦੇ ਰਹੇ ਹਾਂ ਜੀ, ਸੋ ਉਸ ਪਿੰਡ ਨੂੰ ਸਵਾਰਨ ਦਾ, ਉਸ ਪਿੰਡ ਨਾਲ ਜਿਹੜਾ ਪਿਆਰ ਜਤਾਉਣ ਦਾ ਇਹ ਵੀ ਇੱਕ ਤਰੀਕਾ ਹੈ ਜੀ, ਆਪਣੇ ਪਿੰਡ ਲਈ ਕੁਛ ਨਾ ਕੁਛ ਕਰ ਸਕੀਏ। ਸੋ ਜਿਹੜਾ ਪੰਜਾਬ ਹੈ ਉਹ ਆਪੇ ਸੁਧਰ ਜਾਣਾ ਜੇ ਸਾਡੇ ਆਪਣੇ ਪਿੰਡ ਜਿਹੜੇ ਉਹ ਸੁਧਰਨ ਲੱਗ ਗਏ। ਸੋ ਲਓ ਜੀ ਧਨੀ ਸਾਹਿਬ ਵੀ ਆ ਗਏ, ਆ ਜਾਓ ਲੰਘਿਓ। ਧਨੀ ਸਾਹਿਬ ਕੀ ਹਾਲ ਚਾਲ ਹੈ ਜੀ? ਮੇਰਾ ਹਾਲ ਚਾਲ ਪੁੱਛ ਰਹੇ ਨੇ ਧਨੀ ਸਾਹਿਬ। ਬਿਲਕੁਲ ਠੀਕ ਠਾਕ ਜੀ, ਵਧੀਆ, ਫਸਟ ਕਲਾਸ ਦਿਨ ਚੜਿਆ ਐਡੀਲੇਡ ਦੇ ਵਿੱਚ, ਬੱਦਲ ਹੋਏ ਹੋਏ ਨੇ ਜੀ ਅੱਜ। ਸੋ ਗਰਮੀ ਘਟਦੀ ਜਾ ਰਹੀ ਹੈ ਤੇ ਬਸ ਹੌਲੀ ਹੌਲੀ ਠੰਡ ਦੇ ਪੈਰ ਪਸਾਰਨੇ ਸ਼ੁਰੂ ਕਰ ਦੇਣੇ ਆ ਤੇ ਆਫੀਸ਼ੀਅਲੀ ਆਟਮ ਵੀ ਆਉਣ ਵਾਲਾ ਬਸ ਥੋੜੇ ਦਿਨਾਂ ਤੱਕ। ਤੇ ਬਿਲਕੁਲ ਜੀ, ਦਿਨਾਂ ਚ ਵੀ ਬਹੁਤ ਫਰਕ ਪੈ ਗਿਆ ਹੁਣ ਸਵੇਰੇ ਉੱਠਦਿਆਂ ਨੂੰ, ਜਿੱਥੇ ਦਿਨ ਯਾਨੀ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਤੱਕ ਵੀ ਹਜੇ ਇੱਥੇ ਤੱਕ ਐਡੀਲੇਡ ਦੇ ਵਿੱਚ ਠੀਕ ਠਾਕ ਹੀ ਹੁੰਦਾ, ਨਹੀਂ ਤਾਂ ਅੱਗੇ ਚੰਗਾ ਦਿਨ ਚੜਿਆ ਹੁੰਦਾ ਸੀ। ਸੋ ਕਿਤੇ ਵੀ ਬੈਠੇ ਹੋ ਜੀ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਆਪਣੇ ਵਿਚਾਰ ਜਿਹੜੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਤੁਸੀਂ ਤੇ ਜ਼ਰੂਰੀ ਜੀ। ਸਨੀ ਸਾਹਿਬ ਨੇ ਕਿਹਾ ਮੇਰੇ ਫਰੈਂਡ ਨੇ ਕਾਲ ਕਰਨੀ ਹੈ ਤੁਹਾਨੂੰ, ਕਹਿੰਦੇ ਦਰਸ਼ਨ ਖਟਰਾ ਨੇ। ਜ਼ਰੂਰ ਜੀ, ਕਾਲ ਕਰਨ ਵੇਟ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਅਸੀਂ ਤੇ ਗੁਰਮੇਲ ਸਿੰਘ ਹੁਣਾਂ ਨਾਲ ਗੱਲਾਂ ਕਰ ਰਹੇ ਹਾਂ ਅਸੀਂ। ਤੇ ਭਾਜੀ ਅਸੀਂ ਇਸ ਤੋਂ ਬਾਅਦ ਗੁਰਮੇਲ ਜੀ ਗੱਲ ਕਰਨੀ ਹੈ ਕਿ ਤੁਸੀਂ ਕੀ ਕੰਮ ਜਿਹੜੇ ਪਿੰਡ ਵਿੱਚ ਕੀਤੇ ਹੋਏ ਨੇ, ਕੀ ਉਪਰਾਲੇ ਕੀਤੇ, ਸਾਰਾ ਕੁਛ ਹੋ ਗਿਆ ਕਿ ਕਿਵੇਂ ਤੁਸੀਂ ਸੋਸਾਇਟੀ ਬਣਾਈ ਔਰ ਕਿਸ ਤਰ੍ਹਾਂ ਹੁਣ ਪੈਸਾ ਆਉਂਦਾ, ਹੁਣ ਉਹ ਪੈਸੇ ਨੂੰ ਤੁਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮਾਂ ਤੇ ਲਗਾ ਰਹੇ ਹੋ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਤੇ ਨਾਲ ਦੀ ਨਾਲ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਜਿਹੜੀਆਂ ਫੋਟੋਜ਼ ਇਹਨਾਂ ਨੇ ਮੈਨੂੰ ਭੇਜੀਆਂ ਨੇ ਉਹ ਵੀ ਅਸੀਂ ਜ਼ਰੂਰ ਸਾਂਝੀਆਂ ਕਰੀਏ ਤਾਂ ਕਿ ਬਾਕੀ ਲੋਕ ਵੀ ਦੇਖ ਸਕਣ ਕਿ ਇਹ ਕੀ ਉਪਰਾਲੇ ਕਰ ਰਹੇ ਨੇ ਆਪਣੇ ਪਿੰਡ ਲਈ ਜੀ। ਤੇ ਇੱਕ ਗੀਤ ਸੁਣ ਲਈਏ ਹੁਣ ਜੀ, ਤੇ ਗੀਤ ਤੋਂ ਬਾਅਦ ਫਿਰ ਵਾਪਿਸ ਆਉਂਦੇ ਹਾਂ ਤੇ ਦੇਖਦੇ ਹਾਂ ਵੀ ਪਿੰਡ ਮੂਨਕਾ ਦੇ ਜਿਹੜੇ ਨੌਜਵਾਨ ਆ ਉਹ ਕੀ ਉਪਰਾਲਾ ਕਰ ਰਹੇ ਨੇ ਆਪਣੇ ਪਿੰਡ ਨੂੰ ਸਵਾਰਨ ਦਾ ਜੀ।
ਤੁਰ ਪੈਸੇ ਕੱਟੀ ਜਦੋਂ ਟੈਚੀ ਲੱਗ ਗਏ, ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ, ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ, ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ, ਦੱਸੋ ਦੱਸਿਆ ਕਿਸੇ ਨੂੰ ਤੇ ਕਿਸੇ ਤੋਂ ਚੋਰੀ ਰੱਖੀ ਸੀ, ਹੋ ਗਈ ਸੀ ਉਦਾਸ ਯਾਰੀ ਜਿਨ੍ਹਾਂ ਨਾਲ ਪੱਕੀ ਸੀ, ਦੱਸਿਆ ਕਿਸੇ ਨੂੰ ਤੇ ਕਿਸੇ ਤੋਂ ਚੋਰੀ ਰੱਖੀ ਸੀ, ਹੋ ਗਈ ਸੀ ਉਦਾਸ ਯਾਰੀ ਜਿਨ੍ਹਾਂ ਨਾਲ ਪੱਕੀ ਸੀ, ਮਿਲੇ ਸਾ ਯਾਰਾਂ ਨੂੰ ਕਰੇ ਸੱਚ ਸੱਚ ਕੇ, ਛੱਡ ਕੇ ਅੱਖੋਂ ਓਲੇ ਹੋ ਗਈ ਤੋੜ ਕੇ ਪੁੱਤਰ ਨੂੰ ਮਾਂ ਕੋਠੇ ਤੇ ਖਲੋ ਗਈ ਦੇਖਦਿਆਂ ਦੇਖਦਿਆਂ ਅੱਖੋਂ ਓਲੇ ਹੋ ਗਈ ਮੰਗਦੀ ਰਹੀ ਖੈਰ ਸਾਡੀ ਚੋਰੀ ਅੱਡ ਕੇ
ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਕੋਈ ਨੀ ਹੋਣਾ ਜੀ ਮੈਨੂੰ ਨੀ ਲੱਗਦਾ ਕੋਈ ਵੀ ਇਹੋ ਜਿਹਾ ਹੋਊਗਾ ਜਿਹੜਾ ਪਿੰਡ ਛੱਡਣ ਵੇਲੇ ਰੋਇਆ ਨਾ ਹੋਵੇ ਸੋ ਬਿਲਕੁਲ ਜੀ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਨਹੁੰ ਤੇ ਮਾਸ ਦਾ ਰਿਸ਼ਤਾ ਸਾਡਾ ਆਪਣੇ ਪਿੰਡ ਨਾਲ ਆਪਣੇ ਪੰਜਾਬ ਨਾਲ ਹੈ ਸੋ ਜਦੋਂ ਉਹ ਟੁੱਟਦਾ ਹੈ ਤੇ ਜੋ ਦਿਲ ਜਿਵੇਂ ਚੀਰ ਹੁੰਦਾ ਜੀ ਉਹ ਤੇ ਸਿਰਫ ਅਸੀਂ ਜਾਣਦੇ ਹਾਂ ਹੈਨਾ ਸਰਬਜੀਤ ਭਾਜੀ ਨੂੰ ਕੀ ਪਤਾ ਹੈਨਾ ਤੇ ਲਓ ਜੀ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਅਮਰਜੀਤ ਹੁਣਾਂ ਨੇ ਸਾਂਝ ਪਾਈ ਹੈ ਜੀ ਫੋਨ ਦੇ ਜ਼ਰੀਏ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਹੀ ਸਾਡੇ ਗੁਰਮੇਲ ਸਿੰਘ ਹੁਣੀ ਸਾਡੇ ਨਾਲ ਹੀ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਣੀ ਆ ਸਤਿ ਸ੍ਰੀ ਅਕਾਲ ਅਮਰਜੀਤ ਜੀ
ਸਤਿ ਸ੍ਰੀ ਅਕਾਲ ਜੀ ਸਤਿਪ੍ਰੀਤ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਗੁਰਮੇਲ ਸਿੰਘ ਨੂੰ ਤਾਂ ਬਹੁਤ ਸਲਾਮਾ ਇਹ ਵੀ ਮੁੰਡੇ ਨੂੰ ਇਸਨੂੰ
ਬਿਲਕੁਲ ਦੇਣੀਆਂ ਬਣਦੀਆਂ ਵੀ ਜੀ ਇਹੋ ਜਿਹਾ ਮੁੰਡਿਆਂ ਨੂੰ ਹੱਲਾ ਸ਼ੇਰੀ ਦੇਣੀ ਬਹੁਤ ਜ਼ਰੂਰੀ ਹੈ
ਬਹੁਤ ਵਧੀਆ ਬਹੁਤ ਅਸੀਂ ਸਾਡੇ ਵਰਗੇ ਸੋਚ ਲੈਂਦੇ ਆ ਅਸੀਂ ਪਿੰਡ ਦੇ ਮੁੰਡਿਆਂ ਨੂੰ ਮੈਂ ਕਿੰਨਾ ਨੂੰ ਕਿਹਾ ਵੀ ਆਪਾਂ ਨਾ ਕੁਛ ਆਪਣੇ ਪਿੰਡ ਕਰੀਏ ਪਿੰਡ ਹੁਣ ਉਹੀ ਗੱਲ ਆ ਤੁਹਾਨੂੰ ਪਤਾ ਪਿੰਡ ਹੁਣ ਸਾਰਾ ਪਿੰਡ ਹੀ ਪਿੰਡ ਕਹਿ ਸਕਦੀ ਹੈ ਮੈਂ ਤਾਂ ਏਕਾ ਪਿੰਡ ਨੂੰ ਤਾਂ ਕਹਿ
ਬਿਲਕੁਲ ਸਕਦੀ ਨਹੀਂ ਬਿਲਕੁਲ ਠੀਕ ਆ
ਸਾਰੇ ਤੋਂ
ਪਹਿਲਾ ਕਦਮ ਪੁੱਟਣਾ ਹੁੰਦਾ ਨਾ ਉਹੀ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਤੁਸੀਂ ਤੁਹਾਨੂੰ ਕੋਈ ਸ਼ਿਓਰਟੀ ਨਹੀਂ ਹੁੰਦੀ ਕਿ ਇਹ ਠੀਕ ਹੈ ਜਾਂ ਨਹੀਂ ਠੀਕ
ਰਾਹ ਬਣਾਉਣੇ ਔਖੇ ਹੁੰਦੇ ਆ ਮਗਰੋਂ ਤੁਰਨ ਤੁਰ ਤਾਂ ਹਰੇਕ ਲੈਂਦਾ ਗਾ
ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਕਿਹਾ ਪਰ ਮੈਨੂੰ ਲੱਗਦਾ ਅੱਜ ਦੀ ਗੱਲਬਾਤ ਕਰਨ ਦਾ ਮੇਨ ਮਕਸਦ ਹੀ ਮੇਰਾ ਇਹ ਸੀਗਾ ਕਿਉਂਕਿ ਸਾਰਿਆਂ ਵਾਂਗ ਮੇਰੇ ਦਿਲ ਚ ਵੀ ਕੁਛ ਨਾ ਕੁਛ ਫੀਅਰ ਰਹਿੰਦੇ ਆ ਕੋਈ ਕੰਮ ਸੋਚ ਲਿਆ ਤੇ ਪਰ ਇੱਦਾਂ ਦੇ ਲੋਕਾਂ ਨੂੰ ਜਦੋਂ ਅਸੀਂ ਸੁਣਦੇ ਆ ਤੇ ਫੇਰ ਲੱਗਦਾ ਕਿ ਨਹੀਂ ਚਲੋ ਤੁਰ ਪਾਓ ਆਪਣੇ ਆਪ ਕਾਫਲਾ ਜਿਹੜਾ ਤੁਹਾਡੇ ਨਾਲ ਬਣਦਾ ਜਾਣਾ ਸੋ ਜੇ ਤੁਹਾਡੇ ਦਿਲ ਵਿਚ ਵੀ ਇਹੋ ਜਿਹੀ ਕੋਈ ਚੀਜ਼ ਹੈ ਨਾ ਤਾਂ ਤੁਸੀਂ ਅਮਰਜੀਤ ਜੀ ਜ਼ਰੂਰ ਪਹਿਲ ਕਦਮੀ ਕਰੋ ਔਰ ਹੌਲੀ ਹੌਲੀ ਇੱਕ ਦੋ ਚਾਰ ਕਰਦੇ ਕਰਦੇ ਆਪ ਹੀ ਲੋਕ ਜਿਹੜੇ ਤੁਹਾਡੇ ਨਾਲ ਜੁੜ ਜਾਣੇ ਆ ਔਰ ਇਹ ਜੇ ਤੁਹਾਡੇ ਦਿਲ ਚ ਸੋਚ ਰੱਬ ਨੇ ਪਾਈ ਹੈ ਨਾ ਤਾਂ ਕੀ ਪਤਾ ਇਹ ਤੁਹਾਡੇ ਹੱਥੋਂ ਹੀ ਕਰਵਾਉਣਾ ਹੋਵੇ
ਹਾਂ ਨਹੀਂ ਉਹ ਮੈਂ ਵੈਸੇ ਪਹਿਲਾਂ ਮੇਰੇ ਹਸਬੈਂਡ ਬਹੁਤ ਜਾਣੀ ਪਿੰਡ ਚ ਬਹੁਤ ਵਧੀਆ ਕੰਮ ਕਰਦੇ ਸੀਗੇ ਕਲੱਬ ਸੀ ਉਹਨਾਂ ਦੇ ਟੂਰਨਾਮੈਂਟ ਕਰਾਉਂਦੇ ਤੇ ਬਾਕੀ ਜੇ ਕੋਈ ਪੈਸੇ ਬਚ ਜਾਂਦੇ ਉਹ ਸਾਰੀ ਹੈਲਪ ਕਰਦੇ ਗਰੀਬਾਂ ਦੀ ਪਰ ਉਹ ਗੱਲ ਆ ਜਦੋਂ ਬੰਦਾ ਲੌਂਗ ਟਾਈਮ ਹੋ ਜਾਂਦਾ ਇੱਥੇ ਆ ਕੇ ਫਿਰ ਬਸ ਉਹ ਬੰਦਾ ਚਾਹੁੰਦਾ ਹੈਗਾ ਕਿ ਵੀ ਸਾਡੇ ਵਰਗੇ ਬੰਦੇ ਉੱਥੇ ਸਾਨੂੰ ਮਿਲਣ ਪੈਸੇ ਨੂੰ ਸਹੀ ਤਾਂ ਤੇ ਲਾਉਣ ਨਾ ਤੇ ਪਰ ਉਹ ਆਪਾਂ ਥੋੜੇ ਦਿਨ ਵਾਸਤੇ ਜਾਂਦੇ ਆ ਮਹੀਨੇ ਵੀਹ ਦਿਨ ਵਾਸਤੇ ਉਦੋਂ ਬਸ ਉੱਥੇ ਉਹ ਸਾਰੇ ਲੋਕਾਂ ਨੂੰ ਆਇਆ ਹੁੰਦਾ ਹਾਂ ਜੀ ਖਾ ਲਈ ਪੀ ਲਈ ਹਾ ਬਸ ਦੱਸ ਮਗਰੋਂ ਬਸ ਵੀ ਉਹਨਾਂ ਨੂੰ ਆਉਂਦਾ ਇਹਨਾਂ ਨੇ ਚਲੇ ਜਾਣਾ ਇਹਨਾਂ ਦਾ ਕੀ ਹੈਗਾ ਵੀ ਤਾਂ ਗੱਲਾਂ ਹੀ ਕਰਦੇ ਹੈਗੇ ਇਹ ਅਸਲ ਚ ਟਾਈਮ ਲਾ ਕੇ ਹੀ ਸੁਪਰੀ ਤੋਂ ਹੁੰਦਾ ਹੈਗਾ ਜਾਂ ਉੱਥੇ ਵਧੀਆ ਆਪਣੀ ਸੋਚ ਵਾਲੇ ਬੰਦੇ ਹੋਣ ਬੈਠੇ ਉਹਨਾਂ ਨੂੰ ਕਹੀਏ ਫਿਰ ਉਹ ਕਹਿਣ ਵੀ ਹਾਂ ਵਾਕਈ ਜੇ ਉਹਨਾਂ ਨੇ ਵੀ 5000 ਭੇਜਿਆ ਤਾਂ ਸਹੀ ਥਾਂ ਲੱਗੇ
ਬਿਲਕੁਲ ਠੀਕ ਕਿਹਾ ਤੁਸੀਂ ਪਰ ਅਮਰਜੀਤ ਜੀ ਜਿੱਦਾਂ ਗੱਲ ਹੁੰਦੀ ਆ ਭਈ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜੇ ਸਾਰੇ ਚੰਗੇ ਨਹੀਂ ਹੁੰਦੇ ਤੇ ਮਾੜੇ ਵੀ ਨਹੀਂ ਸਾਰੀ ਸੋਚ ਵਾਲੇ ਹੁੰਦੇ ਤੁਹਾਨੂੰ ਜ਼ਰੂਰ ਹੀ ਕੋਈ ਨਾ ਕੋਈ ਇੱਕ ਦੋ ਲੋਕ ਜ਼ਰੂਰ ਲੱਭਣਗੇ ਜਦੋਂ ਤੁਸੀਂ ਗੱਲ ਕਰੋਗੇ ਨਾ ਔਰ ਉਹੀ ਤੁਹਾਨੂੰ ਇਸ਼ਾਰਾ ਹੁੰਦਾ ਰੱਬ ਦਾ ਤੇ ਹਾਂ ਆ ਜਾ ਤੁਰਿਆ ਤੂੰ ਸਹੀ ਰਸਤੇ ਤੇ ਤੁਰਦੀ ਪਈ ਆ ਸੋ ਇਹਦੇ ਬਾਰੇ ਵੀ ਮੈਂ ਜ਼ਰੂਰ ਗੁਰਮੇਲ ਸਿੰਘ ਹੁਣਾਂ ਨਾਲ ਗੱਲ ਕਰਾਂਗੀ ਕਿ ਕਿੱਦਾਂ ਉਹਨਾਂ ਨੂੰ ਵੀ ਇਹ ਫੀਅਰ ਰਿਹਾ ਹੋਣਾ ਫਿਰ ਸ਼ੁਰੂ ਦੇ ਵਿੱਚ ਕਿਸ ਤਰ੍ਹਾਂ ਜਿੱਦਾਂ ਤੁਸੀਂ ਕਿਹਾ ਕਿ ਪੈਸੇ ਧੇਲੇ ਦਾ ਸਾਰਾ ਕਰਨ ਦੇ ਲਈ ਸਾਰਾ ਕੁਛ ਇਹਦੇ ਲਈ ਅਸੀਂ ਉਹਨਾਂ ਤੋਂ ਸਲਾਹ ਲਵਾਂਗੇ ਇਸ ਤੋਂ ਇਲਾਵਾ ਇਹਨਾਂ ਨੇ ਮੈਨੂੰ ਕੁਝ ਤਸਵੀਰਾਂ ਵੀ ਭੇਜੀਆਂ ਹੋਈਆਂ ਜੋ ਇਹਨਾਂ ਨੇ ਆਪਣੇ ਪਿੰਡ ਦੀ ਆ ਜਿਹੜਾ ਇਹਨਾਂ ਨੇ ਕਮੇਟੀ ਦਾ ਸੰਵਿਧਾਨ ਬਣਾਇਆ ਹੋਇਆ ਨਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਵੀ ਪੜ੍ਹ ਕੇ ਹੈਰਾਨ ਰਹਿ ਗਈ ਕਿ ਉਹਦੇ ਵਿੱਚ 20 ਪੁਆਇੰਟਸ ਆ ਔਰ ਬੜੇ ਹੀ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਸਾਰਾ ਕੁਛ ਦੱਸਿਆ ਹੋਇਆ ਕਿ ਕਮੇਟੀ ਦੇ ਪੈਸੇ ਨਾਲ ਕਿਸੇ ਨੂੰ ਸਨਮਾਨਿਤ ਨਹੀਂ ਕੀਤਾ ਜਾਏਗਾ, ਜੇ ਸਨਮਾਨਿਤ ਕਰਨਾ ਜ਼ਰੂਰੀ ਹੋਇਆ ਤਾਂ ਕਮੇਟੀ ਮੈਂਬਰ ਆਪਣੇ ਕੋਲੋਂ ਪੈਸੇ ਖਰਚਣਗੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿੱਥੇ ਜਾ ਕੇ ਕਨਫਲਿਕਟ ਹੋ ਜਾਂਦੀਆਂ ਨੇ ਉਹ ਇਹਨਾਂ ਨੇ ਪਹਿਲਾਂ ਹੀ ਕਲੀਅਰ ਕੀਤੀਆਂ ਹੋਈਆਂ। ਸੋ ਇਹਨਾਂ ਤੋਂ ਇਹ ਪੁੱਛ ਰਿਹਾ ਸੀ ਕਿ ਹਾਂ ਜ਼ਰੂਰ
ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਜੰਗ ਏਜ ਦੇ ਸਰਪੰਚ ਸਾਹਿਬ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਸੀਗੀਆਂ ਵੀ ਬਹੁਤ ਕੁਛ ਉਹ ਕਰਨਗੇ। ਉਹੀ ਗੱਲ ਹੈ ਕੇਰਾ ਬੰਦਾ ਉਹ ਪੁੱਛਦਾ ਤੇ ਨਾਲ ਹੀ ਫਿਰ ਸਿੱਟਣ ਵਾਲੇ ਵੀ ਹੁੰਦੇ ਆ। ਗੁਰਮੇਲ ਸਿੰਘ ਦੀਆਂ ਚਲੋ ਮੈਂ ਸੁਣੀ ਜਾਂਦੀ ਆ, ਆਪਾਂ ਵੀ ਹੋ ਸਕਦਾ ਕੋਈ ਪੱਲੇ ਪੈ ਜਾਏ ਆਪਣੇ।
ਹਾਂ ਜ਼ਰੂਰ ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਗੁਰਮੇਲ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਗੁਰਮੇਲ ਜੀ, ਸੋ ਸੁਣ ਰਹੇ ਸੀ ਤੁਸੀਂ ਅਮਰਜੀਤ ਹੁਣਾਂ ਨੂੰ?
ਭੈਣ ਜੀ ਸੁਣ ਰਹੇ ਸੀ, ਭੈਣ ਜੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਹੀਆਂ ਸੀਗਾ। ਉਹਨਾਂ ਨੂੰ ਦੇਖੋ ਤੁਸੀਂ ਮੇਰੀਆਂ ਗੱਲਾਂ ਸੁਣ। ਦੇਖੋ ਅਸੀਂ ਜਿੱਦਾਂ ਪਹਿਲੇ ਸੰਵਿਧਾਨ ਲਿਖਿਆ ਸੀ ਉਹਦੇ ਚ ਸਭ ਤੋਂ ਵੱਡੀ ਅਸੀਂ ਇਹ ਗੱਲ ਪਹਿਲੇ ਲਿਖੀ ਹੋਈ ਆ ਕਿ ਕਿਸੇ ਵੀ ਬੰਦੇ ਨੂੰ ਸਨਮਾਨਿਤ ਨਹੀਂ ਕੀਤਾ ਜਾਊਗਾ। ਜੇ ਅਸੀਂ ਇੱਥੇ ਚਾਰ ਜਾਂ ਪੰਜ ਬੰਦਿਆਂ ਨੇ ਹੀਲਾ ਕੀਤਾ ਸੀ, ਉਸ ਤੋਂ ਬਾਅਦ ਸਾਡੇ ਨਾਲ ਪੰਜ ਜਾਂ ਸੌ ਬੰਦਾ ਜੁੜ ਗਿਆ, ਲੇਕਿਨ ਸਾਡਾ ਕੋਈ ਵੀ ਐਨ ਆਰ ਆਈ ਜਾਊਗਾ ਇਹ ਵੀ ਸਾਡੀ ਕਮੇਟੀ ਜਿਹੜੀ ਉਹਨਾਂ ਦੇ ਜਾਂਦਿਆਂ ਦੇ ਕਾਲ ਦੇ ਵਿੱਚ ਜੀ ਸੋਪੇ ਪਾਉਣ ਲੱਗ ਪਏ ਸਨਮਾਨਿਤ ਕਰਦੇ ਨਹੀਂ ਜੀ, ਉਹ ਕਿਸੇ ਵੀ ਬੰਦੇ ਨੂੰ ਸਨਮਾਨਿਤ ਨਹੀਂ ਕੀਤਾ ਜਾਊਗਾ। ਨਾ ਹੀ ਅਸੀਂ ਕਦੀ ਵੀ ਜਾਵਾਂਗੇ ਤੇ ਨਾ ਹੀ ਅਸੀਂ ਵੀ ਕਦੀ ਵੀ ਜਿਹੜੀ ਕਮੇਟੀ ਉੱਥੇ ਕੰਮ ਕਰ ਰਹੀ, ਨਾ ਹੀ ਅਸੀਂ ਉਹਨਾਂ ਨੂੰ ਸਨਮਾਨ ਕਿਸੇ ਵੀ ਚੀਜ਼ ਦਾ ਕਰਾਂਗੇ, ਤੇ ਨਾ ਹੀ ਕਮੇਟੀ ਜਿਹੜੀ ਆ ਕੋਈ ਵੀ ਸਾਡਾ ਐਨ ਆਰ ਆਈ ਜਾਊਗਾ, ਚਾਹੇ ਜਿੰਨਾ ਮਰਜ਼ੀ ਉਹਨੇ ਯੋਗਦਾਨ ਪਾਇਆ ਉਹਨੂੰ ਕਿਸੇ ਨੂੰ ਸਨਮਾਨਿਤ ਨਹੀਂ ਕੀਤਾ ਜਾਊਗਾ। ਕਿਉਂਕਿ ਜਿਸ ਦਿਨ ਤੁਸੀਂ ਸਨਮਾਨਿਤ ਲੈ ਲਓ ਉਹਦੇ ਨਾਲ ਤੁਹਾਡੇ ਵਿੱਚ ਮੈਂ ਬਣ ਗਈ, ਤੁਸੀਂ ਫਿਰ ਕੰਮ ਨੀ ਭੈਣ ਜੀ ਕਰ
ਸਕਦੇ
ਕੋਈ ਵੀ ਜਿਹੜਾ। ਜਿੱਦਣ ਤੁਸੀਂ ਤੁਹਾਨੂੰ ਇਹ ਲੱਗਣ ਲੱਗ ਪਿਆ ਨਾ ਕਿ ਇਸ ਬੰਦੇ ਨੇ ਜਾਂ ਜ਼ਿਆਦਾ ਯੋਗਦਾਨ ਪਾਇਆ ਤੁਸੀਂ ਸਨਮਾਨਿਤ ਕਰ ਦਈਏ, ਉਦਣ ਜਿਹੜਾ ਛੋਟਾ ਪੈਸੇ ਦੇਣ ਵਾਲਾ ਉਹ ਬੰਦਾ ਟੁੱਟ ਜਾਏਗਾ ਤੁਹਾਡੇ ਨਾਲ, ਉਹ ਬੰਦਾ ਪਿੱਛੇ ਹਟ ਜਾਏਗਾ ਕਿ ਨਹੀਂ ਜੀ ਮੈਂ ਯਾਰ ਥੋੜਾ ਯੋਗਦਾਨ ਪਾਇਆ ਸੀ ਤੇ ਇਹਨਾਂ ਨੇ ਮੈਨੂੰ ਸਨਮਾਨਿਤ ਨਹੀਂ ਕੀਤਾ, ਜਿਹਨੇ ਜ਼ਿਆਦਾ ਯੋਗਦਾਨ ਪਾਇਆ ਸੀ ਉਹਨੂੰ ਸਨਮਾਨਿਤ ਨਹੀਂ। ਸਾਨੂੰ ਲੋੜ ਓਨੀ ਉਸ ਥੋੜੇ ਬੰਦੇ ਦੀ ਵੀ ਹੈ ਕਿ ਜਿਹੜਾ ਵਿਚਾਰਿਆ ਭਾਵੇਂ ਇੱਕ ਰੁਪਈਆ ਨੂੰ ਦਿੰਦਾ ਸੀ, ਉਹਨੂੰ ਤੁਹਾਨੂੰ ਦੱਸਿਆ ਪਹਿਲੇ ਕਿ ਹੱਸ ਗਏ ਸੀ ਉਹਨੂੰ ਕਬੂਲ ਕਰਦੇ ਆ, ਉਹ ਬੰਦੇ ਨੇ ਯੋਗਦਾਨ ਤਾਂ ਪਾਇਆ ਉਹਦੇ, ਪਰ ਉਹਨੂੰ ਆਪਣੇ ਪਿੰਡ ਦੇ ਪ੍ਰਤੀ ਪਿਆਰ ਤਾਂ ਹੈਗਾ ਨਾ, ਹੋ ਸਕਦਾ ਉਹਨੇ ਇੱਕ ਰੁਪਈਆ ਪਾਇਆ ਉਹਦੀ ਖਰੇ ਕਿੰਨੀ ਮਜਬੂਰੀ ਆ। ਇਸੇ ਕਰਕੇ ਅਸੀਂ ਹੁਣ ਇਹ ਮੰਨ ਜਿਹੜੀ ਅਸੀਂ ਇਸੇ ਕਰਕੇ ਪਹਿਲੇ ਇਸ ਸੰਵਿਧਾਨ ਨੂੰ ਪਹਿਲੇ ਲਿਖਿਆ ਸੀ ਕਿ ਕੋਈ ਵੀ ਜਿਹੜਾ ਹੈਗਾ, ਹਾਂ ਅਸੀਂ ਸਨਮਾਨਿਤ ਕਰਦੇ ਨਾ, ਤੁਹਾਨੂੰ ਆਪਣੀ ਥੋੜੀ ਡਿਟੇਲ ਜਿੱਦਾਂ ਦੱਸ ਰਿਹਾ ਕਿ ਦੇਖੋ ਅਸੀਂ ਨਾ ਇੱਕ ਅੱਜ ਦਾ ਤੁਹਾਡੇ ਦਾ ਅੱਜ ਹੀ ਉੱਥੇ ਨਾ ਅਸੀਂ ਮਤਲਬ 21 ਤਰੀਕ ਨੂੰ ਅਸੀਂ ਇੱਕ ਆਪਣੇ ਲੜਕੀ ਹੈ ਸਾਡੀ ਰੁਪਿੰਦਰ ਕੌਰ ਆ, ਉਹ ਕੈਨੇਡਾ ਦੇ ਵਿੱਚ ਜੰਪਲ ਸਾਡੇ ਪਿੰਡ ਦੀ ਆ, ਕੈਨੇਡਾ ਦੇ ਵਿੱਚ ਉਹ ਮਤਲਬ ਪੜ੍ਹੀ ਲਿਖੀ ਆ, ਉਹਨੇ ਸਟੱਡੀ ਕੀਤੀ ਆ ਗੁਰਬਾਣੀ ਤੇ PhD ਕੀਤੀ ਆ, ਅਸੀਂ ਸਾਡੀ ਅੱਜ ਜਿਹੜੀ ਸਾਡੀ ਕਮੇਟੀ ਆ ਉਸ ਨੂੰ ਸਨਮਾਨਿਤ ਕਰ ਰਹੀ ਆ ਆ ਸਾਡੀ ਕਮੇਟੀ ਜਿਹੜੀ ਆ, ਕਿਉਂਕਿ ਉਹ ਇੱਕ ਆਪਣਾ ਨਾ ਗਰੁੱਪ ਲੈ ਕੇ ਆਈ ਹੋਈ ਆ ਸਾਡੇ ਇੰਡੀਆ ਦੇ ਵਿੱਚ, ਉਹ ਸਾਰਾ ਆਪਣਾ ਦਿਖਾ ਰਹੀ ਆ ਸਾਰੇ ਇੰਡੀਆ ਦੇ ਵਿੱਚ ਘੁੰਮ। ਉਹ ਸਾਡੇ ਪਿੰਡ ਦੀ ਇੱਕ ਬੇਟੀ ਆ, ਉਹਨੇ ਇੱਕ ਸਾਡੇ ਪਿੰਡ ਦਾ ਨਾਂ ਜਿਹੜਾ ਰੋਸ਼ਨ ਕੀਤਾ, ਅਸੀਂ ਉਹਨੂੰ ਸਨਮਾਨਿਤ ਕਰ ਰਹੇ। ਇਹ ਕੁਛ ਹੀ ਅਸੀਂ ਆਪਣਾ ਜਿਹੜਾ ਲਿਖਿਆ ਹੋਇਆ ਆ ਆਪਣੇ ਸੰਵਿਧਾਨ ਦੇ ਵਿੱਚ ਕਿ ਅਸੀਂ ਕੀ ਕੰਮ ਕਰਨੇ ਆ। ਹੋਰ ਦੂਸਰਾ ਇਹ ਹੁੰਦਾ ਕਿ ਜਿੱਦਾਂ ਇਹਨੇ ਭੈਣ ਜੀ ਉਹਨਾਂ ਨੇ ਪੁੱਛਿਆ ਕਿ ਸਾਡੇ ਨਾਲ ਕੋਈ ਤੁਰਦਾ ਨੀ, ਦੇਖੋ ਮੈਂ ਤੁਹਾਨੂੰ ਇੱਕ ਤੁਰਦੇ ਦੀ ਗੱਲ ਦੱਸਾਂ, ਸਾਡੇ ਇੱਕ ਨਾ ਸਾਡੇ ਚਾਚਾ ਜੀ ਲੱਗਦੇ ਆ, ਉਹਨਾਂ ਨੂੰ ਵੀ ਤਕਰੀਬਨ 35-37 ਸਾਲ ਹੋ ਗਏ ਆ, ਉਹ ਪਹਿਲੇ ਇੱਥੇ ਇਟਲੀ ਵਿੱਚ ਹੁੰਦੇ ਸੀ ਹੁਣ ਕੈਨੇਡਾ ਚੱਲ ਗਏ, ਇੱਕ ਸਾਡੇ ਅੰਕਲ ਜੀ ਕੈਨੇਡਾ ਵਿੱਚ ਆ। ਉਹਨਾਂ ਨੇ ਜਦੋਂ ਅਸੀਂ ਗਰੁੱਪ ਬਣਾਇਆ ਸੀ, ਅਸੀਂ ਠੀਕ ਆ ਹਰ ਬੰਦਾ ਉਸ ਵੇਲੇ ਡੋਲਦਾ ਆ ਥੋੜਾ ਕਿ ਅਸੀਂ ਕਦੋਂ ਬਹੁਤ ਵੱਡਾ ਚੱਕਣ ਲੱਗੇ ਆ ਕਿ ਹੋ ਸਕਦਾ ਕਿਤੇ ਉਹਨਾਂ ਨੇ ਗਰੁੱਪ ਜਿਹੜਾ ਸੀ ਜਦੋਂ ਉਹਨੇ ਦੇਖਿਆ ਕਿ ਉਸ ਟਾਈਮ ਦੇ ਵਿੱਚ 70-80 ਬੰਦੇ ਜਿਹੜੇ ਗਰੁੱਪ ਚ ਐਡ ਸੀ, ਉਹਨਾਂ ਨੇ ਗਰੁੱਪ ਦੇ ਵਿੱਚ ਵਾਰ ਵਾਰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਦੇਖੋ ਪਿੰਡ ਵਾਲਿਓ ਕਿਤੇ ਮੁੰਡੇ ਜਿਹੜੇ ਆ ਡੋਲ ਨਾ ਜਾਣ, ਬੇਸ਼ੱਕ ਸਾਡੇ ਪਿੰਡ ਦੇ ਵਿੱਚ ਪਹਿਲੇ ਜਿਹੜੇ ਹੋਰ ਤਰ੍ਹਾਂ ਦੇ ਕੰਮ ਜਿਹੜੇ ਕੀਤੇ ਜਾਂਦੇ ਸੀ ਰਸਤਿਆਂ ਚ ਮਿੱਟੀ ਪਾ ਲਈ ਜਾਂ ਇਹੋ ਜਿਹੜੇ ਪਹਿਲੇ ਕੰਮ ਤੁਹਾਨੂੰ ਦੱਸਿਆ ਕਰ ਲਏ ਸੀ, ਕਿਉਂਕਿ ਕਰਦੇ ਸੀ ਅੱਗੇ ਤੋਂ ਸ਼ੁਰੂ ਤੋਂ ਕਰੇ ਸਾਰਾ ਪਿੰਡ ਜਿਹੜਾ ਕਰਦਾ ਸੀ, ਲੇਕਿਨ ਜਿਹੜਾ ਇਹ ਕਦਮ ਸੀਗਾ ਇਹ ਇੱਕ ਬਹੁਤ ਅਹਿਮੀਅਤ ਰੱਖਦਾ ਸੀਗਾ ਕਿ ਇੱਕ ਨੂੰ ਚੈਰੀਟੇਬਲ ਟਰੱਸਟ ਬਣਾਉਣਾ ਤੇ ਉਹਦੇ ਤੇ ਗਾਂਹ ਜਿਹੜੇ ਕੰਮ ਕਰਨੇ। ਲੇਕਿਨ ਉਹਨਾਂ ਨੇ ਬੰਦਿਆਂ ਨੇ ਜਿਹਨਾਂ ਨੂੰ ਇੰਨੇ ਸਾਲ ਹੋ ਗਏ ਸੀ ਐਂ ਨੂੰ, ਉਹਨਾਂ ਨੇ ਸਾਨੂੰ ਇੱਕ ਉਤਸ਼ਾਹ ਕਰਨਾ ਸ਼ੁਰੂ ਕਰ ਦਿੱਤਾ ਗਰੁੱਪ ਦੇ ਵਿੱਚ, ਉਹਨੇ ਜੀ ਸਾਰੇ ਬੰਦਿਆਂ ਦੇ ਦੂਜੇ ਤੀਜੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖਿਓ ਕਿਤੇ ਮੁੰਡੇ ਟੁੱਟ ਨਾ ਜਾਣ ਯਾਰ, ਨਾਲੋਂ ਕਿਤੇ ਮੁੰਡਿਆਂ ਦਾ ਸਾਥ ਨਾ ਛੱਡ ਦਿਓ। ਇਸ ਪੀੜ੍ਹੀ ਨੂੰ ਇੱਕ ਵਰਦਾਨ ਮਿਲਿਆ ਹੈ ਕਿ ਅਸੀਂ 35 ਸਾਲ ਹੋ ਗਏ ਸਾਨੂੰ ਐਂ ਨੂੰ, ਸਾਨੂੰ 40 ਸਾਲ ਹੋ ਗਏ ਐਂ ਨੂੰ, ਅਸੀਂ ਇਹ ਸੋਚਿਆ ਨੀ, ਅਸੀਂ ਹੋਰ ਕੰਮਾਂ ਬਾਰੇ ਸੋਚਿਆ ਕਿ ਉਹ ਫਲਾਨਾ ਏਦਾਂ ਕਰ ਦੋ ਉਹ ਕਰ ਦੋ, ਇਹ ਮੁੰਡਿਆਂ ਨੇ ਕੀ ਕਦਮ ਚੁੱਕਿਆ ਮੁੰਡੇ ਡੋਲ ਨਾ ਜਾਣ ਕਿਤੇ ਮੁੰਡਿਆਂ ਦਾ ਸਾਥ ਨਾ ਛੱਡ ਦਿਓ। ਸਾਨੂੰ ਓਨੇ ਦੇ ਨਾਲ ਹੌਸਲਾ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਕਿ ਬਾਕੀ ਵੀ ਜੇ ਅੱਜ ਅਸੀਂ ਤੁਹਾਨੂੰ ਉਹਨੂੰ ਦੇਖਿਆ ਵੀ ਨੀ ਹੈਗਾ ਜਿਹੜੇ ਸਾਡੇ ਇੱਥੇ ਕੈਨੇਡਾ ਦੇ ਵਿੱਚ 40 ਸਾਲ ਤੋਂ ਹੋਣੇ ਅੰਕਲ ਮੈਨੂੰ ਲੱਗਦਾ ਰਹਿੰਦੇ 35-37 ਸਾਲ ਤੋਂ ਇੱਥੇ ਇੰਗਲੈਂਡ ਦੇ ਵਿੱਚ ਰਹਿੰਦੇ ਸੀ ਸਾਨੂੰ ਜਦੋਂ ਉਹਨਾਂ ਦਾ ਉਤਸ਼ਾਹ ਮਿਲਿਆ ਕਿ ਬਾਕੀ ਸਾਡੇ ਮਗਰ ਸਾਡੇ ਜਿਹੜੇ ਬਜ਼ੁਰਗ ਚਾਚੇ ਤਾਏ ਜਿਹੜੇ ਉਹ ਖੜੇ ਆ ਸ਼ੁਰੂਆਤ ਕਰ ਦਿੱਤੀ ਕਿ ਭਾਈ ਜੇ ਕੰਮ ਕਰਦੇ ਹੋ ਮੈਂ ਤੁਹਾਨੂੰ ਕੰਮ ਦੱਸਦਾ ਕਿ ਸਾਡੇ ਪਹਿਲੇ ਅਸੀਂ ਕੂਲਰ ਲਾਏ ਸੀ ਪਿੰਡ ਦੇ ਵਿੱਚ ਆਪਣੇ ਗੁਰੂ ਘਰ ਕੂਲਰ ਲਾਏ ਆ ਸਕੂਲ ਸਾਡੇ ਹਾਈ ਸਕੂਲ ਪ੍ਰਾਇਮਰੀ ਸਕੂਲ ਉਹਨਾਂ ਦੇ ਵਿੱਚ ਅਸੀਂ ਵਾਟਰ ਕੂਲਰ ਵਿਦ ਫਿਲਟਰ ਜਿਹੜੇ ਲਾਏ ਆ ਕਿਉਂਕਿ ਅਸੀਂ ਉਹਨਾਂ ਵਿੱਚ ਪੜ੍ਹੇ ਆ ਵਿਦਿਆ ਪ੍ਰਾਪਤ ਕੀਤੀ ਸਾਡੇ ਫਰਜ਼ ਵਾਲੀ ਤੇ ਗੌਰਮੈਂਟਾਂ ਨਹੀਂ
ਅਸੀਂ ਨਲਕਿਆਂ ਤੇ ਬੁੱਕੀ ਲਾ ਲਾ ਕੇ ਪਾਣੀ ਪੀਤਾ ਉੱਥੇ ਹੈ ਨਾ
ਫੇਰ ਅਸੀਂ ਕੀ ਕੀਤਾ ਸਾਡੇ ਪਿੰਡ ਦੇ ਵਿੱਚ ਜਿਹੜੇ ਕੋਈ ਗਰੀਬ ਪਰਿਵਾਰ ਅਸੀਂ ਚੁਣੇ 13 ਪਰਿਵਾਰ ਅਸੀਂ ਚੁਣੇ ਜਿਹਨਾਂ ਨੂੰ ਅਸੀਂ 500 ਰੁਪਏ ਦੇ ਸਾਲ ਦੇ ਨਾਲ ਅਸੀਂ ਪੈਨਸ਼ਨ ਜਿਹੜੀ ਹਰ ਮਹੀਨੇ ਸ਼ੁਰੂ ਕਰ ਦਿੱਤੀ ਪੈਨਸ਼ਨ ਦੇਣੀ ਜਿਹੜੀ ਸ਼ੁਰੂ ਕਰਨੀ ਆ ਤੇ ਅਸੀਂ ਇੱਕ ਹਾਂਜੀ ਫੇਰ ਅਸੀਂ ਪਿੰਡ ਦੀਆਂ ਕੰਧਾਂ ਦੇ ਉੱਤੇ ਲਿਖਿਆ ਹੋਇਆ ਕਿ ਥਾਂ ਥਾਂ ਕੰਧਾਂ ਦੇ ਉੱਤੇ ਲਿਖਿਆ ਕਿ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਆਵੇ ਨਸ਼ਾ ਛੱਡੇ ਅਸੀਂ ਉਹਨੂੰ 10,000 ਰੁਪਏ ਤੱਕ ਉਹਦੀ ਮਾਲੀ ਮਾਤ ਜਿਹੜੀ ਆ ਕਰਾਂਗੇ ਕੋਈ ਕਿਸੇ ਦਾ ਵਿਆਹ ਆ ਕੋਈ ਵਿਆਹ ਜਿਹੜਾ ਕਿਸੇ ਦੀ ਗਰੀਬ ਲੜਕੀ ਆ ਜਾਂ ਕਿਸੇ ਦਾ ਕੋਈ ਹੈਗਾ ਆ ਉਹਨਾਂ ਨੇ ਜੇ ਵਿਆਹ ਕਰਨਾ ਆਵੇ ਸਾਡੀ ਜਿਹੜੀ ਕਮੇਟੀ ਆ ਉਹਨਾਂ ਨੂੰ 5,100 ਰੁਪਇਆ ਜਿਹੜਾ ਸ਼ਗਨ ਸਕੀਮ ਦਊਗੀ ਕਿਸੇ ਨੇ ਕੋਈ ਕੰਮ ਖੋਲਣਾ ਕੋਈ ਬੀਬੀਆਂ ਨੇ ਆਪਣਾ ਬੀਬੀਆਂ ਨੇ ਆਪਣਾ ਕੋਈ ਰਲ ਕੇ ਕੰਮ ਖੋਲਣਾ ਆ ਕੋਈ ਭੈਣਾਂ ਨੇ ਕੋਈ ਕਿਸੇ ਨੇ ਕੁਛ ਕਰਨਾ ਆ ਉਹਨੂੰ ਅਸੀਂ ਉਸ ਅਸੀਂ ਗਰੁੱਪ ਨੂੰ 50,000 ਰੁਪਏ ਤੱਕ ਉਹਨਾਂ ਨੂੰ ਜਿਹੜੀ ਅਸੀਂ ਉਹਦੀ ਮਦਦ ਕਰਾਂਗੇ ਅਸੀਂ
ਇਲਾਜ ਯਾਨੀ ਸਮਾਲ ਬਿਜ਼ਨਸ ਜਿਹੜੇ ਜੇ ਕਿਸੇ ਨੇ ਆਪਣਾ ਸਮਾਲ ਬਿਜ਼ਨਸ ਸ਼ੁਰੂ ਕਰਨਾ ਤੇ ਉਹਨਾਂ ਦੀ ਵੀ ਸਪੋਰਟ ਕਰਦੇ ਹੋ ਤੁਸੀਂ
ਉਹਨਾਂ ਵੀ ਉਹਨਾਂ ਨੂੰ ਅਸੀਂ 50,000 ਰੁਪਇਆ ਦਵਾਂਗੇ ਲੇਕਿਨ ਇਹ ਹੈਗਾ ਕਿ ਜਿਹਦਾ ਗਰੁੱਪ ਹੁੰਦਾ ਜਿਹਦਾ ਕਿਸੇ ਨੇ ਕੋਈ ਸਿਲਾਈ ਦਾ ਖੋਲਣਾ ਜਾਂ ਕਿਸੇ ਨੇ ਕੋਈ ਐਸੇ ਜਿਹੜੇ ਕਰਾਮਾ ਕਿਸੇ ਨੇ ਆਪਣੇ ਪਰਸਨਲ ਤੌਰ ਤੇ ਨਹੀਂ ਲੇਕਿਨ ਜਿਹੜਾ ਉਹ ਖੋਲਣਾ ਕਮੇਟੀ ਦਾ ਹੀ ਆ ਉਹਦਾ ਆਪਣੇ ਸਾਡੇ ਇਤਿਹਾਸ ਦਾ ਇਲਾਜ ਲਿਆ ਜੇ ਕੋਈ ਬੰਦਾ ਜੇ ਕੋਈ ਬੰਦਾ ਬਿਮਾਰ ਕਿਉਂਕਿ ਇਲਾਜ ਵੀ ਇੰਡੀਆ ਵਿੱਚ ਬੜਾ ਮਹਿੰਗਾ ਹੈ ਅਸੀਂ 20,000 ਰੁਪਇਆ ਤੱਕ ਬਲ ਉਹਦੀ ਰੱਖੀ ਹੋਈ ਹੈ ਕਿ 20,000 ਰੁਪਏ ਤੱਕ ਅਸੀਂ ਇਲਾਜ ਦੀ ਜਿਹੜੀ ਆ ਉਹ ਦੇਵਾਂਗੇ ਲੇਕਿਨ ਕਿਸੇ ਵੀ ਬੰਦੇ ਨੇ ਕੋਈ ਵੀ ਪੈਸਾ ਜਿਹੜਾ ਹੱਥੀ ਨਹੀਂ ਦਿੱਤਾ ਜਾਂਦਾ ਜੇ ਇਲਾਜ ਦਾ ਹੈ ਤੇ ਜਾਂ ਉਹਦਾ ਅਸੀਂ ਦਵਾਈਆਂ ਦਾ ਦਵਾਈ ਜਾਂ ਹੋਸਪਿਟਲ ਦਾ ਬਿੱਲ ਦਾ ਵੀ ਤਾਂ ਦੇਵਾਂਗੇ ਹਰ ਕੰਮ ਜਿਹੜਾ ਆ ਮਤਲਬ ਕਿਸੇ ਦੇ ਹੱਥੀ ਨੀ ਪੈਸਾ ਆਊਗਾ ਫੇਰ ਅਸੀਂ ਪਿੰਡ ਦੇ ਵਿੱਚ ਆਪਣੇ ਦੱਸਿਆ ਕਿ 4 ਚੁਫੇਰੇ ਜਿਹੜੇ ਆ ਅਸੀਂ ਪਿੰਡ ਦੇ ਫੇਰਨੀ ਚ ਲਾਈਟਾਂ ਲਾਈਆਂ ਕੋਈ ਇਹ ਵੀ ਹੈਗਾ ਕਿ ਇੱਕ ਲਾਈਟ ਇੱਥੇ ਲਾ ਦਈਏ ਇੱਕ ਉੱਥੇ ਲਾ ਦਈਏ ਇੱਕ ਉੱਥੇ ਲਾ ਦਈਏ ਏਦਾਂ ਨੀ ਜਿੱਦਾਂ ਆਪਣੇ ਯੂਰਪ ਜਾਂ ਬਾਹਰਲੀਆਂ ਫੋਰਨ ਕੰਟਰੀਆਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਇਸ ਤਰ੍ਹਾਂ ਅਸੀਂ ਲਾਈਟਾਂ ਲਈਆਂ ਕਿ ਇੱਕ ਲਹਿਰ ਤੋਂ ਦੂਜੀ ਲਹਿਰ ਦੇ ਵਿੱਚ ਹਨੇਰਾ ਨਹੀਂ ਰਹਿਣਾ ਚਾਹੀਦਾ ਮਤਲਬ ਉਹ ਅਸੀਂ ਕੀਤਾ ਉਹ ਅਸੀਂ ਲਾਈਟਾਂ ਜਿਹੜੀਆਂ ਸਾਰੇ ਪਿੰਡ ਦੇ ਆਲੇ ਦੁਆਲੇ ਜਿਹੜੀਆਂ ਅਸੀਂ ਲਾਈਟਾਂ ਲਾਈਆਂ ਬਕਾਇਦਾ ਜਿਹੜੀਆਂ ਲਾਈਟਾਂ ਵੀ ਲਾਈਆਂ ਹਰ ਚੀਜ਼ ਦੀ ਜਿਹੜੀ ਗੌਰਮੈਂਟ ਤੋਂ ਪਰਮਿਸ਼ਨ ਲੈ ਕੇ ਲਾਈ ਹੋਈ ਆ ਸਕੂਲਾਂ ਦੇ ਵਿੱਚ ਵਾਟਰ ਕੂਲਰ ਕੇ ਬੈਗ ਬਕਾਇਦਾ ਉਹਦੀ ਪਰਮਿਸ਼ਨ ਲਈ ਆ ਕਾਗਜ਼ੀ ਲਿਖਤੀ ਰੂਪ ਦੇ ਵਿੱਚ ਪਰਮਿਸ਼ਨ ਲਈ ਆ ਕਿ ਅਸੀਂ ਵਾਟਰ ਕੂਲਰ ਲਾਉਣੇ ਸਾਨੂੰ ਪਰਮਿਸ਼ਨ ਕੱਲ ਨੂੰ ਕੋਈ ਸ਼ਿਕਾਇਤ ਕਰ ਦੇਵੇ ਕੋਈ ਉੱਥੇ ਕੋਈ ਨੁਕਸਾਨ ਹੋ ਜਾਵੇ ਉਹਦਾ ਕੌਣ ਜ਼ਿੰਮੇਵਾਰ ਆ ਕਮੇਟੀ ਜ਼ਿੰਮੇਵਾਰ ਆ ਨਹੀਂ ਪਹਿਲੇ ਪਰਮਿਸ਼ਨ ਲਈ ਜਿਹੜੀਆਂ ਲਾਈਟਾਂ ਉਹਨਾਂ ਦੀ ਬਕਾਇਦਾ ਪਰਮਿਸ਼ਨ ਲਈ ਹੋਈ ਆ ਬਕਾਇਦਾ ਉਹਨਾਂ ਦਾ ਲੋਡ ਪਾਸ ਕਰਾ ਕੇ ਉਹਨਾਂ ਦਾ ਮੀਟਰ ਲਾਇਆ ਹੋਇਆ ਹੈ ਕਿ ਉਹ ਮੀਟਰ ਦਾ ਬਿੱਲ ਆਉਂਦਾ ਗਾਹ ਉਹਨੂੰ ਅਸੀਂ ਸੋਲਰ ਸਿਸਟਮ ਤੇ ਕਰਾਂਗੇ ਉਹਦਾ ਬਿਲਕੁਲ ਪਰਮਿਸ਼ਨ ਲੈ ਕੇ ਕਰਾਇਆ ਹੁਣ ਇੱਕ ਸਭ ਤੋਂ ਵੱਡੀ ਜਿਹੜੀ ਇੱਕ ਸਮੱਸਿਆ ਕੂੜੇ ਦੀ ਆ ਆਪਣੇ ਇੰਡੀਆ ਪੰਜਾਬ ਦੇ ਵਿੱਚ ਕਿ ਕੂੜਾ ਗਲੀਆਂ ਸੜਕਾਂ ਤੇ ਤੁਰਿਆ ਹਾਂਜੀ ਅਸੀਂ ਉਹ ਕੂੜਾ ਜਿਹੜਾ ਆ ਉਹਦੇ ਲਈ ਅਸੀਂ ਆਲੇ ਦੁਆਲੇ ਆਪਣੇ ਪਿੰਡ ਦੇ ਘੱਟੋ ਘੱਟ 5-7 ਜਿਹੜੀਆਂ ਜਗ੍ਹਾ ਉਹਨਾਂ ਨੂੰ ਬਦਲ ਕੇ ਉਹਨਾਂ ਨੂੰ ਦੋ ਦੋ ਉਹਨਾਂ ਨੇ ਹੌਦ ਬਣਾਉਂਦੇ ਤੇ ਇੱਕ ਦੇ ਵਿੱਚ ਲੋਕੀ ਉਹ ਚੀਜ਼ ਸਿੱਟਣ ਜਿਹਦਾ ਕੂੜਾ ਬਣ ਸਕਦਾ ਇੱਕ ਦੇ ਵਿੱਚ ਉਹ ਸਿੱਟਣ ਜਿਹਦੇ ਤੱਕ ਕੱਚ ਜਾਂ ਲੋਹਾ ਜਾਂ ਜਿਹਦਾ ਕੁਛ ਵੀ ਨੀ ਬਣ ਸਕਦਾ ਉਹ ਅਸੀਂ ਹੁਣ ਕੰਮ ਜਿਹੜਾ ਆ ਬਸ ਇਸ ਮਹੀਨੇ ਦੇ ਵਿੱਚ ਸ਼ੁਰੂ ਅਸੀਂ ਉਹ ਕਰ ਰਹੇ ਹਾਂ ਤੇ ਉਹਦੇ ਵਿੱਚ ਵੀ ਤੁਹਾਨੂੰ ਦੱਸੀਏ ਕਿ ਅਸੀਂ ਜਗ੍ਹਾ ਪਹਿਲੇ ਮੁੱਲ ਲੈਣ ਨੂੰ ਫਿਰਦੇ ਸੀ ਹੁਣ ਸਾਡਾ ਕੰਮ ਦੇਖ ਕੇ ਜਿਹੜਾ ਸੋਸਾਇਟੀ ਦਾ ਇੰਡੀਆ ਕਮੇਟੀ ਜਾਂ ਇੰਡੀਆ ਪਹਿਲੇ ਤਾਂ ਕੱਲੀ ਕਮੇਟੀ ਕਰਦੀ ਸੀ ਹੁਣ ਜਦੋਂ ਕਮੇਟੀ ਤੁਰਦੀ ਆ ਨਾਲ ਜਿੰਨਾ ਵੀ ਸਾਡੇ ਪਿੰਡ ਦਾ ਯੂਥ ਆ ਜਾਂ ਕੋਈ ਵੀ ਜਿਹੜਾ ਵੀ ਜਿਹਦੇ ਕੋਈ ਵੀ ਟਾਈਮ ਹੈਗਾ ਉਹ ਨਾਲ ਚੁੱਕ ਕੇ ਤੁਰ ਪੈਂਦਾ ਜੀ ਚਲੋ ਮੈਂ ਤੁਹਾਡੇ ਨਾਲ ਕਰਾਉਂਦਾ ਵੀ ਜੇ ਇਹ ਕਮੇਟੀ ਦੇ ਕੋਲ ਕਰਿਆ ਸੱਤਾ ਬੰਦਿਆਂ ਨੇ ਹੈਗਾ ਸੱਤਾ ਨੇ ਕਰਨਾ ਉਹ ਲੋਕੀ ਵੀ ਉਹਨਾਂ ਦੇ ਨਾਲ ਤੁਰ ਪੈਂਦੇ ਆ ਕਿ ਚਲੋ ਭਾਈ ਜੇ ਅਸੀਂ ਭਾਈ ਜਿਹੜੀ ਕਿਸੇ ਨੂੰ ਲੇਬਰ ਦੇਣੀ ਆ ਜਿਹੜੀ ਅਸੀਂ ਲੇਬਰ ਦੇਣੀ ਉਹ ਸਾਡੀ ਇੱਕ ਚੀਜ਼ ਵੱਧ ਬਣ ਜਾਏਗੀ ਕਿ ਅਸੀਂ ਲੇਬਰ ਕਿਉਂ ਦੇਣੀ ਅਸੀਂ ਖੁਦ ਕੰਮ ਕਰਦੇ ਉਹਦੀ ਤੁਹਾਨੂੰ ਹਾਂਜੀ ਹੁਣ
ਇੱਕ ਪਰਿਵਾਰ ਵਾਲੀ ਫੀਲਿੰਗ ਆ ਜਾਂਦੀ ਆ
ਹਾਂਜੀ ਹੁਣ ਅਸੀਂ ਕੂੜੇ ਦੇ ਜਿਹੜੇ ਆਪਣੇ ਪਿੰਡ ਦੇ ਆਲੇ ਦੁਆਲੇ ਹੌਦ ਬਣਾ ਰਹੇ ਹਾਂਜੀ ਉਹਦੇ ਵਿੱਚ ਦੇਖੋ ਅਸੀਂ ਪਿੰਡ ਦੇ ਆਪਣੀ ਜਗ੍ਹਾ ਆਲੇ ਦੁਆਲੇ ਲੱਭਦੇ ਫਿਰਦੇ ਸੀ ਉਹਦੇ ਵਿੱਚੋਂ 4 ਬੰਦੇ ਸਾਡੇ ਕੋਲ ਇਹੋ ਜਿਹਾ ਉੱਠ ਪਏ ਜਿਹਨਾਂ ਬੰਦਿਆਂ ਨੇ ਕਹਿਤਾ ਜੀ ਅਸੀਂ ਆਪਣੀ ਜਗ੍ਹਾ ਜਿਹੜੀ ਆ ਦਾਨ ਹੀ ਕਰ ਦਿੱਤੀ ਸੋਸਾਇਟੀ ਨੂੰ ਹੁਣ ਤੁਸੀਂ ਸੜਕ ਦੇ ਉੱਤੇ ਜਗ੍ਹਾ ਹੈ ਜੇ ਉਸ ਬੰਦੇ ਨੂੰ ਕੋਈ ਲੱਗਾ ਕਿ ਸੋਸਾਇਟੀ ਜਾਂ ਕੋਈ ਸਾਡਾ ਪਿੰਡ ਜਿਹੜਾ ਕੰਮ ਕਰ ਰਿਹਾ ਸੀ ਪਿੰਡ ਨੂੰ ਜਿਹੜਾ ਹੈ ਕਿਸੇ ਇੱਕ ਪੱਧਰ ਤੇ ਮਾਡਲਾਂ ਪਿੰਡ ਜਿਹੜਾ ਬਣਾਉਣਾ ਆ ਤੇ ਅੱਜ ਕੱਲ ਜਿਹੜੀ ਸੜਕ ਦੀ ਤੇ ਉੱਤੇ ਜਗ੍ਹਾ ਹੈ ਉਹ ਦੇਖੋ ਉਹਦੀ ਕਿੰਨੀ ਕੀਮਤ ਆ। ਇੱਕ ਬੰਦੇ ਦੀ ਅੱਠ ਮਰਲੇ ਜਗ੍ਹਾ ਉਹ ਕਹਿੰਦਾ ਸੀ ਤੁਸੀਂ ਜਿੰਨੀ ਵੀ ਇਹਦੇ ਵਿੱਚੋਂ ਬਦਲ ਸਕਦੇ ਬਦਲੋ ਤਾਂ ਅੱਠ ਮਰਲੇ ਸਾਰੀ ਬਦਲ ਲਓ, ਕਿਸੇ ਦੀ ਚਾਰ ਮਰਲੀ ਕਿਸੇ ਦੀ ਪੰਜ ਮਰਲੀ, ਕਹਿੰਦਾ ਜੀ ਸਾਰੀ ਤੁਸੀਂ ਬਦਲ ਲਓ, ਸਾਰੀ ਤੁਸੀਂ ਬਦਲ ਲਓ, ਮੈਂ ਤੁਹਾਨੂੰ ਲਿਖ ਲਿਖਾਈਆ ਕਰਨ ਨੂੰ ਤਿਆਰ ਹਾਂ, ਜਿੰਨੀ ਵੀ ਦੇਰ ਤੁਸੀਂ ਵਰਤ ਸਕਦੇ ਆ ਤੁਸੀਂ ਵਰਤ ਲਓ। ਮਤਲਬ ਇਹ ਹੈਗਾ ਇੱਕ ਪਿੰਡ ਦਾ ਸਹਿਯੋਗ। ਹੁਣ ਅਸੀਂ ਹੁਣ ਸਾਡੇ ਜਿੱਦਾਂ ਬਜ਼ੁਰਗ ਜਿਹੜੇ ਹੈਗੇ ਰਾਤ ਨੂੰ ਨਾ ਦਸ ਦਾ ਗਿਆਰਾਂ ਗਿਆਰਾਂ ਵਜੇ ਤੱਕ, ਕਿਉਂਕਿ ਅੱਗੇ ਹਨੇਰਾ ਹੁੰਦਾ ਸੀ ਪਿੰਡ ਦੇ ਵਾਲੇ, ਲਾਈਟਾਂ ਲੱਗੀਆਂ ਰਾਤ ਨੂੰ ਘੁੰਮਦੇ ਆ ਜਾਂ ਸਵੇਰੇ ਵੀ ਘੁੰਮਦੇ ਜਿਹੜੇ, ਉਹਨਾਂ ਨੇ ਹੋਰ ਸਾਨੂੰ ਕਿਹਾ ਕਿ ਅਸੀਂ ਏਦਾਂ ਕਈ ਵਾਰੀ ਸਾਨੂੰ ਬਹਿਣਾ ਪੈਂਦਾ। ਅਸੀਂ ਹੁਣ ਕੀ ਕੀਤਾ ਕਿ ਹਰ ਜਿੱਦਾਂ ਘੱਟ ਤੋਂ ਘੱਟ 200 to 250 meters ਦੀ ਵਿੱਥ ਦੇ ਉੱਤੇ ਜਿੱਦਾਂ ਤਿੰਨ ਤਿੰਨ ਜਗ੍ਹਾ ਵਾਲੇ ਬੂਬੂ ਨੀ ਹੁੰਦੇ ਜਿੱਦਾਂ ਆਪਣੇ ਇੱਥੇ ਫੋਰਨਰ ਦੇ ਵਿੱਚ ਪਏ ਬੈਂਚ ਪਏ ਹੁੰਦੇ ਆ, ਅਸੀਂ ਬੈਂਚ ਜਿਹੜੇ ਆ ਬੈਂਚ ਅਸੀਂ ਸਾਰੇ ਜਿਹੜੇ ਅਸੀਂ ਆਪਣੇ ਪਿੰਡ ਦੇ ਚਾਰ ਚੁਫੇਰੇ ਅਸੀਂ ਜਿਹੜੇ ਆ ਬੈਂਚ ਰੱਖ ਦਿੱਤੇ। ਮਤਲਬ
ਬਹੁਤ ਵਧੀਆ
30 ਬੈਂਚ ਜਿਹੜੇ ਬੈਂਕ ਜਿਹੜੇ ਆ ਰੱਖ ਜੇ ਅਸੀਂ ਉਹ ਬਕਾਇਦਾ ਸੀਮੈਂਟ ਦੇ ਜਿਹੜੇ ਆ ਬਣਵਾਏ ਆ ਆਪਣੇ ਸਪੈਸ਼ਲ ਬਣਵਾਏ ਸਾਈ ਦੇ ਕੇ ਉਹਨਾਂ ਨੂੰ ਗੱਡਿਆ ਮੁੜ ਕੇ ਜ਼ਮੀਨ ਦੇ ਵਿੱਚ ਉਹ ਅਸੀਂ ਸੜਕ ਦੇ ਆਪਣੇ ਚਾਰ ਚੁਫੇਰੇ ਜਿਹੜੇ ਆ ਉਹਨਾਂ ਦੀ ਜਿਹੜੀ ਕੋਈ ਏਰੀਆ ਹੈ ਕਿ ਜ਼ਿਆਦਾ ਦੂਰ ਤੱਕ ਰੱਖੇ ਆ ਉਹਨਾਂ ਦੇ ਸਿਰਫ 200 to 250 meters ਦੇ ਵਿੱਚ ਇੱਕ ਤੁਹਾਨੂੰ ਜਿਹੜਾ ਆ ਤਿੰਨ ਜਿੱਥੇ ਤਿੰਨ ਬੰਦੇ ਬਹਿ ਸਕਦੇ ਜਿਹੜੇ ਲੰਬੇ ਬੈਂਚ ਹੁੰਦੇ ਆ ਪੱਥਰ ਦੇ ਜਿੱਦਾਂ ਸਟੇਸ਼ਨਾਂ ਤੇ ਜਾਂ ਪੈ ਜਾਂਦੇ ਆ ਉਹ ਬੈਂਚ ਬਕਾਇਦਾ ਢੋ ਵਾਲੇ ਜਿਹੜੇ ਬੈਂਚ ਹੁੰਦੇ ਆ ਉਹ ਢੋ ਵਾਲੇ ਬੈਂਚ ਉਹ ਅਸੀਂ ਢੋ ਵਾਲੇ ਜਿਹੜੇ ਬੈਂਚ ਆ ਉਹ ਅਸੀਂ ਉੱਥੇ ਲਾਏ ਆ। ਹੁਣ ਅਸੀਂ ਗਾਂਹ ਕੂੜੇ ਦਾ ਕਰ ਰਹੇ ਆ, ਫਿਰ ਸਾਡਾ ਗਾਂਹ ਦੇ ਹਾਂਜੀ ਗਾਂਹ ਦੇ ਸਾਡੇ ਜਿੱਦਾਂ ਪਲੈਨ ਹੈਗੇ ਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਅਸੀਂ ਮਿੰਨੀ ਹੌਸਪੀਟਲ ਬਣਾਈਏ ਕਿ ਜਿਹੜੀ ਅਸੀਂ ਉਹਦੀ ਬਕਾਇਦਾ ਅਸੀਂ ਹਾਂਜੀ ਅਸੀਂ ਬਕਾਇਦਾ ਉਹਦੀ ਜਿਹੜੀ ਆ ਗੌਰਮੈਂਟ ਤੋਂ ਪਰਮਿਸ਼ਨ ਲੈ ਕੇ ਸਾਨੂੰ ਕੋਈ ਇਹ ਨੀ ਕਿਹਾ ਕਿ ਵੱਡੇ ਮੈਡੀਕਲ ਸਟੋਰ ਅਸੀਂ ਸੁੱਧਾ ਜਿੱਥੋਂ ਵੀ ਕੋਈ ਕੰਪਨੀਆਂ ਦੇ ਵਿੱਚੋਂ ਸਸਤੇ ਰੇਟ ਤੇ ਦਵਾਈ ਆਉਂਦੀ ਅਸੀਂ ਉਹ ਲੈ ਕੇ ਅਸੀਂ ਆਪਣੇ ਪਿੰਡ ਨੂੰ ਅਸੀਂ ਉਹ ਇੱਕ ਜਿਹੜੀ ਆ ਸਹੂਲਤ ਦਈਏ। ਤੇ ਉਸ ਤੋਂ ਬਾਅਦ ਹੈਗਾ ਕਿ ਜਿੱਦਾਂ ਸਕੂਲ ਆ ਅਸੀਂ ਇੱਕ ਸਕੂਲ ਬਣਾਈਏ ਜਿੱਥੇ ਅਸੀਂ ਆਪਣੇ ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਗੁਰਮਤ ਦਾ ਵੀ ਜਿਹੜਾ ਅਸੀਂ ਆ ਪਾਠ ਪੜ੍ਹਾਈਏ ਉਹਦਾ ਵੀ ਸਬਜੈਕਟ ਰੱਖੀਏ, ਇਹ ਵੀ ਸਾਡੇ ਗਾਂਹ ਜਿਹੜੇ ਟੀਚੇ ਹੈਗੇ ਆ ਕਿ ਅਸੀਂ ਆ ਇਹ ਜਿਹੜੇ ਕੰਮ ਆ ਇਹਨਾਂ ਨੂੰ ਅਸੀਂ ਕਰੀਏ। ਏਦਾਂ ਦੇ ਸਾਡੇ ਕੋਲ ਬੜੇ ਮਤਲਬ ਪਲੈਨ ਆ ਕਿ ਅਸੀਂ ਕੀ ਅਸੀਂ ਕਿਸ ਤਰ੍ਹਾਂ ਅਸੀਂ ਪਿੰਡ ਨੂੰ ਜਿਹੜਾ ਆ ਮਤਲਬ ਅਸੀਂ ਤੇ ਜੋ ਸੁਪਨਾ ਲੈ ਤੁਰੇ ਆ, ਕਿਉਂਕਿ ਪਿੰਡ ਇਸਨੇ ਸਾਰਾ ਜਿਹੜਾ ਪਿੰਡ ਆ ਨਾਲ ਤੁਰ ਪਿਆ। ਸਭ ਤੋਂ ਵੱਡੀ ਇਹ ਗੱਲ ਹੁੰਦੀ ਜਦੋਂ ਸ਼ੁਰੂਆਤ ਕੀਤੀ ਸੀ ਉਸ ਨੇ ਜਰੂਰ ਜਿੱਦਾਂ ਪਹਿਲੇ ਦੱਸਿਆ ਉਹਦੀ ਭੈਣ ਜਿਹੜੀ ਪਹਿਲੇ ਜਰੂਰ ਦਿਲ ਜਿਹੜਾ ਡਰਦਾ ਸੀ ਕਿ ਨਹੀਂ ਆ, ਬਾਕੀ ਸਾਨੂੰ ਬਾਹਰੋਂ ਜਦੋਂ ਥਾਪੜਾ ਮਿਲਣ ਲੱਗ ਪਿਆ ਤੇ ਉਹਦੇ ਨਾਲ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ ਕਿ ਦੇਖੋ ਸਾਡੇ ਪਿੰਡ ਦੀ ਇੱਕ ਬੱਚੀ ਜਿਹੜੀ ਉਹ ਕਨੇਡਾ ਸਟੱਡੀ ਬੇਸ ਤੇ ਆਈ ਆ, ਉਹਨੂੰ ਥੋੜਾ ਵਕਤ ਹੀ ਹੋਇਆ ਜੀ ਹਜੇ ਉਹ ਕੰਮ ਵੀ ਨੀ ਕਰਦੀ ਸਾਨੂੰ ਪਤਾ ਲੱਗਾ। ਤੇ ਆਹ ਜਦੋਂ ਅਸੀਂ ਹੁਣ ਆਹ ਦਸੰਬਰ ਦੀ ਜਿਹੜੀ ਆ ਐਨ ਆਰ ਆਈ ਨੇ ਜਦੋਂ ਆਪਣਾ ਜਿਹੜਾ ਯੋਗਦਾਨ ਪਾਉਣਾ ਸੀ ਦਸੰਬਰ ਮਹੀਨੇ ਦੇ ਵਿੱਚ ਉਹ ਬੱਚੀ ਨੇ ਪੈਸੇ ਜਿਹੜੇ ਭੇਜੇ ਉੱਥੇ
ਬਿਲਕੁਲ
ਉਹ ਬੱਚੀ ਨੇ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਭੇਜੇ ਕਿ ਮੇਰੀ ਜਿਹੜੀ ਰਸੀਦ ਕੱਟ ਕੇ ਤੇ ਆ ਐਨ ਆਰ ਆਈ ਜਿਹੜੀ ਕਮੇਟੀ ਇਹਦੇ ਵਿੱਚ ਪਾ ਦੇ। ਦੇਖੋ ਉਸ ਬੱਚੀ ਦਾ ਇੱਕ ਜਿਹੜੀ ਮਨ ਨੂੰ ਕਿੰਨੀ ਖਿੱਚ ਲੱਗੀ ਕਿ ਦੇਖੋ ਅੱਜ ਮੇਰੇ ਭਰਾ ਜਾਂ ਸਾਡੇ ਚਾਚੇ ਤਾਇਆ ਨੇ ਇਹ ਕੰਮ ਜਿਹੜੇ ਸ਼ੁਰੂ ਕੀਤੇ ਆ ਤੇ ਮੈਂ ਇਹਦੇ ਵਿੱਚ ਜਿਹੜਾ ਯੋਗਦਾਨ ਪਾਉਣਾ, ਉਹ ਜਾਣੀ ਕਿ ਅਜੇ ਆਪਣਾ ਜਿਹੜਾ ਖਰਚਾ ਆਪਣੇ ਮਾਂ ਪਿਓ ਕੋਲੋਂ ਇੰਡੀਆ ਤੋਂ ਮੰਗਾ ਰਹੀ ਆ, ਮਾਂ ਪਿਓ ਦੇ ਇੰਡੀਆ ਆ ਤੇ ਉਹਦੀ ਇਹ ਆਪਣੀ ਮਤਲਬ ਪੋਕਟ ਮਨੀ ਜਿਹੜੀ ਆ ਉਹਦੇ ਵਿੱਚੋਂ ਹੀ ਮੈਂ ਆਪਣਾ ਜਿਹੜਾ ਖਰਚਾ ਸੰਕੋਚ ਕਰਕੇ ਕਰੂੰਗੀ, ਲੇਕਿਨ ਮੈਂ ਇਹਨਾਂ ਨੂੰ ਜਿਹੜਾ ਹਿੱਸਾ ਜਿਹੜਾ ਜ਼ਰੂਰ ਦੇਣਾ।
ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਉਹ ਜਦੋਂ ਅਸੀਂ ਉਸ ਪਿੰਡ ਚ ਰਹਿੰਦੇ ਹੁੰਦੇ ਆ ਨਾ ਉਸ ਵੇਲੇ ਉਹ ਓਨੀ ਚੀਜ਼ ਦਾ ਪਤਾ ਨਹੀਂ ਹੁੰਦਾ, ਪਰ ਜਦੋਂ ਤੁਸੀਂ ਉਹ ਚੀਜ਼ ਛੱਡ ਕੇ ਚਲੇ ਜਾਂਦੇ ਤੁਹਾਨੂੰ ਫੇਰ ਪਤਾ ਲੱਗਦਾ ਕਿ ਉਹ ਖਿੱਚ ਜਿਹੜੀ ਆ ਉਹ ਪਿਆਰ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ। ਔਰ ਬਿਲਕੁਲ ਹੀ ਇੱਕ ਜਿਹੜਾ ਤੁਸੀਂ ਇਹ ਕੰਮ ਇਸ ਵੇਲੇ ਕਰ ਰਹੇ ਹੋ ਨਾ ਕਿ ਪਿੰਡ ਨੂੰ ਸਵਾਰ ਰਹੇ ਹੋ ਬਲਕਿ ਜਿਹੜਾ ਪਿੰਡ ਦਾ ਯੂਥ ਹੈ ਜਿਹੜਾ ਪਿੰਡ ਦੇ ਬਜ਼ੁਰਗ ਆ ਨਾ ਉਹਨਾਂ ਦੀ ਵੀ ਜ਼ਿੰਦਗੀ ਸਵਾਰ ਰਹੇ ਹੋ, ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਜਦੋਂ ਰਿਟਾਇਰ ਹੋ ਜਾਂਦੇ ਉਹਨਾਂ ਤੋਂ ਕਰਨ ਨੂੰ ਕੁਛ ਨਹੀਂ ਰਹਿੰਦਾ, ਉਹ ਫੇਰ ਬੇਚਾਰੇ ਬਿਨਾਂ ਮਤਲਬ ਤੋਂ ਵੀ ਜ਼ਿੰਦਗੀ ਖਰਾਬ ਹੋ ਗਈ ਜਦੋਂ ਕੋਈ ਮਕਸਦ ਨਹੀਂ ਰਹਿੰਦਾ ਜ਼ਿੰਦਗੀ ਨੂੰ। ਸੋ ਤੁਸੀਂ ਇੱਕ ਤਰ੍ਹਾਂ ਬਜ਼ੁਰਗਾਂ ਨੂੰ ਵੀ ਜ਼ਿੰਦਗੀ ਦਾ ਮਕਸਦ ਦਿੱਤਾ ਵੀ ਹੁਣ ਤੁਸੀਂ ਰਿਟਾਇਰ ਹੋ ਗਏ ਤੇ ਸਾਂਭੋ ਆਪਣਾ ਪਿੰਡ, ਤੇ ਇਸੇ ਤਰ੍ਹਾਂ ਯੂਥ ਨੂੰ ਤੁਸੀਂ ਨਾਲ ਲਾਇਆ ਹੋਇਆ ਭਾਈ ਦੇਖੋ ਤੁਹਾਡੇ ਬਜ਼ੁਰਗ ਜਿਹੜੇ ਉਹਨਾਂ ਨੇ ਪਿੰਡ ਸਾਂਭਿਆ ਹੋਇਆ ਤੇ ਇਸ ਤੋਂ ਬਾਅਦ ਤੁਹਾਡੀ ਵਾਰੀ ਹੈ, ਤੁਸੀਂ ਉਹਨਾਂ ਦਾ ਹੱਥ ਫੜ ਕੇ ਅੱਗੇ ਤੁਰਨਾ। ਸੋ ਜਦੋਂ ਤੁਸੀਂ ਕੁਛ ਚੰਗਾ ਕੰਮ ਕਰਦੇ ਆ ਨਾ ਉਹਦੀਆਂ ਪ੍ਰਤੱਖ ਜਿਹੜੀਆਂ ਪ੍ਰਮਾਣ ਆ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ। ਸੋ ਇਹੀ ਪ੍ਰਮਾਣ ਉਹ ਕੈਨੇਡਾ ਵਾਸਤੇ ਚਾਹੇ ਕੁੜੀ ਨੇ ਦਿੱਤਾ ਜਾਂ ਤੁਹਾਡੇ ਪਿੰਡ ਦਾ ਹਰ ਬੰਦਾ ਜਿਹੜਾ ਉਹ ਤੁਹਾਡਾ ਸਾਥ ਨਿਭਾ ਕੇ ਕਰ ਰਿਹਾ। ਸੋ ਬਹੁਤ ਹੀ ਵਧੀਆ ਉਪਰਾਲੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਕੂਲ ਔਰ ਹਾਸਪਿਟਲ ਵੀ ਤੁਹਾਡੇ ਮਾਇੰਡ ਵਿੱਚ ਹੈਗਾ ਉਹਨੂੰ ਬਣਾਉਣ ਦਾ, ਵੀ ਪਰਮਾਤਮਾ ਕਰੇ ਜਲਦੀ ਉਹ ਵੀ ਕੰਮ ਹੋਣ। ਔਰ ਤੁਹਾਡਾ ਜਿਹੜਾ ਪਿੰਡ ਹੈ ਉਹ ਮੈਨੂੰ ਲੱਗਦਾ ਵੀ ਹਰ ਇੱਕ NRI ਲਈ ਇੱਕ ਮਿਸਾਲ ਹੋ ਜਾਵੇ, ਜਦੋਂ ਵੀ ਕੋਈ ਇੱਥੋਂ ਪੰਜਾਬ ਨੂੰ ਜਾਵੇ ਤਾਂ ਉਹ ਮੂਨਕਾ ਜ਼ਰੂਰ ਜਾਵੇ, ਨਾਲੇ ਤੇ ਟਾਹਲੀ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਆਵੇ ਤੇ ਨਾਲੇ ਤੁਹਾਡੇ ਬਦਲਿਆ ਜਿਹੜਾ ਪਿੰਡ ਹੈ ਉਹਦੀ ਨੁਹਾਰ ਜਿਹੜੀ ਜ਼ਰੂਰ ਦੇਖ ਕੇ ਆਵੇ। ਸੋ ਸਰਬਜੀਤ ਭਾਜੀ ਮੈਂ ਤੁਹਾਨੂੰ ਕੁਝ ਫੋਟੋਜ਼ ਭੇਜੀਆਂ ਇਹਨਾਂ ਸੇਵਾ NRI ਸੇਵਾ ਸੁਸਾਇਟੀ ਦੀਆਂ, ਇਹ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਸਾਰਿਆਂ ਦੇ ਨਾਲ। ਜੀ ਗੁਰਮੇਲ ਜੀ ਕੀ ਕਹਿਣਾ ਚਾਹੋਗੇ?
ਹਾਂਜੀ ਮੈਂ ਇੱਥੇ ਇਹ ਵੀ ਦੱਸਦਾ ਸੀਗਾ ਕਿ ਦੇਖੋ ਇਹੋ ਜਿਹੀਆਂ ਵੀ ਸਾਡੇ ਪਿੰਡ ਵਿੱਚ ਲੜਕੀਆਂ ਆ, ਮਤਲਬ ਹੈਗੀਆਂ ਬਾਹਰ ਹੀ ਆ, ਵਿਆਹੀਆਂ ਹੋਈਆਂ ਸੀਗੀਆਂ। ਇਸ ਵਾਰੀ ਉਹ ਗਈਆਂ ਸੀ ਲੋਹੜੀ ਦੇ ਉੱਤੇ ਗਈਆਂ, ਲੋਹੜੀ ਤੇ ਉਹ ਦੂਸਰੇ ਪਿੰਡਾਂ ਦੇ ਵਿੱਚ ਵਿਆਹੀਆਂ ਹੋਈਆਂ ਸੀ, ਲੇਕਿਨ ਉਹ ਪੈਸੇ ਜਿਹੜੇ ਫਿਰ ਮਤਲਬ ਪਿੰਡ ਆਪਣੇ ਮੂਨਕੀ ਆਪਣੇ ਮਾਪਿਆਂ ਦੇ ਪਿੰਡ ਜਿਹੜੇ ਆ NRI ਸੇਵਾ ਸੁਸਾਇਟੀ ਦੀ ਜਿਹੜੀ ਦੇ ਕੇ ਆਈਆਂ, ਉਹਨਾਂ ਦੇ ਉਹ ਬੱਚਿਆਂ ਵਾਲੀਆਂ ਵਿਆਹੀਆਂ ਹੋਈਆਂ ਬਾਹਰ, ਉਹਨਾਂ ਨੂੰ ਕੀ ਲੋੜ ਆ ਕਿ ਨਹੀਂ ਅਸੀਂ ਆਪਣੇ ਦੇਣੇ ਤਾਂ ਸਹੁਰਿਆਂ ਦੇ ਦੇ ਦਈਏ, ਨਹੀਂ ਉਹਨਾਂ ਦੀਆਂ ਵੀ ਪਰਚੀਆਂ ਜਿਹੜੀਆਂ ਸਾਡੇ ਕੋਲ ਆਈਆਂ, ਉਹਨਾਂ ਦਾ ਵੀ ਪੈਸਾ ਜਿਹੜਾ ਸਾਡੇ ਅਕਾਊਂਟ ਦੇ ਵਿੱਚ ਗਿਆ। ਉਹ ਬੜੀਆਂ ਭੈਣਾਂ ਨੂੰ ਸਤਿਕਾਰਿਆ ਅਸੀਂ ਤਾਂ ਦਿੰਦੇ ਕਿ ਸਾਡੀਆਂ ਧੀ ਧਿਆਣੀਆਂ ਜਿਹੜੀਆਂ ਇੰਨੇ ਇੰਨੇ ਸਾਲ ਉਹਨਾਂ ਨੂੰ ਵਿਆਹੀਆਂ ਨੂੰ ਵੀ ਹੋ ਗਿਆ ਤੇ ਫਿਰ ਵੀ ਅੱਜ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਭਰਾ ਆ ਇਸ ਕੰਮ ਨੂੰ ਤੁਰੇ ਆ ਤੇ ਅਸੀਂ ਇਹਨਾਂ ਦਾ ਜਿਹੜਾ ਮੋਢੇ ਦਾ ਮੋਢਾ ਲਾ ਕੇ ਕੰਮ ਜਿਹੜਾ ਅਸੀਂ ਕਰਨਾ। ਅਸੀਂ ਕਿੱਥੋਂ ਪਿੱਛੇ ਹਟ ਸਕਦੇ ਜਦੋਂ ਧੀ ਧਿਆਣੀਆਂ ਏਦਾਂ ਨਾਲ ਜਿਹੜੀਆਂ ਸਾਥ ਦੇਣੀਆਂ ਤਾਂ ਉਦੋਂ ਬੰਦਾ ਕਿੱਦਾਂ ਹਟ ਜਾਊਗਾ, ਮੈਨੂੰ ਦੱਸੋ ਪਿੱਛੇ ਹਟ ਸਕਦਾ ਬੰਦਾ?
ਨਾ ਜੀ, ਹੁਣ ਤਾਂ ਤੁਸੀਂ ਪਿੱਛੇ ਹਟ ਹੀ ਨਹੀਂ ਸਕਦੇ ਕਿਉਂਕਿ ਤੁਹਾਡੇ ਪਿੱਛੇ ਲੋਕਾਂ ਦਾ ਹੜ ਖੜਾ ਤੇ ਉਹ ਜਿਹੜਾ ਹੜ ਹੁੰਦਾ ਤੁਹਾਨੂੰ ਆਪਣੇ ਆਪ ਉਸ ਰਸਤੇ ਤੇ ਲੈ ਜਾਂਦਾ। ਸੋ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਜੀ ਬਹੁਤ ਸੋਹਣਾ ਯੋਗਦਾਨ ਹੈ, ਕਹਿੰਦੇ ਆਪਾਂ ਸੁਣ ਰਹੇ ਹਾਂ ਜੀ, ਕਹਿੰਦੇ ਬਸ ਚੁੱਪ ਕਰਕੇ ਇਹ ਸੋਚ ਰਹੇ ਹਾਂ ਕਿ ਕਿਵੇਂ ਕਦਮ ਚੁੱਕੀਏ ਕਿ ਸਾਡੇ ਪਿੰਡ ਵਿੱਚ ਹਰ ਇੱਕ ਘਰ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੋ ਸਕੇ। ਬਹੁਤੇ ਘਰਾਂ ਦੇ ਹਾਲਾਤ ਬਹੁਤ ਖਰਾਬ ਨੇ, ਜਦੋਂ ਕਦੀ ਵੀ ਪਿਤਾ ਜੀ ਨਾਲ ਫੋਨ ਤੇ ਗੱਲ ਕਰਦੀ ਹਾਂ ਤਾਂ ਸੱਚ ਮੰਨਿਓ ਆਪਣਾ ਘੱਟ ਤੇ ਪਿੰਡ ਦੀ ਜ਼ਿਆਦਾ ਗੱਲ ਕਰਦੀ ਹਾਂ। ਕਹਿੰਦੇ ਉਹ ਵੀ ਬਹੁਤ ਸੋਚਦੇ ਨੇ ਪਿੰਡ ਦਾ, ਪਿੰਡ ਦੇ ਸਰਪੰਚ ਹੋਣ ਕਰਕੇ ਤੇ ਪਿੰਡ ਦੇ ਵਸਨੀਕ ਹੋਣ ਕਰਕੇ ਉਹਨਾਂ ਦੀ ਇਹ ਜ਼ਿੰਮੇਵਾਰੀ ਹੈ, ਪਰ ਜੀ ਕਈ ਵਾਰ ਉਪਰਾਲੇ ਵੀ ਕਰਨੇ ਪੈਂਦੇ ਨੇ, ਪਰ ਫਿਰ ਵੀ ਅਜੇ ਉਹ ਸੰਤੁਸ਼ਟੀ ਨਹੀਂ ਜੋ ਹੋਣੀ ਚਾਹੀਦੀ ਹੈ। ਸੋ ਕੁਲਦੀਪ ਕੌਰ ਨੇ ਜੀ ਇਹ ਸਾਡੇ ਨਾਲ ਆਸਟ੍ਰੇਲੀਆ ਤੋਂ ਬੜੀ ਪਿਆਰੀ ਜੀ ਭੈਣ ਆ, ਔਰ ਇਹ ਵੀ ਆਪਣੇ ਪਿੰਡ ਦਾ ਬਹੁਤ ਕਰਦੇ ਨੇ, ਔਰ ਪਰ ਕਹਿੰਦੇ ਨੇ ਅਜੇ ਵੀ ਫਿਰ ਵੀ ਉਹ ਸੰਤੁਸ਼ਟੀ ਨਹੀਂ ਜੋ ਹੋਣੀ ਚਾਹੀਦੀ ਹੈ। ਪਰਮਾਤਮਾ ਨੇ ਹਜੇ ਤੁਹਾਡੇ ਲਈ ਹੋਰ ਬਹੁਤ ਕਾਰਜ ਰੱਖੇ ਹੋਏ ਆ ਕੁਲਦੀਪ, ਉਹ ਤੁਹਾਡੇ ਤੋਂ ਕਰਵਾਉਣੇ ਆ ਸੰਤੁਸ਼ਟੀ, ਇਸ ਕਰਕੇ ਨਹੀਂ ਹੈਗੀ। ਤੇ ਹਰਪ੍ਰੀਤ ਸਿੰਘ ਤੂਰ ਨਾ ਫਰੋਮ ਇਟਲੀ ਤੋਂ, ਲਓ ਜੀ ਇਟਲੀ ਤੋਂ ਇੱਕ ਹੋਰ ਵੀਰ ਨੇ ਸਾਡੇ ਨਾਲ ਸਾਂਝ ਪਾਈ ਹੈ। ਤੂਰ ਨੇ ਤਾਂ ਬੋਲ ਰਹੇ ਨੇ ਜੀ ਇਹ ਤੇ, ਕਹਿੰਦੇ ਸਤਿ ਸ੍ਰੀ ਅਕਾਲ ਹਰਮਨ ਟੀਮ ਨੂੰ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਕਹਿੰਦੇ ਸਤਿ ਸ੍ਰੀ ਅਕਾਲ ਗੁਰਮੇਲ ਸਿੰਘ ਜੀ ਨੂੰ ਵੀ, ਕਹਿੰਦੇ ਬਾਈ ਜੀ ਇਟਲੀ ਵਿੱਚ ਕਿੱਥੇ ਰਹਿੰਦੇ ਹੋ, ਤੇ ਇਹਨਾਂ ਨੇ ਤੁਹਾਡਾ ਨੰਬਰ ਜਿਹੜਾ ਗੁਰਮੇਲ ਜੀ ਉਹ ਵੀ ਪੁੱਛਿਆ ਮੇਰੇ ਤੋਂ, ਤੇ ਤੁਸੀਂ ਦੱਸੋ ਹੁਣ ਇਹਨਾਂ ਨੂੰ ਕਿੱਥੇ ਰਹਿੰਦੇ ਹੋ ਤੁਸੀਂ?
ਮੈਂ ਡਿਸਟ੍ਰਿਕਟ ਮੋਦਨਾ ਰਹਿੰਦਾ ਜੀ, ਮੈਂ ਡਿਸਟ੍ਰਿਕਟ ਮੋਦਨਾ, ਮੇਰਾ ਸਨ ਫਰੀਚੇ ਪਿੰਡ ਪੈਂਦਾ ਹੈ, ਤੇ ਨੰਬਰ ਮੇਰਾ ਹੈਗਾ 333-74-94-453। ਉਹਨਾਂ ਨੂੰ ਦੱਸ ਦਿਓ 333-74-94-453।
ਮੈਂ ਉਹਨਾਂ ਨੂੰ ਮੈਸੇਜ ਕਰ ਦਿੰਦੀ ਹਾਂ ਜੀ। ਹਾਂਜੀ
ਹਾਂਜੀ, ਤੇ ਹੋਰ ਵੀ ਜੇ ਕਿਸੇ ਨੇ ਕੋਈ ਵੀ ਕਦੀ ਵੀ ਕੋਈ ਪੁੱਛਣਾ ਹੋਵੇ ਤੇ ਉਹ 00-43 ਲਾ ਕੇ 333-74-94-453, ਜੇ ਕਿਸੇ ਨੇ ਸਾਨੂੰ ਕੋਈ ਮੈਸੇਜ ਵੀ ਛੱਡਣਾ ਹੋਵੇ ਤੇ ਇਹ ਤੇ ਸਾਨੂੰ ਮੈਸੇਜ ਵੀ ਨੰਬਰ ਤੇ ਜਿਹੜਾ ਉਹ ਛੱਡ ਦੇਵੇ, ਜੇ ਕੋਈ ਸਾਨੂੰ ਕੋਈ ਵਧੀਆ ਰਾਏ ਵੀ ਦੇਣੀ ਚਾਹੁੰਦਾ ਹੋਵੇ, ਕਿਉਂਕਿ ਹਰ ਬੰਦੇ ਦਾ ਜਿਹੜਾ ਮਤਲਬ ਪਰਮਾਤਮਾ ਨੇ ਜਿਹੜਾ ਬੜਾ ਇੱਕ ਦਿਮਾਗ ਜਿਹੜਾ ਵਧੀਆ ਦਿੱਤਾ ਹੋਇਆ, ਜੇ ਕਿਸੇ ਦੀ ਕੋਈ ਵਧੀਆ ਰਾਏ ਵੀ ਹੋਵੇ ਤੁਸੀਂ ਏਦਾਂ ਕਰੋ, ਉਹ ਵੀ ਸਾਨੂੰ ਇਸ ਨੰਬਰ ਦੇ ਉੱਤੇ ਜਿਹੜਾ ਆਪਣਾ ਸੁਝਾਅ ਜਿਹੜਾ ਉਹ ਦੇ ਸਕਦਾ ਕਿ ਅਸੀਂ ਉਹਨਾਂ ਦੇ ਸੁਝਾਅ ਜਿਹੜਾ ਉਹਨੂੰ ਦੇਖੀਏ ਕਿ ਬਾਕੀ ਸਾਨੂੰ ਵਧੀਆ ਲੱਗਾ ਤੇ ਅਸੀਂ ਉਹਨਾਂ ਵੀ ਕੰਮ ਨੂੰ ਜਿਹੜਾ ਜ਼ਰੂਰ ਕਰੀਏ। ਹਾਂਜੀ ਭੈਣ ਜੀ, ਜਿੱਦਾਂ ਅਸੀਂ ਗੱਲ ਕਰਦੇ ਸੀ ਕਿ ਪਹਿਲੇ,
ਮੈਂ 2 ਮਿੰਟ ਦੋ ਮੇਰੇ ਕੋਲ ਮੈਸੇਜ ਆ, ਮੈਂ ਹੋਰ ਉਹ ਲੈ ਲਵਾਂ ਗੁਰਮੇਲ ਜੀ। ਤੇ ਤਜਿੰਦਰ ਸਿੰਘ ਹੁਣੀ ਸਾਡੇ ਨਾਲ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਗੁਰਮੇਲ ਭਾਜੀ ਅਤੇ ਹਰਮਨ ਰੇਡੀਓ ਪਰਿਵਾਰ ਨੂੰ, ਪਰਮਾਤਮਾ ਸਭ ਦੀ ਭਲੀ ਕਰੇ ਕਹਿ ਰਹੇ ਨੇ। ਗੁਰਮੇਲ ਭਾਜੀ ਸਲਾਮ ਆ ਜੀ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ, ਇੱਕ ਵੱਡੇ ਪਿੰਡ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾ, ਗ੍ਰੇਟ ਜੋਬ, ਸਲਾਮ। ਤਜਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਜੀ ਤੁਹਾਨੂੰ, ਸੋ ਬਹੁਤ ਬਹੁਤ ਸ਼ੁਕਰੀਆ ਇਸ ਹੱਲਾ ਸ਼ੇਰੀ ਦੇ ਲਈ। ਸੰਦੀਪ ਰਾਏ ਹੁਣੀ ਵੀ ਉਹਨਾਂ ਨੇ ਕਿਹਾ ਜੀ ਕਿ ਕਾਲ ਕਰ ਰਹੇ ਪਰ ਕਾਲ ਨਹੀਂ ਜਾ ਰਹੀ, ਸੋ ਜ਼ਰੂਰੀ ਜੀ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਿਓ, ਦੁਬਾਰਾ ਫਿਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ, ਜੇ ਕਾਲ ਲੱਗੀ ਤੇ ਤੁਹਾਨੂੰ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਆ, ਖੁਸ਼ਕਿਸਮਤੀ ਹੋਏਗੀ ਜੀ। ਤੇ ਬੌਬੀ ਸਿੱਧੂ, ਲਓ ਜੀ ਇਹ ਮੇਰੀ ਭੈਣ ਬੌਬੀ ਆਈ ਹੈ ਜੀ, ਬਹੁਤ ਦੇਰ ਪੰਜਾਬ ਲਗਾ ਕੇ ਵਾਪਸ ਮੁੜੀ ਹੈ ਹੁਣ ਇੱਥੇ, ਔਰ ਸਾਡਾ ਸ਼ੁੱਕਰਵਾਰ ਦੀਆਂ ਜਿਹੜੀਆਂ ਲਹਿਰਾਂ ਹੁੰਦੀਆਂ ਆ ਉਹ ਕਈ ਦੇਰ ਤੋਂ ਬਸ ਚੁੱਪ ਚ ਪੀਤੀਆਂ ਸੀਗੀਆਂ, ਤੇ ਹੁਣ ਬੌਬੀ ਦੇ ਆਉਣ ਨਾਲ ਲਹਿਰਾਂ ਲੱਗਣੀਆਂ ਨੇ, ਲਹਿਰਾਂ ਦੇ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਵੀਰ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ, ਵੈਲ ਡਨ। ਸੋ ਲਓ ਜੀ ਸਾਲ ਉਹ ਨਾਲ ਨੇ ਗੁਰਮੇਲ ਜੀ, ਜਦੋਂ ਤੁਸੀਂ ਕੋਈ ਵੀ ਉਪਰਾਲਾ ਕਰਦੇ ਹੋ ਤੇ ਬਿਲਕੁਲ ਜਿਹੜੇ ਤੁਹਾਡੇ ਨਾਲ ਆਪਣੇ ਆਪ ਲੋਕ ਜੁੜਨੇ ਸ਼ੁਰੂ ਹੋ ਜਾਂਦੇ ਆ। ਤੇ ਜੋਗਿੰਦਰ ਸਿੰਘ ਸੋਹੀ ਹੋਣੀ ਜੀ ਗਰਾਉਂ ਵਾਲੇ, ਉਹ ਵੀ ਆ ਗਏ ਨੇ ਜੀ ਸਿਡਨੀ ਤੋਂ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿ ਰਹੇ ਸੁਪ੍ਰੀਤ ਪ੍ਰੋਗਰਾਮ ਗੋਇੰਗ ਗੁੱਡ। ਬਹੁਤ ਬਹੁਤ ਸ਼ੁਕਰੀਆ ਭਾਜੀ। ਹੋਰ ਤੁਸੀਂ ਸੁਣਾਓ ਕਿਵੇਂ ਰਿਹਾ ਤੁਹਾਡਾ ਕਰੂਜ਼? ਵਧੀਆ, ਉਮੀਦ ਕਰਦੀ ਆ ਕਿ ਵਧੀਆ ਇੰਜੋਏ ਕਰਕੇ ਆਏ ਹੋ ਤੁਸੀਂ। ਸੋ ਹਾਂਜੀ ਗੁਰਮੇਲ ਜੀ, ਹੁਣ ਤੁਸੀਂ ਕੀ ਤੁਸੀਂ ਦੱਸੋ, ਜਿਵੇਂ ਤੁਸੀਂ ਦੱਸਿਆ ਇੱਕ ਸਕੂਲ ਬਣਾਉਣਾ ਚਾਹੁੰਦੇ ਹੋ ਜਾਂ ਹੋਸਪਿਟਲ ਬਣਾਉਣਾ ਚਾਹੁੰਦੇ ਹੋ, ਸੋ ਇਹ ਬੜੇ ਵੱਡੇ ਲੈਵਲ ਦੇ ਕੰਮ ਆ, ਥੋੜੇ ਜਿਹੇ ਹਨਾ ਗਾਉਣੀਆਂ ਜਾਂ ਕੂਲਰ ਲਗਾਉਣੇ ਜਾਂ ਬੈਂਚ ਲਗਾਉਣੇ, ਇਹੋ ਜਿਹੀਆਂ ਚੀਜ਼ਾਂ ਤੋਂ ਉੱਠ ਕੇ ਥੋੜੇ ਵੱਡੇ ਕੰਮ ਆ, ਸੋ ਕੀ ਸੋਚ ਹੈ ਕਿ ਆਉਣ ਵਾਲੇ ਕਿੰਨੇ ਸਾਲਾਂ ਦੇ ਵਿੱਚ ਤੁਸੀਂ ਇਹ ਜਿਹੜਾ ਟੀਚਾ ਪੂਰਾ ਕਰੋਗੇ?
ਦੇਖੋ ਜੀ ਭੈਣ ਜੀ, ਜਿਹੜਾ ਤਾਂ ਪਹਿਲੇ ਮੈਂ ਇੱਕ ਥੋੜੀ ਜਿਹੀ ਨਾ ਇੱਕ ਮੇਰੀ ਬੇਨਤੀ ਆ ਕਿ ਜਿੱਦਾਂ ਸਰੋਤੇ ਬਹੁਤ ਜ਼ਿਆਦਾ ਕਹਿ ਰਹੇ ਆ ਕਿ ਜਿੱਦਾਂ ਕਰੇ ਮੈਂ ਕਰ ਰਿਹਾ, ਦੇਖੋ ਜੀ ਮੈਂ ਤਾਂ ਸਿਰਫ ਇੱਕ ਪਿੰਡ ਨੇ ਮੈਨੂੰ ਇੱਥੇ ਇਸ ਲੈਵਲ ਤੇ ਪਹੁੰਚਾਇਆ ਕਿ ਤੂੰ ਜਿਹੜੀ ਆ ਹਰਮਨ ਰੇਡੀਓ ਵਾਲਿਆਂ ਨਾਲ ਗੱਲਬਾਤ ਜਿਹੜੀ ਆ ਉਹਨਾਂ ਨਾਲ ਕਰਨੀ ਆ ਕਿ ਸਾਰੇ ਸਰੋਤਿਆਂ ਨੂੰ ਜਿਹੜਾ ਦੱਸਣਾ, ਬਾਕੀ ਜੋ ਵੀ ਕਰ ਰਿਹਾ ਇਹ ਸਾਰਾ ਸਾਡਾ ਪਿੰਡ ਦਾ ਹੀ ਇਹ ਸਹਿਯੋਗ ਆ ਜੀ, ਜੋ ਪਿੰਡ ਵੀ ਬੈਠੇ ਆ ਉਹ ਚੈਨਲ ਆ ਜੀ, ਕਿਉਂਕਿ ਮੈਂ ਗੱਲਾਂ ਕੁਛ ਨੀ ਕਰ ਰਿਹਾ, ਮੈਂ ਤੇ ਸਿਰਫ ਜੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਮੈਂ ਇੱਕ ਉਹਨਾਂ ਦੀ ਬਦੌਲਤ ਕੇ ਮਤਲਬ ਕਰ ਰਿਹਾ ਕਿ ਮੈਨੂੰ ਉਹਨਾਂ ਨੇ ਇੱਕ ਮੇਰੀ ਡਿਊਟੀ ਲਾਈ ਹੋਈ ਆ ਕਿ ਤੂੰ ਮਤਲਬ ਇਹ ਕਰਨਾ, ਬਾਕੀ ਕਿਉਂਕਿ ਮੈਂ ਕਰਨਾ ਕੁਛ ਨੀ ਹੈਗਾ, ਸਾਰਾ ਪਿੰਡ ਕਰਾ ਪਰਮਾਤਮਾ ਰਿਹਾ ਆ ਤੇ ਕਰ ਸਾਰਾ ਪਿੰਡ ਰਿਹਾ ਜੀ, ਚਾਹੇ ਕੋਈ ਇੰਡੀਆ ਬੈਠਾ ਹੈ ਤੇ ਚਾਹੇ ਕੋਈ ਐਨਕਾ ਕਰ ਰਹੇ ਆ। ਦੂਸਰਾ ਮੈਂ ਉਸਲੇ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਪੈਸਿਆਂ ਦੀ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਇੱਕ ਬੰਦੇ ਨੇ ਕਿਸੇ ਪਾਸੇ ਨੂੰ ਲਾਉਣਾ ਹੁੰਦਾ, ਇੱਕ ਸਾਡੇ ਵੀਰ ਨੇ ਨਾ ਸਾਡੇ ਪਿੰਡ ਦਾ ਉਹਨੇ ਨਾ ਜਿੱਦਾਂ ਪੈਸੇ ਭੇਜਦਾ ਹੁੰਦਾ, ਤਾਂ ਇਸ ਵਾਰੀ ਨਾ ਉਹਨੇ ਪੈਸੇ ਜਿਹੜੇ ਆ ਆਪਣੇ ਬੱਚੇ ਦੇ ਨਾਂ ਤੇ ਵੀ ਜਿਹੜੀ ਨਾ ਪਰਚੀ ਕਟਾਈ, ਉਹ ਹੈਲੋ ਬੱਚੇ ਦੇ ਨਾਂ ਤੇ ਵੀ ਪਰਚੀ, ਬੱਚਾ ਜਿਹੜਾ ਅਜੇ ਦਸ, ਹਾਂਜੀ ਬੱਚਾ ਉਹਦਾ 10-11 ਸਾਲ ਦਾ ਹੈ, ਅਸੀਂ ਚਲੋ ਉਹਨੂੰ ਫੋਨ ਕੀਤਾ ਸੀ ਕਿ ਤੁਸੀਂ ਭਾਈ ਏਦਾਂ ਕੀ ਗੱਲ ਹੋਈ, ਦੋ ਜਗ੍ਹਾ ਤੇ ਪਰਚੀ ਤੁਸੀਂ ਕਿਉਂ ਕਟਾਈ ਆ? ਉਹ ਕਹਿੰਦਾ ਦੇਖੋ ਜੀ ਮੈਂ ਆਪਣੇ ਬੱਚੇ ਨੂੰ ਇਸ ਗੱਲ ਦਾ ਦੱਸਿਆ ਕਿ ਕਾਕਾ ਪੁੱਤ ਆਹ ਜਿਹੜੀ ਤੁਹਾਡੀ ਵਿਰਾਸਤ ਬਣਾਈ ਗਈ ਤੁਸੀਂ ਇਹਨੂੰ ਸਾਂਭਣਾ ਹੈ, ਅੱਜ ਤੂੰ 10-11 ਸਾਲਾਂ ਦਾ ਆ, ਕੱਲ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਮੈਂ ਤੇਰੇ ਦਿੱਤੇ ਆ, ਮੈਂ ਹਰ ਸਾਲ ਤੇਰੇ ਦੇਣੇ ਆ ਤੇ ਕੱਲ ਤੂੰ ਮੇਰੇ ਪੁੱਤ ਦੇਣੇ ਆ, ਇਹ ਜਿਹੜੀ ਆ ਇਹ ਤੈਨੂੰ ਚੇਤਾ ਰਹਿਣਾ ਚਾਹੀਦਾ। ਉਹ ਬੰਦੇ ਦੀ ਸਾਨੂੰ ਗੱਲ ਜਿਹੜੀ ਆ ਬੜੀ ਮਤਲਬ ਸਾਡੇ ਵੀਰ ਦੀ ਇੱਕ ਉਹ ਗੱਲ ਜਿਹੜੀ ਬਹੁਤ ਇੱਕ ਦਿਲ ਨੂੰ ਲੱਗੀ ਕਿ ਉਹਦੇ ਇੱਕ ਮਨ ਦੇ ਵਿੱਚ ਇਹ ਕਿ ਮੈਂ ਆਪਣੇ ਬੱਚੇ ਨੂੰ ਅੱਜ 11 ਸਾਲਾਂ ਦੇ ਨੂੰ 10 ਸਾਲਾਂ ਦੇ ਨੂੰ ਇਹ ਦੱਸ ਦਿੱਤਾ ਕਿ ਵੀ ਪੁੱਤ ਇਹ ਜਿਹੜੀ ਕਮੇਟੀ ਆ ਇਹਨੂੰ ਤੂੰ ਮੁੜ ਕੇ ਗਾਂ ਜਿਹੜਾ ਆ ਇਹਨਾਂ ਨੂੰ ਜੋ ਵੀ ਇਹਨਾਂ ਦਾ ਯੋਗਦਾਨ ਉਹ ਪਾਉਣਾ ਆ, ਕਿ ਇਹ ਨੀ ਜਿੰਨੀ ਦੇਰ ਮੈਂ ਆ ਜ਼ਿੰਦਗੀ ਚ ਉਨੀ ਦੇਰ ਮੈਂ ਪਾਤਾ, ਕਿਉਂਕਿ ਪਰਮਾਤਮਾ ਦਾ ਨੀ ਪਤਾ ਉਮਰ ਕਿਸੇ ਦੀ ਕਿੰਨੀ ਆ, ਉਸ ਵੀਰ ਦੀ ਲੰਬੀ ਉਮਰ ਹੋਵੇ, ਕਿਉਂਕਿ ਜਿਹਦੀ ਇੰਨੀ ਸੋਚਣੀ ਉਹਦੀ ਇੰਨੀ ਐਡਵਾਂਸ ਆ ਕਿ ਉਹਨੇ ਵੱਲ ਆਪਣੇ ਬੱਚੇ ਨੂੰ ਅੱਜ ਇਹ ਗੱਲ ਜਿਹੜੀ ਸਮਝਾਤੀ ਕਿ ਅਸੀਂ ਮਤਲਬ ਇਹਨੂੰ ਜਿਹੜਾ ਹਰ ਵਸ ਮਤਲਬ 6 ਮਹੀਨਿਆਂ ਬਾਅਦ ਜਦੋਂ ਵੀ ਉਹ ਸਾਨੂੰ ਬਾਜ ਮਾਰਦੇ ਤਾਂ ਅਸੀਂ ਇਹਦੇ ਵਿੱਚ ਜਿਹੜਾ ਯੋਗਦਾਨ ਪਾਉਣਾ, ਇਹ ਇੱਕ ਹਰ ਬੰਦੇ ਦੀ ਆਪਣੀ ਸੋਚ ਆ, ਇੰਨੀ ਵਧੀਆ ਉਹਦੀ ਬੰਦੇ ਦੀ ਜਿਹੜੀ ਸੋਚ ਆ। ਦੂਸਰਾ ਹੁਣ ਤੁਸੀਂ ਗੱਲ ਕੀਤੀ ਆ ਕਿ ਜਿੱਦਾਂ ਕਿ ਹੋਸਪਿਟਲ ਬਣਾਉਣ ਦੀ ਹੈ, ਭੈਣ ਜੀ ਜਿਹੜਾ ਤਾਂ ਹੈਗਾ ਨਾ ਹੋਸਪਿਟਲ ਬਣਾਉਣ ਦਾ, ਉਹ ਤਾਂ ਸ਼ਾਇਦ ਅਸੀਂ ਜਿਹੜਾ ਟੀਚਾ ਆ ਮੈਨੂੰ ਲੱਗਦਾ ਕਿ ਅਸੀਂ ਸਾਲ ਖੰਡ ਦੇ ਵਿੱਚ ਅਸੀਂ ਜਿਹੜਾ ਦੇਈਏ, ਕਿਉਂਕਿ ਸਾਨੂੰ ਪਿੰਡੋਂ ਵੀ ਬਾਹਰੋਂ ਵੀ ਹਾਂਜੀ ਉਹਦਾ ਕਿਉਂਕਿ ਸਾਨੂੰ ਸਹਿਯੋਗ ਬਹੁਤ ਮਿਲ ਰਿਹਾ, ਇਹ ਨੀ ਹੈਗਾ ਕਿ ਸਾਨੂੰ ਸਹਿਯੋਗ ਨੀ ਮਿਲਿਆ, ਕਿਉਂਕਿ ਅਸੀਂ ਇੱਕ ਪਿੰਡ ਦੇ ਵਿੱਚ ਜਿਹੜੀ ਆ ਬਿਲਡਿੰਗ ਵੀ ਖੜੀ ਕੀਤੀ, ਮੈਂ ਤੁਹਾਨੂੰ ਜਿਹੜੀਆਂ ਫੋਟੋ ਪਹਿਲੇ ਪਾਈਆਂ ਸੀ ਤੁਸੀਂ ਦੇਖੋ, ਅਸੀਂ ਇੱਕ ਬਿਲਡਿੰਗ ਬਣਾਈ ਆ 3 ਕਮਰੇ ਦੀ, ਬਕਾਇਦਾ ਲੈਟਰੀ ਬਾਥਰੂਮ ਉਹਦੇ ਵਿੱਚ ਬਣਾ, ਹਾਂਜੀ ਉਹ ਜਿਹੜੀ ਮੈਂ ਉਹ ਤੁਹਾਡੇ ਨੂੰ ਫੋਟੋ ਭੇਜੀ ਸੀ, ਉਹ ਇੱਕ ਅਸੀਂ ਬਿਲਡਿੰਗ ਜਿਹੜੀ ਆ ਪਿੰਡ ਦੇ ਵਿੱਚ ਤਿਆਰ ਕੀਤੀ ਹੈ, ਜਿੱਥੋਂ ਅਸੀਂ ਸਾਰੀਆਂ ਜਿੰਨੀਆਂ ਵੀ ਲਾਈਟਾਂ ਪਿੰਡ ਦੇ ਵਿੱਚ ਲੱਗੀਆਂ ਹੋਈਆਂ ਉਹਨਾਂ ਦਾ ਕਨੈਕਸ਼ਨ ਉੱਥੋਂ ਦਿੱਤਾ, ਉਹਨਾਂ ਦਾ ਮੀਟਰ ਉੱਥੇ ਲੱਗਾ, ਉਹ ਪੰਚਾਇਤ ਦੀ ਜਗ੍ਹਾ ਦੇ ਵਿੱਚ ਅਸੀਂ ਬਣਾਈ ਹੈ ਜਗ੍ਹਾ ਜਿਹੜੀ ਆ, ਉੱਥੇ ਅਸੀਂ ਸਰਕਾਰੀ ਡਿਸਪੈਂਸਰੀ ਜਿਹੜੀ ਸਰਕਾਰੀ ਡਿਸਪੈਂਸਰੀ ਹੁੰਦੀ ਨਾ ਜਿੱਦਾਂ ਹਫ਼ਤੇ ਚ 2 ਦਿਨ ਆਉਂਦੇ ਆ, ਉਹ ਡਿਸਪੈਂਸਰੀ ਜਿਹੜੀ ਸਾਡੀ ਉੱਥੇ ਆਉਣੀ ਸ਼ੁਰੂ ਹੋਈ, ਕਿਉਂਕਿ ਜਿਹੜੇ ਇਹੋ ਜਿਹੇ ਕੰਮ ਹੈ ਉਹ ਸਰਕਾਰ ਤੱਕ ਵੀ ਪਹੁੰਚਾਂ ਜਿਹੜੀਆਂ ਕਰਨੀਆਂ ਪੈਂਦੀਆਂ, ਉਹਨਾਂ ਤੋਂ ਅਸੀਂ ਬੇਸ਼ੱਕ ਅਸੀਂ ਬਿਲਡਿੰਗ ਆਪ ਬਣਾ ਕੇ ਦਿੱਤੀ, ਲੇਕਿਨ ਅਸੀਂ ਉਹਨਾਂ ਦੇ ਡਾਕਟਰ ਲੈ ਕੇ ਉਹ ਅਸੀਂ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਜਿਹੜੀ ਉਹ ਸ਼ੁਰੂ ਹੋਈ ਆ, ਕਿਉਂਕਿ ਅਸੀਂ ਬਿਲਡਿੰਗ ਬਣਾ ਕੇ ਦਿੱਤੀ ਆ ਤੇ ਗੌਰਮੈਂਟ ਨੇ ਸਾਨੂੰ ਜਿਹੜੀ ਆ ਸਾਡੀ ਡਿਸਪੈਂਸਰੀ ਜਿਹੜੀ ਉਹ ਇਸ਼ੂ ਕਰ ਦਿੱਤੀ, ਤੇ ਹੁਣ ਜਿਹੜਾ ਅਸੀਂ ਇੱਕ ਮਿੰਨੀ ਹੋਸਪਿਟਲ ਜਿਹੜਾ, ਕਿਉਂਕਿ ਅਸੀਂ ਇੱਕ ਇੰਨੇ ਵੱਡੇ ਲੈਵਲ ਤੇ ਨਹੀਂ ਹੈਗਾ ਕਿ ਜਿੱਦਾਂ ਅਸੀਂ ਬਹੁਤ ਜ਼ਿਆਦਾ ਬੈਡਰੂਮ ਦਾ ਅਸੀਂ ਜਿਹੜਾ ਹੋਸਪਿਟਲ ਆ ਬਣਾਉਣਾ ਜਾਂ ਕਰਨਾ, ਅਸੀਂ ਇੱਕ ਛੋਟਾ ਜਿਹਾ ਹੋਸਪਿਟਲ ਆ ਕੇ ਜਿਹੜੀ ਅਸੀਂ ਮੇਨ ਸਾਡਾ ਇਹ ਹੋਊਗਾ ਕਿ ਜਿਹੜੀ ਦਵਾਈ ਆ ਨਾ ਤੁਸੀਂ ਇੱਕ ਦੇਖੋ ਨਾ ਕਿ ਜਦੋਂ ਉਹ ਨਿਕਲਦੀ ਆ ਨਾ ਕੰਪਨੀ ਵਿੱਚੋਂ ਤਾਂ ਉਹ ਮਸ਼ੀਨ 5-7-4 ਰੁਪਏ ਦੀ ਹੁੰਦੀ ਆ, ਤੇ ਉਹ ਹੌਲੀ ਹੌਲੀ ਡੀਲਰਾਂ ਦੇ ਹੱਥ ਆਉਂਦੀ 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 ਕਿਤੇ ਤਾਂ ਉਹ 100 ਰੁਪਏ ਦੀ ਹੋ ਜਾਂਦੀ, ਕਿਤੇ ਉਹ 1000 ਰੁਪਏ ਤੱਕ ਵੀ ਗੋਲੀ ਜਿਹੜੀ ਵਿਕ ਜਾਂਦੀ। ਅਸੀਂ ਉਹਨੂੰ ਸੁਧੀ ਜਿਹੜੀ ਆ ਬਕਾਇਦਾ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਸੁਧੀ ਲਵਾਂਗੇ ਤੇ ਉਹਨੂੰ ਸਾਨੂੰ ਪਿੰਡ ਦੇ ਸਾਡੇ ਨੂੰ ਉਹਨੂੰ ਸਹੂਲਤ ਉਹਦੀ ਮਿਲੂਗੀ, ਉਹ ਅਸੀਂ ਕਰਾਂਗੇ। ਨਾਲ ਅਸੀਂ ਉਹਦੇ ਕੋਲ ਡਾਕਟਰ ਵੀ ਰੱਖਾਂਗੇ ਤੇ ਡਾਕਟਰ ਬਕਾਇਦਾ ਜਿਹੜਾ ਆ ਉਹ ਪੇ ਦੇ ਉੱਤੇ ਹੋਊਗਾ, ਉਹਨੂੰ ਅਸੀਂ ਤਨਖਾਹ ਜਿਹੜੀ ਅਸੀਂ ਦੇਵਾਂਗੇ ਡਾਕਟਰ ਨੂੰ। ਇਹ ਅਸੀਂ ਜਿਹੜਾ ਇੱਕ ਹੌਸਪੀਟਲ ਦਾ ਕੰਮ ਆ ਇਹ ਅਸੀਂ ਜਲਦੀ ਮਤਲਬ ਕਰਨ ਦੀ ਸਾਡੀ ਕੋਸ਼ਿਸ਼ ਆ, ਕਿਉਂਕਿ ਇਸ ਵਾਰੀ ਹੁਣ ਸਾਡਾ ਇਹ ਹੈਗਾ ਕਿ ਅਸੀਂ ਸਭ ਤੋਂ ਪਹਿਲੇ ਆਪਣੇ ਪਿੰਡ ਦਾ ਜਿਹੜਾ ਕੂੜਾ ਆ ਨਾ ਅਸੀਂ ਕੂੜੇ ਨੂੰ, ਕਿਉਂਕਿ ਪਿੰਡਾਂ ਦੇ ਵਿੱਚ ਇਹ ਹੀ ਹੈ ਕਿ ਲਫਾਫਿਆਂ ਦਾ ਏਦਾਂ ਦੇ ਜਿਹੜੇ ਆ, ਕਿਉਂਕਿ ਅੱਜ ਕੱਲ ਅੱਗੇ ਵਾਲੇ ਹੁੰਦੇ ਸੀ, ਅੱਗੇ ਲੋਕਾਂ ਦੇ ਢੇਰ ਹੁੰਦੇ ਸੀ, ਲੋਕੀ ਢੇਰਾਂ ਤੇ ਸਿੰਨੇ ਉਹ ਢੇਰਤਾ ਹੋਇਆ ਕਾਹਨੂੰ, ਕਿਉਂਕਿ ਡੰਗਰੀ ਲੋਕਾਂ ਦੇ ਕੋਲ ਘੱਟ ਗਏ ਤੇ ਢੇਰ ਹੈ ਨੀ ਜੀ, ਉਹ ਸੜਕਾਂ ਤੇ ਇੱਦੇ ਪਿਆ ਹੁੰਦਾ। ਇਸ ਵਾਰੀ ਸਾਡਾ ਆ ਕਿ ਅਸੀਂ ਉਹ ਕੂੜੇ ਨੂੰ ਸਾਂਭਿਆ ਜਾਵੇ ਆਪਣੇ ਨੂੰ, ਤੇ ਇਹੋ ਜਿਹੀ ਮਸਲੇ ਇਸ ਜਿਹੜੇ ਏਦਾਂ ਦੇ ਕੰਮ ਆ ਉਹਨਾਂ ਨੂੰ ਅਸੀਂ ਕਰੀਏ। ਤੇ ਅਗਲੀ ਵਾਰੀ ਜਿਹੜਾ ਹੈਗਾ ਆ ਕਿ ਅਸੀਂ ਜਿੱਦਾਂ ਇਹ ਜਿਹੜੀ ਆ ਇਹਦਾ ਮੈਡੀਕਲ ਦਾ ਜਿਹੜਾ ਇਹਨੂੰ ਅਸੀਂ ਪਹਿਲ ਜਿਹੜੀ ਆ ਉਹ ਜ਼ਰੂਰ ਦਿਆਂਗੇ ਕਿ ਅਗਲੇ ਆ ਜਿਹੜਾ 2018 ਦੇ ਲਾਸਟ 19 ਅਗਸਤ ਤੱਕ ਕਿ ਅਸੀਂ ਜਿਹੜਾ ਇਹ ਮੈਡੀਕਲ ਦਾ ਹੋਸਪਿਟਲ ਹੈ ਇਹਨੂੰ ਜ਼ਰੂਰ ਆਪਣੇ ਪਿੰਡ ਦੇ ਵਿੱਚ ਅਸੀਂ ਨਾ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਸਕੂਲ ਦਾ ਇਹ ਹੈ ਕਿ ਇੱਕ ਸਾਡੇ ਪਿੰਡ ਦੇ ਵਿੱਚ ਪੰਚਾਇਤੀ ਜਿਹੜੀ ਜਗ੍ਹਾ ਆ ਉਹ ਘੱਟ ਆ, ਅਸੀਂ ਲੱਭ ਰਹੇ ਹਾਂ ਕਿ ਬੱਚਿਆਂ ਲਈ ਸਾਨੂੰ ਗਰਾਊਂਡ ਦੀ ਤੇ ਜਗ੍ਹਾ ਲੱਗੇ। ਜਿੱਦਾਂ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਸੀਗਾ ਅਸੀਂ ਪਿੱਛੇ ਬੱਚਿਆਂ ਨੂੰ ਆਪਣੇ ਨਾ 3 ਟੀਮਾਂ ਪਿੰਡ ਦੇ ਵਿੱਚ ਸਾਡੇ ਅਸੀਂ ਬਣਾ ਕੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਮਾਨ ਜਿਹੜਾ ਬਕਾਇਦਾ ਨੈਟ ਵਗੈਰਾ ਵਾਲੀਬਾਲ ਦਾ ਬਕਾਇਦਾ ਲੈ ਕੇ ਉਹਨਾਂ ਨੂੰ ਜਿਹੜਾ ਬੱਚੇ ਨੇ ਪਰਮਿੰਟਨ ਦਾ ਮੰਗਿਆ ਉਹਨਾਂ ਨੂੰ ਜਿਹੜਾ ਲੈ ਕੇ ਦਿੱਤਾ, 3 ਟੀਮਾਂ ਅਸੀਂ ਬੱਚਿਆਂ ਨੂੰ ਇਹ ਲੈ ਕੇ ਦਿੱਤੀਆਂ। ਔਰ ਅਸੀਂ ਉਹਨਾਂ ਨੂੰ ਕਿਹਾ ਹੋਇਆ ਆ ਕਿ ਭਾਈ ਜੇ ਕੋਈ ਵੀ ਜਿੱਥੇ ਤੱਕ ਮਰਜ਼ੀ ਖੇਡਣਾ ਚਾਹੁੰਦਾ ਸਾਰਾ ਜਿਹੜਾ ਖਰਚਾ ਹੈ ਉਹ ਸੋਸਾਇਟੀ ਚੁੱਕੂ, ਵੀ ਤੁਸੀਂ ਖੇਡਣਾ ਬਣੋ। ਜੇ ਤੁਸੀਂ ਖੇਡਦੇ ਹਾਂਜੀ ਜੇ ਤੁਸੀਂ ਖੇਡਦੇ ਆ ਤੇ ਜਿੰਨਾ ਮਰਜ਼ੀ ਖਰਚਾ ਜਿਹੜਾ ਸੋਸਾਇਟੀ ਦੇ ਸਿਰ ਤੇ ਪੈ ਜਾਵੇ ਉਹ ਸੋਸਾਇਟੀ ਜਿਹੜੀ ਖਰਚਾ ਚੱਕੂਗੀ। ਉਹ ਜਿੱਥੇ ਅਸੀਂ ਗਰਾਊਂਡ ਜਿਹੜੀ ਆ ਨਾ ਬਣਾਉਣ ਦਾ ਸਾਡਾ ਟੀਚਾ, ਉਹਦੇ ਲਾਗੇ ਸਾਡਾ ਟੀਚਾ ਕਿ ਅਸੀਂ ਇੱਕ ਸਕੂਲ ਖੋਲੀਏ, ਕਿਉਂਕਿ ਉਹਦੇ ਲਈ ਸਾਨੂੰ ਜਗ੍ਹਾ ਦੀ ਲੋੜ ਆ। ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜਗ੍ਹਾ ਉਹ ਬਹੁਤ ਬਾਹਰ ਬਾਹਰ ਆ ਖੇਤਾਂ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਥੋੜੀਆਂ ਥੋੜੀਆਂ ਜਗ੍ਹਾ, ਉਹਦੇ ਲਈ ਸਾਨੂੰ ਜ਼ਿਆਦਾ ਜਗ੍ਹਾ ਚਾਹੀਦੀ ਆ। ਉਹ ਅਸੀਂ ਆਉਣ ਵਾਲੇ ਪਤਾ ਨੀ ਉਹ ਪਰਮਾਤਮਾ ਨੇ ਕਦੋਂ ਕਰਾਉਣਾ, ਲੇਕਿਨ ਸਾਡੇ ਮਨ ਦੇ ਵਿੱਚ ਇੱਕ ਇੱਛਾ ਆ ਕਿ ਅਸੀਂ ਇਹ ਇੱਕ ਇਹ ਜਿਹੜਾ ਆ ਇਹਨੂੰ ਕੰਮ ਨੂੰ ਅਸੀਂ ਪੂਰਾ ਜ਼ਰੂਰ ਕਰਨਾ ਕਿ ਅਸੀਂ ਉੱਥੇ ਸਕੂਲ ਖੋਲ ਕੇ ਤੇ ਬੱਚਿਆਂ ਨੂੰ ਨਾਲ ਗੁਰਮਤਿ ਦੀ ਜਿਹੜੀ ਸਿੱਖਿਆ ਦੇਣੀ ਆ। ਬਕਾਇਦਾ ਫਿਰ ਅਸੀਂ ਇਹ ਆ ਕਿ ਜਿਹੜਾ ਵੀ ਕੰਮ ਤੁਹਾਨੂੰ ਦੱਸਿਆ ਕਿ ਕਰੀਦਾ, ਬਕਾਇਦਾ ਅਸੀਂ ਪਰਮਿਸ਼ਨ ਲੈ ਕੇ ਕਿ ਕੱਲ ਨੂੰ ਕਿਸੇ ਕੰਮ ਦਾ ਕੋਈ ਵੀ ਰੱਫੜ ਜਾਂ ਕੋਈ ਨਾ ਹੋਵੇ, ਕਿਉਂਕਿ ਹਰ ਕੰਮ ਜਿਹੜਾ ਅਸੀਂ ਉਹਨੂੰ ਪੂਰਾ ਕਾਗਜ਼ੀ ਕਾਰਵਾਈ ਪੂਰੀ ਉਹਦੀ ਕਰਦੇ ਹਾਂ। ਜਿੰਨੀ ਦੇਰ ਉਹਦੀ ਕਾਗਜ਼ੀ ਕਾਰਵਾਈ ਨੀ ਪੂਰੀ ਹੁੰਦੀ ਉਨੀ ਦੇਰ ਅਸੀਂ ਨਹੀਂ ਕਰਦੇ। ਉਹਦੀ ਜਗ੍ਹਾ ਲੈਣੀ ਪੈਣੀ, ਕਿਉਂਕਿ ਤੁਹਾਨੂੰ ਪਤਾ ਜ਼ਮੀਨਾਂ ਦੀ ਕੀਮਤ ਬਹੁਤ ਆ, ਤੇ ਹੋ ਸਕਦਾ ਜਿੱਦਾਂ ਸਾਨੂੰ ਹੁਣ ਜਿਹੜਾ ਪਿੰਡ ਦੇ ਆਲੇ ਦੁਆਲੇ ਜਗ੍ਹਾ ਜਿਹੜਾ ਮਿਲ ਗਈ ਆ ਤੇ ਕੋਈ ਐਸਾ ਸਾਨੂੰ ਆਪਣੇ ਪਿੰਡ ਦੇ ਵਿੱਚ ਵਿਅਕਤੀ ਮਿਲ ਜਾਵੇ ਕਿ ਜਿਹੜਾ ਦਾਨ ਕਰ ਦੇਵੇ ਜਗ੍ਹਾ ਤੇ ਬਿਲਡਿੰਗ ਬਣਾਉਣ ਨੂੰ, ਚਲੋ ਸਾਡੇ ਕੋਲ ਫੰਡ ਹੋਵੇ ਤੇ ਅਸੀਂ ਉੱਥੇ ਜਿਹੜੀ ਬਿਲਡਿੰਗ ਬਣਾ ਦਈਏ। ਦੂਸਰਾ ਇਹ ਹੁੰਦਾ ਕਿ ਅਸੀਂ ਜਿਹੜਾ ਵੀ ਅਸੀਂ ਕੰਮ ਕਰਦੇ ਆ ਨਾ, ਉਹ ਕੰਮ ਜਿਹੜਾ ਅਸੀਂ ਕਰਦੇ ਆ ਅਸੀਂ ਸਭ ਤੋਂ ਪਹਿਲੇ ਉਹਦੀ ਜਿਹੜੀ ਰਿਪੇਅਰਿੰਗ ਆ ਉਹ ਰੱਖਦੇ ਆ ਕਿ ਜੇ ਇਹ ਜਿਹੜਾ ਕੰਮ ਆ ਇਹਦੇ ਤੇ 2 ਲੱਖ ਰੁਪਇਆ ਲੱਗਾ ਆ ਨਾ, ਤੇ ਉਹ ਜੇ ਉਹਤੇ 2 ਲੱਖ ਰੁਪਇਆ ਲੱਗਾ ਤੇ ਉਹਦੇ ਤੇ ਅਸੀਂ ਸਾਲ ਦੀ ਇਹ ਰੱਖੀਦਾ ਕਿ ਇਹਦੇ ਤੇ ਹੋ ਸਕਦਾ 25,000 ਰੁਪਇਆ ਜਾਂ 30,000 ਰੁਪਇਆ ਸਾਲ ਦੇ ਰਿਪੇਅਰ ਵੀ ਹੋਵੇ, ਕਿਉਂਕਿ ਇਹ ਨੀ ਕਿ ਜੇ ਲਾਈਟਾਂ ਲਾ ਹਾਂਜੀ ਜਿਹੜਾ ਵੀ ਕੰਮ ਕਰਦੇ ਆ ਉਹਦਾ ਪਹਿਲੇ ਨਾਲ ਹੀ ਉਹਦਾ ਜਿਹੜਾ ਖਰਚਾ ਰੱਖ ਲਈਦਾ ਆ ਕਿ ਇਹ ਇੰਨੇ ਦਾ ਕੰਮ ਆ ਤੇ ਇੰਨੇ ਪਰਸੈਂਟ ਦੇ ਹਿਸਾਬ ਦੇ ਨਾਲ ਇਹਦਾ ਇੰਨਾ ਰਿਪੇਅਰਿੰਗ ਦਾ ਖਰਚਾ ਉਹ ਵੱਖਰਾ ਕੱਢ ਕੇ ਜਿਹਨੂੰ ਤੁਸੀਂ ਹੱਥ ਨੀ ਲਾਉਣਾ। ਮਤਲਬ ਜਿੱਦਾਂ ਹੁਣ ਤੁਸੀਂ ਪੈਨਸ਼ਨ ਜਿੱਦਾਂ ਹੁਣ 13 ਬੰਦਿਆਂ ਨੂੰ ਪੈਨਸ਼ਨ ਦੇ ਰਹੇ ਆ, 500 ਦੇ ਹਿਸਾਬ ਨਾਲ ਦੇ ਦਿੰਦੇ, 13×5 ਬਣਦਾ 65,000 ਰੁਪਇਆ ਬਣਦਾ, ਅਸੀਂ ਉਹਦੇ ਲਈ 70,000 ਰੁਪਇਆ ਜਿਹੜਾ ਇੱਕ ਸਾਲ ਦਾ ਪਹਿਲੇ ਹੀ ਉਹ ਵੱਖਰਾ ਕੱਢ ਕੇ ਇੱਕ ਸਾਈਡ ਤੇ ਰੱਖਾਂ ਵੀ ਉਹ 70,000 ਨੂੰ ਜਿਹੜਾ ਹੱਥ ਨੀ ਲਾਉਣਾ। ਅਗਲੇ ਸਾਲ ਆਊਗਾ ਤੇ ਉਹਦੇ ਵਿੱਚ ਅਸੀਂ ਫੇਰ ਉਹਨਾਂ ਜਿਹੜਾ 70,000 ਰੱਖਾਂਗੇ। ਉਸ ਸਾਲ ਦਾ ਬੰਦੇ ਜਿਹੜੇ ਹੋਰ ਨਾ ਪੈਨਸ਼ਨ ਵਾਲੇ ਜਿਹੜੇ ਵੱਧ ਜਾਣ ਜਾਂ ਹੋਰ ਵੀ ਜਿਹੜੇ ਕੰਮ ਕਰ ਰਹੇ ਆ, ਕਿਉਂਕਿ ਜਿਹੜੇ ਹੁਣ ਵਿਆਹ ਸ਼ਾਦੀਆਂ ਦੇ ਆ ਜਾਂ ਬਿਮਾਰੀ ਦਾ ਆ ਜਾਂ ਕੁਛ ਵੀ ਆ, ਕਿਸੇ ਨੇ ਕੋਈ ਕੰਮ ਖੋਲਣਾ ਹੈ ਜਾਂ ਕੋਈ ਨਸ਼ਾ ਛਡਾਉਣ ਵਾਲਾ ਜਾਂ ਬੱਚਿਆਂ ਨੂੰ ਖੇਡਣ ਦਾ, ਜਿੱਦਾਂ ਹੁਣ ਸਾਡੀ ਬੇਟੀ ਉੱਥੋਂ ਆਈ ਅਸੀਂ ਉਹਨੂੰ ਸਨਮਾਨਿਤ ਕਰ ਰਹੇ ਹਾਂ, ਕੱਲ ਨੂੰ ਅਸੀਂ ਬੜੇ ਵੱਡੇ ਪੱਧਰ ਤੇ ਇੱਕ ਕੰਮ ਕਰ ਰਹੇ ਹਾਂ, ਸਾਰੇ ਪਿੰਡ ਨੂੰ ਅਸੀਂ ਸੱਦਿਆ ਹੋਇਆ ਆ, ਉਹ ਚਾਹ ਪਾਣੀ ਦਾ ਉੱਥੇ ਅਸੀਂ ਪ੍ਰੋਗਰਾਮ ਰੱਖਿਆ ਹੋਇਆ, ਕੋਈ ਇਹ ਨੀ ਵੀ ਛੋਟਾ ਜਿਹਾ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ, ਉੱਥੇ ਸਿਰਫ ਅਸੀਂ ਦਿਖਾਉਣਾ ਕੀ ਆ ਕਿ ਦੇਖੋ ਆਹ ਹੀ ਇੱਕ ਜਿਹੜੀ ਬੱਚੀ ਆ ਇਹ ਸਾਡੇ ਪਿੰਡ ਦੀ ਇੱਥੋਂ ਗਈ ਸੀ, ਇੱਥੇ ਦੀ ਇਹ ਜੰਮ ਪਾਲਿਆ ਸਾਡੇ ਪਿੰਡ ਦੀ, ਇਹਨੇ ਉੱਥੇ ਜਾ ਕੇ ਆਹ ਬੱਚੀ ਉਹ ਨਾਂ ਰੋਸ਼ਨ ਕੀਤਾ, ਤੁਸੀਂ ਵੀ ਇਹ ਕਰਨਾ ਤੇ ਤੁਹਾਨੂੰ ਅੱਜ ਇਹਨੂੰ ਜੇ ਅੱਜ ਜਿਹੜੀ ਕਮੇਟੀ ਆ ਸਨਮਾਨਿਤ ਕਰ ਰਹੀ ਤੇ ਕੱਲ ਨੂੰ ਤੁਸੀਂ ਵੀ ਇਹਦੀ ਜਗ੍ਹਾ ਦੇ ਉੱਤੇ ਖੜੇ ਹੋ, ਕਮੇਟੀ ਜਿਹੜੀ ਤੁਹਾਨੂੰ ਵੀ ਸਨਮਾਨਿਤ ਜਿਹੜੀ ਕਰੂਗੀ। ਮਤਲਬ ਏਦਾਂ ਦੇ ਜਿਹੜੇ ਕੰਮ ਆ ਨਾ
ਬਿਲਕੁਲ ਜੀ,
ਹਾਂਜੀ, ਕਿਉਂਕਿ ਇਹ ਪਹਿਲੇ ਵੀ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਕਮੇਟੀ ਬਣਾਈ ਹੋਈ ਸੀ ਜਦੋਂ ਕਮੇਟੀ ਦੇ ਵਿੱਚ ਸਭ ਤੋਂ ਇਹ ਪਹਿਲ ਦੇ ਆਧਾਰ ਤੇ ਲਿਆ ਗਿਆ ਸੀ, ਕਿਉਂਕਿ ਐਡੇ ਪਿੰਡ ਦੇ ਵਿੱਚੋਂ ਐਡੀ ਆਬਾਦੀ ਵਾਲੇ ਪਿੰਡ ਦੇ ਵਿੱਚੋਂ ਸੱਤ ਬੰਦਿਆਂ ਨੂੰ ਚੁਣਨਾ ਉਹ ਇੱਕ ਬੜੀ ਮੁਸ਼ਕਲ ਦਾ ਗੱਲ ਸੀ, ਤੇ ਫਿਰ ਇਹ ਦੇਖਣਾ ਕਿ ਜੋਸ਼ ਵੀ ਹੋਵੇ ਤੇ ਤਜਰਬਾ ਵੀ ਹੋਵੇ ਔਰ ਬੰਦੇ ਪੜ੍ਹੇ ਲਿਖੇ ਹੋਣ, ਦੇਖੋ ਹਜੇ ਉਹ ਚ ਬੰਦੇ ਸਾਰਥਕ ਵੀ ਕਰਦੇ ਆ ਤਜਰਬਾ, ਜਿਹੜੇ ਬਾਹਰ ਦੁਨੀਆਂ ਤੇ ਤੁਰੇ ਫਿਰੇ ਹੋਣ ਬੰਦੇ ਉਹਨਾਂ ਨੂੰ ਇਹਦਾ ਨੌਲੇਜ ਵੀ ਹੋਵੇ, ਇਹ ਸਾਰਾ ਕੁਛ ਜਿਹੜਾ ਉਹਨਾਂ ਦਾ ਫਿਰ ਜਿੱਦਾਂ ਜਾਂ ਉਹਨਾਂ ਨੂੰ ਹੋਰ ਵੀ ਪਿੰਡੋ ਬਹੁਤ ਸਹਿਯੋਗ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਾਂ ਉਦਾਂ ਵੀ ਜਿਹੜੇ ਹੈਗੇ ਸਹਿਯੋਗੀ, ਤੁਸੀਂ ਇਹਨੂੰ ਕੰਮ ਨੂੰ ਏਦਾਂ ਕਰੋ ਜਾਂ ਉਦਾਂ ਕਰੋ, ਉਹ ਏਦਾਂ ਕਰ ਰਹੇ ਆ ਤੇ ਏਦਾਂ ਵਧੀਆ ਕਾਰਜ ਵੀ ਚੱਲ ਰਹੇ ਆ।
ਬਹੁਤ ਵਧੀਆ ਜੀ, ਜਿਵੇਂ ਹੱਥ ਨੂੰ ਹੱਥ ਹੁੰਦਾ, ਜਿਵੇਂ ਤੁਸੀਂ ਕਿਹਾ ਕਿ ਹੱਥ ਨੂੰ ਹੱਥ ਹੁੰਦਾ, ਜਿੱਦਾਂ ਤੁਸੀਂ ਤੁਸੀਂ ਕਰ ਰਹੇ ਹੋ ਤੇ ਪਿੰਡ ਵਾਲਿਆਂ ਨੇ ਤੁਹਾਡਾ ਹੱਥ ਫੜਿਆ ਤੇ ਤੁਸੀਂ ਜਿੱਦਾਂ ਸਾਰੇ ਮਿਲ ਕੇ ਕੰਮ ਕਰ ਰਹੇ ਹੋ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਲਈ ਵੀ ਇੱਕ ਜਾਗਰੂਕਤਾ ਜਿਹੜੀ ਜਗਾ ਰਹੇ ਉਹਨਾਂ ਲਈ ਵੀ ਕਿ ਹਾਂ ਅੱਜ ਅਸੀਂ ਕਰ ਰਹੇ ਹਾਂ ਤੇ ਕੱਲ ਨੂੰ ਇਹ ਜ਼ਿੰਮੇਦਾਰੀ ਤੁਹਾਡੇ ਸਿਰ ਤੇ ਆ, ਜ਼ਰੂਰ ਹੀ ਦੇਖਦੇ ਉਹ ਵੀ ਇਹ ਕੰਮ ਜਿਹੜੇ ਸਿੱਖ ਜਾਣਗੇ। ਸੋ ਬਿਲਕੁਲ ਜੀ, ਸਾਡੇ ਨਾਲ ਧਨੀ ਸਾਹਿਬ ਹੁਣਾਂ ਨੇ ਵੀ ਕਿਹਾ, ਕਹਿੰਦੇ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਕਹਿੰਦੇ ਸਲੂਟ ਹੈ ਜੀ ਤੁਹਾਡੇ ਕੰਮ ਕਰਨ ਨੂੰ ਤੇ ਤੁਹਾਡੀ ਫਰਦਰ ਥਿੰਕਿੰਗ ਦੇ ਲਈ। ਤੇ ਧਨੀ ਸਾਹਿਬ ਇਸ ਵੇਲੇ ਆਪਣੀ ਗੱਡੀ ਦਾ ਟਾਇਰ ਪੈਂਚਰ ਜਿਹੜਾ ਹੋਇਆ ਆ ਉਹ ਠੀਕ ਕਰ ਰਹੇ ਨੇ, ਨਾਲ ਹੀ ਫੋਟੋ ਭੇਜੀ ਇਹਨਾਂ ਨੇ ਪੈਂਚਰ ਗੱਡੀ ਦੀ ਤੇ ਕਹਿੰਦੇ ਮੇਰੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਲੱਗਾ ਮੈਂ ਇਕੱਲਾ ਹੀ। ਓਹੋ ਦੱਸੋ, ਕੋਈ ਹੱਥ ਪਾਉਣ ਵਾਲਾ ਵੀ ਨੀ ਹੈ ਨਾ। ਚਲੋ ਅਸੀਂ ਗੱਲਾਂ ਬਾਤਾਂ ਨਾਲ ਤਾਂ ਤੁਹਾਡਾ ਜਿਹੜਾ ਸਾਥ ਨਿਭਾ ਹੀ ਸਕਦੇ ਆ, ਫੇਰ ਪਤਾ ਨੀ ਲੱਗਣਾ ਟਾਈਮ ਦਾ ਤੁਹਾਨੂੰ ਜਦੋਂ ਗੱਲਾਂ ਬਾਤਾਂ ਕਰਦੇ ਹੋਵੋ, ਕੰਮ ਕਰਨ ਦਾ ਪਤਾ ਹੀ ਨੀ ਲੱਗਦਾ ਹੈ ਨਾ। ਤੇ ਗਿੱਲ ਭਾਜੀ ਆਏ ਨੇ, ਜਗਤਾਰ ਗਿੱਲ ਭਾਜੀ ਨੇ ਕਿਹਾ ਕਿ ਗੁਰਮੇਲ ਵੀਰੇ ਤੁਸੀਂ ਵਧਾਈ ਦੇ ਪਾਤਰ ਹੋ, ਕਹਿੰਦੇ ਜੇ ਸਾਰੇ ਪੰਜਾਬੀ NRI ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਲੈ ਲੈਣ ਤਾਂ ਪੰਜਾਬ ਦੇ ਪਿੰਡ ਸਵਰਗ ਬਣ ਸਕਦੇ ਨੇ, ਇਹੋ ਜਿਹੇ ਇਨਸਾਨਾਂ ਦੀ ਸੋਚ ਨੂੰ ਸਲਾਮ ਹੈ ਜੀ। ਸੋ ਬਿਲਕੁਲ ਜੀ, ਬਿਲਕੁਲ ਇਹੋ ਜਿਹੀ ਸੋਚ ਨੂੰ ਸਲਾਮ ਹੈ। ਸੋ ਇਸੇ ਲਈ ਅੱਜ ਦਾ ਪ੍ਰੋਗਰਾਮ ਇੱਕ ਸੋਚ ਇੱਕ ਸੁਪਨੇ ਤੋਂ ਸ਼ੁਰੂ ਕੀਤਾ ਸੀਗਾ ਕਿ ਸਾਡੇ ਸਾਰਿਆਂ ਦੇ ਮਨਾਂ ਦੇ ਅੰਦਰ ਇਹੋ ਜਿਹੇ ਸੋਚ ਇਹੋ ਜਿਹੀਆਂ ਸੁਪਨੇ ਜਿਹੜੇ ਉਹ ਪਲਦੇ ਰਹਿੰਦੇ ਆ, ਪਰ ਅਸੀਂ ਉਹਨਾਂ ਨੂੰ ਅੰਦਰ ਹੀ ਅੰਦਰ ਦਬਾ ਲੈਂਦੇ ਆ ਕਿਤੇ ਜ਼ਰੂਰਤ ਹੁੰਦੀ ਉਹਨਾਂ ਨੂੰ ਕੱਢਣ ਦੀ। ਜਿਹੜੇ ਸਾਡੇ ਆਲੇ ਦੁਆਲੇ ਜਿਹੜੇ ਸਾਡੇ ਫੀਅਰ ਹੁੰਦੇ ਆ, ਜਿਹੜੇ ਸਾਡੇ ਡਰ ਹੁੰਦੇ ਆ, ਉਹਨਾਂ ਨੂੰ ਲਾ ਕੇ ਸੁੱਟਣਾ ਚਾਹੀਦਾ। ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਉਸ ਪਰਮਾਤਮਾ ਦੇ ਹੱਥ ਹੁੰਦਾ ਹੈ, ਜੇ ਉਹ ਕਾਰਜ ਹੋਣਾ ਹੁੰਦਾ ਹੈ ਸਹੀ ਹੈ ਤੇ ਉਹ ਜ਼ਰੂਰ ਹੋਵੇਗਾ। ਜੇ ਨਹੀਂ ਸਿਰੇ ਚੜਦਾ ਤੇ ਇਹ ਸੋਚ ਲਓ ਇਹਦੇ ਵਿੱਚ ਪਰਮਾਤਮਾ ਦੀ ਰਜ਼ਾ ਹੈ, ਇਹ ਕੰਮ ਨਹੀਂ ਸਹੀ ਹੋਣਾ ਸੀਗਾ ਸਾਡੇ ਹੱਥੋਂ। ਸੋ ਬਾਕੀ ਚੀਜ਼ਾਂ ਉਸ ਪਰਮਾਤਮਾ ਤੇ ਛੱਡ ਕੇ ਇੱਕ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਸੋ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਜਿਹੜੀ ਤੁਹਾਡੀ NRI ਸੇਵਾ ਸੁਸਾਇਟੀ ਜੀ ਜਿਹੜੀ ਲੱਗੀ ਹੋਈ ਹੈ ਇਸ ਉਦਮ ਦੇ ਵਿੱਚ, ਪਿੰਡ ਦੇ ਹਰ ਇੱਕ ਬੰਦੇ ਨੂੰ ਜਾਂ ਪ੍ਰਵਾਸੀ ਬੰਦਾ ਜਿਹੜਾ ਤੁਹਾਡੇ ਪਿੰਡ ਦਾ ਹੈਗਾ ਆ, ਸਾਰਿਆਂ ਨੂੰ ਸਲਾਮ ਹੈ ਜੀ। ਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਹੱਥੋਂ ਇਹ ਜਿਹੜੇ ਕਾਰਜ ਹੈ ਉਹ ਕਰਵਾਉਂਦਾ ਰਹੇ ਜੀ। ਤੁਸੀਂ ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ ਆਪਣੇ NRI ਸੇਵਾ ਸੁਸਾਇਟੀ ਵੱਲੋਂ?
ਬਸ ਇਹ ਹੀ ਕਹਿਣਾ ਚਾਹੂੰਗਾ ਕਿ ਜੇ ਸਾਡਾ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਕਿ ਹੋਰ ਵੀ ਸਾਰੇ ਪਿੰਡਾਂ ਵਾਲੇ ਆ ਉਹ ਜਿੰਨੇ ਵੀ NRI ਆ ਜਿਹੜਾ ਵੀ ਸੁਣਦਾ ਆ ਤੁਹਾਡੇ ਸਰੋਤੇ ਸੁਣ ਰਹੇ ਆ, ਸਾਡੀ ਤੇ ਇੱਕ ਇਹ ਆ ਕਿ ਜਿੱਦਾਂ ਦੇਖੋ ਅਸੀਂ ਇੱਕ ਇਹ ਉਪਰਾਲਾ ਕੀਤਾ ਸੀ, ਸ਼ੁਰੂਆਤ ਕੀਤੀ ਸੀ ਤੇ ਪਿੰਡ ਨੇ ਵੀ ਸਾਥ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ, ਸਾਰਾ ਪਿੰਡ ਜਿਹੜਾ ਇੱਕ ਜੁੱਟ ਹੋ ਗਿਆ। ਤੁਸੀਂ ਵੀ ਆਪਣੇ ਪਿੰਡਾਂ ਨੂੰ ਇਹ ਸ਼ੁਰੂ ਕਰੀਏ ਕਿ ਅਸੀਂ ਆਪਣਾ ਜਿਹੜਾ ਪੁਰਾਣਾ ਪੰਜਾਬ ਭਾਈਚਾਰਾ ਸੋਹਣੇ ਆਪਣੇ ਪਿੰਡਾਂ ਨੂੰ ਬਣਾ ਸਕੀਏ। ਅਸੀਂ ਜਿਹੜੇ NRI ਇੱਥੇ ਬਾਹਰ ਬੈਠੇ ਆ, ਸਾਡੇ ਜਿਹੜੇ ਬੱਚੇ ਆ ਉਹ ਤਾਂ ਹੀ ਪਿੰਡ ਨੂੰ ਜਾਣਗੇ, ਤਾਂ ਹੀ ਪੰਜਾਬ ਨੂੰ ਜਾਣਗੇ ਜੇ ਉਹਨਾਂ ਨੂੰ ਇੱਥੇ ਵਾਲੀਆਂ ਵਧੀਆ ਸਹੂਲਤਾਂ ਵਧੀਆ ਉਹਨਾਂ ਨੂੰ ਦੇਖਣ ਨੂੰ ਪਿੰਡ ਜਿਹੜੇ ਮਿਲਣਗੇ। ਜੇ ਉੱਥੇ ਜਾ ਕੇ ਘੱਟਾ ਮਿੱਟੀ ਖਲਾਰਾ ਹੀ ਉਹਨਾਂ ਨੂੰ ਮਿਲਣਾ ਤੇ ਸਾਡੇ ਬੱਚਿਆਂ ਨੇ ਜਾਣਾ ਨੇ, ਅਸੀਂ ਸਭ ਕੁਝ ਹੀ ਗੁਆ ਪੈਣਾ ਤੇ ਅਸੀਂ ਉਹਨਾਂ ਨੂੰ ਵਧੀਆ ਉੱਥੇ ਦਾ ਜਿਹੜਾ ਬਣਾ ਕੇ ਅਸੀਂ ਉਹਨਾਂ ਨੂੰ ਵਧੀਆ ਆਪਣੇ ਪਿੰਡ ਜਿਹੜੇ ਬਣਾ ਕੇ ਦਈਏ। ਕਿਉਂਕਿ ਪਰਮਾਤਮਾ ਨੇ ਦਿੱਤਾ ਹੋਇਆ ਬਹੁਤ ਕੁਛ ਆ, ਕੋਈ ਫਰਕ ਨਹੀਂ ਪੈਂਦਾ, ਐਵੇਂ ਥੋੜੇ ਥੋੜੇ ਤੁਸੀਂ ਹੀਲੇ ਕਰੋਗੇ, ਥੋੜਾ ਥੋੜਾ ਯੋਗਦਾਨ ਪਾਓਗੇ ਤੇ ਇੱਕ ਜਿਹੜਾ ਘੜਾ ਆ ਉਹ ਭਰ ਜਾਂਦਾ ਤੇ ਤੁਹਾਡੇ ਬੱਚੇ ਜਿਹੜੇ ਆ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ, ਜੇ ਤੁਸੀਂ ਇਹਨਾਂ ਨੂੰ ਬੱਚੇ ਤੁਹਾਡੇ ਜਾਣਗੇ ਤੇ ਉਹ ਜਿਹੜੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਨੂੰ ਜਾਂ ਤੁਸੀਂ ਪਿੰਡ ਦੇ ਨਾਲ ਜੁੜੇ ਰਹੋਗੇ। ਇਹ ਮੇਰੀ ਇੱਕ ਸਾਰੇ ਜਿੰਨੇ ਵੀ ਤੁਹਾਡੇ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਇੱਕ ਜ਼ਰੂਰ ਕਿ ਹੀਲਾ ਕਰੋ, ਪਰਮਾਤਮਾ ਕਾਂ ਜਿਹੜਾ ਰਾਹ ਆਪਣੇ ਆਪ ਦੇ ਦਿੰਦਾ। ਸਾਡੇ ਇੱਕ ਪਿੰਡ ਦੇ ਵਿਚ ਨਾ ਮਤਲਬ ਸਾਡੇ ਹੈਗੇ ਅੰਕਲ ਜੀ ਉਹ ਕਥਾ ਕਰਦੇ ਕਿਉਂ ਸਾਡੇ ਕਾਫੀ ਸਾਲਾਂ ਤੋਂ ਪਿੰਡ ਦੇ ਵਿਚ ਕਥਾ ਚੱਲਦੀ ਆ ਉਹ ਕਥਾ ਕਰਕੇ ਨਾ ਉਹਨਾਂ ਨੇ ਜਿਦਾਂ ਪਿੰਡ ਦੇ ਵਿਚ ਸੁਣਨਾ ਆਉਂਦਾ ਤੇ ਉਹ ਲੋਕਾਂ ਨੂੰ ਨਾ ਕਹਿਣ ਲੱਗ ਪੈਂਦੇ ਆ ਉਹ ਦੇਖੋ ਹੁਣ ਮੁੰਡਿਆਂ ਦਾ ਸਾਥ ਨਾ ਛੱਡਿਓ ਮੁੰਡਿਆਂ ਨੇ ਮੱਝ ਲੈਤੀ ਉਹ ਪੱਠੇ ਪਾ ਕੇ ਦੁੱਧ ਤੁਸੀਂ ਪੀ ਜਾਓ ਉਹ ਉਹਨਾਂ ਨੂੰ ਇਦਾਂ ਆਧਾਰ
ਕਿੰਨੀ ਸੋਹਣੀ ਗੱਲ ਕਹੀ ਉਹਨਾਂ ਨੇ
ਦੇਖੋ ਉਹਨਾਂ ਦੀ ਇੱਕ ਸੋਚ ਆ ਉਹ ਦੁਨੀਆਂ ਦੇ ਵਿੱਚ ਅਮੈਰੀਕਾ ਕੈਨੇਡਾ ਪਤਾ ਨੀ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਉਹ ਗਏ ਅੱਜ ਤੱਕ ਉਸ ਤਰ੍ਹਾਂ ਤੁਹਾਡੇ ਆਸਟ੍ਰੇਲੀਆ ਵੀ ਆਏ ਹੋਣ ਉਹ ਕਥਾ ਕਰਦੇ ਸਾਡੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਕਰਦੇ ਆ ਤੇ ਉਹ ਇੱਕ ਨਾ ਏਦਾਂ ਸਾਨੂੰ ਸਾਡੀ ਕਮੇਟੀ ਵਾਲੇ ਦੱਸਦੇ ਹੁੰਦੇ ਆ ਕਿ ਇੱਕ ਵਾਰ ਪਿੱਛੇ ਸਾਨੂੰ ਉਹਨੂੰ ਰਿਕਾਰਡਿੰਗ ਵੀ ਭੇਜੀ ਕਿ ਉਹਨਾਂ ਨੇ ਰਿਕਾਰਡ ਦੇ ਵਿੱਚ ਕਿਹਾ ਕਿ ਉਹ ਦੇਖੋ ਪਿੰਡ ਵਾਲਿਓ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹਿੰਦਾ ਹਾਂ ਕਿ ਤੁਹਾਨੂੰ ਬਾਹਰਲੇ ਮੁੰਡਿਆਂ ਨੇ ਐਨ ਆਰ ਆਈਆਂ ਨੇ ਮੱਝ ਲੈਤੀ ਆ ਤੇ ਤੁਸੀਂ ਇਹਨੂੰ ਪੱਠੇ ਪਾ ਕੇ ਦੁੱਧ ਤਾਂ ਪੀ ਲਓ ਜੇ ਤੁਸੀਂ ਦੁੱਧ ਹੀ ਨੀ ਪੀ ਸਕਦੇ ਜੇ ਉਹਨੀ ਬੱਤੀਆਂ ਲਾਤੀਆਂ ਤੇ ਤੁਸੀਂ ਮੀਟਰ ਜਿਹੜਾ ਬਿੱਲ ਆ ਉਹਦੇ ਜੋਗੇ ਖਰਚਾ ਤਾਂ ਕੱਢੋ ਤੁਸੀਂ ਏਦਾਂ ਕਰ ਕਰਕੇ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕਰ ਕਰਕੇ ਇੱਕ ਪ੍ਰੇਰਿਤ ਕਰ ਕਰਕੇ ਲੋਕਾਂ ਨੂੰ ਨਾਲ ਲਾ ਲਿਆ ਕਿ ਚਲੋ ਜੇ ਉਹ ਸੱਤ ਬੰਦੇ ਜਾਂ ਪੰਜ ਵਜੇ ਤੁਰੇ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਕਿੱਧਰ ਨੂੰ ਤੁਰੇ ਜਾਂਦੇ ਆ ਹੁਣ ਯੂਥ ਉੱਥੇ ਖੇਡਣ ਰਿਹਾ ਆ ਤੇ ਯੂਥ ਨੇ ਦੇਖਣਾ ਹੀ ਆ ਕਿ ਯਾਰ ਇਹ ਨਾ ਜੇ 80 ਸਾਲ ਦਾ ਜਾਂ 70 ਸਾਲ ਦਾ ਜਾਂ 60 ਸਾਲ ਦੇ ਬਜ਼ੁਰਗ ਤੁਰੇ ਜਾਂਦੇ ਆ ਕਿ ਅਸੀਂ ਇੱਥੇ ਵਾਲੀਬਾਲ ਹੀ ਖੇਡੀ ਜਾਵਾਂਗੇ ਕਿਉਂ ਨਾ ਅਸੀਂ ਇਹਨਾਂ ਤੋਂ ਕਈ ਫੜ ਕੇ ਅਸੀਂ ਉੱਥੇ ਇਹਨਾਂ ਦੇ ਨਾਲ ਗੱਡਣ ਲੱਗ ਪਏ ਅਸੀਂ ਕੁਰਸੀਆਂ ਕੱਢ ਦਈਏ ਅਸੀਂ ਖੰਭੇ ਕੱਢ ਦਈਏ ਸਾਡੇ ਪਿੰਡ ਦੀ ਲੇਬਰ ਜਿਹੜੀ ਆ ਉਹ ਬਚਦੀ ਆ ਦੂਸਰਾ ਅਸੀਂ ਪਿੰਡ ਦੇ ਜਿਹੜੇ ਨੌਜਵਾਨ ਜਾਂ ਹੋਰ ਉਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਵੀ ਦੇਖੋ ਕਮੇਟੀ ਜਿਹੜੀ ਆ ਉਹ ਆਪਣੇ ਵੀ ਕੰਮ ਕਰਦੇ ਆ ਸਾਰੇ ਡਿਊਟੀਆਂ ਵਾਲੇ ਬੰਦੇ ਆ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਤੰਗੀ ਨਾ ਆਉਣ ਦੋ ਕਿ ਤੁਸੀਂ ਉਹਨਾਂ ਦੇ ਨਾਲ ਹੱਥ ਨਾਲ ਹੱਥ ਜਿਹੜਾ ਆ ਉਹ ਵਟਾਓ ਤੇ ਏਦਾਂ ਇਹ ਮੇਰਾ ਇੱਕ ਵੀ ਇਹ ਸੰਦੇਸ਼ ਜਿਹੜਾ ਆ ਸਾਰੀ ਦੁਨੀਆਂ ਲਈ ਜਰੂਰ ਆਪਣੇ ਪਿੰਡਾਂ ਲਈ ਜਿਹੜਾ ਹੀਲਾ ਕਰੋ ਪਰਮਾਤਮਾ ਰਾਹ ਆਪਣੇ ਆਪ ਜਿਹੜੇ ਬਣਾਉਣੇ ਸ਼ੁਰੂ ਕਰੋ ਤਾਂ ਹੀ ਸਾਡੇ ਬੱਚੇ ਜਿਹੜੇ ਆ ਆਪਣੇ ਪਿੰਡਾਂ ਨੂੰ ਮੋੜਨਗੇ ਤੇ ਤਾਂ ਹੀ ਅਸੀਂ ਇਹ ਨੀ ਕੱਲਾ ਪੈਸਾ ਕਮਾ ਲਿਆ ਤੇ ਖਾ ਲਿਆ ਪੀ ਲਿਆ ਤੇ ਉਹ ਵੀ ਕੋਈ ਇੰਨਾ ਮਿਹਨਤ ਨਹੀਂ ਰਖਾਉਂਦਾ ਜੇ ਅਸੀਂ ਬੱਚੇ ਗੁਆ ਬੈਠਾਂਗੇ
ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ ਮੈਂ ਅੱਜ ਇਹੀ ਦੁਆ ਕਰਦੀ ਹਾਂ ਕਿ ਤੁਹਾਡਾ ਇਹ ਪ੍ਰੋਗਰਾਮ ਸੁਣ ਕੇ ਮੈਨੂੰ ਲੱਗਦਾ ਕਿਸੇ ਇੱਕ ਪਿੰਡ ਦੇ ਜਿਹੜੇ ਦੋ ਚਾਰ ਨੌਜਵਾਨ ਆ ਉਹਨਾਂ ਉਹ ਵੀ ਜਾਗਣ ਤੇ ਉਹ ਆਪਣਾ ਇੱਕ ਪਿੰਡ ਨੂੰ ਜਿਹੜਾ ਹੋਰ ਬਦਲ ਸਕਣ ਤੇ ਮੈਨੂੰ ਲੱਗੇਗਾ ਕਿ ਪਰਮਾਤਮਾ ਨੇ ਮਿਹਰ ਕੀਤੀ ਇਹ ਪ੍ਰੋਗਰਾਮ ਕਰਨਾ ਸਫਲ ਹੋਇਆ ਸੋ ਜਿੱਥੇ ਅਸੀਂ ਪ੍ਰੋਗਰਾਮ ਦੇ ਵਿੱਚ ਬੈਠ ਕੇ ਉਸ ਪੰਜਾਬ ਦੀਆਂ ਯਾਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਯਾਦਾਂ ਨੂੰ ਆਪਣੀ ਕਮਜ਼ੋਰੀ ਨਾ ਬਣਾਈਏ ਉਹਨਾਂ ਯਾਦਾਂ ਨੂੰ ਆਪਣੀ ਸਟਰੈਂਥ ਬਣਾਈਏ ਔਰ ਉਹਨਾਂ ਯਾਦਾਂ ਦੇ ਸਹਾਰੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਇੱਕ ਮਹਿਮ ਤੋਰੀਏ ਆਪਣੇ ਪਿੰਡਾਂ ਨੂੰ ਸਵਰਗ ਬਣਾਈਏ ਇਹਨਾਂ ਸਰਕਾਰਾਂ ਦੇ ਉੱਤੇ ਜੇ ਅਸੀਂ ਥੋੜਾ ਪ੍ਰੈਸ਼ਰ ਪਾਵਾਂਗੇ ਨਾ ਉਹਨਾਂ ਨੂੰ ਪਹਿਲਾਂ ਆਪ ਕਰਕੇ ਦਿਖਾਵਾਂਗੇ ਤੇ ਫੇਰ ਹੀ ਅੱਗੇ ਉਹ ਲੈ ਵੀ ਸਕਦੇ ਹਾਂ ਸੋ ਇਹਦੇ ਲਈ ਆਪਣੇ ਪਿੰਡ ਦੇ ਬਜ਼ੁਰਗ ਨੌਜਵਾਨ ਤੇ ਬੱਚਿਆਂ ਸਾਰਿਆਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤੇ ਇਹ ਨਾ ਸੋਚੋ ਕਿ ਕੋਈ ਕਰੇ ਇਹ ਤੁਸੀਂ ਕਰ ਸਕਦੇ ਹੋ ਜੀ ਜਿੱਦਾਂ ਅੱਜ ਇੱਕ ਮੈਸੇਜ ਵੀ ਸਾਨੂੰ ਸਵੇਰੇ ਸਵੇਰੇ ਆਇਆ ਸੀਗਾ ਰਾਜ ਮਹਿੰਦਰ ਸਿੰਘ ਹੁਣਾਂ ਦਾ ਕਿ ਅਗਰ ਤੁਸੀਂ ਉਹ ਇਨਸਾਨ ਦੀ ਤਲਾਸ਼ ਕਰ ਰਹੇ ਹੋ ਜੋ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਤੇ ਸ਼ੀਸ਼ਾ ਵੇਖੋ ਸੋ ਬਿਲਕੁਲ ਜੀ ਜੇ ਅਸੀਂ ਇਹ ਸੋਚ ਰਹੇ ਹਾਂ ਕਿ ਸਾਡੇ ਪਿੰਡ ਨੂੰ ਕੋਈ ਹੋਰ ਸੁਧਾਰੇਗਾ ਕਿਸੇ ਹੋਰ ਨੇ ਨਹੀਂ ਸੁਧਾਰਨਾ ਉਹ ਚੀਜ਼ ਤੁਹਾਡੇ ਤੋਂ ਹੀ ਸ਼ੁਰੂ ਹੋਣੀ ਹੈ ਉਸ ਚੀਜ਼ ਨੂੰ ਉਸ ਸੋਚ ਨੂੰ ਉਸ ਸੁਪਨੇ ਨੂੰ ਪਕੜੋ ਤੇ ਤੁਰਦੇ ਜਾਓ ਰਾਹ ਆਪਣੇ ਆਪ ਬਣ ਜਾਣਗੇ ਤੇ ਬਿਲਕੁਲ ਗੁਰਮੇਲ ਸਿੰਘ ਜੀ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਨਸ਼ਾਅੱਲਾ ਤੁਹਾਡਾ ਪਿੰਡ ਜ਼ਰੂਰ ਹੀ ਇੱਕ ਮਿਸਾਲ ਬਣ ਜਾਵੇ ਸਾਰੇ ਪੰਜਾਬ ਦੇ ਲਈ ਤੇ ਅਸੀਂ ਸਾਰੇ ਵੀ ਆਪਣੇ ਆਪਣੇ ਪਿੰਡਾਂ ਵੱਲ ਜਿਹੜੀ ਹੈ ਉਹ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰੀਏ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਤੁਸੀਂ ਸਾਂਝ ਪਾਈ ਹੈ ਵਿਚਾਰਾਂ ਦੀ ਉਹਦੇ ਲਈ
ਮਿਹਰਬਾਨੀ ਜੀ ਥੈਂਕ ਯੂ ਭੈਣ ਜੀ ਬਹੁਤ ਵਧੀਆ ਤੁਹਾਡੀ ਸਾਰੀ ਮੈਨੇਜਮੈਂਟ ਦਾ ਬਹੁਤ ਬਹੁਤ ਥੈਂਕ ਯੂ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਸੁਣਨ ਵਾਲਿਆਂ ਦਾ ਹਰਮਨ ਰੇਡੀਓ ਦੇ ਪਰਮਾਤਮਾ ਕਰੇ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਰੇਡੀਓ ਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਵੀ ਇਸੇ ਤਰ੍ਹਾਂ ਤੁਸੀਂ ਮੌਕਾ ਜਿਹੜਾ ਹੈ ਮੁੜ ਕੇ ਸਾਰੀ ਦਿੰਦੇ ਨੇ ਹੋਰ ਵੀ ਕੋਈ ਇਹ ਸਾਡੇ ਵੱਲ ਦੇਖ ਕੇ ਅਸੀਂ ਤਾਂ ਇਹ ਕਹਿੰਦੇ ਤੁਹਾਡੇ ਵੱਲ ਦੇਖ ਕੇ ਕੋਈ ਜਦੋਂ ਤੁਸੀਂ ਕੰਮ ਕਰੋਗੇ ਲੋਕੀ ਜਿਹੜੇ ਹੋਰ ਵੀ ਤੁਹਾਡੇ ਵੱਲ ਦੇਖ ਕੇ ਜਿਹੜਾ ਕੰਮ ਸ਼ੁਰੂ ਕਰ ਦੇਣਗੇ ਜੋ ਸਾਡੇ ਆਲੇ ਦੁਆਲੇ ਪਿੰਡਾਂ ਦੇ ਉੱਤੇ ਹੋ ਰਿਹਾ ਕਿ ਸਾਡੇ ਪਿੰਡ ਵੱਲ ਦੇਖ ਹੋਰ ਵੀ ਉੱਥੇ ਸਾਡੇ ਕਮੇਟੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਆਲੇ ਦੁਆਲੇ ਪਿੰਡਾਂ ਦੇ ਜੋ ਸਾਡੇ
ਬਿਲਕੁਲ
ਕਿ ਜੇ ਮੂਰਖਤਾ ਜੇ ਮੂਰਖ ਕਲਾਂ ਦੇ ਬਣਾ ਸਕਦੇ ਆ ਤਾਂ ਦੂਸਰੇ ਪਿੰਡਾਂ ਵਾਲੇ ਕਿਉਂ ਨੀ ਬਣਾ ਸਕਦੇ ਸ਼ੁਰੂ ਹੋ ਗਏ ਤੇ ਜ਼ਰੂਰ ਹੀਲਾ ਕਰੋ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸਰੋਤਿਆਂ ਦਾ ਤੇ ਤੁਹਾਡੇ ਚੜ੍ਹਦੀ ਕਲਾ ਰੱਖੇ ਪਰਮਾਤਮਾ ਹਰਮਨ ਰੇਡੀਓ ਦੇ ਤੇ ਭੈਣ ਜੀ ਸੁਖਪ੍ਰੀਤ ਜੀ ਤੁਹਾਨੂੰ ਓਕੇ ਜੀ ਸਤਿ ਸ੍ਰੀ ਅਕਾਲ
ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਜੀ ਤੇ ਦੇਖੋ ਕੋਈ ਨਾ ਕੋਈ ਕਿਤੇ ਨਾ ਕਿਤੇ ਲੱਗਾ ਹੋਇਆ ਜਿੰਨਾ ਵੀ ਉਹ ਕਰ ਸਕਦਾ ਹੈ। ਜਿੱਦਾਂ ਹੁਣ ਸਾਨੂੰ ਹਰਪ੍ਰੀਤ ਸਿੰਘ ਤੂਰਨਾ ਫਰੋਮ ਇਟਲੀ ਤੋਂ ਇਹਨਾਂ ਦੀ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਸੀ ਉਹਨਾਂ ਨੇ ਵੀ ਮੈਨੂੰ ਕੁਝ ਫੋਟੋਆਂ ਭੇਜੀਆਂ ਜੀ ਆਪਣੇ ਪਿੰਡ ਵਿੱਚ ਕੰਮ ਕਰਦੇ ਹੋਏ ਆਪਣੇ ਲੱਗੇ ਹੋਏ ਟਰੈਕਟਰ ਔਰ ਸਾਰੇ ਪਿੰਡ ਦੇ ਬੱਚੇ ਜਿਹੜੇ ਜਵਾਨ ਆ ਉਹ ਇਕੱਠੇ ਹੋ ਕੇ ਆਪਣੇ ਪਿੰਡ ਦੀ ਸਫਾਈ ਕਰ ਰਹੇ ਆ। ਤੇ ਇਹਨਾਂ ਨੇ ਲਿਖਿਆ ਕਿ ਸਾਡਾ ਪਿੰਡ ਕੋਟਲੀ ਗਜਰਾਂ ਆ ਜੀ ਗਾਜਰਾਂ ਸ਼ਾਇਦ ਕੋਟਲੀ ਗਾਜਰਾਂ ਸ਼ਾਹਕੋਟ ਦੇ ਵਿੱਚ। ਸੋ ਬਹੁਤ ਹੀ ਉਪਰਾਲਾ ਵਧੀਆ ਕਰ ਰਹੇ ਜਿਨ੍ਹਾਂ ਨੇ ਮੈਨੂੰ ਬਹੁਤ ਸੋਹਣੀਆਂ ਫੋਟੋਆਂ ਭੇਜੀਆਂ ਸਰਬਜੀਤ ਭਾਜੀ ਜੇ ਹੋ ਸਕੇ ਤਾਂ ਜ਼ਰੂਰ ਤੁਸੀਂ ਸਾਰਿਆਂ ਨਾਲ ਸ਼ੇਅਰ ਕਰੋ। ਸੋ ਬਿਲਕੁਲ ਜੀ ਇੱਕ ਜਾਗਰੂਕਤਾ ਇੱਕ ਮੁਹਿੰਮ ਜਿਹੜੀ ਸਾਨੂੰ ਤੋਰਨੀ ਪੈਣੀ ਹੈ ਔਰ ਤੁਹਾਡੇ ਵਿੱਚੋਂ ਕੋਈ ਵੀ ਜੇ ਕੋਈ ਇਹੋ ਜਿਹਾ ਉਪਰਾਲਾ ਕਰ ਰਿਹਾ ਤੇ ਪਲੀਜ਼ ਸਾਨੂੰ ਜ਼ਰੂਰ ਕੰਟੈਕਟ ਕਰੋ। ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਜੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਾਂ ਕਿਉਂਕਿ ਇੱਕ ਜਣੇ ਦਾ ਕੀਤਾ ਕੰਮ ਦੂਸਰੇ ਦੇ ਲਈ ਹੱਲਾਸ਼ੇਰੀ ਹੋ ਸਕਦੀ ਹੈ ਦੂਸਰੇ ਦੇ ਲਈ ਪ੍ਰੇਰਣਾ ਹੋ ਸਕਦੀ ਹੈ। ਸੋ ਅਸੀਂ ਇਹੋ ਜਿਹੀ ਪ੍ਰੇਰਣਾ ਇੱਕ ਦੂਜੇ ਤੋਂ ਲੈ ਕੇ ਇਹੋ ਜਿਹੇ ਚੰਗੇ ਕੰਮ ਜਿਹੜੇ ਕਰ ਸਕਦੇ ਹਾਂ। ਸੋ ਬਹੁਤ ਹੀ ਖੁਸ਼ੀ ਹੋਈ ਅੱਜ ਮੈਨੂੰ ਗੁਰਮੇਲ ਸਿੰਘ ਹੁਣਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਕਿ ਕਿਵੇਂ ਉਹ ਆਪਣੇ ਪਿੰਡ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਸੰਭਾਲ ਰਹੇ ਨੇ। ਉਮੀਦ ਕਰਦੀ ਹਾਂ ਤੁਸੀਂ ਵੀ ਸਾਰਿਆਂ ਨੇ ਅੱਜ ਦਾ ਪ੍ਰੋਗਰਾਮ ਜ਼ਰੂਰ ਜਿਹੜਾ ਪਸੰਦ ਕੀਤਾ ਹੋਣਾ ਔਰ ਤੁਹਾਡੇ ਅੰਦਰ ਵੀ ਜਿਹੜੇ ਸੋਚ ਜਿਹੜੇ ਸੁਪਨੇ ਪਲ ਰਹੇ ਆ ਉਹਨਾਂ ਨੇ ਜ਼ਰੂਰ ਇੱਕ ਅੰਗੜਾਈ ਭਰੀ ਹੋਣੀ ਹੈ ਤੇ ਉਮੀਦ ਕਰਦੀ ਹਾਂ ਜੀ ਉਹ ਜਿਹੜੇ ਸੁਪਨੇ ਉਹ ਸੋਚਾਂ ਤੁਹਾਡੇ ਅੰਦਰ ਪਲਦੇ ਨੇ ਜ਼ਰੂਰ ਹੀ ਹਕੀਕਤ ਦਾ ਰੂਪ ਲੈ ਕੇ ਇਸ ਸਮਾਜ ਨੂੰ ਇਸ ਦੁਨੀਆਂ ਨੂੰ ਸੋਹਣਾ ਬਣਾਉਣਗੇ। ਧਨੀ ਸਾਹਿਬ ਹੁਣਾਂ ਨੇ ਫੇਰ ਆਪਣੇ ਅੰਦਾਜ਼ ਚ ਕਿਹਾ ਜੀ ਕਹਿੰਦੇ ਜ਼ਿੰਦਗੀ ਨੂੰ ਕਦੀ ਵੀ ਬਹੁਤਾ ਸੀਰੀਅਸ ਨਾ ਲਵੋ ਹੱਸਦੇ ਹੋਏ ਵਕਤ ਗੁਜ਼ਾਰੋ ਨਹੀਂ ਤੇ ਲੋਕਾਂ ਨੇ ਕਹਿਣਾ ਸੱਚੀ ਕਲਯੁਗ ਆ ਗਿਆ ਅੱਜ ਕੱਲ ਕਾਰਟੂਨ ਵੀ ਟੈਨਸ਼ਨ ਲੈਣ ਲੱਗ ਪਏ। ਬਿਲਕੁਲ ਸਹੀ ਗੱਲ ਆ ਜੀ ਜ਼ਿੰਦਗੀ ਨੂੰ ਹੱਸਦੇ ਖੇਡਦੇ ਗੁਜ਼ਾਰੋ ਔਰ ਬਿਲਕੁਲ ਅੱਜ ਦੇ ਪ੍ਰੋਗਰਾਮ ਚੋਂ ਤਾਂ ਮੈਂ ਇਹੀ ਸਿੱਖਿਆ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜ਼ਿੰਦਗੀ ਨੂੰ ਜਿਹੜੇ ਸਾਡੇ ਗੁਰੂਆਂ ਨੇ ਜਿਹੜੀ ਸਾਨੂੰ ਸੇਧ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਤੁਰਦੇ ਜਾਈਏ ਤੇ ਆਪਣਾ ਤਾਂ ਭਲਾ ਹੋਵੇਗਾ ਹੀ ਨਾਲ ਹੀ ਅਸੀਂ ਆਪਣੇ ਆਪਣਿਆਂ ਦਾ ਇਸ ਦੁਨੀਆਂ ਦਾ ਵੀ ਥੋੜਾ ਬਹੁਤਾ ਭਲਾ ਜਿਹੜਾ ਕਰ ਸਕਦੇ ਹਾਂ ਉਹਦੇ ਕਾਬਿਲ ਹੋ ਸਕਦੇ ਹਾਂ। ਸੋ ਪਰਮਾਤਮਾ ਮੇਹਰ ਰੱਖੇ ਜੀ ਪ੍ਰੋਗਰਾਮ ਦੌਰਾਨ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਤੇ ਮੈਨੂੰ ਯਾਦ ਹੈ ਜੀ ਦਵਿੰਦਰ ਜੀ ਤੁਸੀਂ ਇੱਕ ਸੌਂਗ ਦੀ ਫਰਮਾਇਸ਼ ਕੀਤੀ ਹੋਈ ਹੈ ਜਾਣੇ ਕਿ ਲੋਕ ਮੁਹੱਬਤ ਕੀਆ ਕਰਦੇ ਹੈ। ਪ੍ਰੋਗਰਾਮ ਹੀ ਕੁਛ ਇਹੋ ਜਿਹਾ ਚੱਲ ਰਿਹਾ ਸੀ ਕਿ ਪ੍ਰੋਗਰਾਮ ਦੇ ਦੌਰਾਨ ਜਿਹੜਾ ਉਹ ਗੀਤ ਮੈਂ ਨਹੀਂ ਚਲਾ ਸਕੀ ਪਰ ਸਰਬਜੀਤ ਭਾਜੀ ਜ਼ਰੂਰ ਹੀ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਲਈ ਉਹ ਗੀਤ ਜਿਹੜਾ ਉਹ ਚਲਾ ਦੇਣਗੇ। ਸੋ ਅੱਜ ਯਾਦਾਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਰਹਿ ਗਈਆਂ ਲੋ ਜੀ ਧਨੀ ਸਾਹਿਬ ਕਹਿ ਰਹੇ ਤੇ ਮੈਂ ਤੇ ਮੇਰਾ ਫਰੈਂਡ ਦਰਸ਼ਨ ਕਹਿੰਦੇ ਰਹਿ ਗਿਆ ਅੱਜ। ਹਾਂ ਰੌਣਕਾਂ ਕਹਿੰਦੇ ਲਾਉਣੀਆਂ ਸੀਗੀਆਂ ਬਿਲਕੁਲ ਜੀ ਅੱਜ ਰੌਣਕਾਂ ਨੀ ਲੱਗੀਆਂ ਹਨਾ ਅਸੀਂ ਥੋੜੇ ਸੀਰੀਅਸ ਜੇ ਹੋ ਗਏ ਔਰ ਥੋੜੇ ਸਮਝਦਾਰੀ ਵਾਲੀਆਂ ਗੱਲਾਂ ਅੱਜ ਅਸੀਂ ਕੀਤੀਆਂ ਪਰ ਕੋਈ ਨੀ ਜੀ ਮੈਨੂੰ ਵੀ ਲੱਗਦਾ ਭਾਈ ਕਾਫੀ ਦਿਨ ਹੋ ਗਏ ਆਪਣੀ ਯਾਦਾਂ ਵਾਲੇ ਜਿਹੜੇ ਕਮਲ ਆ ਉਹ ਅਸੀਂ ਨੀ ਕੁੱਟੇ ਪ੍ਰੋਗਰਾਮ ਦੇ ਵਿੱਚ। ਸੋ ਆਉਂਦੇ ਬੁੱਧਵਾਰ ਨੂੰ ਅਸੀਂ ਜ਼ਰੂਰ ਹੀ ਰੌਣਕਾਂ ਲਾਉਣੀਆਂ ਸਿਰਫ ਤੇ ਸਿਰਫ ਤੇ ਸਿਰਫ ਯਾਦਾਂ ਜਿਹੜੀਆਂ ਅਸੀਂ ਯਾਦ ਕਰਨੀਆਂ ਬੈਠ ਕੇ ਤੇ ਪੂਰੀਆਂ ਲਹਿਰਾਂ ਲਾਉਣੀਆਂ ਰੌਣਕਾਂ ਲਾਉਣੀਆਂ ਧਨੀ ਸਾਹਿਬ ਤੇ ਤੁਹਾਡੇ ਨਾਲ ਵੀ ਦਿਲ ਖੋਲ ਕੇ ਗੱਲਾਂ ਕਰਨੀਆਂ ਤੇ ਤੁਹਾਡੇ ਫਰੈਂਡ ਜਿਹੜਾ ਦਰਸ਼ਨ ਆ ਜਿਹਦੀਆਂ ਤੁਸੀਂ ਬੜੀਆਂ ਤਾਰੀਫਾਂ ਕਰ ਰਹੇ ਉਹਦੀਆਂ ਵੀ ਗੱਲਾਂ ਸੁਣਨੀਆਂ ਅਸੀਂ ਦੇਖੀਏ ਬਈ ਦਰਸ਼ਨ ਕੀ ਰੌਣਕਾਂ ਲਾਉਂਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ ਦਿਲ ਨਹੀਂ ਕਰ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਜਾਣ ਲਈ ਪਰ ਮਜਬੂਰੀ ਹੈ ਜੀ ਟਾਈਮ ਹੋ ਗਿਆ ਤੇ ਮੈਨੂੰ ਹੁਣ ਸਮੇਂ ਦੇ ਮੁਤਾਬਿਕ ਇਜਾਜ਼ਤ ਲੈਣੀ ਹੈ ਪਰ ਅਗਲੇ ਹਫਤੇ ਜ਼ਰੂਰ ਮਿਲਾਂਗੀ ਆਪਣੀਆਂ ਕੁਝ ਯਾਦਾਂ ਦੇ ਨਾਲ ਤੁਹਾਡੇ ਵਿਚਾਰਾਂ ਦੇ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹਾਜ਼ਰ ਹੋਵਾਂਗੀ ਜੀ। ਤੇ ਅੱਜ ਦੇ ਲਈ ਮੈਨੂੰ ਤੋਂ ਇਜਾਜ਼ਤ ਚੜ੍ਹਦੀ ਕਲਾ ਤੇ ਰੱਬ ਰੱਖਾ।